आवाज दा खूबसूरत मॉर्निंग संवाद तुसी सुन रहे हो हरमन रेडियो ऑस्ट्रेलिया दे संग प्रोग्राम लहरा दिल पंजाबी जज्बा पंजाबी।
जे तुसी वक्त सिर नहीं पहुंच सकदे तां वक्त तों पहला जरूर पहुंचो। वक्त सिर पहुंचना मुश्किल हुंदा है पर वक्त तों पहला पहुंचना सौखा हुंदा है। चंगे विचारां लई जुड़े रहो हरमन रेडियो ऑस्ट्रेलिया दे नाल। दिल पंजाबी जज्बात पंजाबी।
जी दोस्तों एक बार फिर स्वागत है जी प्रोग्राम लहरां लैके हाजिर हो गए एक बार फिर हरमन रेडियो दे उत्ते ते थानू सारयां नू जित्थो कितो भी देश विदेश दे विचों सुन रहे हो सारयां नू सत श्री अकाल। ते दोस्तों आस करदे आ कि थाडी जिहड़ी सवेरे आ बहुत वधिया चढ़ गई होनी आ ते तुसी तंदुरुस्त भी होने आ ते खुश दिल भी होने आ। जिन्हां ने दोस्तां ने काम कार शुरू किते होए होने वह भी खुश हो गए होने क्योंकि काम ते जिदा पहला जाना बड़ा औखा हो जाता पर जदों लग जाता फिर दिल भी लग जाता पर खास तौर ते ब्रिसबेन वालियां लई ਉਹਨਾਂ ਲਈ ਬੜਾ ਔਖਾ ਹੋ ਗਿਆ ਹੋਣਾ ਹਨਾ ਕਿਉਂਕਿ ਜੇ 7 ਵਜੇ ਆ 8 ਵਜੇ ਜ਼ਿਆਦਾਤਰ ਸ਼ਿਫਟ ਸਟਾਰਟ ਹੁੰਦੀ ਆ ਉਹਨਾਂ ਲਈ ਥੋੜਾ ਜਿਹਾ ਔਖਾ ਆ ਸਾਡੇ ਲਈ ਵੀ ਥੋੜਾ ਜਿਹਾ ਔਖਾ ਇੱਕ ਘੰਟਾ ਪਹਿਲਾਂ ਹੀ ਹਨਾ ਅਡਜਸਟਮੈਂਟ ਕਰਨੀ ਤੇ ਮੈਂ ਹੱਸ ਵੀ ਰਿਹਾ ਸੀ ਭਾਜੀ ਸਾਹਿਬ ਜੀ ਤੋਂ ਦੇ ਨਾਲ ਕਿ ਅਸੀਂ ਤਾਂ ਜਿਹੜੇ ਬ੍ਰਿਸਬੇਨ ਵਾਲੇ ਆ ਕੁਈਨਸਲੈਂਡ ਵਾਲੇ ਆ ਅਸੀਂ ਤਾਂ ਰੁੱਖਾਂ ਵਾਂਗੂ ਉੱਥੇ ਖੜੇ ਰਹਿ ਜਾਈਦਾ ਹਨਾ ਤੁਸੀਂ ਮੌਸਮ ਵਾਂਗੂ ਬਦਲੇ ਜਾਂਦੇ ਆ। ਖੈਰ ਮੌਸਮ ਦੇ ਬਦਲਣ ਦੀ ਵੀ ਬੜੀ ਚੀਜ਼ ਹੁੰਦੀ ਆ ਹਨਾ ਤੇ ਮੌਸਮ ਬਦਲਦੇ ਰਹਿਣੇ ਚਾਹੀਦੇ ਆ ਤੇ ਇਹੀ ਜ਼ਿੰਦਗੀ ਆ ਤੇ ਸਾਡਾ ਸਰੀਰ ਵੀ ਬਿਲਕੁਲ ਤੰਦਰੁਸਤ ਰਹਿੰਦਾ ਜ਼ਰੂਰੀ ਵੀ ਬਣ ਜਾਂਦਾ ਜੀਵਨ ਦੇ ਲਈ। ਤੇ ਦੋਸਤੋ ਅੱਜ ਵੀਰਵਾਰ ਦਾ ਦਿਨ ਹੋ ਗਿਆ 6 ਅਕਤੂਬਰ 2016 ਜੇ ਆਪਾਂ ਦੇਸੀ ਮਹੀਨਿਆਂ ਦੀ ਗੱਲ ਕਰੀਏ ਤਾਂ ਅੱਜ 21 ਹੋ ਚੁੱਕਾ ਆ ਤੇ ਨਾਨਕਸ਼ਾਹੀ ਸੰਮਤ 548 ਆ ਤੇ ਦੋਸਤੋ ਤੁਹਾਡਾ ਇਸ ਪ੍ਰੋਗਰਾਮ ਦੇ ਵਿੱਚ ਸਵਾਗਤ ਆ ਤੇ ਇਸ ਪ੍ਰੋਗਰਾਮ ਦੀ ਸਾਂਝ ਆਪਾਂ 2 ਘੰਟੇ ਤੱਕ ਬਣਾਉਣੀ ਆ ਜੇ ਬ੍ਰਿਸਬੇਨ ਦੇ ਟਾਈਮ ਦੇ ਹਿਸਾਬ ਦੇ ਨਾਲ 7 ਵਜੇ ਆ ਜੀ 7:03 ਤੇ ਇਹਦਾ ਮਤਲਬ ਇਹ ਆ ਵੀ ਆਪਾਂ 9 ਵਜੇ ਤੱਕ ਇੱਥੇ ਆਪਣੀ ਸਾਂਝ ਰਹਿਣੀ ਆ ਤੇ ਜਿਹੜੇ ਦੋਸਤ ਸਾਡੇ ਸਿਡਨੀ ਮੈਲਬੋਰਨ ਤੋਂ ਸਾਡੇ ਨਾਲ ਜੁੜਦੇ ਆ ਉਹਨਾਂ ਨੇ 8 ਤੋਂ 10 ਜਿਵੇਂ ਕਿ ਟਾਈਮ ਹੁੰਦਾ ਹੀ ਆ ਉਹਨਾਂ ਦਾ ਉਸੇ ਹਿਸਾਬ ਦੇ ਨਾਲ ਉਹਨਾਂ ਦਾ ਟਾਈਮ ਰਹਿਣਾ ਆ ਤੇ 10 ਵਜੇ ਤੱਕ ਉਹਨਾਂ ਦੇ ਨਾਲ ਆਪਾਂ ਸਾਂਝ ਜਿਹੜੀ ਆ ਬਣਾਉਣੀ ਆ ਤੇ ਨਾਲ ਦੀ ਨਾਲ ਦੋਸਤੋ ਤੁਸੀਂ ਇਸ ਪ੍ਰੋਗਰਾਮ ਦੇ ਵਿੱਚ ਕਾਲ ਜੇ ਕਰਨੀ ਹੋਵੇ ਉਹ ਵੀ ਆਪਾਂ ਕੋਸ਼ਿਸ਼ ਕਰਾਂਗੇ 8:15 ਦੇ ਕਰੀਬ ਬ੍ਰਿਸਬੇਨ ਟਾਈਮ ਦੇ ਹਿਸਾਬ ਨਾਲ 9:15 ਦੇ ਕਰੀਬ ਮੈਲਬੋਰਨ ਸਿਡਨੀ ਦੇ ਹਿਸਾਬ ਦੇ ਨਾਲ ਤੁਹਾਡੇ ਨਾਲ ਸਾਂਝ ਜਿਹੜੀ ਆ ਬਣਾਵਾਂਗੇ। ਨਾਲ ਦੀ ਨਾਲ ਦੋਸਤੋ ਜੇ ਤੁਸੀਂ ਉਸ ਤੋਂ ਪਹਿਲਾਂ ਜਾਂ ਉਸ ਦਰਮਿਆਨ ਵੀ ਜੇ ਤੁਸੀਂ ਮੈਸੇਜ ਕੋਈ ਭੇਜਣਾ ਹੋਵੇ ਤਾਂ ਤੁਸੀਂ ਉਸ ਦੇ ਲਈ ਵੀ ਤੁਹਾਨੂੰ ਸੱਦਾ ਦਿੱਤਾ ਜਾਂਦਾ ਤੇ ਉਹਦੇ ਲਈ ਤੁਸੀਂ request@harmanradio.com ਦੇ ਉੱਤੇ ਜਾ ਕੇ ਈਮੇਲ ਕਰ ਸਕਦੇ ਆ ਜਾਂ ਤੁਸੀਂ ਟੈਲੀਗ੍ਰਾਮ ਦਾ ਨੰਬਰ ਤੁਹਾਡੇ ਕੋਲ ਹੋਣਾ ਹੀ ਆ ਤੇ ਤੁਸੀਂ ਉਹਦੇ ਉੱਤੇ ਵੀ ਜਿਹੜਾ ਸਾਨੂੰ ਆਪਣਾ ਮੈਸੇਜ ਆ ਆਪਣਾ ਸੁਝਾਅ ਆ ਜਾਂ ਕੋਈ ਫਰਮਾਇਸ਼ ਕਰਨੀ ਆ ਕਿਸੇ ਤਰ੍ਹਾਂ ਦੀ ਗੀਤ ਸੰਗੀਤ ਦੀ ਤਾਂ ਤੁਸੀਂ ਉਹ ਵੀ ਫਰਮਾਇਸ਼ ਜਿਹੜੀ ਆ ਸਾਡੇ ਇਸ ਪ੍ਰੋਗਰਾਮ ਦੇ ਵਿੱਚ ਕਰ ਸਕਦੇ ਆ ਤੇ ਤੁਹਾਡਾ ਸਵਾਗਤ ਰਹੇਗਾ। ਤੇ ਨਾਲ ਦੀ ਨਾਲ ਦੋਸਤੋ ਆਪਾਂ ਇਸ ਪ੍ਰੋਗਰਾਮ ਦੇ ਵਿੱਚ ਸਾਂਝ ਬਣਾਵਾਂਗੇ ਗੁਰਸੇਵਕ ਸਿੰਘ ਜੀ ਹੋਣਾ ਦੇ ਨਾਲ ਅਗਲੇ ਪਲ ਦੇ ਵਿੱਚ ਤੇ ਉਦੋਂ ਪਹਿਲਾਂ ਆਪਾਂ ਇੱਕ ਵਿਚਾਰ ਲੈ ਕੇ ਆਏ ਆ ਇਹ ਜਿਹੜਾ ਅੱਜ ਦਾ ਵਿਚਾਰ ਆ ਇਹ ਚੀਨੀ ਦਰਸ਼ਨ ਤਾਓਵਾਦ ਦੇ ਵਿੱਚੋਂ ਆਪਾਂ ਇਹ ਲਿਆ ਆ। ਤਾਓਵਾਦ ਕਾਫੀ ਮਸ਼ਹੂਰ ਫਿਲਾਸਫੀ ਹੈਗੀ ਆ ਉਹਦੇ ਅਨੁਸਾਰ ਕਹਿੰਦੇ ਵੀ ਜੋ ਲੋਕ ਕਿਤਾਬਾਂ ਤਾਂ ਪੜ੍ਹਦੇ ਹਨ ਪਰ ਬੁੱਧ ਪੁਰਸ਼ਾਂ ਦੇ ਵਿਵੇਕ ਨੂੰ ਨਹੀਂ ਪਛਾਣਦੇ ਉਹ ਸ਼ਬਦਾਂ ਦੇ ਗੁਲਾਮ ਹੁੰਦੇ ਹਨ। ਜੋ ਲੋਕ ਸਰਕਾਰੀ ਨੌਕਰੀ ਤਾਂ ਕਰਦੇ ਹਨ ਪਰ ਲੋਕਾਂ ਨੂੰ ਪਿਆਰ ਨਹੀਂ ਕਰਦੇ ਉਹ ਤਨਖਾਹਾਂ ਚੋਰੀ ਕਰਦੇ ਹਨ। ਜੋ ਲੋਕ ਆਪਣੇ ਪੜ੍ਹਾਏ ਸ਼ਬਦਾਂ ਤੇ ਅਮਲ ਨਹੀਂ ਕਰਦੇ ਉਹ ਮਹਿਜ਼ ਬੁਰੇ ਹੁੰਦੇ ਹਨ। ਜੋ ਲੋਕ ਸਫਲਤਾ ਹਾਸਲ ਕਰਨ ਦੀ ਕੋਸ਼ਿਸ਼ ਕਰਦੇ ਹਨ ਪਰ ਆਪਣੇ ਕਿਰਦਾਰ ਦੀ ਉਸਾਰੀ ਤੋਂ ਅਵੇਸਲੇ ਹਨ ਉਹ ਸੱਚ ਤੱਕ ਨਹੀਂ ਪਹੁੰਚ ਸਕਦੇ। ਬਹੁਤ ਤਗੜੀ ਦਰਸ਼ਨ ਸ਼ਾਸਤਰ ਦੀ ਜੇ ਆਪਾਂ ਗੱਲ ਕਰੀਏ ਇਹ ਵਿਚਾਰ ਹੈਗੇ ਆ ਫਿਲੋਸਫੀ ਦੇ ਤੇ ਇਹਦੇ ਉੱਤੇ ਵੀ ਗੱਲਬਾਤ ਜਿਹੜੀ ਹੈ ਕੀਤੀ ਜਾ ਸਕਦੀ ਹੈ ਜੇ ਤੁਸੀਂ ਚਾਹੋ। ਤੇ ਦੋਸਤੋ ਆਪਾਂ ਇੱਕ ਗਾਣੇ ਦੇ ਨਾਲ ਸਾਂਝ ਬਣਾਉਂਦੇ ਹਾਂ ਤੇ ਫਿਰ ਗਾਣੇ ਤੋਂ ਉਸ ਪਾਰ ਆਪਾਂ ਜੁੜਦੇ ਹਾਂ ਗੁਰਸੇਵਕ ਸਿੰਘ ਜੀ ਉਹਨਾਂ ਦੇ ਨਾਲ ਤੇ ਉਹਨਾਂ ਦੇ ਨਾਲ ਸਾਂਝੀਆਂ ਕਰਦੇ ਹਾਂ ਗੱਲਾਂ ਬਾਤਾਂ ਤੇ ਇਸੇ ਤਰ੍ਹਾਂ ਜੁੜੇ ਰਹੋ ਲਹਿਰਾਂ ਪ੍ਰੋਗਰਾਮ ਦੇ ਨਾਲ ਹਰਮਨ ਰੇਡੀਓ ਦੇ ਉੱਤੇ। जी दोस्तों एक बार फिर स्वागत है जी प्रोग्राम चल रहा लहर हरम रेडियो दे उत्ते साडा एक बार फिर स्वागत है दोस्तों ते आपां हुण सांझ बणाउंदे आ गुरसेवक सिंह जी होणा दे नाल सति श्री अकाल गुरसेवक सिंह जी
सति श्री अकाल दिलजीत सिंह जी ते नाल ही प्रोग्राम लहरां सुन रहे सारे ही स्रोतिया वीरां भैणां नूं प्यार भरी सति श्री अकाल
जी ते नाल दी नाल आपां विचार ते थोड़ी जी गल कर लईए विचार ते विचार कर लईए है ना जिहड़ा आपां विचार होणे लिया सी की कहना चाहुंदे आ फिर उहदे बारे
बिलकुल जी तुसीं कहा विचार ते विचारां ही कर सकते क्योंकि साडा एडा लैवल नहीं होया कि असीं विचार दे सकीए सो विचार जो साडे कोल ऑलरेडी हैगे असीं उहनां ते विचार कर लईए साडी मैं कहना बहुत बड़ी उपलब्धि होगी
सो बहुत थोड़े विचार हां जी वैसे भी गुरसेव सिंह जी आपां गल इह विचार तां तां दईए जे घाट होवे विचारां दी तां बहुत ज्यादा बोल तां पहलां ही हैगी आ उहनूं ही जे आपां समझ लईए मैनूं लगदा वी होर दी अजे लोड़ ही नहीं है ना
बिलकुल बिलकुल मैं कहना सदियां लंघ जाणियां जिन्ने के साडे को विचार पे उन्हां ते अमल कर लईए ते जी बहुत सोहणा विचार सी ना करतार दी जदों गल होई है कि जिन्ना चिर किसे चीज च साडा करतार ढल नहीं जांदा असीं अपनी जिम्मेवारी दे विच करतार नूं ढाल के नहीं जिउंदे ते उन्ना चिर कोई असर नहीं पाउंदा ना अपनी जिंदगी विच असीं किसे ते प्रभाव नहीं पा सकदे जिन्ना चिर असीं अपने सही करतार दे विच नहीं रहिंदे
जी
मैनूं लगदा अजकल करतार दी कमी रह गई अपने दे विच जिस दिन करतार ते कम करना शुरू कर देवांगे तां मैं कहना सारे पास माहौल सोहणा वातावरण वांगू हो जाऊगा मौसम
जी बिलकुल नाल दी नाल गुरसेव सिंह जी आपां गल जिहड़ी करदे आ थोड़ी जिही पहलां तां मैसेज जिहड़े काफी अपने नाल दोस्त जिहड़े आ जुड़ने शुरू हो गए आ दलजीत सिंह जी जुड़ चुके आ मेहता चौंक तों भाजी तुहाडा स्वागत है इस प्रोग्राम दे विच अपने नाल अमनदीप भाजी भी जुड़ चुके आ अमनदीप सिंह जी दस्या नहीं उन्होंने कित्थों जुड़े आ अमनदीप सिंह जी थोड़ा जिहा दस्यो कित्थों जुड़े तुसीं इस प्रोग्राम च ते नाल दी नाल अपने नाल सत देवा पंजेटा साहब जुड़े आ सुखविंदर सौंध साहब भी अपने नाल इस प्रोग्राम दे विच सांझ जिहड़ी आ बना चुके आ उन्हां दे मैसेज आपां लैंदे आ पर उस तों पहलां आपां थोड़ी जिही गल करिए कि गुरसेव सिंह जी आपां शरीर दी संभाल दी आपां जिद्दां पहले सैक्शन दे विच गल करदे हुंदे आ के आपां शरीर जिहड़ा आ सांभदे नहीं पूरी तरह दे नाल वैसे शरीर नूं आपां प्यार बहुत करदे आ इह शरीर छड्डण नूं जी भी नहीं करदा हना ते बिलकुल जिद्दां कह लो वी जदों मरन दे कंढे वी बंदा हुंदा शरीर भावें बहुत कमजोर हो जांदा हना बुढ़ा जदों बुढ़ापा आ जांदा पर फिर भी जान नूं जी नहीं करदा हना जान जी नहीं जान नूं करदा रंगली दुनिया तों इन्ना प्यार साडे शरीर दे नाल हुंदा पर असीं जानी कह लो वी असीं अणगौले फिर भी हो जांदे आ कि इस शरीर दी पूरी जिहड़ी संभाल आ उह नहीं कर पाउंदे इक बलजीत सिंह संधू हुणा ने इक आपां नूं भेजी आ आपां उहनां दी इक कहानी टाइप तुसीं कह लो इक बहुत वड्डा संदेश भी हैगा जे कहो तां आपां सांझी कर लैंदे आ बलजीत सिंह संधू हुणा दा इह विचार
जरूर जरूर जी
जी उह कहिंदे भी इक सेठ सीगा ते उस उसने बहुत जानी सोचिया कि मैं यार भी इन्ना मैं पैसा पहला कमाना है टीचा रख लिया भी मैं शहर दा सब तो अमीर ते सफल व्यापारी बनना ते हौली हौली कुछ सालां दे विच टीचा उन्हें पूरा भी कर लिया उस सेठ ने फिर सफलता दी टीसी उत्ते पुज के उन्हें एक शानदार घर बनाया ते ग्रह प्रवेश जिदन करवाया उदन उन्हें बहुत वड्डी एक पार्टी भी रखी फिर पार्टी तो सुरखरू होके उह सौण लई चला गया जिदा ही उह अजे बैसरे उत्ते लम्मा पिया ਇੱਕ ਆਵਾਜ਼ ਉਹਦੇ ਕੰਨਾਂ ਵਿੱਚ ਪਈ ਉਹ ਆਵਾਜ਼ ਕਹਿੰਦੀ ਵੀ ਮੈਂ ਤੇਰੀ ਆਤਮਾ ਹਾਂ ਤੇ ਹੁਣ ਮੈਂ ਤੇਰਾ ਸਰੀਰ ਛੱਡਣ ਜਾ ਰਹੀ ਹਾਂ ਤੇ ਸੇਠ ਸਹਿਮ ਗਿਆ ਤੇ ਬੋਲਿਆ ਹੇ ਆਤਮਾ ਇੱਦਾਂ ਨਾ ਕਰ ਤੂੰ ਚਲੀ ਗਈ ਤਾਂ ਮੈਂ ਮਰ ਜਾਵਾਂਗਾ ਦੇਖ ਮੈਂ ਕਿੰਨੀ ਵੱਡੀ ਕਾਮਯਾਬੀ ਹਾਸਲ ਕੀਤੀ ਆ ਤੇਰੇ ਲਈ ਕਰੋੜਾਂ ਦਾ ਮਹਿਲ ਬਣਵਾਇਆ ਇੰਨਾ ਮੈਂ ਟੁੱਟ ਟੁੱਟ ਮਰਦਾ ਰਿਹਾ ਇੰਨੇ ਪੈਸੇ ਕਰੋੜਾਂ ਇਕੱਠੇ ਕਰ ਲੈ ਇੰਨੀਆਂ ਸੁੱਖ ਸੁਵਿਧਾਵਾਂ ਇਕੱਠੀਆਂ ਕੀਤੀਆਂ ਤੂੰ ਇਹਨਾਂ ਨੂੰ ਮੈਨੂੰ ਮਾਣ ਲੈਣ ਦੇ ਤੂੰ ਏਦਾਂ ਮੈਨੂੰ ਅੱਧ ਵਿਚਕਾਰ ਛੱਡ ਕੇ ਨਾ ਜਾ ਹੁਣ ਤਾਂ ਮੈਂ ਐਸ਼ ਕਰਨੀ ਸੀ ਤੇ ਆਤਮਾ ਬੋਲੀ ਵੀ ਮੇਰਾ ਘਰ ਤਾਂ ਇਹ ਨਹੀਂ ਹੈਗਾ ਮੇਰਾ ਘਰ ਤਾਂ ਤੇਰਾ ਸਰੀਰ ਸੀ ਪਰ ਕਰੋੜਾਂ ਦਾ ਘਰ ਬਣਾਉਣ ਦੇ ਚੱਕਰ ਵਿੱਚ ਤੂੰ ਇਸ ਅਣਮੁੱਲੇ ਸਰੀਰ ਦਾ ਹੀ ਨਾਸ਼ ਮਾਰ ਦਿੱਤਾ ਨਾ ਤੇਰੇ ਤੋਂ ਹੁਣ ਸਹੀ ਤੌਰ ਹੁੰਦਾ ਨਾ ਤੈਨੂੰ ਰਾਤ ਨੂੰ ਨੀਂਦ ਆਉਂਦੀ ਆ ਤੇਰਾ ਦਿਲ ਤੇ ਸਰੀਰ ਦੇ ਸਾਰੇ ਹਿੱਸੇ ਜਰਜਰ ਮਕਾਨ ਬਣ ਚੁੱਕੇ ਆ ਤਣਾਅ ਦੇ ਕਾਰਨ ਕਿੰਨੀਆਂ ਬਿਮਾਰੀਆਂ ਤੇਰੇ ਸਰੀਰ ਵਿੱਚ ਘਰ ਕਰ ਚੁੱਕੀਆਂ ਤੂੰ ਆਪਣੇ ਲਈ ਤਾਂ ਇੰਨਾ ਸ਼ਾਨਦਾਰ ਘਰ ਬਣਾ ਲਿਆ ਤੂੰ ਹੁਣ ਇਹ ਦੱਸ ਕਿ ਤੂੰ ਅਜਿਹੇ ਖੰਡਰ ਤੇ ਗੰਦਗੀ ਭਰੇ ਘਰ ਦੇ ਵਿੱਚ ਜਿੱਦਾਂ ਜਿਹਦੇ ਵਿੱਚ ਮੈਂ ਰਹਿ ਰਹੀ ਹਾਂ ਜਿਹਦੀ ਛੱਤ ਚੋ ਰਹੀ ਹੋਵੇ ਜਿਸਦੇ ਬੂਹੇ ਬਾਰੀਆਂ ਟੁੱਟੇ ਹੋਣ ਤੂੰ ਰਹੇਗਾ ਇੱਦਾਂ ਦੇ ਘਰ ਦੇ ਵਿੱਚ ਇਸ ਲਈ ਮੈਂ ਹੁਣ ਅਜਿਹੇ ਘਰ ਵਿੱਚ ਹੁਣ ਨਹੀਂ ਰਹਿ ਸਕਦੀ ਇਹ ਕਹਿੰਦੇ ਸੇਠ ਦੀ ਆਤਮਾ ਉਹਦੇ ਸਰੀਰ ਦੇ ਵਿੱਚੋਂ ਨਿਕਲ ਗਈ ਤੇ ਸੇਠ ਦੀ ਜ਼ਮੀਨ ਜਾਇਦਾਦ ਤੇ ਆਲੀਸ਼ਾਨ ਘਰ ਉਸ ਜਾਂਦੀ ਆਤਮਾ ਨੂੰ ਦੇਖਦੇ ਰਹੇ ਖਮੋਸ਼ ਖੜੇ ਰਹੇ ਕੀ ਕਹਿਣਾ ਚਾਹੁੰਦੇ ਆ
ਵਾਹ ਕੀ ਬਾਤ ਆ ਬਹੁਤ ਹੀ ਖੂਬਸੂਰਤ ਪਹਿਲਾਂ ਤਾਂ ਧੰਨਵਾਦ ਆ ਭੇਜਣ ਦੇ ਲਈ ਕਿੰਨਾ ਉਹੀ ਗੱਲ ਹੈ ਕਿ ਜਿਦਾਂ ਪਹਿਲਾਂ ਸਟਾਰਟਿੰਗ ਚ ਗੱਲ ਕੀਤੀ ਸਾਡੇ ਕੋਲ ਇੰਨੇ ਕੁ ਵਿਚਾਰ ਹੈਗੇ ਸਾਡੀਆਂ ਸਦੀਆਂ ਲੰਘ ਜਾਣੀਆਂ। ਸੋ
ਹਾਂਜੀ
ਪਾਈ ਆ ਕਿ ਅਸੀਂ ਹੋਰ ਚੱਕਰਾਂ ਦੇ ਵਿੱਚ ਆਪਣੀ ਜ਼ਿੰਦਗੀ ਜੁਣੀ ਭੁੱਲੀ ਜਾ ਰਹੇ ਹਾਂ ਨਾ, ਆਪਣੀ ਸਿਹਤ ਦੀ ਸੰਭਾਲ ਕਹਿੰਦੇ ਪੈਸਾ ਕਮਾਉਂਦੇ ਆ ਤੇ ਸਿਹਤ ਤੇ ਲਾ ਦਿੰਦੇ ਹੁੰਦੇ ਹੈ ਨਾ, ਪਹਿਲਾਂ ਹੀ ਗੌਰ ਕਰ ਲਈਏ ਥੋੜਾ ਜਿਹਾ ਤੇ ਉਹ ਪੈਸਾ ਹੀ ਬਚ ਜਾਊਗਾ ਤੇ ਅਸੀਂ ਜ਼ਿੰਦਗੀ ਵੀ ਜੀ ਲਾਂਗੇ। ਬਹੁਤ ਅਸੀਂ ਟਾਈਮ ਨੀ ਦੇ ਰਹੇ। ਚਲ ਆਹ ਤਾਂ ਆਪਣੇ ਸਰੀਰ ਦੀ ਗੱਲ ਆ ਕਿ ਜਿਹੜੇ ਸਰੀਰ ਸਾਡੇ ਨਾਲ ਜੁੜੇ ਹੋਏ ਆ, ਜਿੱਦਾਂ ਬੱਚੇ ਲਾ ਲਓ, ਠੀਕ ਹੈ, ਮਾਪੇ ਲਾ ਲਓ, ਤਾਂ ਅਸੀਂ ਕਿਸੇ ਨੂੰ ਵੀ ਸਮਾਂ ਨੀ ਦੇ ਰਹੇ ਹੈ ਨਾ, ਆਪਣੇ ਆਪ ਨੂੰ ਵੀ ਕਿਸੇ ਨੂੰ ਵੀ। ਸਾਨੂੰ ਚਾਹੀਦਾ ਕਿ ਬੈਲੈਂਸ ਕਰਨਾ ਚਾਹੀਦਾ, ਬੈਲੈਂਸ ਕਰਨਾ ਸਿੱਖਣਾ ਚਾਹੀਦਾ। ਆਹ ਵੀ ਇੱਕ ਮੈਂ ਕਹਿੰਦਾ ਇੱਕ ਕਲਾਕਾਰੀ ਹੈ ਜਿਹੜਾ ਬੰਦਾ ਬੈਲੈਂਸ ਕਰ ਲੇਗਾ ਆਪਣੀ ਜ਼ਿੰਦਗੀ ਨੂੰ, ਆਪਣੇ ਆਪ ਲਈ ਸਮਾਂ, ਸਾਰੀਆਂ ਚੀਜ਼ਾਂ ਲਈ ਸਮਾਂ ਕੱਢ ਕੇ ਜ਼ਿੰਦਗੀ ਜੀਊਗਾ, ਫਿਰ ਉਹਨੂੰ ਮਿਹਨਤ ਨੀ ਕਰਨੀ ਪਊਗੀ ਕਿ ਮੈਨੂੰ ਜ਼ਿੰਦਗੀ ਦਾ ਜੀ ਲੈਣ ਦੇ ਮਗਰ।
ਜੀ ਬਿਲਕੁਲ। ਤੇ ਦਲਜੀਤ ਸਿੰਘ ਜੀ ਮਹਿਤਾ ਚੌਂਕ ਤੋਂ ਉਹਨਾਂ ਨੇ ਵੀ ਨਾਲੇ ਹੀ ਸਾਂਝ ਇਹਦੇ ਨਾਲ ਰਲਦੀ ਮਿਲਦੀ ਬਣਾਈ ਆ। ਉਹ ਕਹਿੰਦੇ ਜ਼ਿੰਦਗੀ ਵਿੱਚ ਆਉਣ ਦੀ ਖ਼ਬਰ ਤਾਂ 9 ਮਹੀਨੇ ਪਹਿਲਾਂ ਹੀ ਮਿਲ ਜਾਂਦੀ ਆ, ਪਰ ਜਾਣ ਦੀ ਖ਼ਬਰ ਜਿਹੜੀ 9 ਸਕਿੰਟ ਪਹਿਲਾਂ ਵੀ ਨਹੀਂ ਮਿਲਦੀ। ਇਸ ਲਈ ਸਦਾ ਖੁਸ਼ ਰਹੋ ਕਹਿੰਦੇ।
ਸਹੀ ਗੱਲ, ਖੁਸ਼ ਆ ਜੀ, ਪੂਰੇ ਖੁਸ਼ ਆ ਬੇਟੇ।
ਬਿਲਕੁਲ, ਤੇ ਖੁਸ਼ ਰਹੀ ਤਾਂ ਹੀ ਤਾਂ ਨਜ਼ਰ ਵੀ ਲੱਗ ਜਾਂਦੀ ਕਈ ਵਾਰੀ ਗੁਰਸੇਵਕ ਸਿੰਘ ਜੀ।
ਨਹੀਂ ਨਹੀਂ ਲੱਗਦੇ ਜੀ, ਕੋਈ ਗੱਲ ਨੀ, ਰੋਕੋ ਖੁਸ਼ ਰਹੋ ਤਾਂ ਵੀ ਬਹਿਮ ਚ ਰਹੋ ਕਿ ਨਜ਼ਰ ਲੱਗ ਜੂਗੀ, ਤੁਸੀਂ ਖੁਸ਼ ਰਹੋ ਕੋਈ ਨਜ਼ਰ ਨੀ ਲੱਗਦੀ।
ਇਹ ਵੀ ਗੱਲ ਸਹੀ ਆ। ਤੇ ਖੈਰ ਉਹ ਜਿੱਦਾਂ ਕਹਿੰਦੇ ਨੀ ਹੁੰਦੇ ਵੀ ਆਪਾਂ ਨੂੰ ਖੁਸ਼ ਦੇਖ ਕੇ ਕਈ ਸੜ ਜਾਂਦੇ ਆ ਹਨਾ, ਇਹ ਵੀ ਹੋ ਜਾਂਦਾ ਇਦਾਂ ਵੀ, ਇਹ ਵੀ ਵਿਚਾਰ
ਹੈ। ਆ ਤਾਂ ਤੁਸੀਂ ਗੱਲ ਕਿਤੇ ਹੋਰ ਕਰ ਗਏ।
ਅੱਛਾ ਅੱਛਾ ਠੀਕ ਹੈ। ਚਲੋ ਸਤਦੇਵ ਪੰਜੇਟਾ ਸਾਹਿਬ ਦਾ ਆਪਾਂ ਮੈਸੇਜ ਲੈਣੇ, ਉਹਨਾਂ ਨੇ ਵੀ ਗੁੱਡ ਮਾਰਨਿੰਗ ਬੁਲਾਤੀ ਸਵੇਰੇ ਸਵੇਰੇ ਆਪਾਂ ਨੂੰ। ਪੰਜੇਟਾ ਸਾਹਿਬ ਬਹੁਤ ਬਹੁਤ ਧੰਨਵਾਦ ਤੁਹਾਡਾ। ਤੇ ਸੁਖਵਿੰਦਰ ਸੌਂਧ ਸਾਹਿਬ ਉਹਨਾਂ ਨੇ ਵੀ ਸਤਿ ਸ੍ਰੀ ਅਕਾਲ ਭੇਜੀ ਆ ਆਪਾਂ ਨੂੰ, ਸੌਂਧ ਸਾਹਿਬ ਸਾਨੂੰ ਵੀ ਸਤਿ ਸ੍ਰੀ ਅਕਾਲ। ਤੇ ਸੋਨੂ ਪੰਨੂ ਜੀ ਜੁੜੇ ਆ, ਤੇ ਉਹਨਾਂ ਨੇ ਦਿਲਸ਼ਾਦ ਅਖਤਰ ਉਹਨਾਂ ਦਾ ਇੱਕ ਗਾਣਾ ਆ ਵੀ ਦੇਸੀ ਬਾਂਦਰੀ ਬਲੈਤੀ ਚੀਕਾ ਮਾਰੇ, ਉਹ ਸੁਣਨਾ ਚਾਹੁੰਦੇ ਆ ਉਹ, ਤੇ ਮਿਹਰਬਾਨੀ ਕਹਿੰਦੇ ਹੋਣਗੇ ਰਾਜ ਮਹਿੰਦਰ ਸਿੰਘ ਉਹਨਾਂ ਨੇ ਇਹ ਮੈਸੇਜ ਜਿਹੜਾ ਆਪਾਂ ਨੂੰ ਭੇਜਿਆ। ਸੁਣਿਆ ਤੁਸੀਂ ਇਹ ਗਾਣਾ ਦੇਸੀ ਬਾਂਦਰੀ ਬਲੈਤੀ ਚੀਕਾ ਮਾਰੇ?
ਨਹੀਂ ਜੀ ਮੈਂ ਨੀ ਸੁਣਿਆ, ਪਰ ਅੱਜ ਸੁਣਨ ਨੂੰ ਮੌਕਾ, ਇਹਨਾਂ ਦਾ ਧੰਨਵਾਦ ਹੈਗਾ ਸੁਣਾਂਗੇ। ਸਾਹਿਬ ਜੀ ਭਾਈ ਤੱਕ ਪਹੁੰਚ ਗਈ ਆ ਰਿਕੁਐਸਟ
ਜੀ,
ਮੈਂ ਕਹਿੰਦਾ ਜ਼ਰੂਰ ਸੁਣਾਂਗੇ ਅੱਜ ਉਹਨਾਂ ਦੇ ਨਾਲੇ
ਜੀ ਜੀ। ਪਰ ਦੇਖ ਲੈਂਦੇ ਆ ਜੇ ਸਰਬਜੀਤ ਭਾਜੀ ਚਾਹੁੰਦੇ ਆ ਤਾਂ। ਪਰ ਇਹਦੇ ਵਿੱਚ ਇਹ ਆ ਵੀ ਥੋੜੀ ਜਿਹੀ ਸ਼ਬਦਾਵਲੀ ਦੀ ਜੇ ਆਪਾਂ ਗੱਲ ਦੇਖੀਏ, ਇਹ ਅਸਲ ਵਿੱਚ ਇਹੀ ਆ ਕਿ ਜਦੋਂ ਆਪਾਂ ਬਲੈਤ ਵਿੱਚ ਕਈ ਵਾਰੀ ਆਪਾਂ ਕੀ ਹੁੰਦੇ ਆ, ਆਪਾਂ ਸੱਭਿਆਚਾਰ ਉੱਥੇ ਦੇਸ਼ਾਂ ਦਾ ਅਪਣਾ ਲੈਂਦੇ, ਆਪਾਂ ਬਹੁਤ ਅਪਣਾਇਆ ਆ ਆਪਣੀ ਪੰਜਾਬੀ ਭਾਸ਼ਾ ਦੇ ਵਿੱਚ, ਬਹੁਤ ਸਾਰੇ ਇੱਦਾਂ ਦੇ ਆ ਜਾਂਦੇ ਆ ਅੱਖਰ ਆ ਜਾਂਦੇ ਆ ਜਾਂ ਆਪਣੇ ਸ਼ਬਦ ਇੱਦਾਂ ਦੇ ਆ ਜਾਂਦੇ ਆ ਜਿਹੜੇ ਕਿ ਆਪਾਂ ਨਾ ਜਾਣੀ ਅਣਗੋਲੇ ਹੀ ਜਾਣੀ ਜਿੱਦਾਂ ਕਹਿ ਲਓ ਵੀ ਸੁਭਾਵਕ ਹੀ ਆਪਾਂ ਬੋਲ ਦਿੰਦੇ ਆ। ਤੇ ਇੱਦਾਂ ਹੀ ਜਿਹੜਾ ਉਹ ਗੀਤ ਦੇ ਵਿੱਚ ਇਹੀ ਦੱਸਿਆ ਆ ਵੀ ਕੋਈ ਬਾਹਰੋਂ ਬੰਦਾ ਕੋਈ ਜਾਂਦਾ, ਚਾਹੇ ਕੁੜੀ ਜਾਂਦੀ ਚਾਹੇ ਮੁੰਡਾ ਜਾਂਦਾ, ਉਹ ਫਿਰ ਉਹਦਾ ਪ੍ਰਭਾਵ ਲੈ ਕੇ ਜਾਂਦਾ। ਪਹਿਲਾਂ ਪਹਿਲਾਂ ਇੱਦਾਂ ਵੀ ਹੁੰਦਾ ਸੀ, ਖਾਸ ਤੌਰ ਤੇ ਆਪਣੇ ਦੁਆਬੇ ਦੇ ਵਿੱਚ ਬਹੁਤ ਲੋਕ ਪਹਿਲਾਂ ਤੋਂ ਗਏ ਹੋਏ ਆ ਹਨਾ, ਪਿੰਡਾਂ ਦੇ ਪਿੰਡ ਖਾਲੀ ਆ, ਖਾਸ ਤੌਰ ਤੇ ਅਮਰੀਕਾ ਕੈਨੇਡਾ ਤੇ ਯੂਕੇ ਦੇ ਵਿੱਚ, ਤੇ ਉਹ ਜਦੋਂ ਆਉਂਦੇ ਹੁੰਦੇ ਸੀ ਤੇ ਉਹ ਆ ਕੇ ਫਿਰ ਇੱਕ ਵੱਖਰਾ ਜਿਹਾ ਬਤੀਰਾ ਕਰਦੇ ਹੁੰਦੇ ਸੀ ਉੱਥੇ ਦੇ ਰਹਿਣ ਵਾਲੇ ਲੋਕਾਂ ਦੇ ਨਾਲ, ਕਿਉਂਕਿ ਫਿਰ ਇੱਕ ਸਫਾਈ ਨੀ ਇੰਨੀ ਹੁੰਦੀ ਜਾਂ ਦੂਜਿਆਂ ਦੇ ਨਾਲ ਥੋੜੀ ਜਿਹਾ ਗੱਲ ਕਰਨ ਦਾ ਬਤੀਰਾ ਬਦਲ ਜਾਂਦਾ ਸੀ, ਪੈਸੇ ਦਿਖਾਵਾ ਜ਼ਿਆਦਾ ਹੋ ਜਾਂਦਾ ਸੀ। ਉਸ ਵੇਲੇ ਸ਼ਾਇਦ ਇਹ ਗਾਣਾ ਜਿਹੜਾ ਬਣਾਇਆ ਗਿਆ ਸੀ ਉਹਨਾਂ ਥੋੜੀ ਜਿਹਾ ਟੋਕਮਾ ਜਿਹਾ ਹੋਵੇਗਾ, ਤੇ ਵਧੀਆ ਹੈ ਵੈਸੇ ਗਾਣਾ ਸ਼ਬਦਾਵਲੀ, ਆਪਾਂ ਜੇ ਕਿਸੇ ਦੇ ਦਿਲ ਨੂੰ ਨਾ ਲੱਗੇ ਤਾਂ ਸੁਣਾ ਦਾਂਗੇ। ਤੇ ਅੱਗੇ ਹਰਪ੍ਰੀਤ ਸਿੰਘ ਕੋਹਲੀ ਸਾਹਿਬ ਆਪਣੇ ਨਾਲ ਜੁੜੇ ਆ ਤੇ ਉਹਨਾਂ ਨੇ ਵੀ ਸਤਿ ਸ੍ਰੀ ਅਕਾਲ ਬੁਲਾਈ ਆ ਸਾਰੇ ਹਰਮ ਰੇਡੀਓ ਦੇ ਵਿਹੜੇ ਵਿੱਚ ਬੈਠੇ ਸਾਰੇ ਸਰੋਤਿਆਂ ਨੂੰ। ਤੇ ਕੋਹਲੀ ਸਾਹਿਬ ਸਾਡਾ ਵੀ ਸਵਾਗਤ ਹੈ ਇਸ ਪ੍ਰੋਗਰਾਮ ਦੇ ਵਿੱਚ। ਉਹ ਕਹਿੰਦੇ ਵੀ ਕਈ ਲੋਕ ਬਸ ਦਿਖਾਵੇ ਲਈ ਤੁਹਾਡੀ ਚਿੰਤਾ ਕਰਦੇ ਨੇ ਪ੍ਰੀਤ, ਪਰ ਉਹਨਾਂ ਕੋਲ ਦਿਖਾਵਾ ਵੀ ਚੰਗੀ ਤਰ੍ਹਾਂ ਨਹੀਂ ਹੁੰਦਾ। ਲਓ ਤਾਂ
ਵਾਹ ਜੀ ਕੀ ਬਾਤ ਆ, ਸਹੀ ਗੱਲ, ਬਸ ਇੰਨੀ ਸਾਨੂੰ ਕੇਅਰ ਕਰਨੀ ਨੀ ਚਾਹੀਦਾ ਆਪਣੀ, ਜਿਹੜਾ ਸਟਾਰਟਿੰਗ ਕੀਤਾ ਕਿ ਅਸੀਂ ਆਪਣੀ ਕੇਅਰ ਆਪ ਕਰ ਲਈਏ, ਉਹੀ ਬਹੁਤ ਬੜੀ ਗੱਲ ਆ।
ਸੋ
ਕੋਹਲੀ ਸਾਹਿਬ ਨੇ ਕੇਅਰ ਨਹੀਂ ਕਰੀ,
ਆਪਾਂ ਆਪਣਾ ਮਕਾਨ ਸਾਂਭੀਏ ਕੋਈ ਗੱਲ ਨੀ ਹਨਾ, ਆਪਣੇ ਸਰੀਰ ਦੀ ਤੰਦਰੁਸਤੀ ਮੰਗੋ ਪਰਮਾਤਮਾ ਤੋਂ ਹਨਾ, ਤੇ ਸਭ ਕੁਛ ਸਹੀ ਆ। ਬਾਕੀ ਥੋੜੀ ਜਿਹਾ ਇੱਕ ਗੁਰਸਿਰ ਸਿੰਘ ਜੀ ਹੋਰ ਵੀ ਗੱਲ ਹੈ, ਆਪਾਂ ਸ਼ਿਕਾਇਤਾਂ ਬਹੁਤ ਕਰਦੇ ਹਾਂ, ਹਰ ਇੱਕ ਬੰਦੇ ਦਾ ਸੁਭਾਅ ਵੱਖਰਾ ਵੱਖਰਾ ਆ, ਆਪਾਂ ਕਹਿ ਦਈਦਾ ਆ ਵੀ ਫਲਾਨਾ ਬੰਦਾ ਮੈਨੂੰ ਮੇਰੇ ਨਾਲ ਗਲਤ ਕਰ ਗਿਆ ਜਾਂ ਕਿੱਦਾਂ, ਪਰ ਉਹ ਕਈ ਵਾਰੀ ਕੀ ਹੁੰਦੇ ਹਾਲਾਤ, ਫਿਰ ਤੁਸੀਂ ਜੇ ਸੋਚੋ ਤਾਂ ਉਸ ਹਾਲਾਤਾਂ ਦੇ ਵਿੱਚ ਸ਼ਾਇਦ ਆਪਾਂ ਵੀ ਉੱਦਾਂ ਹੀ ਕਰਦੇ, ਜੇ ਇੱਦਾਂ ਤੁਸੀਂ ਸੋਚਣਾ ਸ਼ੁਰੂ ਕਰ ਦੋ ਉਸ ਵੇਲੇ ਜ਼ਰੂਰ ਸੋਚੋ ਵੀ ਉਹ ਕਿਹਨਾਂ ਹਾਲਾਤਾਂ ਦੇ ਵਿੱਚ ਇੱਦਾਂ ਦਾ ਬਣ ਗਿਆ, ਸ਼ਾਇਦ ਆਪਾਂ ਵੀ ਉੱਦਾਂ ਹੀ ਹੁੰਦੇ, ਆਪਾਂ ਉਹ ਤੋਂ ਵੱਖਰੇ ਨਾ ਹੁੰਦੇ ਹਨਾ।
ਹੋ ਸਕਦਾ ਅੱਜ ਦੀ ਤਰੀਕ 'ਚ ਸਾਡੇ ਤੋਂ ਲੋਕਾਂ ਨੂੰ ਹੋਣ ਹਨਾ, ਸਾਡੇ ਤੇ ਵੀ ਸ਼ਿਕਾਇਤਾਂ ਹੋ ਸਕਦੀਆਂ ਆ, ਬਥੇਰਿਆਂ ਨੂੰ ਹੋ ਸਕਦੀਆਂ, ਸੋ ਖੁਸ਼ ਰਹੋ, ਕੋਈ ਚੱਕਰ ਨਹੀਂ, ਚੱਲੀ ਜਾਣਾ ਹੈ ਕੁਛ ਜ਼ਿੰਦਗੀ ਰਹਿੰਦੀ ਹੈ।
ਠੀਕ ਆ ਜੀ ਬਿਲਕੁਲ, ਤੇ ਸ਼ਿਕਾਇਤਾਂ ਚਲੋ ਹੋ ਜਾਂਦਾ ਕਿਉਂਕਿ ਸੁਭਾਅ ਵੱਖਰਾ ਹੁੰਦਾ ਤੇ ਬੰਦੇ ਦੇ ਵਿੱਚ ਘਾਟਾਂ ਹਮੇਸ਼ਾ ਹੀ ਰਹਿੰਦੀਆਂ ਹਨਾ, ਬੰਦਾ ਤਾਂ ਕਹਿੰਦੇ ਮਰ ਕੇ ਹੀ ਪੂਰਾ ਹੁੰਦਾ, ਜੀਂਦਾ ਜੀਂਦਾ ਤਾਂ ਅਧੂਰਾ ਹੀ ਰਹਿੰਦਾ ਹਨਾ। ਤੇ ਖੈਰ ਜਸਵਿੰਦਰ ਸਿੰਘ ਜੀ ਆਪਣੇ ਨਾਲ ਜੁੜਿਆ, ਉਹਨਾਂ ਨੇ ਵੀ ਸਤਿ ਸ੍ਰੀ ਅਕਾਲ ਬੁਲਾਈ ਆ ਤੇ ਉਹਨਾਂ ਨੇ ਵੀ ਇੱਕ ਸੰਦੇਸ਼ ਭੇਜਿਆ ਆਪਾਂ ਨੂੰ ਤੇ ਉਹ ਆਪਾਂ ਜ਼ਰੂਰ ਦੋਸਤਾਂ ਦੇ ਨਾਲ ਸਾਂਝਾ ਕਰਦੇ ਹਾਂ, ਬਹੁਤ ਵਧੀਆ ਹੁੰਦੇ ਇਹਨਾਂ ਦੇ ਵੀ ਜਸਵਿੰਦਰ ਸਿੰਘ ਉਹਨਾਂ ਦੇ ਸੰਦੇਸ਼। ਉਹ ਕਹਿੰਦੇ ਉਹ ਸਿਆਣੇ ਨਹੀਂ ਸਨ, ਅਸੀਂ ਅੰਧ ਵਿਸ਼ਵਾਸੀ ਸਾਂ। ਅਸੀਂ ਹੀ ਨੈਣਾ ਕਰ ਲਿਆ ਸੀ ਕਿ ਚੌਲਾਂ ਵਰਗਾ ਰੰਗ ਕਣਕ ਵਾਲੇ ਰੰਗ ਨਾਲੋਂ ਸੋਹਣਾ ਹੁੰਦਾ ਹੈ। ਅਸੀਂ ਸਾਬਤ ਕਰ ਵਿਖਾਇਆ ਹੈ ਕਿ ਪਤਲੂਨ ਪਾਉਣਾ ਪਜਾਮੇ ਅਤੇ ਤਹਿਮਤ ਨਾਲੋਂ ਉਚੇਰੀ ਸਭਿਅਤਾ ਹੈ। ਆਪਣੇ ਦੇਸ਼ ਵਿਚ ਸਾਡਾ ਘਰ ਸਾਫ਼ ਕਰਨਾ ਨੀਵੀਂ ਜਾਤ ਦਾ ਕੰਮ ਹੈ, ਪਰ ਪ੍ਰਦੇਸ਼ ਵਿਚ ਸੜਕ ਸਾਫ਼ ਕਰਦਿਆਂ ਸਾਡੀ ਜਾਤ ਨੂੰ ਕੋਈ ਫਰਕ ਨਹੀਂ ਪੈਂਦਾ। ਪੜ੍ਹਿਆ ਲਿਖਿਆ ਮਨੁੱਖ ਅਸੀਂ ਉਸ ਨੂੰ ਸਮਝਦੇ ਹਾਂ ਜਿਹੜਾ ਆਪਣੀ ਜਵਾਨ ਵਿਚ ਗੱਲ ਨਾ ਕਰੇ। ਅਸੀਂ ਸਮਝਦੇ ਹਾਂ ਆਪਣੀ ਕਾਰ ਵਿਚ ਜਾਂਦਾ ਬੰਦਾ ਬਸ ਗੱਡੀ ਵਿਚ ਜਾਣ ਵਾਲੇ ਨਾਲੋਂ ਉੱਚਾ ਹੁੰਦਾ ਹੈ। ਵਿਕਾਸ ਕਰਨ ਦਾ ਅਰਥ ਮਾਂ ਨੂੰ ਖਤ ਲਿਖਣ ਦੀ ਥਾਂ ਮਦਰਸ ਡੇ ਦਾ ਕਾਰਡ ਭੇਜ ਦੇਣਾ ਸਮਝ ਲਿਆ ਗਿਆ ਹੈ। ਸਾਡੇ ਨੈਣਾ ਕਰਨ ਦੀ ਦੇਰ ਸੀ, ਆਪਣੇ ਆਪ ਨੂੰ ਛੋਟਾ ਮੰਨਣ ਦੀ ਦੇਰ ਸੀ, ਫਿਰ ਉਹਨਾਂ ਨੂੰ ਸਭ ਸਾਡੇ ਤੋਂ ਵੱਡੇ ਵੰਡ ਵਿਚ ਕੋਈ ਦੇਰ ਨਹੀਂ ਲੱਗੀ। ਸਾਡੇ ਝੁਕਣ ਦੀ ਦੇਰ ਸੀ, ਉਹ ਪਲਾਕੀ ਮਾਰ ਕੇ ਸਾਡੇ ਉੱਤੇ ਸਵਾਰ ਹੋ ਗਏ ਸਨ। ਸਾਨੂੰ ਝੁਕਾਉਣ ਲਈ ਇੱਥੇ ਯੂਨਾਨੀ ਆਏ, ਤੁਰਕ ਆਏ, ਲੋਧੀ ਆਏ, ਮੁਗਲ ਆਏ, ਪੁਰਤਗਾਲੀ, ਫਰਾਂਸੀਸੀ ਅਤੇ ਅੰਗਰੇਜ਼ ਆਏ। ਜਿਹੜੇ ਨਹੀਂ ਆਏ ਪਤਾ ਨਹੀਂ ਕਿਉਂ ਨਹੀਂ ਆਏ। ਜੇ ਉਹ ਜਾਂਦੇ ਤਾਂ ਉਹਨਾਂ ਨੇ ਵੀ ਸਾਡੇ ਉੱਤੇ ਰਾਜ ਹੀ ਕਰਨਾ ਸੀ, ਕਿਉਂਕਿ ਅਸੀਂ ਗੁਲਾਮ ਬਣਨ ਵਿੱਚ ਮਾਹਰ ਸਾਂ। ਕਿਆ ਬਾਤ ਆ,
ਕਿਆ ਬਾਤ ਆ! ਅੱਜ ਦੇ ਸਾਰੇ ਹੀ ਸੁਨੇਹੇ ਤਾਂ ਇੱਕ ਜਿਹਾ ਕਹਿੰਦੇ ਕੁਦਰਤੀ ਤੌਰ ਤੇ ਹੀ ਨਾ ਆਪਣੇ ਮੇਲ ਖਾਂਦੇ ਆ ਜਾਂਦੇ, ਤੇ ਗੱਲ ਉਹੀ ਆ ਗਈ ਕਿ ਅਸੀਂ ਕਰਤਾਰ ਦੀ ਗੱਲ ਆ ਗਈ ਨਾ, ਕਿ ਸਾਡੇ ਧਾਰਨਾਵਾਂ ਦੀ ਗੱਲ ਆ ਗਈ, ਅਸੀਂ ਕੀ ਧਾਰਨਾਵਾਂ ਬਣਾ ਕੇ ਚੱਲਦੇ ਆ ਆਪਣੀ ਜ਼ਿੰਦਗੀ ਦੇ ਵਿੱਚ। ਧਾਰਨਾ ਵੀ ਦਿਮਾਗੀ ਤੌਰ ਤੇ ਜਿਹੜੀ ਅਸੀਂ ਬਣਾ ਲੈਂਦੇ ਕਿ ਆਹ ਗੱਲ ਏਦਾਂ ਨੀ ਏਦਾਂ, ਕਿ ਆਹ ਬੜਾ ਆ ਛੋਟਾ ਆ, ਅਸਲੀਅਤ ਦਾ ਸਾਹਮਣਾ ਨੀ ਅਸੀਂ ਕਰਦੇ, ਨਾ ਹੀ ਅਸਲੀਅਤ ਵਿੱਚ ਜਿਉਂਦੇ ਆ ਆਪਾਂ। ਸੋ ਉਹਨਾਂ ਦੇ ਰਾਜ ਕਾਰਨ ਵੀ ਆਹੀ ਹੋ ਸਕਦਾ, ਸਾਡੇ ਕਿਰਦਾਰ ਦੇ ਵਿੱਚ ਆਉਂਦੀ ਗਿਰਾਵਟ। ਇਨ ਫਿਊਚਰ ਵੀ ਸਾਡੇ ਜੇ ਕਿਰਦਾਰ ਨਾ ਬਣੇ ਤਾਂ ਹਰ ਕਿਸੇ ਨੇ ਰਾਜੇ ਕਰਨਾ, ਬੇਸ਼ੱਕ ਉੱਥੇ ਇੱਕ ਖਿੱਤੇ ਤੇ ਲਾ ਲਓ ਜਾਂ ਫਿਰ ਅਸੀਂ ਬਾਹਰ ਆ ਕੇ ਆਪਣੇ ਰਾਜ ਕਰਵਾਈਏ ਉਹਨਾਂ ਤੋਂ।
ਜੀ, ਤੇ ਨਾਲ ਨਾਲ ਗੁਰਸੇਵ ਸਿੰਘ ਜੀ, ਜਿੱਦਾਂ ਹੁਣ ਇਹਨਾਂ ਨੇ ਦੱਸਿਆ ਵੀ ਆਪਾਂ ਬਹੁਤ ਛੇਤੀ ਪ੍ਰਭਾਵਿਤ ਹੋ ਜਾਂਦੇ ਆ, ਏਦਾਂ ਹੀ ਸਾਡੇ ਪਿੰਡ ਆਪਣੇ, ਚਲੋ ਹੁਣ ਉਹਨਾਂ ਦਾ ਨਾਮ ਨੀ ਲੈਣਾ, ਆਪਣੇ ਬਜ਼ੁਰਗ ਸੀਗੇ ਤੇ ਉਹਨਾਂ ਦੇ ਘਰ ਹਨਾ ਇੱਕ ਵਿਦੇਸ਼ੀ ਮਹਿਲਾ ਆ ਗਈ। ਉਹਨਾਂ ਦਾ ਜਾਣੀ ਜਿੱਦਾਂ ਕਹਿ ਲਓ ਕਿ ਰਿਸ਼ਤੇਦਾਰ ਬੰਦਾ ਜਿਹੜਾ ਆ ਵਿਆਹ ਕੇ ਲਿਆ ਆ ਕਿਸੇ ਵਿਦੇਸ਼ੀ ਮਹਿਲਾ ਨੂੰ। ਹੁਣ ਪਿੰਡ ਸਾਡੇ ਵਾਲਿਆਂ ਨੇ ਇੱਦਾਂ ਵਿਦੇਸ਼ੀ ਮਹਿਲਾ ਕਦੀ ਦੇਖੀ ਨੀ ਸੀ, ਉਸ ਰੰਗ ਰੂਪ ਦੀ, ਉਸ ਜਿੱਦਾਂ ਕਹਿ ਲਓ ਵੀ ਕੱਦ ਕਾਠ ਦੀ ਕਦੀ ਕੋਈ ਮਹਿਲਾ ਇੱਦਾਂ ਦੀ ਦੇਖੀ ਨੀ ਸੀ। ਉਹਨਾਂ ਨੇ ਇੱਕ ਕੁਛ ਵੱਖਰਾ ਜਿਹਾ ਲੱਗਾ ਜਦੋਂ ਇਹ ਗੱਡੀ ਚ ਉਹ ਉਤਰਿਆ, ਜਾਣੀ ਇਹ ਗੱਲ ਕੋਈ 20 ਸਾਲ ਪੁਰਾਣੀ ਆ, ਤੇ ਉਸ ਵੇਲੇ ਦੇਖ ਲਓ ਵੀ ਮੈਨੂੰ ਲੱਗਦਾ ਵੀ ਅੱਧਾ ਪਿੰਡ ਉਹਨਾਂ ਦੇ ਘਰ ਇਕੱਠਾ ਹੋ ਗਿਆ।
ਅੱਛਾ ਜੀ,
ਉਹ ਆਪਸ ਵਿੱਚ ਜਾਣੀ ਰਿਸ਼ਤੇਦਾਰਾਂ ਨੂੰ ਮਿਲਣ ਆਏ ਸੀ ਆਪਣੇ ਤਾਂ ਉਹ ਚਿੱਤੋਂ, ਤੇ ਉਹ ਵਿਚਾਰੀ ਹੁਣ ਉਹ ਬੜਾ ਹੋਰ ਤਰ੍ਹਾਂ ਮਹਿਸੂਸ ਕਰ ਰਹੀ ਸੀ ਵੀ ਪਤਾ ਨੀ ਕਿੱਦਾਂ ਦੇਖ ਰਹੇ ਆ ਇਹ ਹਨਾ ਜਾਂ ਕਿੱਦਾਂ। ਪਰ ਸਾਡੇ ਪਿੰਡ ਲਿਆ ਲਈ, ਮੈਂ ਵੀ ਉਹਨਾਂ ਦੇ ਵਿੱਚ ਸੀ ਜਦੋਂ ਬੱਚੇ ਹੁੰਦੇ ਸੀ, ਬਈ ਪਤਾ ਨੀ ਕੀ ਚੀਜ਼ ਹੁੰਦੀ ਸੀ। ਤੇ ਕਹਿਣ ਦਾ ਕੀ ਮਤਲਬ ਹੈ ਕਿ ਅਸੀਂ ਝੱਟ ਫਿਰ ਉਹ ਤੋਂ ਬਾਅਦ ਹੀ ਅਸੀਂ ਉਹੋ ਜਿਹਾ ਜਾਣੀ ਬੋਲਣਾ ਸ਼ੁਰੂ ਕਰ ਦਿੱਤਾ ਜਿੱਦਾਂ ਉਹ ਮੁੰਡੇ ਤੋਂ ਪੁੱਛਿਆ, ਅਸੀਂ ਉਹਨੂੰ ਪੁੱਛਣਾ ਸ਼ੁਰੂ ਕੀਤਾ ਵੀ ਕਿੱਦਾਂ, ਜਾਂ ਸਾਡੇ ਜਿਹੜੇ ਉਸ ਵੇਲੇ ਦੇ ਨੌਜਵਾਨ ਮੁੰਡੇ ਸੀ ਵੀ ਕਿੱਦਾਂ ਉਧਰਲਾ ਬਾਹਰਲਾ ਮਾਹੌਲ ਕਿੱਦਾਂ ਆ। ਬਹੁਤ ਸਾਰੇ ਦੋਸਤ ਮਿੱਤਰ ਵੀ ਉਹਦੇ ਮਗਰ ਲਾ ਕੇ ਵੀ ਅਸੀਂ ਵੀ ਬਾਹਰ ਜਿਹੜੀ ਵਿਦੇਸ਼ੀ ਮਹਿਲਾ ਵਿਆਹ ਕੇ ਲਿਆਉਣੀ ਆ ਹਨਾ, ਪ੍ਰਭਾਵ ਜਿਹੜਾ ਝੱਟ ਅਸੀਂ ਗ੍ਰਹਿਣ ਕਰ ਲੈਂਦੇ ਹਾਂ। ਉਹਦੇ ਵਿੱਚ ਅਸੀਂ ਉਹ ਤੋਂ ਕੋਈ ਗੱਲਬਾਤ ਨੀ ਕੀਤੀ, ਕੁਛ ਪੁੱਛਣ ਦੀ ਕੋਸ਼ਿਸ਼ ਨੀ ਕੀਤੀ, ਅਸੀਂ ਬਸ ਦਿਖਾਵੇ ਤੇ ਜਿੱਦਾਂ ਜਸਵਿੰਦਰ ਸਿੰਘ ਜੀ ਹੁਣਾਂ ਨੇ ਕਿਹਾ ਅਸੀਂ ਝੱਟ ਦੂਜੇ ਹੋ ਜਾਂਦੇ ਹਾਂ।
ਬਿਲਕੁਲ ਬੰਦੇ ਦੀ ਲੁੱਕ ਤੋਂ ਬਹੁਤ ਦੇਖਦੇ ਆ ਨਾ ਕਿ ਕਿੱਦਾਂ ਹੋਊਗਾ, ਕਿ ਪਤਾ ਨੀ ਅਸੀਂ ਜੇ ਸਿੰਪਲ ਲੁੱਕ ਵਾਲਾ ਅਸੀਂ ਸੋਚਦੇ ਕਿ ਇਹਨੂੰ ਕੁਛ ਨੀ ਜਾਣਦੇ। ਪਿੱਛੇ ਦਿਨਾਂ ਦੀ ਗੱਲ ਆ, ਤਾਂ ਮੇਰੇ ਨਾਲ ਮੇਰੇ ਫਰੈਂਡ ਸੀਗੇ ਤਾਂ ਉਹਨਾਂ ਨੂੰ ਮੈਂ ਕੋਈ ਨੋਟ ਬਣਾਉਣ ਲਈ ਦਿੱਤਾ, ਠੀਕ ਆ। ਤੋ ਅਕਸਰ ਅਸੀਂ ਰਹਿੰਦੇ ਹਾਂ ਸਿੰਪਲ ਲੁੱਕ ਦੇ ਵਿੱਚ ਰਹਿੰਦੇ ਹਾਂ, ਤੇ ਸਾਨੂੰ ਲੱਗਦਾ ਕਿ ਇਹਨਾਂ ਨੂੰ ਕੁਛ ਪਤਾ ਪੁਤਾ ਨੀ ਹੋਣਾ ਨਾ ਕਿ ਐਵੇਂ ਤੁਰੇ ਫਿਰਦੇ ਆ, ਤੇ ਦੂਜੇ ਬੰਦੇ ਨੇ ਪੂਰਾ ਡੈਸ਼ਿੰਗ ਲੁੱਕ ਵਾਲਾ ਜਿੱਦਾਂ ਕਹਿ ਲਓ ਉਹਨੇ ਫੜ ਕੇ ਨੋਟ ਦੇਖਣਾ ਸ਼ੁਰੂ ਕਰਤਾ, ਠੀਕ ਹੈ। ਤੇ ਉਹਨੂੰ ਲੱਗਾ ਕਿ ਉਹ ਵੈਸੇ ਹੀ ਕਰਤਾ ਉਹਨਾਂ ਦਾ ਕਿ ਉਈ ਆ ਕਿ ਇਹਨੂੰ ਕੀ ਪਤਾ ਹੁਣ ਜੇ ਤੂੰ ਨੋਟ ਬਣਾ ਰਿਹਾ, ਤੇ ਆਪਣੇ ਵੱਲੋਂ ਚੇਂਜਸ ਕਰਨੇ ਸ਼ੁਰੂ ਕਰ ਦਿੱਤੇ। ਤੇ ਮੈਨੂੰ ਉੱਥੇ ਹਾਸਾ ਬਹੁਤ ਆਇਆ, ਮੈਂ ਕਿਹਾ ਦੱਸ ਰਿਹਾ ਕਿ ਲੁੱਕ ਦੇਖ ਕੇ ਦੇਖ ਰਿਹਾ ਕਿ ਉਹ ਜੱਜ ਕਰ ਰਿਹਾ ਕਿ ਸ਼ਾਇਦ ਉਈ ਤੁਰੇ ਫਿਰਦੇ ਆ। ਸੋ ਸਾਨੂੰ ਬਾਏ ਲੁੱਕ, ਆਪਣੇ ਦੋਸਤਾਂ ਨੂੰ ਕਹਿਣਾ ਚਾਹੀਦਾ ਬਾਏ ਲੁੱਕ ਨਾ ਕਿਸੇ ਨੂੰ ਜੱਜ ਕਰੋ, ਉਹਨਾਂ ਦੀਆਂ ਕੁਆਲਿਟੀ ਸੋਚ ਸਕਦੀ ਉਹਨਾਂ, ਠੀਕ ਹੋ ਆਪਣੀ ਕੁਆਲਿਟੀ ਤੇ ਕਿ ਆਪ ਤੱਕ ਬਹੁਤ ਅੱਗੇ ਲੱਗੇ ਹੋਣ, ਠੀਕ ਆ ਜੀ। ਅਸੀਂ ਲੁੱਕ ਤੋਂ ਦੇਖ ਕੇ ਸ਼ਾਇਦ ਉਹਨਾਂ ਤੋਂ ਜੋ ਗੁਣ ਗ੍ਰਹਿਣ ਕਰਨੇ ਹੁੰਦੇ ਅਸੀਂ ਉਸ ਤੋਂ ਖੁੰਝ ਜਾਂਦੇ ਹਾਂ
ਜੀ। ਬਿਲਕੁਲ,
ਸਾਨੂੰ ਚਾਹੀਦਾ ਸਿੱਖਦੇ ਰਹਿਣਾ ਚਾਹੀਦਾ
ਜੀ। ਜੀ ਬਿਲਕੁਲ। ਤੇ ਅਮਨਦੀਪ ਸਿੰਘ ਜੀ ਕਹਿੰਦੇ ਵੀ ਰਿਵਰਲੈਂਡ ਤੋਂ ਜੁੜੇ ਆ ਆਪਣੇ ਨਾਲ, ਤੇ ਉਹਨਾਂ ਨੇ ਇੱਕ ਨਾਲ ਹੀ ਚੁਟਕਲਾ ਵੀ ਭੇਜਿਆ, ਸਵੇਰੇ ਸਵੇਰੇ ਹੱਸਣਾ ਵੀ ਜ਼ਰੂਰ ਚਾਹੀਦਾ ਜਿੱਦਾਂ ਆਪਾਂ ਗੱਲ ਕੀਤੀ ਆ ਵੀ ਖੁਸ਼ ਰਹਿਣਾ ਚਾਹੀਦਾ ਹਨਾ। ਉਹ ਕਹਿੰਦੇ ਵੀ ਰਾਜੂ ਜਾਣੀ ਕਹਿੰਦਾ ਵੀ ਯਾਰ ਸ਼ਾਮ ਨੂੰ ਕਹਿੰਦਾ ਰਾਜੂ ਕਹਿੰਦਾ ਵੀ ਕਮਾਲ ਆ ਯਾਰ, ਸਭ ਨੂੰ ਫੋਨ ਲਾ ਰਿਹਾ ਮੈਂ, ਕੋਈ ਫੋਨ ਨੀ ਚੁੱਕ ਰਿਹਾ, ਪਰ ਸਭ ਨੇ ਮਗਰ ਕੱਲ ਟਿਊਨ ਜਿਹੜੀ ਆ ਇੱਕੋ ਜਿਹੀ ਲਾ ਰੱਖੀ ਆ। ਤੇ ਸ਼ਾਮ ਕਹਿੰਦਾ ਕਿਹੜੀ ਟਿਊਨ ਲਾ ਰੱਖੀ ਆ, ਤੇ ਰਾਜੂ ਕਹਿੰਦਾ ਵੀ ਇਹ ਕਾਲ ਕਰਨ ਲਈ ਤੁਹਾਡੇ ਕੋਲ ਪੂਰਾ ਬੈਲੈਂਸ ਨਹੀਂ ਹੈ।
ਸਹੀ ਗੱਲ ਹੈ ਜੀ, ਫੇਰ ਤਾਂ ਭਾਵੇਂ ਹਫ਼ਤਾ ਉਹ ਟਰਾਈ ਕਰੀ ਜਾਣ, ਫੇਰ ਕਿਸੇ ਨੇ ਨੀ ਚੱਕਣਾ।
ਜੀ ਦਲਪਿੰਦਰ ਸੰਧੂ ਜੀ ਵੀ ਆਪਣੇ ਬ੍ਰਿਸਬੇਨ ਤੋਂ ਜੁੜੇ ਆ, ਸਤਿ ਸ੍ਰੀ ਅਕਾਲ ਦਲਪਿੰਦਰ ਸਾਹਿਬ। ਤੇ ਉਹਨਾਂ ਨੇ ਕਿਹਾ ਵੀ ਪਾਣੀ ਦੇ ਬੁਲਬੁਲੇ ਵਾਂਗ ਹੈ ਜ਼ਿੰਦਗੀ, ਪਤਾ ਨੀ ਕਿਹੜਾ ਦਿਨ ਆਖਰੀ ਹੋਵੇ, ਕਿਹੜੀ ਰਾਤ ਆਖਰੀ ਹੋਵੇ, ਮਿਲਣਾ ਹੈ ਤਾਂ ਮਿਲੋ ਨਫ਼ਰਤ ਭੁਲਾ ਕੇ, ਪਤਾ ਨੀ ਕਿਹੜੀ ਮੁਲਾਕਾਤ ਆਖਰੀ ਹੋਵੇ। ਕਿਆ ਬਾਤ ਆ,
ਵਾਹ ਜੀ ਕਿਆ ਬਾਤ ਆ।
ਗੁਰਜੀਤ ਸਿੰਘ ਜੀ ਚਾਲ ਸਾਹਿਬ ਵੀ ਆਪਣੇ ਜੁੜੇ ਆ ਜੀ, ਤੇ ਉਹ ਕਹਿੰਦੇ ਵੀ ਸਤਿ ਸ੍ਰੀ ਅਕਾਲ ਦੀ ਬੁਲਾਈ ਆ। ਉਹਨਾਂ ਨੇ ਭਾਬੀ ਸੌਂਗ ਸੁਣਨਾ ਸ਼ੁਰੂ ਚਾਹਿਆ ਆ, ਬਾਈ ਅਮਰਜੀਤ ਜੀ ਹੁਣਾਂ ਦਾ, ਤੇ ਕੋਸ਼ਿਸ਼ ਕਰਦੇ ਚਾਲ ਸਾਹਿਬ ਕਿ ਆਪਾਂ ਪ੍ਰੋਗਰਾਮ ਦੇ ਦੌਰਾਨ, ਨਹੀਂ ਤਾਂ ਆਪਾਂ ਪ੍ਰੋਗਰਾਮ ਤੋਂ ਬਾਅਦ ਜ਼ਰੂਰ ਤੁਹਾਨੂੰ ਇਹ ਪ੍ਰੋਗਰਾਮ ਦੇ ਵਿੱਚ ਸੁਣਾ ਦੇਵਾਂਗੇ ਗਾਣਾ ਸਾਡੇ ਵੱਲ। ਜਗਤਾਰ ਸਿੰਘ ਜੀ ਜੁੜ ਚੁੱਕੇ ਸਾਡੇ ਨਾਲ, ਉਹਨਾਂ ਨੇ ਵੀ ਸਤਿ ਸ੍ਰੀ ਅਕਾਲ ਬੁਲਾਈ ਆ ਤੇ ਪ੍ਰੋਗਰਾਮ ਕਹਿੰਦੇ ਅਸੀਂ ਵਧੀਆ ਸੁਣ ਰਹੇ ਹਾਂ। ਜਗਤਾਰ ਸਿੰਘ ਕੰਗ ਸਾਹਿਬ ਮੈਲਬੋਰਨ ਤੋਂ ਆਪਣੇ ਇਸ ਪ੍ਰੋਗਰਾਮ ਦੇ ਨਾਲ ਸਾਂਝ ਜਿਹੜੀ ਆ ਬਣਾ ਰਹੇ ਆ। ਤੇ ਹੁਣ ਦੋਸਤੋ ਆਪਾਂ ਗੁਰਸੇਵ ਸਿੰਘ ਜੀ ਆਸਟ੍ਰੇਲੀਆ ਦੀਆਂ ਨਿਊਜ਼ ਵੀ ਕੁਛ ਆਪਾਂ ਦੋਸਤਾਂ ਦੇ ਨਾਲ ਸਾਂਝੀਆਂ ਕਰਾਂਗੇ, ਪਰ ਉਹ ਤੋਂ ਪਹਿਲਾਂ ਇੱਕ ਗਾਣਾ ਸੁਣਾ ਦਿੰਦੇ ਹਾਂ, ਤੇ ਗਾਣਾ ਸੁਣਨ ਤੋਂ ਬਾਅਦ ਆਪਾਂ ਸਾਂਝ ਫਿਰ ਦੋਸਤਾਂ ਦੇ ਨਾਲ ਬਣਾਉਂਦੇ ਹਾਂ, ਤੇ ਉਦੋਂ ਬਾਅਦ ਦੇ ਵਿੱਚ ਦੇਖਦੇ ਹਾਂ ਕੀ ਹੁੰਦਾ ਹੈ। ਤੇ ਮਿਲਦੇ ਹਾਂ ਦੋਸਤੋ ਲਹਿਰਾ ਪ੍ਰੋਗਰਾਮ ਦੇ ਵਿੱਚ।
ਸਟੂਡੀਓ ਚ ਕਰਨ ਲਈ ਦਿਲ ਦੀਆਂ ਗੱਲਾਂ, ਸੁਣਨ ਲਈ ਮਨਪਸੰਦ ਗੀਤ, ਜੁੜੋ ਵੱਖ ਵੱਖ ਮਾਧਿਅਮ ਤੋਂ, ਕਰੋ ਈਮੇਲ ਰਿਕੁਐਸਟ @harmanradio.com ਤੇ, ਜਾਂ ਕਰੋ ਜੁਆਇਨ ਟੈਲੀਗ੍ਰਾਮ +9175080144489 ਤੇ। ਜਾਂ ਕਰੋ ਕਲਿਕ telegram.me/harmanradioaustralia। ਸਾਨੂੰ ਤੁਸੀਂ ਫੋਨ ਵੀ ਕਰ ਸਕਦੇ ਹੋ, ਸਾਡਾ ਫੋਨ ਨੰਬਰ ਹੈ +12 859 2811 ਜਾਂ ਕਰੋ ਜੁਆਇਨ ਸਕਾਈਪ ਤੇ, ਸਾਡਾ ਸਕਾਈਪ ਲਿੰਕ ਹੈ harman.radio.com। ਸੁਣਦੇ ਰਹੋ ਆਵਾਜ਼ ਦੇ ਸੰਗ, ਜ਼ਿੰਦਗੀ ਦੇ ਸੰਗ, ਹਰਮਨ ਰੇਡੀਓ ਆਸਟ੍ਰੇਲੀਆ, ਦਿਲ ਪੰਜਾਬੀ, ਜਜ਼ਬਾ ਪੰਜਾਬੀ।
ਹਰਮਨ ਰੇਡੀਓ ਆਸਟ੍ਰੇਲੀਆ ਦੇ ਸੰਗ ਇਸ ਪ੍ਰੋਗਰਾਮ ਦੇ ਸਪਾਂਸਰ ਨੇ ਪੰਜਾਬ ਗ੍ਰੋਸਰੀ ਹਾਊਸ ਕੈਨਬਰਾ ਤੋਂ ਰਾਜਨਦੀਪ ਸਿੰਘ, ਸੀਡੀ ਬੈਟਰੀਜ਼ ਬਲੈਕਟਾਊਨ ਤੋਂ ਦਵਿੰਦਰ ਸਿੰਘ, ECT Automotive Kendra to Sukhpal Singh, Navi Padda from Bugbuster Pest Control Service Melbourne, USA to Pradeep Tour।
ਜੀ ਦੋਸਤੋ, ਇੱਕ ਵਾਰੀ ਫੇਰ ਸਵਾਗਤ ਹੈ ਜੀ। ਪ੍ਰੋਗਰਾਮ ਚੱਲ ਰਿਹਾ ਲਹਿਰਾਂ ਤੇ ਹਰਮਨ ਰੇਡੀਓ ਦੇ ਸੰਗ, ਤੁਸੀਂ ਸਾਂਝ ਬਣਾਈ ਹੋਈ ਆ। ਗੁਰਸੇਵ ਸਿੰਘ ਜੀ, ਸੁਣ ਲਿਆ ਫਿਰ ਗਾਣਾ ਪਹਿਲੀ ਵਾਰ ਜ਼ਿੰਦਗੀ ਦੇ ਵਿੱਚ? ਅੱਜ ਦਾ ਇਤਿਹਾਸ ਹੀ ਸੱਜ ਦਿੱਤਾ ਫਿਰ ਤੁਸੀਂ, ਹਨਾ, ਪਹਿਲੀ ਵਾਰ ਸੁਣ ਲਿਆ ਗਾਣਾ।
ਜੀ ਜੀ, ਬਹੁਤ ਖੂਬਸੂਰਤ ਗੀਤ ਸੀ। ਤੇ ਹੁਣ ਆਪਾਂ ਚੱਲਦੇ ਹਾਂ ਜੀ ਆਸਟ੍ਰੇਲੀਅਨ ਨਿਊਜ਼ ਦੇ ਵੱਲ,
ਆਸਟ੍ਰੇਲੀਅਨ ਤੇ ਵੈਸਟਰਨ ਨਿਊਜ਼ ਦੇ ਵੱਲ।
ਜੀ
ਤੇ ਆਪਾਂ ਸਭ ਤੋਂ ਪਹਿਲਾਂ ਤਾਂ ਗੱਲ ਕਰਦੇ ਹਾਂ ਵੀ ਆਸਟ੍ਰੇਲੀਆ ਜੰਗੀ ਅਭਿਆਸ ਕਰਨ ਜਾ ਰਿਹਾ ਆ, ਜਿਹੜਾ ਕਿ ਸਲਾਨਾ ਕਰਦਾ ਹੁੰਦਾ ਆ। ਤੇ ਗੁਰਸੇਵ ਸਿੰਘ ਜੀ, ਇਹ ਵੀ ਜਾਣਕਾਰੀ ਲਈ ਦੱਸ ਦਈਏ ਸਰੋਤਿਆਂ ਦੇ ਲਈ ਕਿ ਮਲੇਸ਼ੀਆ, ਸਿੰਗਾਪੁਰ, ਨਿਊਜ਼ੀਲੈਂਡ, ਯੂਕੇ ਤੇ ਆਸਟ੍ਰੇਲੀਆ, ਇਹ ਪੰਜਾਂ ਦੇਸ਼ਾਂ ਦਾ ਸਮਝੌਤਾ ਆ। ਇਹਨਾਂ ਪੰਜਾਂ ਦੇਸ਼ਾਂ ਨੂੰ 5 ਪਾਵਰਸ ਡਿਫੈਂਸ ਅਰੇਂਜਮੈਂਟਸ ਕਿਹਾ ਜਾਂਦਾ, FPDA। ਇਹ ਫਿਰ ਇਕੱਠੇ ਹੀ ਉੱਥੇ ਕਰਦੇ ਆ, ਚਾਈਨਾ ਸਾਗਰ ਦੇ ਵਿੱਚ ਅਭਿਆਸ ਕਰਦੇ ਆ ਹਰ ਸਾਲ। ਪਰ ਆਪਾਂ ਪਹਿਲਾਂ ਵੀ ਗੱਲਾਂ ਸ਼ੇਅਰ ਕਰਦੇ ਰਹੇ ਆ ਵੀ ਚਾਈਨਾ ਜਿਹੜਾ ਚੀਨ ਸਾਗਰ ਹੈਗਾ ਉਹਦੇ ਉੱਤੇ ਕਾਫੀ ਬਾਬ ਰੋਲਾ ਚੱਲ ਰਿਹਾ, ਕਿਉਂਕਿ ਜਿਹੜਾ ਅੰਤਰਰਾਸ਼ਟਰੀ ਅਦਾਲਤ ਸੀ ਉਹਦੇ ਵਿੱਚ ਵੀਅਤਨਾਮ ਨੇ ਕੇਸ ਜਿੱਤ ਲਿਆ ਸੀ। ਪਰ ਚਾਈਨਾ ਜਿਹੜਾ ਆਪਣਾ ਦਾਅਵਾ ਅਜੇ ਵੀ ਛੱਡਣ ਨੂੰ ਤਿਆਰ ਨਹੀਂ ਹੈਗਾ। ਇਹੋ ਜਿਹੇ ਮੌਕੇ ਦੇ ਵਿੱਚ ਇਹ ਅਭਿਆਸ ਦੇ ਬਾਰੇ ਵੈਸੇ ਪੁੱਛਿਆ ਗਿਆ ਕਿ ਸ਼ਾਇਦ ਇਹ ਖਤਰਾ ਤਾਂ ਨਹੀਂ ਚਾਈਨਾ ਨੂੰ, ਜਾਂ ਉਹਨਾਂ ਨੂੰ ਡਰਾਉਣ ਲਈ ਤੇ ਨਹੀਂ? ਤੇ ਚਾਈਨਾ ਇਸ ਬਾਰੇ ਆਸਟ੍ਰੇਲੀਆ ਨੇ ਕਿਹਾ ਵੀ ਨਹੀਂ, ਇੱਦਾਂ ਦੀ ਕੋਈ ਗੱਲ ਨਹੀਂ ਹੈ, ਕਿ ਇਹ ਇੱਕ ਸਲਾਨਾ ਹੈਗਾ। ਤੇ ਇਹਦੇ ਵਿੱਚ ਇਸ ਵਾਰ ਇਹ ਸਿੰਗਾਪੁਰ ਦੁਆਰਾ ਜਿਹੜਾ ਹੋਸਟ ਕੀਤਾ ਜਾ ਰਿਹਾ ਇਹ ਜਿਹੜਾ ਜਿਹੜੀ ਜੰਗੀ ਅਭਿਆਸ ਜਿਹੜਾ ਚੱਲਣਾ ਆ, ਤੇ ਇਹਦੇ ਵਿੱਚ ਕੋਈ 400 ਦੇ ਕਰੀਬ ਆਸਟ੍ਰੇਲੀਆ ਤੋਂ ਜਿਹੜੇ ਜਵਾਨ ਆ ਉੱਥੇ ਜਾ ਰਹੇ ਆ। ਤੇ ਇਹ ਅੱਜ ਦੀ ਕਾਫੀ ਨਿਊਜ਼ ਵਧੀਆ ਹੈਗੀ ਆ। ਨਾਲ ਦੀ ਨਾਲ ਦੂਜੀ ਖਬਰ ਵੀ ਨਾਲੇ ਸਾਂਝੀ ਕਰ ਦਿੰਦਾ ਆ, ਇਹ ਆਪਣੇ ਕੁਈਨਸਲੈਂਡ ਬ੍ਰਿਸਬੇਨ ਦੇ ਨਾਲ ਥੋੜੀ ਜਿਹੀ ਸੰਬੰਧਿਤ ਹੈਗੀ ਆ। ਇੱਥੇ ਬਾਕੀ ਸਟੇਟਸ ਨੇ ਜਿਹੜਾ ਕੰਪਲੇਂਟ ਕੀਤੀ ਆ ਕੁਈਨਸਲੈਂਡ ਦੇ ਪ੍ਰਤੀ, ਆਪਣੇ ਮੈਲਕੋਮ ਟਰਨਬੁਲ ਜਿਹੜੇ ਆਪਣੇ ਪ੍ਰਾਈਮ ਮਿਨਿਸਟਰ ਹੈਗੇ ਆਸਟ੍ਰੇਲੀਆ ਦੇ, ਉਹਨਾਂ ਨੇ ਕਿਹਾ ਵੀ ਜਿਹੜੇ ਬਾਕੀ ਸਟੇਟ ਆ ਉਹ ਕਾਫੀ ਸ਼ਿਕਾਇਤ ਕਰਦੇ ਆ ਵੀ ਜਿਹੜਾ ਰੈਵਨਿਊ ਹੈਗਾ ਫੈਡਰਲ ਸੈਂਟਰ ਗੌਰਮੈਂਟ ਦਾ, ਜਿੱਦਾਂ ਆਪਾਂ ਕਹਦੀਏ ਇੰਡੀਆ ਦੇ ਹਿਸਾਬ ਦੇ ਨਾਲ, ਕਿ ਜਿਹੜਾ ਕੁਈਨਸਲੈਂਡ ਆ ਉਹ ਜਿਹੜਾ ਆਪਣੇ ਜ਼ਿਆਦਾ ਰੈਵਨਿਊ ਆ ਉਹ ਰੋਡ ਤੇ ਰੇਲਵੇ ਦੇ ਉੱਤੇ ਜਿਹੜਾ ਖਰਚਣਾ ਚਾਹੁੰਦਾ ਆ, ਤੇ ਇਸ ਗੱਲ ਦੇ ਲਈ ਕਾਫੀ ਜਿਹੜਾ ਪ੍ਰੈਸ਼ਰ ਵੀ ਪਾਇਆ ਜਾ ਰਿਹਾ ਆ। ਤੇ ਪ੍ਰੀਮੀਅਰ ਜਿਹੜੇ ਹੈਗੇ ਆ ਇਹਨਾਂ ਪੈਸੀ ਆ ਇੱਥੇ ਦੇ ਆਪਣੇ ਬ੍ਰਿਸਬੇਨ ਦੇ, ਤੇ ਉਹਨਾਂ ਨੇ 50-50 ਸ਼ੇਅਰ ਦੀ ਮੰਗ ਕੀਤੀ ਆ M1 ਜਿਹੜਾ ਆਪਣੇ ਰੋਡ ਮੋਟਰਵੇ ਹੈਗਾ, ਤੇ ਉਹਦੇ ਉੱਤੇ ਕਹਿੰਦੇ ਵੀ ਕੰਮ ਕਰਨ ਦੇ ਲਈ ਕਾਫੀ ਇਹਨੂੰ ਇੰਪਰੂਵ ਕਰਨ ਦੀ ਲੋੜ ਹੈਗੀ ਆ। ਪਰ ਕਿਉਂਕਿ ਜਿਹੜੇ ਫੈਡਰਲ ਗੌਰਮੈਂਟ ਆ ਉਹ 80-20 ਯਾਨੀ 80 ਜਿਹੜਾ ਸਟੇਟ ਪਾਵੇ ਤੇ 20 ਜਿਹੜਾ ਫੈਡਰਲ ਗੌਰਮੈਂਟ ਪਾਵੇ, ਇਸ ਦਾ ਆਧਾਰਤ ਚੱਲ ਰਿਹਾ। ਤੇ ਜਿਹੜੇ ਸੈਂਟਰ ਗੌਰਮੈਂਟ ਹੈਗੀ ਉਹਨਾਂ ਨੇ $215 million ਜਿਹੜਾ ਆ ਆਫਰ ਰੱਖੀ ਸੀ M1 ਦੇ ਲਈ, ਪਰ ਜਿਹੜੀ ਸਟੇਟ ਗੌਰਮੈਂਟ ਆ ਉਹਨਾਂ ਤੋਂ $343 million ਦੀ ਜਿਹੜੀ ਮੰਗ ਆ ਕਰ ਰਹੀ ਆ। ਤੇ ਇਸ ਬਾਰੇ ਜਿਹੜਾ ਅਜੇ ਥੋੜੇ ਦਿਨਾਂ ਤੱਕ ਪਤਾ ਲੱਗੂਗਾ, ਵਿਵਾਦ ਕਾਫੀ ਇਹ ਵੀ ਵਾਧਾ ਜਿਹੜਾ ਜਾ ਰਿਹਾ। ਜੀ ਗੁਰਸੇਵ ਸਿੰਘ ਜੀ
ਜੀ, ਤੇ ਇਸ ਦੇ ਨਾਲ ਹੀ ਖਬਰ ਸੇਫਟੀ ਨਾਲ ਸੰਬੰਧਿਤ ਆ, ਤੇ ਹੈਗੀ ਹੈ 41 ਸਾਲਾ ਕੈਮਰਨ ਗ੍ਰੀਨਵੇ ਨਾਮਕ ਨਿਊਜ਼ੀਲੈਂਡਰ ਔਰਤ, ਤੇ ਉਹ ਸਾਈਕਲਿੰਗ ਦੇ ਦੌਰਾਨ ਸੈਲਫੀ ਲੈਣ ਦੇ ਚੱਕਰ ਵਿੱਚ ਆਪਣੀ ਜਾਨ ਗਵਾ ਬੈਠੀ। ਖਬਰ ਤਾਂ ਹੈ ਲੰਡਨ ਤੋਂ, ਕਿਉਂਕਿ ਉੱਥੇ ਲੰਡਨ ਦੇ ਵਿੱਚ ਅਸੀਂ ਬਿਨਾਂ ਹੈਲਮਟ ਤੋਂ ਸਾਈਕਲਿੰਗ ਕਰ ਸਕਦੇ ਹਾਂ, ਤੇ ਆਪਣੀ ਮਾਂ ਦੇ ਜਨਮ ਦਿਨ ਤੋਂ ਵਾਪਸ ਆਉਂਦੇ ਹੋਏ ਉਹਨਾਂ ਦੇ ਹਸਬੈਂਡ ਤੇ ਉਹਨਾਂ ਦੀ ਮਾਂ ਪਿੱਛੇ ਸਾਈਕਲਿੰਗ ਤੇ ਆ ਰਹੇ ਸੀ, ਤਾਂ ਉਹਨੀ ਸੈਲਫੀ ਲੈਣ ਦੇ ਚੱਕਰ ਦੇ ਵਿੱਚ, ਫੋਟੋ ਲੈਣ ਦੇ ਚੱਕਰ ਦੇ ਵਿੱਚ ਸੜਕ ਦੇ ਖੱਡੇ ਵਿੱਚ ਡਿੱਗਣ ਨਾਲ ਸਿਰ ਤੇ ਸੱਟ ਲੱਗਣ ਦੇ ਕਾਰਨ ਉਹਨਾਂ ਦੀ ਮੌਤ ਹੋ ਗਈ। ਤਾਂ ਇਸ ਦੇ ਨਾਲ ਹੀ ਖਬਰ ਜੀ ਜੀ ਦਲਜੀਤ ਸਿੰਘ
ਜੀ, ਮੈਂ ਥੋੜੀ ਜਿਹੀ ਦੱਸ ਦਵਾਂ ਕਿ ਆਪਣੇ ਜਿਹੜੇ ਨਿਊ ਸਾਊਥ ਬੇਸ ਦੇ ਵਿੱਚ ਹੁਣ ਥੋੜੀ ਜਿਹੀ ਹੜ੍ਹ ਦੀਆਂ ਸਥਿਤੀਆਂ ਬਣੀਆਂ ਹੋਈਆਂ ਸੀ, ਥੋੜੀਆਂ ਹੁਣ ਫਲੱਡ ਦੇ ਬਾਰੇ ਘਟਣਾ ਸ਼ੁਰੂ ਹੋ ਗਿਆ, ਪਾਣੀ ਥੋੜਾ ਜਿਹਾ ਲੋਕਾਂ ਨੇ ਸਾਹ ਲੈਣਾ ਸ਼ੁਰੂ ਕੀਤਾ, ਕਿਉਂਕਿ ਜਿਹੜੀ ਲੈਚਲਨ ਰਿਵਰ ਹੈਗੀ ਆ ਹੁਣ ਥੋੜੀ ਜਿਹੀ ਲਗਾਤਾਰ ਜਿਹੜੀ ਆ ਘੱਟ ਰਹੀ ਆ। ਵੈਸੇ ਅਜੇ ਹੜ੍ਹ ਦਾ ਜਿਹੜਾ ਕੰਡੀਸ਼ਨ ਹੈ ਉੱਥੇ ਬਣੀ ਹੋਈ ਆ, ਖਾਸ ਤੌਰ ਤੇ ਜਿਹੜਾ ਕੰਡੋ ਬੋਲਿਨ ਉੱਥੇ ਟਵਿਸਟ ਮੰਗਲਵਾਰ ਤੱਕ ਹੜ੍ਹ ਦੀ ਕੰਡੀਸ਼ਨ ਜਿਹੜੀ ਆ ਅਜੇ ਵੀ ਚੱਲ ਰਹੀ ਆ। ਤੇ ਇਹ ਜਿਹੜੀ ਹੜ੍ਹ ਦੀ ਕੰਡੀਸ਼ਨ ਆ ਕੋਈ ਲਗਭਗ ਇਸ ਵੀਕ ਦੇ ਐਂਡ ਤੱਕ ਬਣੀ ਰਹਿਣੀ ਆ, ਪਰ ਫੇਰ ਵੀ ਜਿਹੜੇ ਰਹਿਸ਼ੀ ਸੀ ਉੱਥੇ ਦੇ ਉਹਨਾਂ ਨੂੰ ਉਸ ਇਲਾਕੇ ਤੋਂ ਜਿਹੜਾ ਆ ਕੱਢ ਲਿਆ ਗਿਆ ਆ। ਇਹੋ ਕਹਿਣਾ ਹੈਗਾ ਇੱਥੇ ਦੀ ਆਪਣੀ ਜਿਹੜੀ ਜਿਹੜਾ ਮੌਸਮ ਵਿਭਾਗ ਆ ਉਹਨਾਂ ਦਾ ਕਹਿਣਾ ਹੈਗਾ।
ਠੀਕ ਹੈ ਜੀ। ਤੇ ਇਸ ਹੜ੍ਹ ਦੇ ਪਾਣੀ ਦੇ ਵਿੱਚ ਇੱਕ ਲਾਸ਼ ਦੇ ਮਿਲਣ ਦੀ ਵੀ ਖਬਰ ਆ ਰਹੀ ਹੈ ਜੋ ਕਿ ਕੱਲ ਫੋਰਬਿਸ ਤੋਂ ਮਿਲੀ ਹੈ, ਤੇ ਸ਼ੱਕ ਕੀਤਾ ਜਾ ਰਿਹਾ ਕਿ ਲਾਸ਼ 59 ਸਾਲਾਂ ਰਾਬਰਟ ਲਿਨਨ ਦੀ ਹੋ ਸਕਦੀ ਹੈ ਜੋ ਕਿ ਸ਼ਨੀਵਾਰ ਤੋਂ ਲਾਪਤਾ ਸੀ। ਹਜੇ ਤੱਕ ਉਹਨਾਂ ਦੀ ਆਈਡੈਂਟੀਫਿਕੇਸ਼ਨ ਨਹੀਂ ਹੋਈ, ਪਰ ਦਾਅਵਾ ਕੀਤਾ ਜਾ ਰਿਹਾ ਕਿ ਲਾਸ਼ ਉਹਨਾਂ ਦੀ ਵੀ ਹੋ ਸਕਦੀ ਆ। ਤੇ ਨਾਲ ਦੀ ਨਾਲ ਦਲੀਪ ਸਿੰਘ ਜੀ ਅਸੀਂ ਵਿਕਟੋਰੀਆ ਵੱਲ ਜਾਂਦੇ ਤੇ ਖਬਰ ਸਾਂਝੀ ਕਰੀਏ। ਤੇ ਪੁਲਿਸ ਐਸੋਸੀਏਸ਼ਨ ਸੈਕਟਰੀ ਰੌਨ ਐਡਲਸ ਨੇ ਰਿਪੋਰਟਰਸ ਨੂੰ ਦੱਸਿਆ ਕਿ ਪੁਲਿਸ ਅਫਸਰਾਂ ਦੀ ਘਾਟ ਹੋਣ ਕਾਰਨ ਨੰਬਰ 1 ਪ੍ਰਾਇਓਰਟੀ ਐਮਰਜੈਂਸੀ ਕਾਲਸ ਵੀ ਸਮੇਂ ਸਿਰ ਪੂਰੀਆਂ ਨਹੀਂ ਕੀਤੀਆਂ ਜਾ ਰਹੀਆਂ ਵਿਕਟੋਰੀਆ ਦੇ ਵਿੱਚ। ਤੇ ਉਹਨੇ ਹਾਦਸਿਆਂ ਦਾ ਹਵਾਲਾ ਦਿੰਦਿਆਂ ਦੱਸਿਆ ਕਿ ਇੱਕ ਕੇਸ ਵਿੱਚ ਚੋਰਾਂ ਨੇ ਵੈਰਵਿਕ ਨਾਮਕ ਸਵਰਵ ਦੇ ਘਰ ਚੋਂ ਕਾਰ ਚੋਰੀ ਕੀਤੀ ਤੇ ਪੁਲਿਸ ਉੱਥੇ 62 ਮਿੰਟਾਂ ਬਾਅਦ ਪਹੁੰਚੀ। ਤੇ ਉਹਨਾਂ ਦਾ ਕਹਿਣਾ ਹੈ ਕਿ ਇੰਨੀ ਦੇਰ ਵਿੱਚ ਚੋਰ ਵਾਪਸ ਜਾ ਕੇ ਦੂਜੀ ਕਾਰ ਚੁਰਾ ਸਕਦੇ ਸੀ। ਤੇ ਉਹਨੇ ਦੱਸਿਆ ਕਿ ਇਹ ਬਹੁਤ ਬੜਾ ਪੁਲਿਸ ਡਿਪਾਰਟਮੈਂਟ ਵਿੱਚ ਕ੍ਰਾਈਸਿਸ ਚੱਲ ਰਿਹਾ ਹੈ। ਤੇ ਇਸ ਦੇ ਨਾਲ ਹੀ ਵਿਕਟੋਰੀਆ ਪੁਲਿਸ ਉਹਨੇ ਹੋਰ ਵੀ ਕਾਫੀ ਹਵਾਲੇ ਦਿੱਤੇ ਖਬਰਾਂ ਦੇ ਤੇ ਹੋਰ ਹਾਦਸਿਆਂ ਦੇ ਹਵਾਲੇ ਦਿੱਤੇ ਜਿੱਥੇ ਪੁਲਿਸ ਤਾਂ ਸਮੇਂ ਸਿਰ ਨਾ ਪਹੁੰਚ ਸਕੀ। ਤੇ ਪੁਲਿਸ ਵਿਕਟੋਰੀਆ ਪੁਲਿਸ ਡਿਪਟੀ ਕਮਿਸ਼ਨਰ ਐਂਡਰਿਊ ਕ੍ਰਿਪਸ ਨੇ ਆਹ ਵੀ ਐਡਮਿਟ ਕੀਤਾ ਕਿ ਹਾਂ ਜੀ ਅਸੀਂ ਇਸ ਸਥਿਤੀ ਨਾਲ ਜੂਝ ਰਹੇ ਹਾਂ, ਪਰ ਵਿਕਟੋਰੀਆ ਪੁਲਿਸ ਆਪਣਾ ਬੈਸਟ ਕਰ ਰਹੀ ਹੈ ਦਿੱਤੇ ਹੋਏ ਸਾਧਨਾਂ ਦੇ ਨਾਲ ਨਾਲ। ਤੇ ਪੁਲਿਸ ਮਿਨਿਸਟਰ ਲੀਜ਼ਾ ਨੇਵਲ ਨੇ ਇਸ ਤੇ ਟਿੱਪਣੀ ਕਰਦੇ ਕਿਹਾ ਕਿ 406 ਦੇ ਕਰੀਬ ਪੁਲਿਸ ਅਫਸਰ ਗ੍ਰੈਜੂਏਟ ਹੋ ਜਾਣਗੇ ਅਗਲੇ ਜੂਨ ਤੱਕ, ਤਾਂ ਕਿ ਇਸ ਵਿੱਚ ਸੁਧਾਰ ਲਿਆਇਆ ਜਾ ਸਕੇ। ਤੇ ਐਸੋਸੀਏਸ਼ਨ ਦਾ ਕਹਿਣਾ ਕਿ ਉਹ ਇਸ ਪ੍ਰੋਸੈਸ ਨੂੰ ਫਾਸਟ ਟਰੈਕ ਦੇ ਵਿੱਚ ਪਾ ਕੇ ਜਲਦ ਤੋਂ ਜਲਦ ਸਥਿਤੀ ਨੂੰ ਅੱਜ ਦੀ ਸਥਿਤੀ ਨੂੰ ਹੈਂਡਲ ਕਰਨ ਲਈ ਉਹਨਾਂ ਪੁਲਿਸ ਅਫਸਰਾਂ ਨੂੰ ਜਲਦ ਤੋਂ ਜਲਦ ਭਰਤੀ ਕੀਤੀ ਜਾਵੇ।
ਜਾਣੀ ਜੂਨ ਤੱਕ ਅਜੇ ਥੋੜੀ ਜਿਹਾ ਚੋਰ ਸੁੱਖ ਦਾ ਸਾਹ ਲੈ ਸਕਦੇ ਹਨ ਜੂਨ ਮਹੀਨੇ ਤੱਕ। ਖੈਰ ਅਗਲੀ ਖਬਰ ਆਪਾਂ ਸਿਡਨੀ ਤੋਂ ਲੈਂਦੇ ਹਾਂ ਜੀ। ਇਹ ਥੋੜੀ ਜਿਹੀ ਦਰਦਨਾਕ ਵੈਸੇ ਖਬਰ ਹੈਗੀ ਆ। ਇੱਕ ਛੋਟੀ ਬੱਚੀ ਸੀ 6 ਸਾਲ ਦੀ, ਤੇ ਉਹ ਕੱਲ 2 ਕਾਰਾਂ ਦੇ ਵਿਚਕਾਰ ਆ ਗਈ, ਕੋਈ ਕੱਲ ਦੁਪਹਿਰ ਦੀ ਗੱਲ ਹੈਗੀ ਆ। ਤੇ ਇਹਨੂੰ ਚਲਾਉਣ ਵਾਲੀ ਸੀਗੀ ਗੱਡੀ ਨੂੰ ਬਾਰਬਰਾ ਫਾਲੋ, ਇਹਨੇ ਸ਼ਰਾਬ ਪੀਤੀ ਹੋਈ ਸੀ RSL ਸਿਡਨੀ ਦੇ ਵਿੱਚ, ਤੇ 6 ਗੁਣਾ ਜ਼ਿਆਦਾ ਸੀ ਲਿਮਿਟ ਦੇ ਨਾਲੋਂ। ਇਹਨੇ ਕਾਰ ਪਾਰਕ ਕੀਤੀ ਹੋਈ ਸੀ ਤੇ ਕਾਰ ਹਨਾ ਬੈਕ ਕਰਨ ਲੱਗੀ, ਗੁਰਸੇਵ ਸਿੰਘ ਜੀ ਜਿੱਦਾਂ ਆਪਾਂ ਪਿੱਛਾ ਬੈਕ ਕਰਦੇ ਆ, ਉਹ ਵਿਚਕਾਰ ਦੀ ਕਿਤੇ ਉਹ ਵਿਚਾਰੀ ਛੋਟੀ ਬੱਚੀ ਜਿਹੜੀ ਆ ਲੰਘਣ ਲੱਗੀ ਸੀ, ਇਹਨੇ ਪਿੱਛਾ ਨੂੰ ਬੈਕ ਕਰ ਦਿੱਤੀ, ਦੇਖਿਆ ਨੀ ਉਹਨੂੰ, ਤੇ ਫੋਨ ਦੇ ਉੱਤੇ ਗੱਲ ਕਰ ਰਹੀ ਸੀ ਤੇ ਉਹ ਜਿਹੜੀ ਕੁੜੀ ਆ ਉਹਨੂੰ ਵਿਚਕਾਰੇ ਪੀਚ ਦਿੱਤਾ ਦੋਨਾਂ ਗੱਡੀਆਂ ਦੇ ਬਾਹਰ, ਉਹ ਵਿਚਾਰੀ ਆ ਗਈ ਤੇ ਉੱਥੇ ਨੇੜੇ ਦੇ ਜਿਹੜੇ ਸ਼ਾਪਕੀਪਰ ਸੀਗੇ ਉਹ ਭੱਜ ਕੇ ਆਏ ਤੇ ਉਹਨਾਂ ਨੇ ਬਚਾਉਣ ਦੀ ਕੋਸ਼ਿਸ਼ ਕੀਤੀ। ਤੇ ਇਹ ਜਿਹੜੀ ਔਰਤ ਸੀ ਇਹਨੇ ਭੱਜਣ ਦੀ ਕੋਸ਼ਿਸ਼ ਵੀ ਕੀਤੀ ਆ, ਪਰ ਭੀੜ ਨੇ ਉਹਨੂੰ ਜਾਣ ਨਹੀਂ ਦਿੱਤਾ ਤੇ ਇਹਨੂੰ ਚਾਰਜ ਕੀਤਾ ਆ ਹਾਈ ਰੇਂਜ PCA ਹੋਣ ਦੇ ਕਾਰਨ, ਨਾਲ ਦੀ ਨਾਲ ਕਿਸੇ ਬੋਡੀ ਨੂੰ ਨੁਕਸਾਨ ਪਹੁੰਚਾਉਣ ਦੇ ਵਿੱਚ, ਮਿਸਕੰਡਕਟ ਕਰਨ ਦੇ ਵਿੱਚ, ਤੇ ਯੂਜ਼ ਆਫ ਜਿਹੜਾ ਮੋਬਾਈਲ ਫੋਨ ਆ ਉਹਦੇ ਲਈ ਵੀ। ਤੇ ਬੱਚੀ ਜਿਹੜੀ ਵੈਸੇ ਸਟੇਬਲ ਕੰਡੀਸ਼ਨ ਦੇ ਵਿੱਚ ਲਾਸਟ ਨਾਈਟ ਤੱਕ ਬਣੀ ਹੋਈ ਸੀਗੀ, ਤੇ ਹੁਣ ਦੇਖਦੇ ਹਾਂ ਤੇ ਤੰਦਰੁਸਤੀ ਲਈ ਦੁਆ ਵੀ ਅਸੀਂ ਮੰਗਦੇ ਹਾਂ ਵਿਚਾਰੀ ਬਚ ਜਾਵੇ।
ਬਿਲਕੁਲ, ਤੇ ਸਾਨੂੰ ਇਹਨਾਂ ਚੀਜ਼ਾਂ ਦਾ ਥੋੜਾ ਗੌਰ ਵੀ ਕਰਨਾ ਚਾਹੀਦਾ, ਇੱਥੇ ਰਹਿੰਦੇ ਆ ਪਰ ਬੱਚਿਆਂ ਦਾ ਪਤਾ ਨਹੀਂ ਲੱਗਦਾ ਕਦੋਂ ਕਾਰ ਦੇ ਅੱਗੇ ਪਿੱਛੇ ਆ ਜਾਂਦੇ ਆ, ਪਰ ਜਦੋਂ ਤੁਸੀਂ ਫਿਰ ਕਸੂਰ ਕੱਢਿਆ ਜਾ ਸਕਦਾ ਜੇਕਰ ਤੁਸੀਂ ਫੋਨ ਦੀ ਵਰਤੋਂ ਕਰ ਰਹੇ ਹੋ ਡਰਾਈਵਿੰਗ ਦੇ ਦੌਰਾਨ, ਸਾਨੂੰ ਇਹਨਾਂ ਚੀਜ਼ਾਂ ਦਾ ਗੌਰ ਵੀ ਰੱਖਣ ਦੀ ਬਹੁਤ ਜ਼ਰੂਰਤ ਆ।
ਜੀ, ਖਾਸ ਤੌਰ ਤੇ ਜਦੋਂ ਤੁਸੀਂ ਬੈਕ ਡਰਾਈਵ ਕਰਦੇ ਹੋ ਨਾ ਉਸ ਵੇਲੇ ਤਾਂ ਬਹੁਤ ਧਿਆਨ ਦੀ ਲੋੜ ਹੁੰਦੀ ਹੈ, ਪਰ ਫਿਰ ਵੀ ਜ਼ਿਆਦਾ ਔਰਤ ਦਾ ਹੀ ਕਸੂਰ ਹੈਗਾ ਕਿਉਂਕਿ ਸ਼ਰਾਬ ਵੀ ਪੀਤੀ ਹੋਈ ਸੀ। ਤੇ ਗੁਰਸੇਵ ਸਿੰਘ ਜੀ ਇਹ ਤਾਂ ਖਬਰਾਂ ਸੀਗੀਆਂ, ਤੇ ਅਜੇਪਾਲ ਜੀ ਹੁਣਾਂ ਦਾ ਆਪਾਂ ਮੈਸੇਜ ਵੀ ਲੈ ਲਈਏ, ਉਹਨਾਂ ਨੇ ਵੀ ਸਤਿ ਸ੍ਰੀ ਅਕਾਲ ਬੁਲਾਈ ਆ, ਉਹਨਾਂ ਨੇ ਫੁੱਲ ਭੇਜੇ ਆ ਆਪਾਂ ਨੂੰ। ਜੀਂਦੇ ਜਾਗਦੇ ਹੀ ਆ, ਵਧੀਆ ਹੀ ਆ, ਵਧੀਆ ਤਰੀਕੇ ਨਾਲ ਜਾਣੀ ਕਹਿ ਲੋ। ਤੇ ਖੈਰ ਇਹ ਵੀ ਗੱਲ ਵਧੀਆ ਨਾ, ਫੁੱਲ ਵੀ ਕਈ ਤਰ੍ਹਾਂ ਹੀ ਕੰਮ ਆਉਂਦੇ ਹਨ। ਤੇ ਅੱਗੇ ਆਪਣੇ ਨਾਲ ਸੁਖਦੀਪ ਸਿੰਘ ਰਿਆੜ ਸਾਹਿਬ ਵੀ ਜੁੜ ਚੁੱਕੇ ਆ, ਤੇ ਉਹਨਾਂ ਨੇ ਸਤਿ ਸ੍ਰੀ ਅਕਾਲ ਬੁਲਾਈ ਆ ਜੀ। ਤੇ ਉਹਨਾਂ ਦੇ ਨਾਲ ਬਿੱਲੂ ਵੀ ਨਾਲ ਹੀ ਆ, ਰਿੰਕੂ ਵੀ ਆ ਤੇ ਦੀਪਾ ਵੀ ਆ। ਇਹ ਜਾਰ ਬੇਲੀ ਆ ਕਹਿੰਦੇ ਅਸੀਂ ਟਰੱਕਾਂ ਵਾਲੇ, ਤੇ ਪ੍ਰੋਗਰਾਮ ਜਿਹੜਾ ਅਸੀਂ ਸੁਣ ਰਹੇ ਆ, ਪ੍ਰੋਗਰਾਮ ਕਹਿੰਦੇ ਗ੍ਰੇਟ ਚੱਲ ਰਿਹਾ, ਬੱਬੂ ਮਾਨ ਦਾ ਗਾਣਾ ਸੁਣਨਾ ਚਾਹੁੰਦੇ ਆ ਜੋਗੀਆ, ਤੇ ਉਹਦੀ ਜਿਹੜੀ ਫਰਮਾਇਸ਼ ਕੀਤੀ ਆ। ਇਹ ਵੀ ਗੱਲ ਵੈਸੇ ਵਧੀਆ ਹੈ ਨਾ, ਟਰੱਕਾਂ ਦੇ ਵਿੱਚ ਨਾਲੇ ਤਾਂ ਟਰੱਕਾਂ ਦੇ ਕੰਮ ਚੱਲੋ, ਨਾਲੇ ਦੇਖੋ ਮੌਸਮ ਦੇ ਵਿੱਚ ਇਹਨਾਂ ਨੂੰ ਆਪਾਂ ਖਬਰਾਂ ਸੁਣਾ ਦੇ ਦੀਆਂ, ਮੌਸਮ ਦੇ ਵਿੱਚ ਹੀ ਆਪਾਂ ਗਾਣੇ ਸੁਣਾ ਦੇ ਦੀਆਂ, ਨਾਲੇ ਦਿਲ ਵੀ ਲਾਈ ਰੱਖੀਦਾ ਇਹਨਾਂ ਦਾ।
ਬਿਲਕੁਲ ਬਿਲਕੁਲ, ਬਸ ਜੇ ਆ ਨਾ ਹੁਣ ਆਪਾਂ ਨੂੰ ਕਿਸੇ ਨੂੰ ਖਬਰ ਸੁਣਾਉਣ ਨੂੰ ਮਿਲਣੀ ਵੀ ਨਹੀਂ, ਇਹ ਸੁਣ ਰਹੇ ਤਾਂ ਅਸੀਂ ਸੁਣਾ ਰਹੇ
ਹਾਂ। ਇਸ ਕਰਕੇ ਸਾਡਾ ਵੀ ਭਰਾਵੋ ਬਹੁਤ ਵੱਡਾ ਯੋਗਦਾਨ ਆ, ਬਹੁਤ ਬਹੁਤ ਧੰਨਵਾਦ, ਤੁਸੀਂ ਸੁਣਦੇ ਆ ਤਾਂ ਅਸੀਂ ਸੁਣਾ ਰਹੇ ਹਾਂ। ਸੁਰਜੀਤ ਸਿੰਘ ਥਿਆੜਾ ਸਾਹਿਬ ਵੀ ਆਪਣੇ ਨਾਲ ਜੁੜ ਗਏ ਆ, ਸਤਿ ਸ੍ਰੀ ਅਕਾਲ ਬੁਲਾਉਂਦੇ ਆ। ਸਤਿ ਸ੍ਰੀ ਅਕਾਲ ਥਿਆੜਾ ਸਾਹਿਬ, ਤੁਹਾਡਾ ਵੀ ਸਵਾਗਤ ਹੈ ਇਸ ਪ੍ਰੋਗਰਾਮ ਦੇ ਵਿੱਚ। ਤੇ ਗਾਣਾ ਇੱਕ ਸੁਣ ਲੈਂਦੇ ਆ, ਤੇ ਗਾਣਾ ਸੁਣ ਕੇ ਗੁਰਸੇਵ ਸਿੰਘ ਜੀ ਫਿਰ ਇੰਡੀਆ ਨੂੰ ਚੱਲਦੇ ਆ, ਦੇਖਦੇ ਆ ਪ੍ਰਕਾਸ਼ ਸਿੰਘ ਬਾਦਲ ਹੋਣਾ ਦਾ ਵੀ ਹਾਲ ਚਾਲ ਪੁੱਛਦੇ ਆ।
ਸਹੀ ਗੱਲ ਹੈ, ਜੈਸੇ ਵੀ ਕਰੀਏ ਕੋਈ ਸਰਜੀਕਲ ਅਟੈਕ।
ਦੋਸਤੋ ਏਦਾਂ ਹੀ ਜੁੜੇ ਰਹੋ ਲਹਿਰਾ ਪ੍ਰੋਗਰਾਮ ਦੇ ਨਾਲ ਹਰਮਨ ਰੇਡੀਓ ਦੇ ਸੰਗ।
ਭਾਬੀ ਭਾਬੀ ਆਖਦੇ ਤੇ ਸੁੱਕਦੇ ਸੀ ਭੁੱਲ ਵੇ, ਚਾਰ ਕੇ ਦਿਨਾਂ ਚ ਤੂੰ ਤਾਂ ਗਿਆ ਮੈਨੂੰ ਭੁੱਲ ਵੇ। ਬੇ ਭਾਬੀ ਭਾਬੀ ਆਖਦੇ ਤੇ ਸੁੱਕਦੇ ਸੀ ਭੁੱਲ ਵੇ, ਚਾਰ ਕੇ ਦਿਨਾਂ ਚ ਤੂੰ ਤਾਂ ਗਿਆ ਮੈਨੂੰ ਭੁੱਲ ਵੇ। ਦਾ ਵਿਆਹ ਹੋ ਗਿਆ ਨਜ਼ਰੇ ਨੀ ਆਉਂਦਾ, ਦਾ ਵਿਆਹ ਹੋ ਗਿਆ ਨਜ਼ਰੇ ਨੀ ਆਉਂਦਾ, ਜਾਂ ਮੈਂ ਨੀ ਤੇਰੇ ਨਾਲ ਬੋਲਦੀ, ਮੈਨੂੰ ਭਾਬੀ ਭਾਬੀ ਕਹਿ ਕੇ ਨੀ ਬੁਲਾਉਂਦਾ।
ਫੇਰ ਸਵਾਗਤ ਹੈ ਜੀ, ਪ੍ਰੋਗਰਾਮ ਚੱਲ ਰਿਹਾ ਲਹਿਰਾ ਤੇ ਤੁਸੀਂ ਹਰਮ ਰੇਡੀਓ ਦੇ ਸੰਗ ਜਿਹੜੀ ਸਾਂਝ ਆ ਬਣਾਈ ਹੋਈ ਆ। ਗੁਰਸੇਵ ਸਿੰਘ ਜੀ, ਹੁਣ ਆਪਾਂ ਚੱਲੀਏ ਪੰਜਾਬ ਵੱਲ ਨੂੰ ਵੀ।
ਜੀ ਜਰੂਰ ਜੀ ਜਰੂਰ, ਮੈਂ ਤਾਂ
ਜੀ ਆ ਜੀ ਜੀ ਤੇ ਪੰਜਾਬ ਦੇ ਵਿੱਚ ਦੋਸਤੋ, ਵੈਸੇ ਤਾਂ ਆਪਾਂ ਪਹਿਲਾਂ ਚਲੋ ਗੱਲ ਕਰ ਲੈਂਦੇ ਆ ਕਿ ਕਾਫੀ ਅੱਜ ਕੱਲ ਜੰਗ ਦਾ ਮਾਹੌਲ ਜਿਹੜਾ ਬਣਿਆ ਪਿਆ, ਉਹਦੇ ਬਾਰੇ ਗੁਰਸੇਵ ਸਿੰਘ ਜੀ ਕੀ ਕਹਿਣਾ ਚਾਹੁੰਦੇ ਆ ਵੀ ਕਾਫੀ ਪ੍ਰਭਾਵ ਜਿਹੜਾ ਪਿਆ ਵੀ ਜੰਗ ਲੱਗ ਜਾਣੀ, ਜੰਗ ਲੱਗ ਜਾਣੀ ਆ, ਕਾਫੀ ਪਿਛਲਾ ਹਫਤਾ ਤਾਂ ਕਾਫੀ ਇਸੇ ਮਾਮਲੇ ਤੇ ਚੱਲਦਾ ਰਿਹਾ ਤੇ ਜਿਹੜਾ ਕਿਰਦਾਰ ਪਾਕਿਸਤਾਨ ਦਾ ਉਹਦੇ ਤੇ ਵੀ ਸ਼ੱਕ ਬੜੀ ਕੀਤੀ ਜਾ ਰਹੀ ਆ।
ਵੈਸੇ ਜੰਗ ਦਾ ਮਾਹੌਲ ਨੀ, ਜੰਗ ਦਾ ਮਾਹੌਲ ਬਣਾਇਆ ਜਾ ਰਿਹਾ ਧੱਕੇ ਨਾਲ, ਕਿਉਂਕਿ ਅਸੀਂ ਸੋਸ਼ਲ ਮੀਡੀਆ ਦੇ ਉੱਤੇ ਜਿਹੜੀ ਉੱਥੇ ਲੋਕਲ ਲੋਕਾਂ ਦੀਆਂ ਪਾਈਆਂ ਜਾ ਰਹੀਆਂ ਵੀਡੀਓ ਹਨਾ, ਤੇ ਆਹ ਤਾਂ ਇਹਨੀ ਵੀ ਬੱਚਿਆਂ ਵਾਲੀ ਹਰਕਤ ਕੀਤੀ ਤਾਂ, ਕਿਉਂਕਿ ਇੱਕ ਵੀਡੀਓ ਸੁਣ ਰਿਹਾ ਸੀ ਮੇਰੇ ਨਾਲ ਸਰੋਤਿਆਂ ਨੇ, ਸਾਡੇ ਵੀਰਾਂ ਨੇ ਫੇਸਬੁੱਕ ਤੇ ਉਹ ਸੁਣੀ ਹੋਣੀ ਆ, ਤੇ ਜਦੋਂ ਉਹਨੇ ਕਿਹਾ ਕਹਿੰਦਾ ਯਾਰ ਜੰਗ ਐਵੇਂ ਥੋੜੀ ਲੱਗ ਜਾਂਦੀ ਆ, ਪਹਿਲਾਂ ਮੋਰਚੇ ਲਾਏ ਜਾਂਦੇ ਆ, ਮਾਈਨਸ ਵਿਛਾਈਆਂ ਜਾਂਦੀਆਂ, ਕਿਆ ਤਾਂ ਉਹੀ ਆ ਕੇ ਕਹੀ ਯਾਰ ਖਾਲੀ ਕਰ ਦੋ ਖਾਲੀ ਕਰ ਦੋ, ਕਿ ਕੋਈ ਤਿਆਰੀ ਨੀ, ਕੋਈ ਲੈਣ ਨੀ ਦੇਣ ਨੀ, ਕਿਆ ਤਾਂ ਬੇਵਕੂਫ ਬਣਾਉਣ ਵਾਲੀ ਗੱਲ ਹੈ ਨਾ। ਤਾਂ ਇਹਨਾਂ ਦੇ ਜਿੱਥੋਂ ਤੱਕ ਜਾਣੀ ਕਿ ਕਹਿ ਲਓ ਕਿ ਜਿੰਨੀ ਕੁ ਮੈਨੂੰ ਸੋਝੀ ਆ ਉਸ ਹਿਸਾਬ ਨਾਲ ਤਾਂ ਦੇਖੋ ਜੀ ਦੋ ਗੱਲਾਂ ਆ। ਪਹਿਲਾਂ ਤਾਂ ਉਹ ਬੁਰਹਾਨ ਹਾਨੀ ਦੀ ਮੌਤ ਕਰਕੇ ਜਿਹੜਾ ਕਸ਼ਮੀਰ ਦੇ ਵਿੱਚ ਸਥਿਤੀ ਬਣੀ ਹੋਈ ਸੀਗੀ, ਠੀਕ ਆ ਜੀ, ਉਹ ਦੁਨੀਆ ਸਾਹਮਣੇ ਆ ਰਹੀ ਸੀਗੀ ਕਿ ਜਿਹੜੀਆਂ ਇਹਨੇ ਆਪਣੇ ਗੰਸ ਯੂਜ ਕਰਕੇ ਉੱਥੇ ਹਾਲਾਤ ਕੀਤੇ ਸੀਗੇ ਭਾਰਤੀ ਹਕੂਮਤ ਨੇ, ਉੱਥੇ ਦੀ ਮਿਲਟਰੀ ਨੇ ਨਾ, ਤੇ ਹੋਰ ਫੌਜ ਭੇਜੀ ਇਹਨੇ ਹੁਣ ਬਹਾਨੇ ਸਿਰ, ਠੀਕ ਆ ਜੀ, ਜੋ ਲੱਗ ਰਿਹਾ ਨਾ, ਕਿਉਂਕਿ ਆਹ ਰਾਜਨੀਤੀ ਇਹ ਚ ਕੁਛ ਵੀ ਕਰ ਸਕਦੇ ਆ, ਤੇ ਉਹ ਮੂਵਮੈਂਟ ਜਿਹੜੀ ਲੋਕਾਂ ਸੀਗੀ ਉਹ ਦਬਾ ਦਿੱਤੀ ਗਈ ਆ ਉੱਥੋਂ, ਹੁਣ ਨਿਊਜ਼ ਉੱਥੋਂ ਜਾਣੀ ਕਿ ਅੱਖਾਂ ਹੋਰ ਪਾਸੇ ਫੇਰਤੀ ਉਹਨਾਂ ਦੀ ਨਾ ਕਿ ਸਾਡੇ ਤੇ ਅਟੈਕ ਹੋ ਗਿਆ ਤੇ ਉਸ ਤੋਂ ਬਾਅਦ ਸਿੱਧੇ ਪੰਜਾਬ ਤੇ ਆ ਗਿਆ ਇਹਨੀ ਪੰਜਾਬ ਵੀ ਨਾਲ ਦੀ ਨਾਲ ਕੇ ਸਿਰ ਪਹਿਲੇ ਨਾ ਚੱਕ ਲੈਣ ਉਹ ਸਿਰ ਚੱਕਣ ਤੋਂ ਪਹਿਲੇ ਮਿਲਟਰੀ ਇੱਧਰ ਵੀ ਲਾਤੀ ਕਿ ਜੇਕਰ ਕਸ਼ਮੀਰ ਦੇ ਵਿੱਚ ਮੂਵਮੈਂਟ ਉੱਠੀ ਆ ਕਿ ਪੰਜਾਬ ਵਾਲੇ ਸਿਰ ਚੱਕਣ ਇਸ ਤੋਂ ਪਹਿਲਾਂ ਥੱਲੇ ਪਹਿਲੇ ਕਰ ਦੋ ਇਹਨਾਂ ਦੇ ਕਿ ਥੋੜਾ ਚਿਰ ਤਾਂ ਉਈ ਨਾ ਅਗਲੇ ਪੰਜ ਸੱਤ ਸਾਲ ਤਾਂ ਉਈ ਨਾ ਸਿਰ ਚੱਕਣ ਕੇ ਗੱਲੇ ਨਾ ਕਰਨ ਸੋ ਆਹ ਇਸ ਚੀਜ਼ ਕੋਈ ਕਿਉਂਕਿ ਪਾਕਿਸਤਾਨ ਦੇ ਵੀ ਲਗਾਤਾਰ ਬਿਆਨ ਆ ਰਹੇ ਉੱਥੇ ਲੋਕ ਜਿਹੜੇ ਆਮ ਲੋਕ ਆ ਉਹਨਾਂ ਦੀ ਵੀਡੀਓ ਦੇਖੋ ਸੋਸ਼ਲ ਮੀਡੀਆ ਜਾ ਕੇ ਕੋਈ ਜੰਗ ਤਾਂ ਕੋਈ ਨੀ ਚਾਹੁੰਦਾ ਨਾ ਕਿ ਇੰਨਾ ਨੁਕਸਾਨ ਅਸੀਂ ਫੀਲ ਕਰ ਸਕਦੇ ਨਾ ਹੁਣ ਦੇ ਸਮੇਂ ਦੇ ਵਿੱਚ ਦੇਖਿਆ ਜਾਵੇ ਉਹ ਕਹਿੰਦੇ ਫਸਲਾਂ ਛੱਡ ਕੇ ਘਰ ਛੱਡ ਕੇ ਕਿੱਦਾਂ ਜਾਈਏ ਹਨਾ ਉਹ ਜੋ ਸਥਿਤੀ ਆ ਉਹ ਇਹਨਾਂ ਗੰਦੀ ਰਾਜਨੀਤੀ ਕਰਕੇ ਭੁਗਤਣਾ ਪੈ ਰਿਹਾ ਬੇਸ਼ੱਕ ਉਹ ਪਾਕਿਸਤਾਨ ਆ ਬੇਸ਼ੱਕ ਸਾਡੇ ਇੱਧਰ ਲੈ ਆ
ਨਾਲੇ ਓਦਾਂ ਵੀ ਕਿਹਾ ਜਾਂਦਾ ਨਾ ਵੀ ਦਸ ਦਸ ਕਿਲੋਮੀਟਰ ਤੱਕ ਦੁਆ ਕਰਾ ਲਓ ਤਿੰਨ ਤਿੰਨ ਚਾਰ ਕਿਲੋਮੀਟਰ ਆਉਂਦਾ ਹੁਣ
ਸਿਆਣੇ ਦਾ ਕਿਹਾ ਤੇ ਔਲੇ ਦਾ ਖਾਧਾ ਮਗਰੋਂ ਪਤਾ ਲੱਗਦਾ ਹੁੰਦਾ ਸਿਮਰਜੀਤ ਸਿੰਘ ਮਾਨ ਦੀ ਇੱਕ ਪੁਰਾਣੀ ਵੀਡੀਓ ਵਾ ਤਾਂ ਉਸ ਵਿੱਚ ਚਲੋ ਉਹ ਉਹ ਆਪਣੇ ਸੈਪਰੇਟ ਸਟੇਟ ਦੇ ਲਈ ਲੜ ਰਹੇ ਹੈ ਨਾ ਪੋਲੀਟੀਕਲ ਵੇ ਦੇ ਨਾਲ ਤੇ ਉਹਨੇ ਉਹ ਇਸੇ ਗੱਲ ਦਾ ਉਹਨੇ ਕੀਤਾ ਸੀਗਾ ਇਸ ਰੈਫਰੈਂਸ ਕਹਿੰਦੇ ਵੀ ਚਾਈਨਾ ਹੋ ਗਿਆ ਇੰਡੀਆ ਹੋ ਗਿਆ ਪਾਕਿਸਤਾਨ ਹੋ ਗਿਆ ਹਨਾ ਕਿਹਨਾਂ ਕੋਲ ਪਰਮਾਣੂ ਮੁਲਕ ਆ ਇਹਨਾਂ ਕੋਲ ਪਰਮਾਣੂ ਬੰਬ ਆ ਤੇ ਇਹਨੇ ਕਹਿੰਦੇ ਦੇਖ ਲਿਓ ਕਹਿੰਦਾ ਕੱਲ ਦੀ ਤਰੀਕ ਦੇ ਵਿੱਚ ਇਹਨੂੰ ਪੰਜਾਬ ਨੂੰ ਜੰਗ ਦਾ ਅਖਾੜਾ ਬਣਾ ਲੈਣਾ ਕਿ ਨੁਕਸਾਨ ਸਾਡਾ ਹੋਣਾ ਜੇ ਅਸੀਂ ਅੱਡ ਇਹਨਾਂ ਤੋਂ ਅੱਡ ਰਹਾਂਗੇ ਸਾਡੀ ਸਾਰਿਆਂ ਨਾਲ ਸੁਲਾਹ ਆ ਨਾ ਤਾਂ ਸਾਡੀ ਪਾਕਿਸਤਾਨ ਨਾਲ ਵਿਗੜਨੀ ਨਾ ਸਾਡੀ ਇੰਡੀਆ ਨਾਲ ਵਿਗੜਨੀ ਕਹਿੰਦੇ ਤਾਂ ਸੁਲਾਹ ਸਫਾਈ ਨਾਲ ਰਹਿਣ ਵਾਲੇ ਆ ਤੇ ਨਾ ਸਾਡੀ ਚਾਈਨਾ ਨਾਲ ਵਿਗੜਨੀ ਠੀਕ ਹੈ ਜੀ ਸੋ ਚਲੋ ਮੈਂ ਹਮਾਇਤ ਵੀ ਨਹੀਂ ਕਰਦਾ ਪਰ ਉਹਨਾਂ ਦੇ ਵਿਰੁੱਧ ਵੀ ਨਹੀਂ ਜਾਂਦਾ ਪਰ ਉਹ ਗੱਲਾਂ ਹੁਣ ਸੱਚ ਹੋ ਰਹੀਆਂ ਸਾਹਮਣੇ ਹੀ ਹੈ ਕਿ ਗੱਲ ਕਿਤੇ ਹੋਈ ਲਿਆ ਕੇ ਫੌਜ ਕਿਤੇ ਵਾੜਤੀ
ਜੀ ਜੀ ਬਿਲਕੁਲ ਤੇ ਆਪਣੇ ਨਾਲ ਅਜੇਪਾਲ ਜੀ ਹੁਣੇ ਜੁੜੇ ਆ ਤੇ ਉਹਨਾਂ ਨੇ ਕਿਹਾ ਵੀ ਇਹ ਜੰਗ ਵਾਲਾ ਤਾਂ ਸਾਰਾ ਡਰਾਮਾ ਕੀਤਾ ਜਾ ਰਿਹਾ ਬਾਦਲ ਸਰਕਾਰ ਨੇ ਸੈਂਟਰ ਗੌਰਮੈਂਟ ਨਾਲ ਮਿਲ ਕੇ ਪਰ ਹੁਣ ਕਹਿੰਦੇ ਵੀ ਲੋਕ ਜਿਹੜੇ ਆ ਹੁਣ ਸਿਆਣੇ ਹੋ ਚੁੱਕੇ ਆ ਤੇ ਮੈਂ ਜਿਹੜੀ ਗੱਲ ਜਿਹੜੀ ਤੋਰੀ ਸੀ ਉਹਦੇ ਮਾਮਲੇ ਦੇ ਵਿੱਚ ਮੈਂ ਦੱਸਣਾ ਚਾਹੁੰਦਾ ਵੀ ਕੱਲ ਇਸਲਾਮਾਬਾਦ ਦੇ ਵਿੱਚ ਨਵਾਜ਼ ਸ਼ਰੀਫ ਨੇ ਮਕਬੂਜ਼ਾ ਕਸ਼ਮੀਰ ਦੇ ਵਿੱਚ ਜਿਹੜਾ ਭਾਰਤ ਕਹਿ ਰਿਹਾ ਵੀ ਹਮਲਾ ਕੀਤਾ ਉਹਨੂੰ ਨਕਾਰ ਦਿੱਤਾ ਬਿਲਕੁਲ ਨਾਲ ਨਾਲ ਉਹਨਾਂ ਨੇ ਕਿਹਾ ਵੀ ਪਾਕਿਸਤਾਨ ਜੰਗ ਬਿਲਕੁਲ ਨਹੀਂ ਚਾਹੁੰਦਾ ਪਰ ਆਪਣੀ ਰੱਖਿਆ ਲਈ ਵਚਨਬੱਧ ਵੀ ਹੈਗਾ ਤੇ ਗੁਰਸੇਖ ਸਿੰਘ ਜੀ ਇਹ ਮੈਂ ਜ਼ਰੂਰ ਐਡ ਕਰਾਂ ਕਿ ਨਾ ਤਾਂ ਇਹ ਜਿਹੜਾ ਮੌਕਾ ਚੱਲ ਰਿਹਾ ਆ ਨਾ ਤਾਂ ਭਾਰਤ ਇਸ ਸਥਿਤੀ ਵਿੱਚ ਆ ਕਿ ਲੜਾਈ ਕਰ ਲਵੇ ਤੇ ਨਾ ਪਾਕਿਸਤਾਨ ਇਸ ਸਥਿਤੀ ਦੇ ਵਿੱਚ ਆ ਤੇ ਜੇ ਕੋਈ ਲੜਾਈ ਲੱਗਦੀ ਵੀ ਆ ਮੈਨੂੰ ਤਾਂ ਇਹ ਲੱਗਦਾ ਵੀ ਉਹ ਵਰਲਡ ਵਾਰ ਦੇ ਵਿੱਚ ਹੀ ਬਦਲਣੀ ਆ ਕਿਉਂਕਿ ਚਾਈਨਾ ਨੂੰ ਵੀ ਆਉਣਾ ਪੈਣਾ ਵਿੱਚ ਤੇ ਅਮਰੀਕਾ ਰਸ਼ੀਆ ਨੂੰ ਵੀ ਜਿਹੜਾ ਵਿੱਚ ਹੋਣਾ ਹੀ ਆ ਪਰ ਇਸ ਵੇਲੇ ਦੁਨੀਆਂ ਦੀ ਸਥਿਤੀ ਇਹ ਬਣੀ ਆ ਵੀ ਹਰ ਪਾਸ ਯੁੱਧ ਦੇ ਮੈਦਾਨ ਬਣ ਚੁੱਕੇ ਆ ਚਾਹੇ ਉਹ ਸੀਰੀਆ ਇਰਾਕ ਆ ਅਫਗਾਨਿਸਤਾਨ ਆ ਸ਼ੁਰੂ ਤਾਂ ਕਰ ਲੈਂਦੇ ਆ ਪਰ ਉਹਨਾਂ ਤੋਂ ਨਿਕਲਣਾ ਬੜਾ ਔਖਾ ਹੁੰਦਾ ਪਰ ਜਿੰਨਾ ਦਬਾਅ ਜਿਹੜਾ ਆ ਸ਼ੁਰੂਆਤ ਜਿਹੜੀ ਆ ਕਿਸੇ ਨੀ ਕਰਨੀ ਇਸ ਕਰਕੇ ਸਿਰਫ ਡਰਾਇਆ ਜਾ ਰਿਹਾ ਜਿੱਦਾਂ ਤੁਹਾਡੀ ਗੱਲ ਤੁਸੀਂ ਕੀਤੀ ਆ ਬਈ ਜਿਹੜੀਆਂ ਇੱਧਰ ਉੱਧਰਲੀਆਂ ਗੱਲਾਂ ਉਹਨਾਂ ਨੂੰ ਹੋਰ ਪਾਸੇ ਆਪਾਂ ਜਿਹੜਾ ਕਰ ਦਈਏ ਪਰ ਚਲੋ ਆਪਾਂ ਥੋੜੀ ਜਿਹਾ ਸੀਰੀਅਸ ਨਾ ਬਣਾਈਏ ਦਵਿੰਦਰ ਚੰਦਰ ਹੋਣਾ ਦਾ ਇੱਕ ਮੈਸੇਜ ਆ ਆਪਾਂ ਉਹ ਜੇ ਪੜ੍ਹ ਕੇ ਸੁਣਾ ਦਈਏ ਤਾਂ ਆਪਾਂ ਥੋੜੀ ਜਿਹਾ ਹੱਸ ਵੀ ਲਵਾਂਗੇ ਹਨਾ
ਜਰੂਰ ਜੀ ਜਰੂਰ
ਇਹ ਜਿਹੜਾ ਅਟੈਕ ਕੀਤਾ ਆ ਆਪਣੇ ਇੰਡੀਆ ਚ ਗਏ ਆ ਉਧਰ ਕਹਿੰਦੇ ਉਹਨਾਂ ਦੇ ਘਰ ਜਾ ਕੇ ਮਾਰ ਕੇ ਆਏ ਸੀ ਨਾ ਜਿੱਦਾਂ ਇੱਕ ਖਰਿਆ ਜੰਜੀਰ ਫਿਲਮ ਦਾ ਸ਼ਾਇਦ ਪਤਾ ਨੀ ਕਿਹੜਾ ਉਹਦੇ ਵਿੱਚ ਅਮਿਤਾਬ ਬੱਚਨ ਜਿਹਨੂੰ ਆਪਾਂ ਲੰਬੂ ਵੀ ਕਹਿ ਦਿੰਦੇ ਆ ਉਹ ਡਾਇਲੋਗ ਬੋਲਦਾ ਫਿਲਮ ਏਦਾਂ ਹੀ ਇੱਕ ਵਾਰੀ ਲਾਈ ਹੋਈ ਸੀ ਤੇ ਸਾਡਾ ਇੱਕ ਆਪਣੇ ਕੰਮ ਕਰਦਾ ਹੁੰਦਾ ਸੀ ਰਾਜੂ ਤੇ ਰਾਜੂ ਬਿਹਾਰ ਦਾ ਸੀ ਤੇ ਬਹੁਤ ਜਾਣੀ ਇੰਟਰਸਟ ਲੈ ਕੇ ਦੇਖ ਰਿਹਾ ਸੀ ਤੇ ਦੇਖਦੇ ਦੇਖਦੇ ਉਹਨੇ ਹਨਾ ਜਾਣੀ ਅਮਿਤਾਬ ਬੱਚਨ ਨੇ ਡਾਇਲੋਗ ਮਾਰਿਆ ਬਈ ਮੈਂ ਤੁਹਾਡੇ ਘਰ ਪੇ ਆ ਕੇ ਤੁਮੇ ਮਾਰ ਕੇ ਜਾਊਂਗਾ ਤੇ ਰਾਜੂ ਰਾਜੂ ਜਿਹੜਾ ਫੀਲਿੰਗ ਲੈ ਗਿਆ ਗੁਰਸਿੰਘ ਜੀ ਉੱਠ ਕੇ ਆ ਕੇ ਸਾਡੇ ਕੋਲ ਪਤਾ ਕਹਿੰਦਾ ਅਰੇ ਬਾਈ ਸਾਹਿਬ ਦੇਖਣਾ ਜੇ ਉਸਕੇ ਘਰ ਪੇ ਜਾ ਕੇ ਮਾਰੇਗਾ ਵੀ ਜਾਣੀ ਉਸ ਤਰ੍ਹਾਂ ਦੀ ਫੀਲਿੰਗ ਜਿਹੜੀ ਲਈ ਹੋਈ ਆ ਇੰਡੀਆ ਦੇ ਵਾਸੀਆਂ ਨੇ ਆਪਾਂ ਦਵਿੰਦਰ ਚੰਦਰ ਹੋਣਾ ਦਾ ਇੱਕ ਮੈਸੇਜ ਸੁਣਾ ਦੇਣਾ ਆ ਤੇ ਸੁਣਾ ਕੇ ਫਿਰ ਦੋਸਤ ਥੋੜੀ ਜਿਹਾ ਹੱਸ ਮਖੌਲ ਵੀ ਕਰ ਲੈਂਦੇ ਆ ਕਹਿੰਦੇ ਵੀ ਇੱਦਾਂ ਹੀ ਇੱਕ ਦੋਸ਼ੀ ਸੀਗਾ ਜੱਜ ਦੇ ਕੋਲ ਚਲੇ ਗਿਆ ਜਾਣੀ ਅਦਾਲਤ ਲੱਗੀ ਹੋਈ ਆ ਤੇ ਆਰੋਪੀ ਕਹਿੰਦਾ ਵੀ ਮੈਂ ਕਤਲ ਕੀਤਾ ਜਾਣੀ ਮੰਨ ਗਿਆ ਪਹਿਲਾਂ ਹੀ ਦੋਸ਼ੀ ਕਹਿੰਦਾ ਵੀ ਮੈਂ ਕਤਲ ਕੀਤਾ ਜੱਜ ਕਹਿੰਦਾ ਫਿਰ ਲਾਸ਼ ਕਿੱਥੇ ਆ ਦੋਸ਼ੀ ਕਹਿੰਦਾ ਲਾਸ਼ ਤਾਂ ਜੀ ਮੈਂ ਜਲਾਤੀ ਜੱਜ ਕਹਿੰਦਾ ਉਹ ਜਗ੍ਹਾ ਦਿਖਾ ਜਿੱਥੇ ਤੂੰ ਲਾਸ਼ ਜਲਾਈ ਆ ਕਹਿੰਦਾ ਜੀ ਮੈਂ ਤਾਂ ਉਹ ਸਾਰੀ ਜ਼ਮੀਨ ਹੀ ਖੋਦ ਦਿੱਤੀ ਜੱਜ ਫਿਰ ਉਹ ਜਿਹੜੀ ਖੋਦੀ ਆ ਤੂੰ ਜ਼ਮੀਨ ਉਹ ਮਿੱਟੀ ਕਿੱਥੇ ਆ ਕਹਿੰਦਾ ਜੀ ਮਿੱਟੀ ਦੀਆਂ ਤਾਂ ਮੈਂ ਇੱਟਾਂ ਬਣਾਤੀਆਂ ਉਹ ਕਹਿੰਦਾ ਫਿਰ ਇੱਟਾਂ ਦਿਖਾ ਕਹਿੰਦਾ ਜੀ ਉਹਨਾਂ ਦਾ ਮੈਂ ਮਕਾਨ ਬਣਾਤਾ ਜੱਜ ਕਹਿੰਦਾ ਫਿਰ ਉਹ ਮਕਾਨ ਕਿੱਥੇ ਆ ਕਹਿੰਦਾ ਜੀ ਉਹ ਭੁਚਾਲ ਦੇ ਨਾਲ ਡਹਿ ਗਿਆ ਕਹਿੰਦਾ ਫਿਰ ਉਹਦਾ ਮਾਲ ਕਿੱਥੇ ਆ ਕਹਿੰਦਾ ਜੀ ਉਹ ਤਾਂ ਮੈਨੇ ਵੇਚ ਦਿੱਤਾ ਕਹਿੰਦਾ ਕਿਹਨੂੰ ਵੇਚਿਆ ਕਹਿੰਦਾ ਜੀ ਆਪਣੇ ਗੁਆਂਢੀ ਨੂੰ ਵੇਚਿਆ ਕਹਿੰਦਾ ਫਿਰ ਇੱਦਾਂ ਕਰੋ ਗੁਆਂਢੀ ਨੂੰ ਬੁਲਾਓ ਦੋਸ਼ੀ ਕਹਿੰਦਾ ਜੀ ਉਹ ਤਾਂ ਮਰ ਗਿਆ ਜੱਜ ਕਹਿੰਦਾ ਉਹ ਕਿਹਨੇ ਮਾਰਿਆ ਦੋਸ਼ੀ ਕਹਿੰਦਾ ਜੀ ਮੈਂ ਮਾਰਿਆ ਜੱਜ ਵੇ ਪੁੱਛਦਾ ਵੀ ਉਹ ਜਿਹੜਾ ਮਾਰਿਆ ਉਹਦੀ ਲਾਸ਼ ਕਿੱਥੇ ਆ ਤੇ ਆਰੋਪੀ ਕਹਿੰਦਾ ਜੀ ਲਾਸ਼ ਤਾਂ ਮੈਂ ਜਲਾਤੀ ਜੱਜ ਕਹਿੰਦਾ ਯਾਰ ਉੱਲੂ ਦੇ ਪੱਠਿਆ ਤੂੰ ਕਿਸੇ ਦਾ ਕਤਲ ਕੀਤਾ ਕਿ ਸਰਜੀਕਲ ਅਟੈਕ ਕੀਤਾ ਜਿਹੜਾ
ਲਾਸਟ ਯਾਰ ਚੁਟਕਲੇ ਦੇ ਵਿੱਚ ਇਸ ਕਵਰ ਦੇ ਵਿੱਚ ਸਾਨੂੰ ਕੁਛ ਐਡ ਆਨ ਕਰਨਾ ਚਾਹੀਦਾ
ਬਾਤ ਖਰਾਬ ਕਹੂੰਗਾ ਪਰ ਇਹ ਲਾਸਟ ਵਾਲੀ ਜਿਹੜੀ ਲਾਈਨ ਬਹੁਤ ਇੰਟਰਸਟਿੰਗ ਹੈ ਬਈ ਉੱਲੂ ਦੇ ਪੱਠਿਆ ਤੂੰ ਕਹਿੰਦਾ ਉਹਦਾ ਕਤਲ ਕੀਤਾ ਕਿ ਸਰਜੀਕਲ ਅਟੈਕ ਕੀਤਾ ਬਿਲਕੁਲ ਜੀ ਸਰਜੀਕਲ ਅਟੈਕ ਜਿਹੜੇ ਲੋਕਾਂ ਨੂੰ ਪੰਜ ਲੱਗ ਗਈ ਹੋਣੀ ਆ ਤੇ ਇਹੋ ਜਿਹਾ ਗਿਆ ਵੀ ਨਵਾਜ਼ ਸ਼ਰੀਫ ਮੰਨਣ ਨੂੰ ਤਿਆਰ ਨੀ ਮੋਦੀ ਕਹਿੰਦਾ ਜੀ ਬੰਦੇ ਬਹੁਤ ਮਾਰ ਦਿੱਤੇ ਉਹਨਾਂ ਦੇ 30-40 ਬੰਦੇ ਮਾਰ ਦਿੱਤੇ ਆ ਪਰ ਕਸ਼ਮੀਰੀਆਂ ਨੇ ਕਿਹਾ ਵੀ ਅਸੀਂ ਕਸ਼ਮੀਰੀਆਂ ਦੀ ਮਦਦ ਕਰਨੀ ਆ ਨਵਾਜ਼ ਸ਼ਰੀਫ ਨੇ ਕਿਹਾ ਕਿਉਂਕਿ ਕਹਿੰਦੇ ਅੱਤਵਾਦ ਦਾ ਸਭ ਤੋਂ ਜ਼ਿਆਦਾ ਸ਼ਿਕਾਰ ਜਿਹੜਾ ਪਾਕਿਸਤਾਨ ਹੈਗਾ ਸਰਜੀਕਲ ਹਮਲੇ ਨੂੰ ਉਹਨਾਂ ਨੇ ਝੂਠਾ ਦੱਸਣ ਦੀ ਕੋਸ਼ਿਸ਼ ਕੀਤੀ ਆ ਕਿਹਾ ਕਿ ਭਗਤ ਨੇ ਕੰਟਰੋਲ ਰੇਖਾ ਦੇ ਉੱਤੇ ਗੋਲੀਬਾਰੀ ਕੀਤੀ ਸੀ ਇਹਦੇ ਵਿੱਚ ਸਾਡੇ ਦੋ ਜਵਾਨ ਉਹ ਕਹਿੰਦੇ ਮਰੇ ਸੀ ਉਹ ਕਹਿੰਦੇ ਵੀ ਅਸੀਂ ਜੰਗ ਦੇ ਖਿਲਾਫ ਆ ਪਰ ਇਹਨੂੰ ਸਾਡੀ ਜਿਹੜੀ ਕਮਜ਼ੋਰੀ ਨਾ ਸਮਝਿਆ ਜਾਵੇ ਨਵਾਜ਼ ਸ਼ਰੀਫ ਤੋਂ ਅਸਤੀਫਾ ਵੀ ਮੰਗ ਲਿਆ ਇਮਰਾਨ ਖਾਨ ਨੇ ਜਿਹੜੇ ਕਿ ਵਿਰੋਧੀ ਧਿਰ ਦੇ ਨੇਤਾ ਵੀ ਹੈਗੇ ਆ ਉਹ ਕਹਿੰਦੇ ਵੀ ਕਾਲੇ ਤੁਹਾਨੂੰ ਕਾਨੂੰਨੀ ਬਣਾਉਣ ਦੇ ਦੋਸ਼ੀ ਆ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਇਹਨਾਂ ਨੂੰ ਆਪਣੇ ਅਹੁਦੇ ਤੋਂ ਅਸਤੀਫਾ ਦੇਣਾ ਚਾਹੀਦਾ ਕ੍ਰਿਕਟਰ ਤੋਂ ਤਾਂ ਜਿਹੜੇ ਬਣਿਆ ਇਮਰਾਨ ਖਾਨ ਉਹਨਾਂ ਨੇ ਕਿਹਾ ਵੀ ਕਸ਼ਮੀਰ ਉੱਤੇ ਜਿਹੜਾ ਚਰਚਾ ਲਈ ਬੁਲਾਇਆ ਗਿਆ ਸੰਸਦ ਦਾ ਸਾਂਝਾ ਇਜਲਾਸ ਇਜਲਾਸ ਉਹਦੇ ਬਾਈਕਾਟ ਦੇ ਪਾਕਿਸਤਾਨ ਤਹਿਰੀਕ ਇਨਸਾਫ਼ ਦੇ ਫੈਸਲੇ ਨੂੰ ਸਹੀ ਵੀ ਠਹਿਰਾਇਆ ਆ ਉਹ ਕਹਿੰਦੇ ਵੀ ਇਮਰਾਨ ਨੇ ਟਵੀਟ ਕਰਤਾ ਕਰਕੇ ਵੀ ਕਿਹਾ ਇਹ ਗੱਲ ਕਿ ਕੁਝ ਵੀ ਕੋਈ ਨਵਾਂ ਨਹੀਂ ਹੋਣਾ ਉਧਰੋਂ ਜਰਮਨੀ ਨੇ ਜੀ ਸਰਜੀਕਲ ਸਟਰਾਈਕ ਦਾ ਜਿਹੜਾ ਸਮਰਥਨ ਕੀਤਾ ਆ ਕਿਉਂਕਿ ਉੜੀ ਹਮਲੇ ਤੋਂ ਬਾਅਦ ਭਾਰਤ ਵੱਲੋਂ POK ਦੇ ਵਿੱਚ ਅੱਤਵਾਦੀ ਟਿਕਾਣਿਆਂ ਨੂੰ ਨਾਸ਼ਟ ਕਰਨ ਲਈ ਜਿਹੜੇ ਕੀਤਾ ਗਿਆ ਸੀ ਸਰਜੀਕਲ ਸਟਰਾਈਕ ਜਿਹਦੇ ਬਾਰੇ ਹੁਣੇ ਆਪਾਂ ਦੋਸਤੋ ਤੁਹਾਨੂੰ ਚੁਟਕਲਾ ਵੀ ਸੁਣਾਇਆ ਬਹੁਤ ਸਾਰੇ ਦੁਨੀਆਂ ਦੇ ਦੇਸ਼ਾਂ ਨੇ ਜਿਹੜਾ ਸਮਰਥਨ ਕੀਤਾ ਇੰਡੀਆ ਦਾ ਅਮਰੀਕਾ ਨੇ ਰੂਸ ਨੇ ਬੰਗਲਾਦੇਸ਼ ਤੇ ਅਫਗਾਨਿਸਤਾਨ ਤੇ ਯੂਰਪੀ ਸੰਸਦ ਦੇ ਬਾਅਦ ਹੁਣ ਜਰਮਨੀ ਨੇ ਵੀ ਇਸ ਸਰਜੀਕਲ ਹਮਲੇ ਨੂੰ ਸਹੀ ਠਹਿਰਾਇਆ ਮੀਡੀਆ ਰਿਪੋਰਟਾਂ ਨੇ ਇਹ ਵੀ ਦੱਸਿਆ ਵੀ ਜਰਮਨੀ ਦੇ ਜਿਹੜੇ ਰਾਜਦੂਤ ਹੈਗੇ ਆ ਮਾਰਟਿਨ ਉਹਨਾਂ ਨੇ ਹੈਦਰਾਬਾਦ ਦੇ ਵਿੱਚ ਕੱਲ ਕਿਹਾ ਸੀਗਾ ਵੀ ਅਸੀਂ ਸਮਰਥਨ ਕਰਦੇ ਹਾਂ ਕਿਉਂਕਿ ਸਾਰਿਆਂ ਨੂੰ ਕਹਿੰਦੇ ਵੀ ਆਪਣੀ ਸੁਰੱਖਿਆ ਦਾ ਹੱਕ ਹੈਗਾ ਆ ਤੇ ਭਾਰਤ ਜਰਮਨੀ ਜਿਹੜਾ ਉਹਦੇ ਨਾਲ ਖੜਾ ਆ ਤੇ ਵੈਸੇ ਇੱਕ ਗੁਰਸੇਵਕ ਇੱਕ ਹੋਰ ਵੀ ਗੱਲ ਦੇਖੋ ਚਲੋ ਇਹ ਤਾਂ ਅਜੇ ਪਤਾ ਹੀ ਨਹੀਂ ਲੱਗਾ ਹਨਾ ਵੀ ਆਪਾਂ ਕਰਕੇ ਆਏ ਆ ਅਟੈਕ ਕਿ ਨਹੀਂ ਵੈਸੇ ਵੀਡੀਓ ਕਹਿੰਦੇ ਵੀ ਕੱਲ ਸੈਂਟਰ ਗੌਰਮੈਂਟ ਨੂੰ ਦੇ ਦਿੱਤੀਆਂ ਆਰਮੀ ਨੇ ਆਪਣੀ ਨੇ ਅਮਰੀਕਾ ਦੇਖੋ ਘਰੇ ਹੀ ਉਹਨਾਂ ਦੇ ਮਾਰ ਕੇ ਗਿਆ ਹਨਾ ਉਹਦੇ ਵਿੱਚ ਤਾਂ ਉਹਨਾਂ ਦਾ ਹੈਲੀਕਾਪਟਰ ਵੀ ਵਿਚਾਰਾ ਡਿੱਗ ਗਿਆ ਸੀ ਜਲਾ ਕੇ ਉਹਨੂੰ ਚਲੇ ਗਿਆ ਵੀ ਇਹ ਟਕਨੀਕ ਕਿਤੇ ਉਸ ਹੈਲੀਕਾਪਟਰ ਦੀ ਚੋਰੀ ਨਾ ਕਰ ਲੈਣ ਪਰ ਜਿੱਦਾਂ ਕਹਿ ਲਓ ਵੀ ਤਕੜੇ ਦੇ ਮੂੰਹ ਕੋਈ ਨੀ ਕੁਛ ਬੋਲਦਾ ਹੁੰਦਾ ਹਨਾ ਜਦੋਂ ਬਰਾਬਰ ਦੀ ਧਰਿਆ ਉੱਥੇ ਫਿਰ ਦੇਖ ਲਓ ਕਿੱਦਾਂ ਇੰਡੀਆ ਨੂੰ ਪਏ ਆ
ਇੱਕ ਗੱਲ ਤੇ ਚਾਨਣਾ ਪਾਉਂਗੇ ਜੀ
ਇੱਕ ਗੱਲ ਤੇ ਚਾਨਣਾ ਪਾਓ ਹਾਂ ਮੈਂ ਗੱਲ ਪੁੱਛਦਾ ਤੁਹਾਡੇ ਤੋਂ ਇਸ ਤੋਂ ਚਾਨਣਾ ਪਾਓ ਜਿੱਦਾਂ ਹੁਣ ਇੰਡੀਆ ਵਾਲੇ ਕਰਕੇ ਆ ਸਰਜੀਕਲ ਅਟੈਕ ਹਨਾ ਜਾ ਕੇ ਉਹਨਾਂ ਦੇ ਏਰੀਏ ਚ ਵੜ ਕੇ ਜਾ ਕੇ ਕਰਕੇ ਆ ਕਿੱਤਾ ਕਿ ਨਹੀਂ ਕਿਤੋਂ ਬਾਅਦ ਦੀ ਗੱਲ ਜਿਹੜੀ ਦਾਵਾ ਕੀਤਾ ਜਾ ਰਿਹਾ ਨਾ ਤੇ ਉਸ ਨੂੰ ਨਾਂ ਦਿੱਤਾ ਜਾ ਰਿਹਾ ਸਰਜੀਕਲ ਅਟੈਕ ਸਾਡੇ ਰੱਖਿਆ ਸੁਰੱਖਿਆ ਦੇ ਲਈ ਆ ਠੀਕ ਆ ਜੀ ਪਰ ਜੇਕਰ ਉਹ ਇੱਧਰ ਵੜ ਕੇ ਗੋਲੀਬਾਰੀ ਕਰਦੇ ਉਹ ਅੱਤਵਾਦ ਤੇ ਆ ਕਿਸ ਹਿਸਾਬ ਨਾਲ ਡਿਫਾਈਨ ਕੀਤਾ ਜਾਂਦਾ ਗੱਲਾਂ ਨੂੰ
ਗੁਰਸੇਵ ਸਿੰਘ ਜੀ ਪਹਿਲੀ ਤਾਂ ਗੱਲ ਇਹ ਆ ਵੀ ਜਿਹੜਾ ਜਿੱਥੇ ਅਟੈਕ ਹੋਇਆ ਸਰਜੀਕਲ ਅਟੈਕ ਉਹ ਪਾਕਿਸਤਾਨ ਦੇ ਹਿੱਸਾ ਵੈਸੇ ਹੈ ਨਹੀਂ ਉਹ ਮਕਬੂਜਾ ਕਸ਼ਮੀਰ ਆ ਉਹਨੂੰ ਉਹ ਆਜ਼ਾਦ ਕਸ਼ਮੀਰ ਕਹਿੰਦੇ ਆ ਪਾਕਿਸਤਾਨ ਵਾਲੇ ਉਹ ਜਾਣੀ ਉਹਨੂੰ ਵੱਖਰਾ ਮੰਨਦੇ ਆ ਜਾਣੀ ਉਹਨੂੰ ਇੱਕ ਤਰ੍ਹਾਂ ਨਾਲ ਡਿਫੈਂਡ ਕਰਦੇ ਉਹਨੂੰ ਆਜ਼ਾਦ ਕਸ਼ਮੀਰ ਦਾ ਨਾਂ ਦਿੱਤਾ ਜਾਂਦਾ ਆਪਾਂ ਉਹਨੂੰ ਮਕਬੂਜਾ ਕਸ਼ਮੀਰ ਕਹਿੰਦੇ ਆ ਇੱਦਾਂ ਹੀ ਉਹ ਇਧਰਲੇ ਜਿਹੜਾ ਇਹਨੂੰ ਗੁਲਾਮ ਕਸ਼ਮੀਰ ਦੱਸਦੇ ਆ ਜਿਹੜਾ ਆਪਣੇ ਵਾਲਾ ਆਪਾਂ ਇਹਨੂੰ ਆਪਣਾ ਹਿੱਸਾ ਮੰਨਦੇ ਆ ਹਨਾ ਇਹ ਇੱਕ ਵਿਵਾਦਿਤ ਢਾਂਚਾ ਆ ਇਹ ਵੈਸੇ ਗੱਲ ਇਹ ਚੱਲ ਰਹੀ ਆ ਵੀ ਆਪਾਂ ਅਜੇ ਤੱਕ ਕੇਸ ਕਰਕੇ ਬੈਠੇ ਆ ਵੀ ਜਿਹੜੀ LOC ਆ ਲਾਈਨ ਆਫ ਕੰਟਰੋਲ ਜਿਹੜੀ ਆ ਉਹਨੂੰ ਹੀ ਅਸੀਂ ਇੱਕ ਹਿੱਸਾ ਮੰਨ ਲਿਆ ਵੀ ਇਹ ਜਿਹੜੀ ਆ ਲਾਈਨ ਆਫ ਕੰਟਰੋਲ ਇੱਕ ਜਾਣੀ ਸਹਿਮਤੀ ਜਿਹੀ ਨਾਲ ਸਹਿਮਤੀ ਹੈ ਨੀ ਵੈਸੇ ਜਾਣੀ ਮੰਨ ਲਈ ਆ ਵੀ ਇੱਥੇ ਤੱਕ ਇਲਾਕਾ ਸਾਡਾ ਆ ਉਧਰਲਾ ਇਲਾਕਾ ਤੁਹਾਡਾ ਆ ਇਸ ਕਰਕੇ ਇੰਡੀਆ ਡਿਫੈਂਡ ਇਸ ਕਰਕੇ ਕਰ ਦਿੰਦੇ ਵੀ ਅਸੀਂ ਆਪਣੇ ਉੱਥੇ ਸਾਡਾ ਇਲਾਕਾ ਆ ਉੱਥੇ ਚਾਹੁੰਦਾ ਆ ਇੱਦਾਂ ਹੀ ਪਾਕਿਸਤਾਨ ਵਾਲੇ ਜਿਹੜੇ ਇੱਧਰਲੇ ਕਸ਼ਮੀਰ ਦੇ ਵਿੱਚ ਆਪਣਾ ਜਿਹੜਾ ਸਮਰਥਨ ਰੱਖਦੇ ਆ ਦੂਜੀ ਗੱਲ ਹੈ ਕਿ ਉਹ ਅੱਤਵਾਦ ਦੇ ਰੂਪ ਦੇ ਵਿੱਚ ਅੱਤਵਾਦ ਦਾ ਨਾਂ ਦੇ ਵੀ ਸਾਨੂੰ ਤਾਂ ਪਤਾ ਨਹੀਂ ਹਨਾ ਜਾਣੀ ਉਹ ਹੁੰਦੇ ਤਾਂ ਫੌਜੀਆਂ ਦੀ ਟ੍ਰੇਨਿੰਗ ਜੋ ਵੀ ਸਾਰਾ ਕੁਛ ਹੁੰਦਾ ਆ ਨਾਲ ਦੀ ਨਾਲ ਇਸਰੋ ਜਿਹੜਾ ਆ ਇਸਰੋ ਨੇ ਬਹੁਤ ਆਪਾਂ ਬਹੁਤ ਗੱਲਾਂ ਕਰਦੀ ਇਸਰੋ ਨੇ ਬਹੁਤ ਵੱਡੀ ਭੂਮਿਕਾ ਜਿਹੜੀ ਨਿਭਾਈ ਹੈ ਇਹਨਾਂ ਨੇ ਸਾਰਾ ਕੁਛ ਦੇਖਿਆ ਉੱਥੇ ਦੇ ਇਹਨਾਂ ਨੇ ਤਸਵੀਰਾਂ ਵੀ ਜਿਹੜੀਆਂ ਦੱਸਿਆ ਵੀ ਤਸਵੀਰਾਂ ਸਾਨੂੰ ਉੱਤੋਂ ਮਿਲ ਰਹੀਆਂ ਸੈਟੇਲਾਈਟ ਤੋਂ ਤੇ ਉੱਥੇ ਕੀ ਜਿਹੜੀ ਹਰਕਤ ਆ ਉੱਥੇ ਹੋ ਰਹੀ ਆ ਤੇ ਸਾਰਾ ਕੁਛ ਇਹਨਾਂ ਦੇ ਕੋਲ ਹੈਗਾ ਵੀ ਆ ਤੇ ਕੱਲ ਕੇਂਦਰ ਨੂੰ ਇਹਨਾਂ ਨੇ ਵੀਡੀਓ ਵੀ ਦੇ ਦਿੱਤੀਆਂ ਆ ਤੇ ਉਹ ਕਹਿੰਦੇ ਆ ਵੀ ਅਸੀਂ ਪਰ ਜ਼ਾਹਰ ਨਹੀਂ ਕਰਦੇ ਹੁਣ ਦੇਖੋ ਕਿੱਦਾਂ ਹੁੰਦੀ ਆ ਬਾਅਦ ਦੇ ਵਿੱਚ ਵੈਸੇ ਜਿੱਦਾਂ ਆਪਾਂ ਫੇਰ ਗੱਲ ਕਰ ਲਈਏ ਉਹੀ ਚੁਟਕਲੇ ਵਾਲੀ ਬੇ ਵਿਵਾਦ ਆ ਇਹਦੇ ਨਿਸ਼ਕਰਸ਼ ਦੇ ਉੱਤੇ ਆਪਾਂ ਨਹੀਂ ਨਿਕਲ ਸਕਦੇ ਤੇ ਸ਼ਾਇਦ ਆਪਾਂ ਬਿਨਾਂ ਪ੍ਰੂਫ ਤੋਂ ਕੁਛ ਬੋਲੀਏ ਇਹ ਵੀ ਚੰਗਾ ਨਹੀਂ ਲੱਗਦਾ ਪਰ ਸਰਹੱਦ ਪਾਰ ਲਈ ਚਸ਼ਮਦੀਦ ਕੁਛ ਇਦਾਂ ਦੇ ਆਏ ਆ ਜਿਨ੍ਹਾਂ ਨੇ ਸਰਜੀਕਲ ਹਮਲੇ ਦੀ ਪੁਸ਼ਟੀ ਵੈਸੇ ਕਰ ਦਿੱਤੀ ਆ ਉਹਨਾਂ ਨੇ ਦੱਸਿਆ ਵੀ ਅੱਤਵਾਦੀਆਂ ਦੀਆਂ ਜਿਹੜੀਆਂ ਲਾਸ਼ਾਂ ਆ ਉਹ ਟਰੱਕਾਂ ਦੇ ਵਿੱਚ ਲੱਦ ਦੇ ਹੋਈ ਦੇਖੀਆਂ ਆ ਇਹ ਜਾਣਕਾਰੀ ਅੱਤਵਾਦੀ ਕੈਂਪਾਂ ਦੇ ਬਾਰੇ ਜਾਣਕਾਰੀ ਦੇ ਜਿਹੜੇ ਕਿ ਨਾ ਤਾਂ ਭਾਰਤ ਨੇ ਅਜੇ ਤੱਕ ਦੱਸਿਆ ਤੇ ਨਾ ਹੀ ਪਾਕਿਸਤਾਨ ਨੇ ਇਹ ਜਿਹੜੀ ਜਨਤਕ ਕੀਤੀ ਆ ਉਹ ਕਹਿੰਦੇ ਵੀ ਮਕਬੂਜਾ ਕਸ਼ਮੀਰ ਦੇ ਵਿੱਚ ਜਿਹੜੇ ਕੰਟਰੋਲ ਰੇਖਾ ਦੇ ਨੇੜੇ ਰਹਿਣ ਵਾਲੇ ਲੋਕ ਆ ਉਹਨਾਂ ਨੇ ਆਪਣੇ ਭਾਰਤੀ ਕਸ਼ਮੀਰ ਵਿਚਲੇ ਰਿਸ਼ਤੇਦਾਰਾਂ ਨੂੰ ਦੱਸਿਆ ਆ ਇਹ ਗੱਲ, ਸੋਸ਼ਲ ਮੀਡੀਆ ਉੱਤੇ ਸੰਪਰਕ ਕੀਤਾ, ਜਾਣੀ ਉਹ ਪਾਕਿਸਤਾਨ ਵਾਲੇ ਪਾਸੇ ਜੇ ਆਪਾਂ ਕਰੀਏ, ਜਿਹਨੂੰ ਉਹ ਆਜ਼ਾਦ ਕਸ਼ਮੀਰ ਕਹਿੰਦੇ ਆਪਾਂ, ਮਕਬੂਜ਼ਾ ਕਸ਼ਮੀਰ ਕਹਿੰਦੇ ਆ, ਉਹਨਾਂ ਨੇ ਇੱਧਰ ਆਪਣੇ ਰਿਸ਼ਤੇਦਾਰਾਂ ਨੂੰ ਦੱਸਿਆ। ਉਸ ਦਿਨ ਬਹੁਤ ਭਾਰੀ ਗੋਲਾਬਾਰੀ ਵੀ ਹੋਈ, ਧਮਾਕੇ ਬਾਜਾਂ ਵੀ ਸੁਣੀਆਂ, ਪਰ ਡਰਦੇ ਉਹ ਬਾਹਰ ਨਹੀਂ ਨਿਕਲੇ। ਅਗਲੇ ਦਿਨ ਉਹਨਾਂ ਨੂੰ ਪਤਾ ਲੱਗਾ ਵੀ ਆਤਮੀਆਂ ਦੀਆਂ ਕਈ ਪਨਾਹਗਾਹਾਂ ਜਿਹੜੀਆਂ ਨਸ਼ਟ ਕਰ ਦਿੱਤੀਆਂ ਗਈਆਂ, ਅਨੇਕਾਂ ਜਿਹੜੇ ਜਿਹਾਦੀ ਆ ਉਹਨਾਂ ਨੂੰ ਮਾਰ ਵੀ ਦਿੱਤਾ ਗਿਆ ਆ, ਤੇ ਪਾਕਿਸਤਾਨੀ ਫੌਜ ਜਿਹੜੀ ਆ ਮਾਰੇ ਗਏ ਅੱਤਵਾਦੀਆਂ ਦੀਆਂ ਲਾਸ਼ਾਂ ਨੂੰ ਟਰੱਕਾਂ ਵਿੱਚ ਲੱਦ ਕੇ ਵੀ ਲੈ ਕੇ ਗਈ ਆ ਤੇ ਦਫਨਾ ਦਿੱਤਾ ਗਿਆ ਆ। ਚਸ਼ਮਦੀਦਾਂ ਨੇ ਇਹ ਵੀ ਦੱਸਿਆ ਕਿ ਅੱਤਵਾਦੀਆਂ ਲਈ ਨਵਾਜ਼ ਜਨਾਜ਼ਾ ਉਹ ਵੀ ਮਸਜਿਦ ਦੇ ਵਿੱਚ ਪੜੀ ਗਈ, ਕੁਝ ਲਾਸ਼ਾਂ ਨੂੰ ਦਫਨਾ ਦਿੱਤਾ ਗਿਆ, ਕੁਝ ਨੂੰ ਲਸ਼ਕਰ ਦੇ ਮੁੱਖ ਕੈਂਪ ਦੇ ਵਿੱਚ ਵੀ ਲਿਜਾਇਆ ਗਿਆ। ਅਖਬਾਰ ਮੁਤਾਬਕ ਸਰਜੀਕਲ ਹਮਲੇ ਦੌਰਾਨ ਪਾਕਿਸਤਾਨੀ ਫੌਜ ਦਾ ਵੀ ਭਾਰੀ ਨੁਕਸਾਨ ਜਿਹੜਾ ਹੋਇਆ। ਦੁੱਧ ਨਿਆਲ ਜਿੱਥੇ ਕਿ ਅੱਤਵਾਦੀਆਂ ਦੇ ਤਵੇ ਜਾਂ ਟਿਕਾਣੇ, ਉੱਥੇ ਦੋ ਚਸ਼ਮਦੀਦ ਨੇ ਦੱਸਿਆ ਕਿ ਉਹਨਾਂ ਅਲ ਹਵਾਈ ਪੁਲ ਦੇ ਕੋਲ ਪੁਰਬਾ ਮੁੱਖ ਬਾਜ਼ਾਰ ਨੇੜੇ ਇੱਕ ਤਬਾਹ ਹਾਲਤ ਵੀ ਦੇਖੀ ਆ, ਜੋ ਪਾਕਿਸਤਾਨੀ ਫੌਜ ਦੀ ਇੱਕ ਸਰਹੱਦੀ ਚੌਂਕੀ ਆ, ਤੇ ਇਸ ਦੀ ਵਰਤੋਂ ਜਿਹੜੀ ਲਸ਼ਕਰ ਵੱਲੋਂ ਕੀਤੀ ਜਾਂਦੀ ਆ। ਦੋਨਾਂ ਚਸ਼ਮਦੀਦਾਂ ਨੇ ਦੱਸਿਆ ਵੀ ਅਲ ਹਵਾਈ ਪੁਲ ਜਿਹੜਾ ਪਾਕਿਸਤਾਨ ਦਾ ਆਖਰੀ ਬਿੰਦੂ ਆ, ਜਿੱਥੇ ਅੱਤਵਾਦੀ ਆਪਣਾ ਸਮਾਨ ਲੋਡ ਕਰਕੇ ਘੁਸਪੈਠ ਕਰਕੇ ਕੁਪਵਾੜਾ ਖੇਤਰ ਦੇ ਵਿੱਚ ਜਾਂਦੇ ਆ, ਤੇ ਪਾਕਿਸਤਾਨ ਦੀ ਇਹ ਚੌਂਕੀ ਦੀ ਸਰਹੱਦੀ ਚੌਂਕੀ ਗੁਲਾਬ ਤੋਂ 4 ਕਿਲੋਮੀਟਰ ਦੀ ਦੂਰੀ ਦੇ ਉੱਤੇ ਹੈਗਾ। ਤੇ ਖੈਰ ਉਧਰੋਂ ਪਾਕਿਸਤਾਨ ਪੁਲਿਸ ਅਧਿਕਾਰੀ ਨੇ ਵੀ ਮੰਨਿਆ ਵੀ ਹਮਲੇ ਦੇ ਵਿੱਚ ਸਾਡੇ ਜਿਹੜੇ 12 ਲੋਕ ਆ ਉਹ ਮਰ ਚੁੱਕੇ ਆ ਹੁਣ ਤੱਕ। ਤੇ ਗੁਰਸੇਵ ਸਿੰਘ ਜੀ, ਹੁਣ ਆਪਾਂ ਥੋੜੀ ਜਿਹੀ ਖਬਰ ਹੋਰ ਪਾਸੇ ਵੀ ਲੈ ਜਾਈਏ, ਕਾਫੀ ਲੰਬੀ ਇਹ ਗੱਲ ਹੋ ਗਈ। ਰਸਾਇਣ ਵਿਗਿਆਨ ਦਾ ਨੋਬਲ ਪੁਰਸਕਾਰ 3 ਵਿਗਿਆਨੀਆਂ ਨੂੰ ਮਿਲ ਗਿਆ ਜੀ। ਸਟਾਕਹੋਮ ਦੇ ਵਿੱਚ ਇਸ ਸਾਲ ਰਸਾਇਣ ਵਿਗਿਆਨ ਜਿਹਨੂੰ ਕੈਮਿਸਟਰੀ ਵੀ ਆਪਾਂ ਕਹਿ ਦਈਦਾ ਹੈ, ਇਹਦਾ ਨੋਬਲ ਪੁਰਸਕਾਰ ਆਣਵਿਕ ਮਸ਼ੀਨਾਂ ਉੱਤੇ ਜਿਹੜੇ ਕੰਮ ਕਰਨ ਵਾਲੇ ਆ ਫਰਾਂਸ ਦੇ ਰਸਾਇਣ ਸ਼ਾਸਤਰੀ ਜੀਨ ਪੀਅਰੇ ਸਾਵੇਜ, ਸਕਾਟਲੈਂਡ ਦੇ ਸਰ ਜੇ ਫਰੇਜ਼ਰ ਸਟੂਡਾ ਤੇ ਨੀਦਰਲੈਂਡ ਦੇ ਐਲ ਫਰਿੰਗਾ, ਇਹਨਾਂ ਨੂੰ ਸਾਂਝੇ ਰੂਪ ਦੇ ਵਿੱਚ ਦਿੱਤਾ ਗਿਆ ਆ। ਤੇ ਇਹਨਾਂ ਨੂੰ ਰਾਇਲ ਸਵੀਡਿਸ਼ ਅਕੈਡਮੀ ਆਫ ਸਾਇੰਸਿਸ ਨੇ ਇਹ ਜਿਹੜਾ ਪੁਰਸਕਾਰ ਆ ਆਣਵਿਕ ਮਸ਼ੀਨਾਂ ਦੇ ਡਿਜ਼ਾਇਨ ਤੇ ਨਿਰਮਾਣ ਲਈ ਸਟ੍ਰਾਸਬਰਗ ਯੂਨੀਵਰਸਿਟੀ ਵਿੱਚ ਕੰਮ ਕਰਨ ਵਾਲੇ ਸਾਬਲ ਅਮਰੀਕੀ ਦੇ ਨਾਰਥ ਵੈਸਟਰਨ ਯੂਨੀਵਰਸਿਟੀ ਦੇ ਸਟੂਡਾਂਟ ਤੇ ਰਾਇਲ ਨੀਦਰਲੈਂਡ ਅਕੈਡਮੀ ਆਫ ਸਾਇੰਸਿਸ ਦੇ ਫਰਿੰਗਾ ਨੂੰ ਸਾਂਝੇ ਰੂਪ ਦੇ ਵਿੱਚ ਇਹ ਦੇ ਦਿੱਤਾ ਗਿਆ। ਤੇ ਅਗਲੀ ਖਬਰ ਥੋੜੀ ਜਿਹੀ ਦੱਸ ਦਈਏ ਵੀ ਰਾਜਸਥਾਨ ਵਿੱਚ ਕੇਜਰੀਵਾਲ ਉੱਤੇ ਫੇਰ ਸ਼ਾਹੀ ਸੁੱਟੀ ਗਈ ਹੈ, ਇਹ ਵੀ ਇੱਕ ਨਵਾਂ ਹੀ ਤਰੀਕਾ ਦੇਖੋ ਲੋਕਾਂ ਨੇ ਫੜ ਲਿਆ, ਜਾਂ ਜੁੱਤੀ ਸੈੱਟ ਤੋਂ ਜਾਂ ਸ਼ਾਹੀ ਸੈੱਟ ਤੋਂ ਗੁਰਸੇਵ ਸਿੰਘ ਜੀ।
ਬਿਲਕੁਲ, ਕੋਈ ਵੈਸੇ ਕੋਈ ਤੁੱਕ ਜੀ ਤਾਂ ਨਹੀਂ ਬਣਦੀ, ਆਪਣਾ ਜ਼ਾਹਰ ਕਰਨ ਦਾ ਵੋਟਾਂ ਆਣੀਆਂ, ਤੁਸੀਂ ਵੋਟਾਂ ਦੇ ਵਿੱਚ ਜਵਾਬ ਦੇ ਦੋ, ਜੇਕਰ ਤੁਹਾਨੂੰ ਇਤਰਾਜ਼ ਆ ਵੋਟਾਂ ਨਾ ਪਾਓ।
ਹਾਂਜੀ
ਠੀਕ ਹੈ ਯਾਰ,
ਪਰ ਇੱਕ ਇਹ ਵੀ ਹੁੰਦਾ ਗੁਰਸੇਵ ਸਿੰਘ ਜੀ, ਜੇ ਆਪਾਂ ਗੱਲ ਕਰਦੇ ਆ ਕਿ ਆਪਾਂ ਜਦੋਂ ਵਿਰੋਧੀ ਧਿਰ ਦੇ ਵਾਲੇ ਤੇ ਡਿੱਗਦੇ ਆਪਾਂ ਉਹਨੂੰ ਪ੍ਰਸ਼ੰਸਾ ਬਹੁਤ ਦੇ ਦਿੰਦੇ ਕਈ ਵਾਰੀ, ਜਿੱਦਾਂ ਆਪਾਂ ਜਰਨੈਲ ਸਿੰਘ ਹੁਣਾਂ ਦੀ ਗੱਲ ਲਾ ਲਈਏ, ਇਹਨਾਂ ਨੇ ਚਿੰਦਾਬਰਮ ਦੇ ਉੱਤੇ ਜੁੱਤੀ ਸੀ, ਜਿਹਨਾਂ ਦਾ ਕੋਈ ਲੈਣ ਦੇਣ ਵੀ ਨਹੀਂ ਸੀ, ਜਿਹਦਾ ਇਹ ਵਿਰੋਧ ਕਰ ਰਹੇ ਸੀ, ਹਨਾ, ਤੇ ਇਹਨਾਂ ਨੇ ਜੁੱਤੀ ਸਿੱਟੀ, ਉਹ ਅੱਜ MLA ਬਣ ਗਏ ਤੇ ਆਪਣੇ ਪੰਜਾਬ ਦੇ ਪ੍ਰਭਾਰੀ ਵੀ ਹੈਗੇ ਆ। ਜਿਹੜੇ ਇਹੋ ਜਿਹਾ ਕੰਮ ਕਰਦੇ ਉਹਨਾਂ ਨੂੰ ਨਹੀਂ, ਉਹਨਾਂ ਨੂੰ ਥੋੜੀ ਜਿਹਾ ਕਹਿਣਾ ਚਾਹੀਦਾ ਵੀ ਨਹੀਂ ਯਾਰ ਤੁਸੀਂ ਗਲਤ ਕੀਤਾ, ਭਾਵੇਂ ਕਿਸੇ ਤੇ ਵੀ ਸਿੱਟੀ ਆ। ਇੱਦਾਂ ਹੀ ਇੱਕ ਧਨੌਲਾ ਬਿਕਰਮ ਸਿੰਘ ਧਨੌਲਾ ਨੇ ਬਾਦਲ ਸਾਹਿਬ ਤੇ ਸੈੱਟ ਦਿੱਤੀ ਸੀ ਜੁੱਤੀ, ਕੁਝ ਦਿਨ ਪਹਿਲਾਂ ਵੀ ਇੱਕ ਸੈਂਟਰ ਗੌਰਮੈਂਟ ਦੇ ਕੋਈ ਮਿਨਿਸਟਰ ਦੇ ਉੱਤੇ ਸਿੱਟੀ ਗਈ ਆ। ਇਹ ਇੱਕ ਗਲਤ ਗੱਲ ਆ, ਭਾਵੇਂ ਕਿਸੇ ਤੇ ਵੀ ਸੈੱਟ ਹੁੰਦੀ ਹੋਵੇ, ਤੁਸੀਂ ਆਪਣੇ ਵਿਚਾਰ ਦਾ, ਤੁਹਾਨੂੰ ਵਿਚਾਰਾਂ ਦੀ ਆਜ਼ਾਦੀ ਆ, ਤੁਸੀਂ ਪੁੱਛ ਸਕਦੇ ਆ, ਤੁਸੀਂ ਆਹ ਤਾਂ ਕੋਈ ਗੱਲ ਨਹੀਂ ਬਣੀ। ਜਿੱਦਾਂ ਪਿਛਲੀ ਵਾਰ ਅਰਵਿੰਦ ਕੇਜਰੀਵਾਲ ਆਏ ਆ, ਉਹ ਚੂੜੀਆਂ ਦਿਖਾਉਣ ਲੱਗ ਗਏ, ਕਿਹੜੀਆਂ ਗੱਲਾਂ ਦੇ ਵਿੱਚ ਇਹ ਪਏ ਹੋਏ ਆ ਲੋਕ?
ਬਿਲਕੁਲ, ਬਸ ਉਸੇ ਕਾਰਨ ਕਰਕੇ ਤਾਂ ਜਿਹੜੇ ਸਾਡੇ ਫਿਰ ਚੁਣੇ ਜਾਂਦੇ ਲੀਡਰ ਚੁਣੇ ਜਾਂਦੇ, ਉਹਨਾਂ ਨੂੰ ਪਤਾ ਹੁੰਦਾ ਕਿ ਸਾਡਾ ਲੈਵਲ ਕਿੱਥੇ ਹੈਗਾ, ਸਾਡੇ ਜਿਹੜੇ ਲੋਕ ਆ ਜਿਹਨੇ ਸਾਨੂੰ ਇਲੈਕਟ ਕੀਤਾ ਇਹਨਾਂ ਦਾ ਲੈਵਲ ਇੱਥੇ ਤੱਕ ਨਹੀਂ ਰਹਿਣਾ, ਤੇ ਉਹ ਤੁਹਾਡੀ ਐਕਸਪੈਕਟੇਸ਼ਨ ਤੋਂ ਪਰੇ ਹੈ ਕਿ ਆਪਣੀ ਜ਼ਿੰਦਗੀ ਜਿਉਂਦੇ ਆ ਵਧੀਆ, ਤੇ ਸਾਡੇ ਲਈ ਕੋਈ ਕੰਮ ਨਹੀਂ ਕਰਦੇ, ਉਹਨਾਂ ਨੂੰ ਪਤਾ ਕਿਸੇ ਇਹਨਾਂ ਚੀਜ਼ਾਂ ਨਾਲ ਇਹਨਾਂ ਨੂੰ ਬਦਲ ਦੇਣਾ, ਇਹਨਾਂ ਦਾ ਨਜ਼ਰੀਆ ਬਦਲ ਦੇਣਾ, ਉਤਲੇ ਪਾਸੇ ਬਿਜ਼ੀ ਕਰ ਦੇਣਾ ਅਸੀਂ ਇਹਨਾਂ ਕੰਮਾਂ ਦੇ ਵਿੱਚ, ਛੋਟੀਆਂ ਛੋਟੀਆਂ ਗੱਲਾਂ ਦੇ ਵਿੱਚ। ਬਲਕਿ ਚਾਹੀਦਾ ਤਾਂ ਵਿਚਾਰ ਚਰਚਾ ਹੈ ਕਿ ਉਹਨਾਂ ਲੀਡਰ ਸਾਉਂਦੇ ਆ, ਉਹਨਾਂ ਨਾਲ ਸਮਾਂ ਰੱਖਣ, ਉਹਨਾਂ ਨੂੰ ਪਤਾ ਹੋਵੇ ਕਿ ਅਸੀਂ ਨਾਲ ਇੰਨਾ ਹੋਰ ਪਾਸੇ ਦਾ ਹੜ ਨਹੀਂ ਲੈ ਕੇ ਆਣਾ ਕਿ ਉੱਥੇ ਲੋਕ ਹੋਣਗੇ, ਅਸੀਂ ਜਾਈਏ ਉਹਨਾਂ ਨਾਲ ਗੱਲਬਾਤ ਕਰੀਏ, ਗੱਲਾਂ ਸੁਣੀਏ ਤੇ ਆਪਣੇ ਵਿਚਾਰ ਦਈਏ, ਤੇ ਉੱਥੇ ਦੇ ਲੋਕ ਆਪਣੇ ਮੁਸੀਬਤਾਂ ਰੱਖਣ ਤਾਂ ਜੋ ਕਿ ਸਹੀ ਤਰੀਕੇ ਨਾਲ ਹੋ ਸਕੇ ਕੰਮ ਅੱਗੇ
ਜੀ। ਤੇ ਉਧਰ ਹੇਮਾ ਮਾਲਣੀ ਨੇ ਵੀ ਇੱਕ ਵਿਵਾਦਮਈ ਜਿਹੜਾ ਦੇ ਦਿੱਤਾ ਬਿਆਨ, ਉਹ ਕਿਹਾ ਵੀ ਮੈਂ ਭਾਰਤ ਵਿੱਚ ਪਾਕਿਸਤਾਨ ਦੇ ਕਲਾਕਾਰਾਂ ਦੇ ਕੰਮ ਕਰਨ ਦੇ ਖਿਲਾਫ ਆ, ਜਾਣੀ ਵੀ ਪਾਕਿਸਤਾਨੀ ਜਿਹੜੇ ਕਲਾਕਾਰ ਆ ਉਹ ਆ ਕੇ ਇੰਡੀਆ ਦੇ ਵਿੱਚ ਕਰਦੇ ਆ, ਉਹਨਾਂ ਦੇ ਮੈਂ ਖਿਲਾਫ ਆ। ਇਹ ਲੋਕ ਸਭਾ ਦੇ ਮੈਂਬਰ ਵੀ ਹੈਗੇ ਆ, ਹੇਮਾ ਬਾਲੀਵੁੱਡ ਅਭਿਨੇਤਰੀ ਆ, ਧਰਮਿੰਦਰ ਦੀ ਵਾਈਫ ਆ, ਉਹ ਕਹਿੰਦੇ ਵੀ ਪਾਕਿਸਤਾਨੀ ਕਲਾਕਾਰਾਂ ਦੇ ਇੱਥੇ ਆਉਣ ਤੇ ਰੋਕ ਹੋਣੀ ਚਾਹੀਦੀ ਆ। ਉਹ ਕਹਿੰਦੇ ਜਵਾਨਾਂ ਦੇ ਨਾਲ ਆ ਜੋ ਸਾਡੇ ਦੇਸ਼ ਲਈ ਲੜ ਰਹੇ ਆ, ਸ਼ਹੀਦ ਹੋ ਰਹੇ ਆ, ਤੇ ਉਹ ਕਹਿੰਦੇ ਪਾਕਿਸਤਾਨੀ ਕਲਾਕਾਰਾਂ ਦੇ ਕੰਮ ਕਰਨ ਦੇ ਪੱਖ ਦੇ ਵਿੱਚ ਉਹਨਾਂ ਕੇ ਕੀ ਕਹਿਣਾ ਚਾਹੁੰਦੇ ਆ?
ਇਹ ਤਾਂ ਇਹਨਾਂ ਦੇ ਨਾਲ ਨਾਲ ਹੋਰ ਵੀ ਬਹੁਤ ਕਲਾਕਾਰਾਂ ਦੇ ਆਏ ਆ ਬਿਆਨ ਇਸੇ ਚੱਕਰ ਚ ਕਿ ਉਹ ਪਾਕਿਸਤਾਨੀਆਂ ਦਾ ਵਿਰੋਧ ਕਰ ਰਿਹਾ। ਈਵਨ ਮੈਂ ਉਹ ਦੇਖ ਰਿਹਾ ਸੀਗਾ ਕਿ ਅਮੀਰ ਖਾਨ, ਸ਼ਾਹਰੁਖ ਖਾਨ ਤੇ ਆਪਣੇ ਸਲਮਾਨ ਖਾਨ ਦੇ ਬਣਾਏ ਜਾ ਰਹੇ ਆ ਉਹ ਐਡਿਟ ਕਰਕੇ ਪੋਸਟਰ ਜੇ, ਉਹਨਾਂ ਨੂੰ ਸ਼ੋਅ ਸੋ ਆਹ ਤਾਂ ਕੋਈ ਬੇਤੁੱਕਾ ਆ ਕਿ ਇੰਨਾ ਚਿਰ ਤੁਸੀਂ, ਵੈਸੇ ਤਾਂ ਸਾਡੀ ਉਹ ਗਲਤੀ ਆ ਕਿ ਅਸੀਂ ਇਹਨਾਂ ਨੂੰ ਹੀਰੋ ਹੀਰੋਇਨਸ ਕਹਿੰਦੇ ਆ ਕਿ ਇਹਨਾਂ ਦੇ ਮਤਲਬ ਤਾਂ ਬਹੁਤ ਬੜੇ ਹੁੰਦੇ ਨਾ, ਜਿਹੜਾ ਹੀਰੋ ਸ਼ਬਦ ਦਾ ਮਤਲਬ ਬਹੁਤ ਬੜਾ ਹੁੰਦਾ ਕਿ ਅਸੀਂ ਜਿਹੜਾ ਅਦਾਕਾਰ ਹੁੰਦੇ ਆ ਫਿਲਮਾਂ ਚ ਕੰਮ ਕਰਨ ਵਾਲੇ ਨੇ ਹੀਰੋ ਹੀਰੋਇਨਸ ਕਹਿਣ ਲੱਗ ਪੈਂਦੇ ਆ ਕਿ ਹੀਰੋ ਤਾਂ ਕਿਸੇ ਪਾਸੇ ਨੀ ਹੁੰਦੇ ਆ ਤਾਂ ਅਦਾਕਾਰ, ਇਹਨਾਂ ਦਾ ਰੋਲ ਤਾਂ ਬਦਲਦਾ ਰਹਿਣਾ ਹਰ ਮੂਵੀ ਦੇ ਵਿੱਚ, ਚੰਗਾ ਮਾੜਾ ਹੀ ਨੀ ਸ਼ੋ ਹੁੰਦੇ ਰਹਿਣਾ। ਸੋ ਜੇਕਰ ਇਹਨੇ ਇਹੋ ਜਿਹਾ ਬਿਆਨ ਦੇ ਦਿੱਤਾ, ਉੱਤੋਂ ਚੱਕਰ ਆਇਆ ਕਿ ਐਮ ਪੀ ਆ, ਫੇਰ ਕਹਿ ਸਕਦੇ ਕਿ ਇਹਨਾਂ ਨੂੰ ਰਿਸਪੋਂਸੀਬਿਲਟੀ ਵਾਲਾ ਦੇਣਾ ਚਾਹੀਦਾ ਬਿਆਨ। ਜੇਕਰ ਸਿਰਫ ਐਜ ਏ ਅਦਾਕਾਰ ਦੇਖਿਆ ਜਾਵੇ ਫਿਰ ਕੋਈ ਚੱਕਰ ਨੀ ਆ, ਤਾਂ ਇਹਨਾਂ ਦਾ ਕੀ ਆ, ਇਹਨਾਂ ਨੇ ਕੱਲੂ ਬਿਆਨ ਬਦਲ ਦੇਣਾ ਜਿੱਦਾਂ ਕਿ ਆਪਣੀ ਐਡ ਜਾਂ ਫਿਲਮ ਦੇ ਵਿੱਚ ਰੋਲ ਬਦਲਦੇ ਆ। ਪਰ ਚਾਹੀਦਾ ਨੀ ਏਦਾਂ, ਚਾਹੀਦਾ ਨੀ, ਸਾਨੂੰ ਰਿਸਪੈਕਟ ਕਰਨੀ ਚਾਹੀਦੀ, ਉਹਨਾਂ ਦਾ ਕੀ ਕਸੂਰ ਆ। ਜੇਕਰ ਰਾਜਨੀਤੀ ਉਹ ਗੰਦੀ ਆ, ਪਤਾ ਨੀ ਕਿਹਦੀ ਗਲਤੀ ਆ ਇੱਧਰ ਲਈ ਜਾਂ ਉੱਧਰ ਲਈ, ਪਰ ਕਲਾਕਾਰਾਂ ਦਾ ਕੀ ਕਸੂਰ ਆ।
ਵੈਸੇ ਵੀ ਗੁਰਸੇਵ ਸਿੰਘ ਜੀ ਜਿਹੜੇ ਕਲਾਕਾਰ ਹੁੰਦੇ ਆ, ਜਿਹੜੀ ਯਾਨੀ ਕਲਾ ਜਿਹੜੀ ਆ, ਕਲਪਨਾ ਇੱਕ ਪਿਆਰ ਸੰਦੇਸ਼, ਪਿਆਰ ਦਾ ਸੰਦੇਸ਼ ਦੇਣ ਦੇ ਲਈ ਬਣਾਈ ਗਈ ਆ, ਹਨਾ। ਤੁਸੀਂ ਦੇਖੋ ਵੀ ਪਾਕਿਸਤਾਨ ਦੇ ਜਿਹੜੇ ਕਲਾਕਾਰ ਆਉਂਦੇ ਆ, ਮੈਂ ਵੀ ਅਜੇ ਸ਼ਿਰਕਤ ਕੀਤੀ ਸੀ ਲਾਹੌਰ ਦੀ ਬੱਸ ਵਾਲਾ, ਉਦੋਂ ਪਹਿਲਾਂ ਆਏ ਸੀਗੇ ਪਾਕਿਸਤਾਨ ਦੇ ਸ਼ਾਇਦ, ਤੇ ਉਸ ਵੇਲੇ ਮੈਂ ਵੀ ਆਸਾ ਕਾਲਜ ਜਲੰਧਰ ਪੜ੍ਹਦਾ ਹੁੰਦਾ ਸੀ, ਤੇ ਉਦੋਂ ਸਾਡੀ ਲੱਗੀ ਸੀ ਉਹਨਾਂ ਨਾਲ, ਇੰਨੇ ਪਿਆਰ ਉਹ ਬੋਲਦੇ ਆ, ਉਹਨਾਂ ਦੀ ਪੰਜਾਬੀ ਇੰਨੀ ਸੋਹਣੀ ਆ, ਜਾਣੀ ਦਿਲ ਗਦ ਗਦ ਹੋ ਗਿਆ ਸੀ। ਕੋਈ ਤਿੰਨ ਕੁ ਦਿਨ ਦਾ ਜਿੱਦਾਂ ਕਹਿ ਲਓ ਵੀ ਕੈਂਪੇ ਟਾਈਪ ਕਰ ਲਓ ਵੀ ਉਹਨਾਂ ਨੂੰ ਆਪਣੇ ਸੱਭਿਆਚਾਰ, ਵੈਸੇ ਵੱਖਰਾ ਤਾਂ ਕੁਛ ਹੈ ਨੀ ਗਾ, ਹਨਾ, ਫੇਰ ਵੀ ਕੁਛ ਬੋਲਿਆ, ਕੁਛ ਭੰਗੜਾ, ਕੁਛ ਗਿੱਧਾ, ਉਹਨਾਂ ਦੇ ਵਿੱਚ ਫਰਕ ਹੈਗਾ ਆ। ਉਹ ਨਾਲ ਇੱਕ ਵਰਕਸ਼ਾਪ ਜੀ ਮੌਕਾ ਜਿਹਾ ਉਦੋਂ ਮਿਲਿਆ ਸੀਗਾ, ਤੇ ਉਹ ਮੈਂ ਦੇਖਿਆ ਕਿ ਆਪਣੇ ਐਵੇਂ ਵਹਿਮ ਜਿਹੜਾ ਲੋਕਾਂ ਦੇ ਵਿੱਚ ਬਣਾ ਰਿਹਾ, ਪਰ ਲੋਕਾਂ ਦਾ ਜਿਵੇਂ ਉਹਨਾਂ ਦੇ ਦਿਲ ਚ ਇੱਦਾਂ ਦੀ ਗੱਲ ਹੈ ਨੀ ਜਿੱਦਾਂ ਆਪਣੇ ਵੀ ਦਿਲਾਂ ਦੇ ਵਿੱਚ ਹੈਗੀ ਆ। ਆ ਜਿਹੜੇ ਰਾਜਨੀਤਿਕ ਲੋਕ ਆ, ਆਪਣਾ ਰਾਹ ਕੱਟਣ ਦੇ ਲਈ ਗੱਲ ਨੂੰ ਵੈਸੇ ਹੀ ਦਿੰਦੇ ਆ। ਹੁਣ ਜੇ ਆਪਾਂ ਗੱਲ ਕਹਿ ਦਈਏ ਵੀ ਰਾਹਤ ਫਤਿਹ ਅਲੀ ਖਾਨ ਆ, ਕਿੰਨਾ ਵਧੀਆ ਗਾਉਂਦਾ ਆ, ਹਨਾ, ਨੁਸਰਤ ਸਾਹਿਬ ਆ, ਇੰਨਾ ਕੰਮ ਕਰਦੇ ਰਹੇ ਇੰਡੀਆ ਦੇ ਵਿੱਚ, ਆ ਗੁਲਾਮ ਅਲੀ ਸਾਹਿਬ ਆ, ਹਨਾ, ਤੇ ਅੱਜ ਵੀ ਇੰਡੀਆ ਦੇ ਵਿੱਚ ਜ਼ਿਆਦਾ ਚਾਹੁਣ ਵਾਲੇ ਆ ਪਾਕਿਸਤਾਨ ਦੇ ਨਾਲੋਂ ਵੀ। ਆਪਾਂ ਇੱਦਾਂ ਕਲਾਕਾਰਾਂ ਨੂੰ ਇਹਦੇ ਵਿੱਚ ਨਾ ਹੀ ਘੜੇਸਿਆ ਕਰੀਏ ਤਾਂ ਗੱਲ ਆ, ਚਲੋ ਠੀਕ ਆ, ਇਹ ਤਾਂ ਰਾਜਨੀਤਿਕ ਇੱਕ ਲੜਾਈ ਆ, ਹਨਾ, ਤੇ ਉਹਨਾਂ ਨੂੰ ਜਾ ਕੇ ਆਪਾਂ ਕਹੀਏ ਜਾਂ ਆਮਿਰ ਖਾਨ ਨੂੰ ਜਾਂ ਸ਼ਾਹਰੁਖ ਖਾਨ ਨੂੰ ਉਹਦੇ ਵਿੱਚ ਘੜੀਸ ਲਈਏ, ਇਹ ਤਾਂ ਗਲਤ ਆ ਹਨਾ ਗੱਲਾਂ।
ਬਿਲਕੁਲ, ਖਾਸ ਕਰਕੇ ਸਾਨੂੰ ਪੰਜਾਬੀਆਂ ਨੂੰ ਦੇਖਣਾ ਚਾਹੀਦਾ ਕਿ ਸਾਡਾ ਸੱਭਿਆਚਾਰ, ਸਾਡਾ ਕਲਚਰ ਸਾਰਾ ਉਹਨਾਂ ਨਾਲ ਮਿਲਦਾ ਜੁਲਦਾ, ਸਾਡਾ ਸਾਂਝਾ ਸੱਭਿਆਚਾਰ ਆ, ਕਿ ਇਹਨਾਂ ਚੀਜ਼ਾਂ ਦਾ ਸਾਨੂੰ ਜ਼ਿਆਦਾ ਨੁਕਸਾਨ ਹੈ ਜੇਕਰ ਅਸੀਂ ਇਹਨਾਂ ਨੂੰ ਹੋਰ ਉਤਸ਼ਾਹਿਤ ਕਰਦੇ ਹਾਂ। ਇਹਨਾਂ ਨੂੰ ਤਾਂ ਖ਼ਬਰਾਂ 'ਚ ਆਉਣਾ ਹੁੰਦਾ, ਇਹਨਾਂ ਦਾ ਹੋਰ ਕੋਈ ਕਾਰਨ ਨਹੀਂ ਹੁੰਦਾ, ਇਹਨਾਂ ਨੂੰ ਕੁਛ ਨਹੀਂ ਪਤਾ ਹੁੰਦਾ ਕਿ ਅਸੀਂ ਕੀ ਬੋਲ ਰਹੇ ਹਾਂ ਕੀ ਨਹੀਂ। ਇਹ ਤਾਂ ਉਹ ਬਿਆਨ ਦੇਣਾ ਜਿਹ 'ਚ ਉਹ ਖ਼ਬਰਾਂ 'ਚ ਬਣ ਜਾਣ, ਹਨਾ, ਕਿ ਮੋੜ ਕੇ ਬੋਲੋ ਅੱਛਾ ਨਹੀਂ ਆਹ ਬਿਆਨ ਦਿੱਤਾ। ਇਹਨਾਂ ਦੇ ਬਿਆਨ ਦੇ ਕਰਕੇ ਦੇਖੋ ਅਸੀਂ ਅੱਜ ਗੱਲ ਕਰ ਰਹੇ ਹਾਂ ਨਾ, ਜਿਹਨਾਂ ਨੂੰ ਭੁਲਾ ਵੀ ਗਏ ਹੁਣ ਕਿ ਹੇਮਾ ਮਾਲਣੀ ਦਾ, ਤਾਂ ਅੱਜ ਉਹਨਾਂ ਦੇ ਦਿਮਾਗ 'ਚ ਆ ਜਾਣਾ ਅੱਛਾ ਹੇਮਾ ਮਾਲਣੀ ਆ। ਤੋ ਸੋ ਮੈਂ ਕਹਿੰਦਾ ਅਸੀਂ ਅੱਗੇ ਵਾਸਤੇ ਇਹਨਾਂ ਦੇ ਬਿਆਨ ਵੀ ਅਣਗੋਲਿਆ ਕਰਿਆ ਕਰੀਏ, ਜਿਹੜੇ ਜਿਹਨਾਂ 'ਚੋਂ ਕੁਛ ਨਿਕਲ ਕੇ ਨਹੀਂ ਆਉਣਾ, ਠੀਕ ਆ ਜੀ। ਅਸੀਂ ਇਗਨੋਰ ਕਰਾਂਗੇ ਤਾਂ ਮੈਨੂੰ ਲੱਗਦਾ ਕਿ ਫਿਊਚਰ 'ਚ ਸੁਧਰਨ ਗਏ ਆ ਜੀ।
ਬਸੰਤੀ ਇਨ ਕੁੱਤੋਂ ਕੇ ਸਾਹਮਣੇ ਨੱਚ। ਖੈਰ ਦੋਸਤੋ, ਆਪਾਂ ਹੁਣ ਲਹਿਰਾਂ ਪ੍ਰੋਗਰਾਮ ਸੁਣ ਰਹੇ ਹਾਂ ਤੇ ਆਪਾਂ ਹੁਣ ਬ੍ਰੇਕ ਦਾ ਟਾਈਮ ਇੱਥੇ 8 ਵੱਜ ਚੁੱਕੇ ਆ ਬ੍ਰਿਸਬੇਨ ਦੇ ਵਿੱਚ, ਤੇ ਸਿਡਨੀ ਮੈਲਬੋਰਨ ਦੇ ਵਿੱਚ 9 ਦੇ ਹੋ ਗਿਆ, ਤੇ ਉਸ ਤੋਂ ਬਾਅਦ ਆਪਾਂ ਥੋੜੀ ਬਹੁਤੀ ਗੱਲਬਾਤ ਕਰਾਂਗੇ, ਤੇ ਤੁਹਾਡਾ ਵੀ ਆਪਾਂ ਸਵਾਗਤ ਕਰਾਂਗੇ, ਸੰਦੇਸ਼ ਜਿਹੜਾ ਲਵਾਂਗੇ, ਕਾਲਾਂ ਆਪਾਂ ਖੋਲ ਦੇਣੀਆਂ ਕੋਈ 10-15 ਮਿੰਟ ਤੱਕ, ਤੇ ਆਪਾਂ ਮਿਲਦੇ ਹਾਂ ਜੀ ਇਸ ਬ੍ਰੇਕ ਤੋਂ ਬਾਅਦ।
ਜਿਹੜੀ ਦੁੱਖ ਜਿਸਣਾ ਦੀ ਰਹਿੰਦੀ ਸੀ, ਸਾਡੇ ਹਿਕੜ ਜਦ ਵੀ ਬਹਿੰਦੀ ਸੀ, ਜਿਹੜੀ ਦੁੱਖ ਜਿਸਣਾ ਦੀ ਰਹਿੰਦੀ ਸੀ, ਸਾਡੇ ਹਿਕੜ ਜਦ ਵੀ ਬਹਿੰਦੀ ਸੀ, ਸਾਡੀ ਜਾਨ ਦੀ ਸਸਤੀ ਹੋਏ ਹੋਏ ਉਹਦੀਆਂ ਸ਼ਰਤਾਂ ਹੱਥੋਂ।
ਹੱਥੋਂ ਸਾਥ ਪਾਲਦੀ ਹੱਥ ਪਾਇਆ ਗਹਿਰਾਂ ਦਾ ਛੱਲਾ ਜਿਹੜੀ ਮਿੱਟੀ ਸੁਣਾਉਂਦੀ ਰਹਿੰਦੀ ਪਹਿਲੇ ਯਾਰ ਦੀਆਂ ਗੱਲਾਂ ਹੱਥੋਂ ਸਾਥ ਪਾਲਦੀ ਹੱਥ ਪਾਇਆ ਗਹਿਰਾਂ ਦਾ ਛੱਲਾ ਦਿੱਤੇ ਦੁਖੀਆਂ ਦੇ ਹੁਣ ਗੱਡੀ ਦੇ ਮੀਕੇ ਪੈਗ ਲਾਹ ਲਾਹ ਕੇ ਭੜਕਾਂ ਚੋ
ਜੀ ਦੋਸਤੋ ਇੱਕ ਵਾਰੀ ਫੇਰ ਸਵਾਗਤ ਹੈ ਜੀ ਪ੍ਰੋਗਰਾਮ ਚੱਲ ਰਿਹਾ ਲਹਿਰਾਂ ਤੇ ਹਰਮ ਰੇਡੀਓ ਦੇ ਉੱਤੇ ਤੁਹਾਡਾ ਸਵਾਗਤ ਹੈ ਦੋਸਤੋ ਤੇ ਗੁਰਸੇਵਕ ਸਿੰਘ ਜੀ ਆਪਾਂ ਗੱਲ ਕਾਫੀ ਵੈਸੇ ਕਰ ਲਈ ਹੈ ਇਸ ਮੁੱਦੇ ਦੇ ਉੱਤੇ ਤੇ ਅੱਗੇ ਹੁਣ ਆਪਾਂ ਗੱਲ ਕਰਦੇ ਹਾਂ ਮਠੀਆ ਸਾਹਿਬ ਨੇ ਕੱਲ ਬਹੁਤ ਤਗੜਾ ਵੀ ਰੋਡ ਸ਼ੋਅ ਕੀਤਾ ਜਿੱਦਾਂ ਸਰਬਜੀਤ ਭਾਜੀ ਨੇ ਦੱਸਿਆ ਵੀ ਪਟਿਆਲੇ ਦੇ ਵਿੱਚ
ਅੱਛਾ ਜੀ ਕਿਸ ਮੁੱਦੇ ਤੇ ਕੀਤਾ ਜੀ ਕੀ ਮੋਟੋ ਕੀ ਸੀ ਉਹਨਾਂ ਦਾ
ਮੋਟੋ ਕਹਿੰਦੇ ਵੀ ਫੌਜ ਜਿਹੜੀ ਹੈ ਦੁਸ਼ਮਣ ਤਾਕਤਾਂ ਨੂੰ ਮੂੰਹ ਤੋੜ ਜਵਾਬ ਦੇਵੇਗੀ
ਪਟਿਆਲੇ ਕੀ ਕਰਦੇ ਸੋ
ਇਹੀ ਸਮਝ ਨੀ ਲੱਗੀ ਕੱਲ ਤੇ ਦੂਜੀ ਗੱਲ ਆ ਕਿ ਹੈਗੇ ਇਹ ਮਾਲ ਮੁੜ ਵਸੇਵਾ ਸੂਚਨਾ ਤੇ ਲੋਕ ਸੰਪਰਕ ਮੰਤਰੀ ਹੈਗੇ ਆ ਤੇ ਗੱਲਾਂ ਇਹ ਕਰਦੇ ਆ ਮੰਤਰੀ ਇੰਡੀਆ ਵਾਲੀਆਂ ਸਮਝ ਨੀ ਲੱਗੀ ਹੈ ਨਾ ਵੀ ਜਾਣੀ ਜਿੱਦਾਂ ਕਹਿ ਲੋ ਬਈ
ਹਨਾ
ਹਾਂਜੀ ਜੀ ਬਿਲਕੁਲ ਤੇ ਜਿੱਦਾਂ ਮੇਰੇ ਵਰਗਾ ਜਾ ਕੇ ਕਹਿ ਦੇਵੇ ਵੀ ਮੈਂ ਤਾਂ ਹੁਣ ਖਲੀ ਦੇ ਬਜਾਉਣੀ ਆ ਭਾਰਤੀ ਫੌਜ ਵੱਲੋਂ ਪੀਓਕੇ ਦੇ ਵਿੱਚ ਕਹਿੰਦੇ ਜਿਹੜੇ ਸਰਜੀਕਲ ਸਟ੍ਰਾਈਕ ਹੋਏ ਕਹਿੰਦੇ ਸਬੂਤ ਮੰਗ ਕੇ ਦਿੱਲੀ ਦਾ ਜਿਹੜਾ ਮੁੱਖ ਮੰਤਰੀ ਤੇ ਆਮ ਆਦਮੀ ਪਾਰਟੀ ਦਾ ਕਨਵੀਨਰ ਅਰਵਿੰਦ ਕੇਜਰੀਵਾਲ ਉਹ ਕਹਿੰਦੇ ਵੀ ਪਾਕਿਸਤਾਨ ਦਾ ਬੁਲਾਰਾ ਬਣ ਰਿਹਾ ਇਹਤੋਂ ਕਹਿੰਦੇ ਵੀ ਉਹਨਾਂ ਨੂੰ ਭਾਰਤੀ ਫੌਜ ਭਾਰਤ ਫੌਜ ਦੀ ਸਮਰੱਥਾ ਤੇ ਬਿਲਕੁਲ ਪਤਾ ਨੀ ਹੈਗਾ ਤੇ ਆਪਾਂ ਇੱਕ ਕਾਲ ਲੈ ਲੈਂਦੇ ਆ ਪਹਿਲਾਂ ਦੇਖਦੇ ਆ ਕਿਹੜੇ ਆਪਣੇ ਦੋਸਤ ਜੁੜੇ ਆ ਸਤਿ ਸ੍ਰੀ ਅਕਾਲ ਜੀ
ਸਤਿ ਸ੍ਰੀ ਅਕਾਲ ਜੀ
ਹਾਂਜੀ ਕੌਣ ਦੇ ਕਿੱਥੋਂ ਬੋਲਦੇ ਆ ਮਾੜਾ ਜਿਹਾ ਦੱਸੋਗੇ ਹਾਂਜੀ ਸਰ
ਹਾਂਜੀ ਭਾਜੀ ਮੈਂ ਜਸਵਿੰਦਰ ਬੋਲ ਰਿਹਾ ਮੈਲਬਨ ਤੋਂ ਜੀ
ਅੱਛਾ ਜੀ ਜਸਵਿੰਦਰ ਸਿੰਘ ਜੀ ਕੀ ਕਹਿਣਾ ਚਾਹੁੰਦੇ ਆ ਤੁਸੀਂ
ਹਾਂਜੀ ਮੈਂ ਨਾ ਜਿਹੜੀ ਤੁਸੀਂ ਹੇਮਾ ਮਾਲਿਨੀ ਵਾਲੀ ਹੁਣੇ ਇੱਕ ਨਿਊਜ਼ ਸ਼ੇਅਰ ਕਰ ਰਹੇ ਸੀ ਮੈਂ ਇਹਦੇ ਬਾਰੇ ਥੋੜੀ ਜਿਹੀ ਗੱਲ ਕਰਨਾ ਚਾਹੁੰਦਾ ਜੀ
ਹਾਂਜੀ ਜ਼ਰੂਰ ਜ਼ਰੂਰ
ਸਾਡੇ ਨਾ ਜਿਤਨੇ ਵੀ ਕਲਾਕਾਰ ਅਦਾਕਾਰ ਸਾਰੇ ਸਾਡੇ ਸਾਂਝੇ ਆ ਜਿੱਦਾਂ ਬਾਰਿਸ਼ ਸ਼ਾਹ ਹੋ ਗਿਆ ਜੀ ਠੀਕ ਹੈ ਭਗਤ ਸਿੰਘ ਦਾ ਜਨਮ ਪਾਕਿਸਤਾਨ ਚ ਹੋਇਆ ਵਾ ਜੀ ਠੀਕ ਹੈ
ਜੀ
ਜਿਹੜੀ ਹੇਮਾ ਮਾਲਿਨੀ ਹੈ ਨਾ ਜੀ ਇਹਨੇ ਜਦ ਧਰਮਿੰਦਰ ਨੇ ਵਿਆਹ ਕਰਾਇਆ ਸੀ ਜੀ ਆਪਣਾ ਸੈਕਿੰਡ ਤਾਂ ਇਹਨਾਂ ਨੇ ਧਰਮ ਚੇਂਜ ਕਰਕੇ ਵਿਆਹ ਕਰਾਇਆ ਵਾ ਜੀ ਇਸਲਾਮ ਧਰਮ ਅਪਣਾ ਕੇ ਫਿਰ ਵਿਆਹ ਕਰਾਇਆ ਵਾ ਜੀ ਸੈਕਿੰਡ ਤੇ ਉਹਦੇ ਹੀ ਖਿਲਾਫ ਜਾਂਦੇ ਨੇ ਜੀ ਤਾਂ ਇਹਦਾ ਮਤਲਬ ਤਾਂ ਇਹਨਾਂ ਨੂੰ ਵੀ ਛੱਡਣਾ ਚਾਹੀਏ ਜੀ ਦੋਏ ਮਤਲਬ ਮੀਆਂ ਬੀਬੀ ਨੂੰ ਦੰਪਤੀ ਨੂੰ ਇਹਨਾਂ ਨੂੰ ਕੰਟਰੀ ਛੱਡਣਾ ਚਾਹੀਏ ਦਾ ਮਤਲਬ ਕਿਉਂਕਿ ਇਹਨਾਂ ਨੇ ਵੀ ਇਸਲਾਮ ਧਰਮ ਕਬੂਲ ਕਰਕੇ ਫਿਰ ਦੂਜਾ ਵਿਆਹ ਕਰਾਇਆ ਵਾ ਮੇਰਾ ਸਿਰਫ ਇੰਨਾ ਕਹਿਣਾ ਸੀ ਓਕੇ ਥੈਂਕ ਯੂ ਜੀ
ਹਾਂਜੀ ਕਿਆ ਬਾਤ ਆ ਬਹੁਤ ਵਧੀਆ ਤੁਸੀਂ ਆ ਬਹੁਤ ਵਧੀਆ ਮੁੱਦਾ ਜਿਹੜਾ ਰੱਖਿਆ ਮੈਂ ਇਹ ਗੱਲ ਭੁੱਲੇ ਗਿਆ ਸੀ ਗੁਰਸੇਵ ਸਿੰਘ ਜੀ ਦੇਖ ਲਓ ਆਪਣੇ ਸਰੋਤੇ ਦੇਖ ਲਓ ਵੀ ਇਤਿਹਾਸਕ ਜਾਣਕਾਰੀਆਂ ਬਹੁਤ ਰੱਖਦੇ ਆ
ਬਹੁਤ ਵਧੀਆ ਗੱਲ ਆ ਜੀ ਬਹੁਤ ਸੋਹਣਾ ਐਡ ਕੀਤਾ ਉਹਨੇ ਹਾਂ
ਬਹੁਤ ਵਧੀਆ ਐਡ ਕੀਤਾ ਇਹਦੇ ਬਾਰੇ ਆਪਾਂ ਦੱਸ ਦਈਏ ਕਿਉਂਕਿ ਧਰਮਿੰਦਰ ਹੋਣਾ ਦਾ ਵਿਆਹ ਪਹਿਲਾਂ ਹੀ ਹੋਇਆ ਸੀਗਾ ਤੇ ਉਸ ਕਰਕੇ ਉਹਨਾਂ ਨੇ ਕਹਿੰਦੇ ਵੀ ਹੇਮਾ ਮਾਲਿਨੀ ਨੇ ਬਹੁਤ ਜ਼ੋਰ ਪਾਇਆ ਵੈਸੇ ਦੇਖਿਆ ਜਾਂਦਾ ਵੈਸੇ ਤਾਂ ਬਹੁਤ ਸ਼ਰੀਫ ਧਰਮਿੰਦਰ ਸਾਹਿਬ ਵੀ ਆਪਣੇ ਕਹਿੰਦੇ ਦੇ ਵਿੱਚ ਪਰ ਵਿਆਹ ਜਿੱਦਾਂ ਭਾਰਤ ਦਾ ਲੋਕ ਹੈ ਹਿੰਦੂ ਬੰਦਾ ਦੂਜਾ ਵਿਆਹ ਨਹੀਂ ਕਰਵਾ ਸਕਦਾ ਜਾਂ ਇੱਕ ਨਹੀਂ ਦੂਜਾ ਵਿਆਹ ਕਰਵਾ ਸਕਦਾ ਮੁਸਲਮਾਨ ਧਰਮ ਦੇ ਵਿੱਚ ਇਹ ਵਿਵਸਥਾ ਹੈਗੀ ਸੀ ਇਸ ਕਰਕੇ ਉਹ ਪਹਿਲੇ ਜਿਹੜੇ ਉਹਨਾਂ ਦੇ ਵਾਈਫ ਸੀ ਉਹਨਾਂ ਨੂੰ ਡਿਵੋਰਸ ਵੀ ਨਹੀਂ ਦੇਣਾ ਚਾਹੁੰਦੇ ਸੀਗੇ ਸਨੀ ਦਿਓਲ ਤੇ ਬੌਬੀ ਦਿਓਲ ਉਹਨਾਂ ਦੀ ਜਿਹੜੀ ਮੰਮੀ ਸੀ ਤੇ ਇਸ ਕਰਕੇ ਉਹਨਾਂ ਨੇ ਮੁਸਲਮਾਨ ਧਰਮ ਦੋਨਾਂ ਨੇ ਅਪਣਾ ਕੇ ਜਿਹੜਾ ਆ ਇਹ ਵਿਆਹ ਜਿਹੜਾ ਆ ਕਰਵਾ ਲਿਆ ਸੀ ਵੈਸੇ ਬਹੁਤ ਧੰਨਵਾਦ ਜੀ ਸਰੋਤੇ ਦਾ ਕਿ ਤੁਸੀਂ ਜਾਣਕਾਰੀ ਜਿਹੜੀ ਆ ਇਸ ਮੁੱਦੇ ਦੇ ਉੱਤੇ ਦਿੱਤੀ ਆ ਬਹੁਤ ਬਹੁਤ ਧੰਨਵਾਦ ਗੁਰਸੇਵਕ ਸਿੰਘ ਜੀ ਅੱਗੇ ਆਪਣੇ ਨਾਲ ਜਗਤਾਰ ਗਿੱਲ ਢੁੱਡੀ ਕੇ ਸਾਹਿਬ ਉਹਨਾਂ ਦਾ ਵੀ ਵੈਸੇ ਵਧੀਆ ਹੁੰਦਾ ਵਿਚਾਰ ਹਰ ਵਾਰੀ ਅੱਜ ਵੀ ਉਹਨਾਂ ਨੇ ਵਧੀਆ ਇੱਕ ਤਾਂ ਧੰਨਵਾਦ ਆ ਸਾਡਾ ਜਗਤਾਰ ਗਿੱਲ ਢੁੱਡੀ ਸਾਹਿਬ ਕਿ ਤੁਸੀਂ ਬਹੁਤ ਟਾਈਮ ਕੱਢ ਰਹੇ ਹਨ ਖਾਸ ਤੌਰ ਤੇ ਪੰਜਾਬੀ ਦੇ ਵਿੱਚ ਲਿਖ ਕੇ ਤੁਸੀਂ ਮੈਸੇਜ ਸਾਨੂੰ ਭੇਜਦੇ ਆ ਧੰਨਵਾਦ ਆ ਸਾਡਾ ਹਰ ਵਾਰ ਦੀ ਤਰ੍ਹਾਂ ਉਹ ਕਹਿੰਦੇ ਵੀ ਇੱਕ ਬੰਦੇ ਨੇ ਪਿੰਡ ਵਿੱਚ ਗੱਲ ਫੈਲਾਤੀ ਵੀ ਮੈਂ ਆਪਣੇ ਫਲਾਨੇ ਸ਼ਰੀਕ ਨੂੰ ਘਰੇ ਵੜ ਕੇ ਕੁੱਟਿਆ ਦੂਜੇ ਨੇ ਕਿਹਾ ਜਿਹਨੂੰ ਜਾਣੀ ਕੁੱਟਾ ਉਹਨੇ ਆਰੋਪ ਲਾਇਆ ਦੂਜੇ ਨੇ ਕਿਹਾ ਵੀ ਯਾਰ ਮੈਨੂੰ ਕੋਈ ਸੈਨ ਨਹੀਂ ਕੁੱਟਿਆ ਗੱਲ ਪੰਚਾਇਤ ਵਿੱਚ ਪਹੁੰਚ ਗਈ ਜਾਣੀ ਇੱਕ ਕਹਿੰਦਾ ਮੈਂ ਕੁੱਟਿਆ ਦੂਜਾ ਕਹਿੰਦਾ ਮੈਨੂੰ ਕਿਸੇ ਨੀ ਕੁੱਟਿਆ ਪੰਚਾਇਤ ਨੇ ਦੋ ਹੀ ਬੰਦੇ ਬੁਲਾ ਲਏ ਪਹਿਲਾਂ ਕਹਿੰਦਾ ਵੀ ਮੈਂ ਇਹਨੂੰ ਕੁੱਟਿਆ, ਦੂਜਾ ਕਹਿੰਦਾ ਇਹ ਝੂਠ ਬੋਲਦਾ ਮੈਨੂੰ ਕਿਸੇ ਨੀ ਕੁੱਟਿਆ, ਪਹਿਲਾਂ ਕਹਿੰਦਾ ਇਹਨੇ ਦਾਰੂ ਪੀਤੀ ਸੀ ਸ਼ਾਇਦ ਇਹਨੂੰ ਨਾ ਪਤਾ ਲੱਗਾ ਹੋਵੇ ਪਰ ਮੈਂ ਇਹਨੂੰ ਕੁੱਟਿਆ, ਦੂਜਾ ਕਹਿੰਦਾ ਵੀ ਮੈਂ ਤਾਂ ਰਾਧਾ ਸਵਾਮੀ ਆ ਤਾਂ ਸ਼ਰਾਬ ਪੀਂਦਾ ਹੀ ਨੀ, ਫਿਰ ਪਹਿਲਾਂ ਕਹਿੰਦਾ ਇਹ ਮੈਨੂੰ ਲੱਗਦਾ ਵੀ ਸ਼ਰਮ ਆਉਂਦਾ, ਦੂਜਾ ਕਹਿੰਦਾ ਸ਼ਰਮ ਤਾਂ ਕਦੇ ਸਾਡੇ ਨੇੜਿਓ ਨੀ ਲੰਘੀ, ਇਸ ਕਰਕੇ ਪੰਚਾਇਤ ਵੀ ਬੈਠੀ ਰਹੀ, ਦੋਨੇ ਇਸੇ ਗੱਲ ਤੇ ਅੜੇ ਰਹੇ, ਇੱਕ ਕਹਿੰਦਾ ਕੁੱਟਿਆ ਦੂਜਾ ਕਹਿੰਦਾ ਨਹੀਂ ਕੁੱਟਿਆ, ਫੈਸਲਾ ਕੋਈ ਨੀ ਹੋਇਆ, ਪੰਚਾਇਤ ਵੀ ਚਲੇ ਗਈ, ਅੱਜ ਤੱਕ ਕਹਿੰਦੇ ਭੰਬਲ ਭੂਸਾ ਬਣਿਆ ਵੀ ਦੋਹਾਂ ਦੇ ਕੇ ਕੁੱਟੀ ਜਾਂ ਨਹੀਂ ਕੁੱਟਿਆ, ਦੋਹਾਂ ਚੋਂ ਸਹੀ ਕਿਹੜਾ ਗਿਆ ਅੱਜ ਤੱਕ ਨੀ ਪਤਾ ਲੱਗਾ, ਕਹਿੰਦੇ ਵੀ ਸਰਜੀਕਲ ਸਟ੍ਰਾਈਕ ਵੀ ਉਹਨਾਂ ਵਰਗੀ ਆ, ਪਾਕਿਸਤਾਨ ਕਹਿੰਦਾ ਸਾਡੇ ਆ ਲਾਇਆ ਕੋਈ ਨੀ ਤੇ ਭਾਰਤ ਕਹਿੰਦਾ ਅਸੀਂ ਘਰੇ ਵੜ ਕੇ ਮਾਰਿਆ, ਦੁੱਖ ਦੀ ਗੱਲ ਆ, ਕਹਿੰਦੇ ਵੀ ਸੱਚ ਸਾਹਮਣੇ ਲਿਆਉਣ ਲਈ ਕੋਈ ਪੰਚਾਇਤ ਵੀ ਨਹੀਂ, ਜਿਹੜੇ ਲੋਕ ਸ਼ੱਕ ਕਰਦੇ ਉਹਨਾਂ ਨੂੰ ਪਿੰਡ ਛੱਡਣ ਲਈ ਕਿਹਾ ਜਾ ਰਿਹਾ।
ਸਹੀ ਗੱਲ ਹੈ ਜੀ, ਆਹੀ ਮੈਂ ਗੱਲ ਕਹਿਣਾ ਚਾਹੁੰਦਾ ਸੀਗਾ, ਕੁੱਟਿਆ ਨਹੀਂ ਕੁੱਟਿਆ ਬਾਅਦ ਦੀ ਗੱਲ, ਤੀਏ ਥਾਂ ਜਾ ਕੇ ਭਾਂਡੇ ਚਕਾਤੇ, ਚਲ ਜੋ ਚਲ ਜੋ ਚਲ
ਜੀ ਬਿਲਕੁਲ। ਵੈਸੇ ਇਹ ਵੋਟਾਂ ਦੀ ਰਾਜਨੀਤੀ ਆ ਨਾ, ਜਿੱਦਾਂ ਮੋਦੀ ਪਹਿਲਾਂ ਕਹਿੰਦੇ ਹੁੰਦੇ ਸੀ ਵੀ ਜਦੋਂ 56 ਇੰਚ ਦਾ ਸੀਨਾ ਦੱਸਦੇ ਹੁੰਦੇ ਸੀ ਉਸ ਵੇਲੇ ਕਹਿੰਦੇ ਹੁੰਦੇ ਸੀ ਵੀ ਇੱਕ ਜੇ ਸਾਡਾ ਸੈਨਿਕ ਮਾਰਿਆ ਕਰਾਂਗੇ ਤਾਂ ਅਸੀਂ ਉਹਦੇ ਬਦਲੇ ਦੇ ਵਿੱਚ 5 ਸਿਰ ਲੈ ਕੇ ਆਵਾਂਗੇ, ਹਨਾ। ਹੁਣ ਉੜੀ ਦਾ ਅਟੈਕ ਹੋਇਆ, ਦੀਨਾਨਗਰ ਦਾ ਹੋਇਆ, ਗੁਰਦਾਸਪੁਰ ਦਾ ਹੋਇਆ ਤੇ ਲੋਕਾਂ ਨੇ ਸਵਾਲ ਬਹੁਤ ਚੱਕਣੇ ਹੋ ਗਏ ਸੀ ਉਹਨਾਂ ਦੀ, ਜਿੱਦਾਂ ਕਹਿ ਲਓ ਕਿ ਥੋੜਾ ਜਿਹਾ ਘਟਣਾ ਹੁਣ ਘਟਾ ਹੋਣਾ ਸ਼ੁਰੂ ਹੋ ਗਿਆ ਸੀ, ਇਸ ਕਰਕੇ ਵੀ ਇਹ ਕਿਹਾ ਹੁੰਦਾ ਵੀ ਇਹਦੇ ਵਿੱਚ ਵੀ ਕੁਛ ਨਾ ਕੁਛ ਗੱਲ ਜਿਹੜੀ ਆ ਚੱਲੀ ਆ। ਉਧਰ ਨਵਾਜ਼ ਸ਼ਰੀਫ ਸਾਹਿਬ ਆ, ਉਹਨਾਂ ਦਾ ਵੀ ਵਿਚਾਰਾ ਹੁਣ ਥੋੜਾ ਜਿਹਾ ਡਾਊਨ ਹੀ ਜਾ ਰਿਹਾ, ਗ੍ਰਾਫ ਲੋਕਾਂ ਦੇ ਵਿੱਚ ਪਿਆਰ ਸਤਿਕਾਰ ਜਿਹੜਾ ਥੋੜਾ ਜਿਹਾ ਘਟਦਾ ਜਾ ਰਿਹਾ, ਇੱਕ ਤਾਂ ਵਿਚਾਰੇ ਬਿਮਾਰ ਰਹਿੰਦੇ ਆ, ਇਸ ਕਰਕੇ ਉਹਨਾਂ ਨੂੰ ਵੀ ਥੋੜਾ ਜਿਹਾ ਹੈਗਾ ਵੀ ਜੇ ਮੰਨ ਗਏ ਆ ਤਾਂ ਫੇਰ ਤਾਂ ਔਖਾ ਹੀ ਹੋਜੂ ਹਨਾ, ਤੇ ਤਖਤਾ ਪਲਟ ਇੱਕ ਵਾਰੀ ਫੇਰ ਹੋ ਸਕਦਾ ਆ। ਬਹੁਤ ਬਹੁਤ ਧੰਨਵਾਦ ਕਿਦਾਂ ਨੇ ਸਾਡੇ ਜਿਹੜਾ ਨਾਲ ਸਾਂਝਾ ਜਿਹੜੀਆਂ ਬਣਾਈਆਂ, ਪਰ ਨਾਲ ਦੀ ਨਾਲ ਦੱਸ ਦਈਏ ਕਿ ਕੱਲ ਵੈਸੇ ਸਕੂਲ ਜਿਹੜੇ ਆ ਸ਼ੁਰੂ ਹੋ ਗਏ ਆ, ਵੈਸੇ ਨਿਆਣਿਆਂ ਨੇ ਤਾਂ ਬਹੁਤ ਮੌਜਾਂ ਮਾਣੀਆਂ ਹੋਣੀਆਂ ਹਨਾ, ਉੱਥੇ 10 ਕਿਲੋਮੀਟਰ ਦੇ ਵਿੱਚ ਆਉਂਦੇ ਆ।
ਬਿਲਕੁਲ ਬਿਲਕੁਲ, ਕਿਉਂਕਿ ਜਿਹੜੀ ਵੀਡੀਓ ਆਈਆਂ ਸੀ ਉਹਦੇ ਵਿੱਚ ਘਰ ਦੇ ਚਿੰਤਾ ਸੀ, ਬੱਚਿਆਂ ਨੂੰ ਕੀ ਪਤਾ ਨਾ ਕੀ ਹੋ ਰਿਹਾ, ਹੁਣ ਤਾਂ ਚਾਹ ਚੜਿਆ ਸੀਗਾ ਕਿ ਸਕੂਲ ਤੋਂ ਛੁੱਟੀਆਂ ਹੋ ਗਈਆਂ ਨਾ, ਕਿ ਆਪਾਂ ਮੂਵ ਕਰ ਰਹੇ ਹਾਂ, ਕਿ ਉਹਨਾਂ ਨੂੰ ਕੀ ਪਤਾ ਹਾਲਾਤ ਕਿੱਦਾਂ ਦੇ ਹੋਣਗੇ, ਜੇ ਲੜਾਈ ਲੱਗਦੀ ਹੋਵੇ ਤਾਂ ਕੀ ਮੁੜ ਕੇ ਆ ਕੇ ਇੱਥੇ ਹਾਲਾਤ ਬਣ ਜਾਣੇ, ਪਰ ਘਰ ਦੇ ਜੋ ਜਿਹਨਾਂ ਨੂੰ ਪਤਾ ਆ ਜਿਹੜੇ ਇਸ ਚੀਜ਼ ਤੋਂ ਜਾਣੂ ਆ ਉਹ ਬਹੁਤ ਚਿੰਤਤ ਸੀਗੇ, ਪਰ ਚਲੋ ਫੇਰ ਵੀ ਸ਼ੁਕਰ ਆ ਕਿ ਲੋਕਾਂ ਨੇ ਕਈਆਂ ਨੇ ਨਹੀਂ ਛੱਡੇ, ਤਾਂ ਸ਼ਾਇਦ ਤਾਂ ਹੀ ਕਰਕੇ ਆਹ ਵੀ ਚੀਜ਼ ਇੱਕ ਤਰ੍ਹਾਂ ਫੇਲ ਹੋ ਗਈ ਹਕੂਮਤ ਦੀ ਚਾਲ, ਕਿ ਉਹਨੇ ਸਕੂਲ ਦੁਆਰਾ ਖਿਲਾਤੇ ਆ ਤਾਂ ਚੱਲ ਪਿਆ
ਜੀ, ਤੇ ਬਹੁਤ ਵਧੀਆ ਚਲੋ ਹੋ ਗਿਆ ਹੁਣ ਜਿਹੜਾ ਸਕੂਲ ਜਿਹੜੇ ਆ ਸ਼ੁਰੂ ਹੋ ਗਏ ਆ, ਕਿਉਂਕਿ ਬੱਚਿਆਂ ਦੀ ਪੜ੍ਹਾਈ ਤਾਂ ਜ਼ਰੂਰੀ ਆ ਨਾ ਗੁਰਸੇਵ ਸਿੰਘ ਜੀ, ਆਪਾਂ ਬੱਚਿਆਂ ਦਾ ਧਿਆਨ ਜਿਹੜਾ ਆ ਜ਼ਰੂਰ ਰੱਖੀਏ, ਪਰ ਕੱਲ ਬੱਚੇ ਥੋੜੇ ਜਿਹਾ ਉਦਾਸ ਹੀ ਆ ਨਜ਼ਰ ਆਏ ਆ ਵੀ ਸਕੂਲ ਫੇਲ ਆ ਗਏ।
ਨਹੀਂ ਚਲੋ ਹੁਣ ਬੇਸ਼ੱਕ ਉਦਾਸ ਆ, ਪਰ ਜੇਕਰ ਇਨ ਫਿਊਚਰ ਉਹਨਾਂ ਨੂੰ ਪੜ੍ਹਾਈ ਹੋਈ ਕੰਮ ਆਉਣੀ ਹੈ ਨਾ, ਤਾਂ ਕਿਉਂਕਿ ਉਹ ਜਿਸ ਏਰੀਆ ਚ ਰਹਿੰਦੇ ਉਹਨਾਂ ਨੂੰ ਪੜ੍ਹਾਈ ਉਹ ਕੰਮ ਆਉਣੀ ਆ, ਉਹ ਤਾਂ ਹੀ ਉੱਥੋਂ ਨਿਕਲ ਕੇ ਕਿਸੇ ਹੋਰ ਪਾਸੇ ਜਾ ਕੇ ਆਪਣਾ ਜ਼ਿੰਦਗੀ ਬਸਰ ਕਰ ਸਕਦੇ, ਕਿਉਂਕਿ ਜੇ ਅਸੀਂ ਆਪਣੇ ਸਰਕਾਰਾਂ ਨਾਲ ਬਦਲੀਆਂ ਕੁਛ ਚੱਲੀ ਜਾਣਾ, ਸਭ ਚੱਕ ਲੋ ਭਾਂਡੇ ਰੱਖ ਲੋ ਭਾਂਡੇ, ਤਾਂ ਉਹਨਾਂ ਨੂੰ ਪੜ੍ਹਾਈ ਹੋਈ ਕੰਮ ਆਉਣੀ
ਜੀ। ਬਿਲਕੁਲ, ਅੱਗੇ ਆਪਾਂ ਥੋੜੀ ਗੱਲਬਾਤ ਜਿਹੜੀ ਕਰਦੇ ਹਾਂ ਗੁਰਸੇਵ ਸਿੰਘ ਜੀ, ਪਹਿਲਾਂ ਆਪਾਂ ਦੱਸ ਦਈਏ ਵੀ ਪਹਿਲਾਂ ਇੱਕ ਕਾਲ ਆਪਾਂ ਲੈ ਲਈਏ। ਸਤਿ ਸ੍ਰੀ ਅਕਾਲ ਜੀ।
ਹਾਂਜੀ ਸਤਿ ਸ੍ਰੀ ਅਕਾਲ ਭਾਜੀ, ਕੀ ਹਾਲ ਨੇ?
ਬਹੁਤ ਵਧੀਆ ਜੀ, ਕੀ ਹਾਲ ਚਾਲ ਜੀ ਤੁਹਾਡਾ?
ਬਹੁਤ ਵਧੀਆ ਜੀ, ਕਿਰਪਾ ਤੇ ਗੁਰਸੇਵ ਭਾਜੀ ਨੂੰ ਸਤਿ ਸ੍ਰੀ
ਅਕਾਲ। ਸਤਿ ਸ੍ਰੀ ਅਕਾਲ ਵੀਰ ਜੀ, ਕੀ ਹਾਲ ਚਾਲ ਹੈ ਜੀ?
ਹਾਂਜੀ ਬਸ ਠੀਕ ਠਾਕ। ਆਹ ਸਰਜੀਕਲ ਸਟ੍ਰਾਈਕ ਬਾਰੇ ਆਪਾਂ ਮਾੜੀ ਜਿਹੀ ਗੱਲ ਕਰ ਲਈਏ, ਇਹ ਨਾ ਇਹ ਪਹਿਲੋਂ ਵੀ ਹੋਈਆਂ ਨੇ ਸਰਜੀਕਲ ਸਟ੍ਰਾਈਕ, ਪਰ ਆਪਣਾ ਮੁੱਖ ਮੰਤਰੀ ਮਨਮੋਹਨ ਸਿੰਘ ਸੀ ਤੇ ਇਸ ਕਰਕੇ ਉਹ ਚ ਵੀ ਉਹਨਾਂ ਨੇ ਫੁਕਰੀ ਨੀ ਦਿਖਾਈ ਵੀ ਹਾਂ ਦੇਖ ਲੋ ਅਸੀਂ ਕੀਤਾ ਆਹ ਕੀਤਾ ਉਹ ਕੀਤਾ, ਇਸੇ ਕਰਕੇ ਉਹ ਇਲੈਕਸ਼ਨ ਵੀ ਹਾਰ ਗਏ ਸੀ ਉਹਨਾਂ ਦੀ ਮਾੜੀ ਪੀ ਆਰ ਕਰਕੇ, ਮਤਲਬ ਵੀ ਪਬਲਿਕ ਰਿਲੇਸ਼ਨ ਕਰਕੇ। ਮੋਦੀ ਇਸ ਚੀਜ਼ ਚ ਬੜਾ ਮਾਹਿਰ ਆ, ਮੋਦੀ ਇਸ ਚੀਜ਼ ਚ ਤੁਹਾਨੂੰ ਪਤਾ ਹੀ ਆ 15 ਲੱਖ ਅਸੀਂ ਆਹ ਕਰ ਦਾਂਗੇ ਰਾਮ ਮੰਦਿਰ ਬਣਾ ਦਾਂਗੇ, ਉਹ ਵੀ ਸਿਰਫ ਸ਼ੋਸ਼ੇ ਛੱਡਣ ਵਿੱਚ ਨਾ ਵੀ ਉਹਨੇ ਇਹ ਚੀਜ਼ਾਂ ਉਹਨੂੰ ਸਿਖਾਈਆਂ ਗਈਆਂ ਪ੍ਰਸ਼ਾਂਤ ਕਿਸ਼ੋਰ ਵਰਗੇ ਬੰਦਿਆਂ ਵੱਲੋਂ ਵੀ ਤੁਸੀਂ ਏਦਾਂ ਕਹਿਣਾ ਲੋਕਾਂ ਨੂੰ ਉਹ ਸੁਣਾਓ ਜੋ ਲੋਕ ਸੁਣਨਾ ਚਾਹੁੰਦੇ ਆ, ਉਸ ਤੋਂ ਬਾਅਦ ਉਹਨਾਂ ਨੇ ਤੁਹਾਨੂੰ ਵੋਟਾਂ ਪਾਏ ਦੇਣੀਆਂ। ਹੁਣ ਦੇਖੋ ਬਿਹਾਰ ਦੇ ਵਿੱਚ ਵੀ ਇਲੈਕਸ਼ਨ ਹਾਰ ਗਏ ਸੀਗੇ, ਕੇਰਲਾ ਚ ਵੀ ਇਲੈਕਸ਼ਨ ਹਾਰ ਗਏ ਆ, ਹੋਰ 2-3 ਸਟੇਟਾਂ ਚ ਇਲੈਕਸ਼ਨ ਹਾਰ ਗਏ ਸੀ ਤੇ ਇਹਨਾਂ ਦੀ ਜਿਹੜੀ ਜਿਹੜੀ ਵੇਰ ਸੀ ਨਾ ਉਹ ਬਹੁਤ ਹੀ ਜ਼ਿਆਦਾ ਕਮਜ਼ੋਰ ਹੋ ਗਈ ਸੀ, ਉਸ ਚੀਜ਼ ਨੂੰ ਇਹਨਾਂ ਨੇ ਕਿਸੇ ਨਾ ਕਿਸੇ ਤਰੀਕੇ ਨਾਲ ਬੂਸਟ ਕਰਨਾ ਸੀ, ਤੇ ਬੂਸਟ ਕਿੱਦਾਂ ਕਰ ਸਕਦੇ ਸੀ? ਦੇਸ਼ ਭਗਤੀ ਇੰਜੈਕਟ ਕਰਕੇ, ਦੇਸ਼ ਭਗਤੀ ਇੰਜੈਕਟ ਕਰ ਦੂੰਗੇ ਤੇ ਤੁਸੀਂ ਜਿਹੜੇ ਵੀ ਤੁਹਾਡੇ ਵੋਟਰ ਹੈਗੇ ਨੇ ਸਪੈਸ਼ਲੀ ਜਿਹੜੇ ਹਿੰਦੂ ਵੋਟਰ ਨੇ, ਕੱਟੜ ਹਿੰਦੂ ਜਿਹੜੇ ਜਿਹੜੇ ਇਹ ਕਾਰਡ ਆਪਣਾ ਹਿੰਦੂਤਵ ਦਾ ਯੂਜ਼ ਕਰਦੇ ਨੇ, ਉਹਨਾਂ ਨੂੰ ਪਾਕਿਸਤਾਨ ਨਾਲ ਕੋਈ ਪ੍ਰੋਬਲਮ ਨੀ, ਉਹਨਾਂ ਨੂੰ ਪਾਕਿਸਤਾਨ ਨਾਲ ਇਸ ਕਰਕੇ ਪ੍ਰੋਬਲਮ ਹੈ ਕਿਉਂਕਿ ਉੱਥੇ ਮੁਸਲਿਮ ਰਹਿੰਦੇ ਨੇ, ਤੇ ਮੁਸਲਿਮ ਨੂੰ ਤੁਸੀਂ ਇੱਕ ਨੂੰ ਵੀ ਮਾਰੂਗੇ ਉਹ ਬਹੁਤ ਖੁਸ਼ ਹੋਣਗੇ, ਤੇ ਯੂਪੀ ਭਰਿਆ ਪਿਆ ਏਦਾਂ ਦੇ ਲੋਕਾਂ ਨਾਲ। ਹੁਣ ਯੂਪੀ ਦੀ ਇਲੈਕਸ਼ਨ ਆ ਰਹੀ ਆ, ਮੋਦੀ ਇਹ ਨਾ ਇੱਕ ਨਵੀਂ ਬਾਈ ਚਾਲ ਹੁੰਦੀ ਆ, ਪਹਿਲਾਂ ਤੁਸੀਂ ਪ੍ਰੋਬਲਮ ਕ੍ਰੀਏਟ ਕਰ ਦੋ, ਬਾਅਦ ਵਿੱਚ ਤੁਸੀਂ ਸੇਵੀਅਰ ਬਣ ਕੇ ਆ ਜਾਓ, ਮਸੀਹਾ ਬਣ ਕੇ ਆ ਜਾਓ, ਤੇ ਫਿਰ ਲੋਕ ਕਹੋਗੇ ਲੋ ਜੀ ਦੇਖ ਲੋ ਜੀ ਇਹ ਬੰਦੇ ਨੇ ਸਾਨੂੰ ਬਚਾ ਲਿਆ, ਇਹ ਸਾਡੇ ਵਾਸਤੇ ਰੱਬ ਪਿਆ, ਨਹੀਂ ਤਾਂ ਅਸੀਂ ਮਰ ਚੱਲੇ ਸੀ, ਅਸੀਂ ਤਾਂ ਆਹ ਹੋ ਚੁੱਕੇ ਸੀ। ਬਾਕੀ ਜਿਹੜੀ ਸਰਜੀਕਲ ਸਟ੍ਰਾਈਕ ਬਾਰੇ ਕੇਜਰੀਵਾਲ ਨੇ ਕਿਹਾ ਆ, ਉਹਨੇ ਸਿਰਫ ਕੁਐਸਚਨ ਪੁੱਛਿਆ ਵੀ ਜੇ ਪਾਕਿਸਤਾਨ ਬੀਬੀਸੀ ਸੀਐਨਐਨ ਯੂਐਨ ਵਾਲਿਆਂ ਨੂੰ ਉਸ ਬਾਰਡਰ ਤੇ ਜਾ ਕੇ ਦਿਖਾ ਰਿਹਾ ਲੋਕਾਂ ਨੂੰ ਵੀ ਦੇਖੋ ਇੱਥੇ ਕੁਛ ਨੀ ਹੋਇਆ
ਜੀ,
ਉਹਦੇ ਨਾਲ ਤਾਂ ਫਿਰ ਭਾਰਤ ਦੀ ਬਦਨਾਮੀ ਹੋ ਰਹੀ ਹੈ ਨਾ, ਵੀ ਤੁਸੀਂ ਝੂਠ ਬੋਲ ਰਹੇ ਹੋ ਇੰਟਰਨੈਸ਼ਨਲ ਲੈਵਲ ਤੇ ਵੀ ਅਸੀਂ ਸਰਜੀਕਲ ਸਟ੍ਰਾਈਕ ਕੀਤੀ ਆ, ਕਿਉਂਕਿ ਫੌਜ ਦਾ ਡੀਜੀਪੀ ਉਹ ਪ੍ਰੈਸ ਕਾਨਫਰੰਸ ਕਰਕੇ ਕਹਿ ਰਿਹਾ ਵੀ ਅਸੀਂ ਸਰਜੀਕਲ ਸਟ੍ਰਾਈਕ ਕੀਤੀ ਆ, ਪਾਕਿਸਤਾਨ ਕਹਿ ਰਿਹਾ ਨਹੀਂ ਹੋਈ, ਤੇ ਫਿਰ ਤੁਸੀਂ ਵੀਡੀਓ ਜੋ ਬਣਾਈ ਆ ਤੁਸੀਂ ਉਹ ਦਿਖਾ ਦੋ, ਹੁਣ ਜੇ ਕੀਤੀ ਹੋਵੇ ਤੇ ਦਿਖਾਉਣ, ਤੇ ਇਨਸਟੈਡ ਆਫ ਵੀਡੀਓ ਦਿਖਾਉਣ ਲਈ ਉਹ ਕੇਜਰੀਵਾਲ ਦੇ ਪਿੱਛੇ ਪੈ ਗਏ ਆ ਵੀ ਇਹ ਫੌਜ ਨੂੰ ਕੁਐਸਚਨ ਕਰ ਰਿਹਾ, ਇਹ ਅੰਨੀ ਦੇਸ਼ ਭਗਤੀ ਹੁੰਦੀ ਆ, ਜਿਹੜਾ ਵੀ ਬੰਦਾ ਸਰਕਾਰ ਤੋਂ ਤਨਖਾਹ ਲੈਂਦਾ ਉਹਦੇ ਕੰਮ ਦੇ ਕੁਐਸਚਨ ਕਰਨਾ ਬੰਦ ਆ, ਆਪਾਂ ਫੌਜੀਆਂ ਨੂੰ ਕਲੀਨ ਚਿੱਟ ਨਹੀਂ ਦੇ ਸਕਦੇ ਵੀ ਹਾਂ ਫੌਜੀ ਜੀ, ਕਿਉਂਕਿ ਫੌਜੀ ਵੀ ਦੇਸ਼ ਦਾ ਜਿਹੜੇ ਰਿਸੋਰਸਿਸ ਨੇ ਉਹ ਯੂਜ ਕਰਦੇ ਨੇ, ਟ੍ਰੇਨਿੰਗ ਤੇ ਇੰਨਾ ਪੈਸਾ ਲੱਗਦਾ, ਜਿਹੜੀ ਉਹਨਾਂ ਦੀ ਸਾਰੀ ਕਹਿ ਲਓ ਉਹਨਾਂ ਦੀ ਯੂਨੀਫਾਰਮ ਆ, ਉਹਨਾਂ ਨੂੰ ਜਿਹੜੇ ਹਥਿਆਰ ਦਿੱਤੇ ਜਾਂਦੇ ਆ ਉਹ ਸਾਰੇ ਦੇਸ਼ ਦੇ ਟੈਕਸ ਪੇਅਰਸ ਵੱਲੋਂ ਹੀ ਪੈਸਾ ਲੱਗ ਕੇ ਦਿੱਤਾ ਜਾਂਦਾ, ਤੇ ਜੇ ਅਸੀਂ ਉਹਨਾਂ ਨੂੰ ਸਵਾਲ ਨਾ ਕਰਾਂਗੇ ਫਿਰ ਤਾਂ ਜੋ ਮਰਜ਼ੀ ਆਪ ਉਤਰੀਆਂ ਕਰੀ ਜਾਣ, ਉਹ ਕਰਦੇ ਨੇ ਕਸ਼ਮੀਰ ਚ ਕਰਦੇ ਨੇ, ਪੰਜਾਬ ਚ ਉਹਨਾਂ ਨੇ ਕੀਤੀਆਂ ਨੇ, ਸਿੱਕਮ ਚ ਉਹਨਾਂ ਨੇ ਕੀਤੀਆਂ ਨੇ, ਤੁਸੀਂ ਏਦਾਂ ਦਾ ਮਾਹੌਲ ਬਣਾ ਲਓ ਫਿਰ ਫੌਜ ਵਾਲੇ ਤਾਂ ਪੂਰਾ ਸਲੂਟ ਮਾਰਾਂਗੇ ਜਿੱਥੇ ਮਰਜ਼ੀ ਜੋ ਮਰਜ਼ੀ ਕਰੀ ਜਾਣ, ਤੋ ਇਸ ਕਰਕੇ ਉਹਨਾਂ ਨੂੰ ਕੁਐਸਚਨ ਕਰਨਾ ਬੰਦ ਆ, ਇਹਦੇ ਵਿੱਚ ਕੋਈ ਏਡੀ ਵੱਡੀ ਗੱਲ ਨਹੀਂ ਹੈਗੀ ਜੇ ਕਿਸੇ ਨੇ ਕੁਐਸਚਨ ਕਰ ਲਿਆ ਵੀ ਹਾਂ ਵੀ ਇਹ ਸਰਜੀਕਲ ਸਟ੍ਰਾਈਕ ਦਿਖਾਓ ਜੇ ਤੁਸੀਂ ਕੀਤੀਆਂ ਹੋਈਆਂ।
ਜੀ ਬਿਲਕੁਲ, ਤੇ ਗੁਰਪ੍ਰੀਤ ਸਿੰਘ ਜੀ ਇੱਕ ਖਬਰ ਚਲੋ ਸਾਡੇ ਹੁਣ ਟੌਪਿਕ ਦੇ ਨਾਲ ਜੀ ਕਰ ਲਈਏ, ਕਹਿੰਦੇ ਵੀ ਆਮ ਆਦਮੀ ਪਾਰਟੀ ਨੇ 36 ਹੋਰ ਉਮੀਦਵਾਰਾਂ ਦੀ ਚੋਣ ਜਿਹੜੀ ਆ ਕਰ ਲਈ ਆ, ਤੇ ਇਹ ਕੱਲ ਮੀਟਿੰਗ ਹੋ ਗਈ ਆ ਕੌਮੀ ਕਨਵੀਨਰ ਜਿਹੜੇ ਦਿੱਲੀ ਦੇ ਮੁੱਖ ਮੰਤਰੀ ਹੈਗੇ ਆ ਅਰਵਿੰਦ ਕੇਜਰੀਵਾਲ ਦੀ ਅਗਵਾਈ ਦੇ ਵਿੱਚ 36 ਉਮੀਦਵਾਰ ਜਿਹੜੇ ਚੋਣ ਲੈ ਗਏ ਆ, ਤੇ 7 ਅਕਤੂਬਰ ਨੂੰ ਕਹਿੰਦੇ ਐਲਾਨ ਕੀਤਾ ਜਾ ਸਕਦਾ ਇਹਨਾਂ ਦਾ।
ਇਹ ਤਾਂ ਦੇਖੋ ਜੀ ਜਿੱਦਾਂ ਸਲਮਾਨ ਖਾਨ ਦੀ ਫਿਲਮ ਦੇ ਆਉਣ ਤੇ ਬਹੁਤ ਐਕਸਾਈਟਮੈਂਟ ਹੁੰਦੀ ਨਾ ਲੋਕਾਂ ਨੂੰ, ਇਹ ਹੁਣ ਜਿਹੜੀਆਂ ਲਿਸਟਾਂ ਜਾਰੀ ਹੁੰਦੀਆਂ ਕੈਂਡੀਡੇਟ ਦੇ ਨਾਂ ਜਾਰੀ ਹੁੰਦੇ ਆ, ਇਹ ਮੀਡੀਆ ਵਾਲਿਆਂ ਨੂੰ ਬਹੁਤ ਜ਼ਿਆਦਾ ਐਕਸਾਈਟਮੈਂਟ ਹੁੰਦੀ ਹੈ ਵੀ ਹਾਂ ਵੀ ਤੁਹਾਨੂੰ ਨੀ ਮੈਂ ਕਹਿ ਰਿਹਾ, ਮੈਂ ਬਾਕੀ ਮੀਡੀਆ ਵਾਲੇ ਜਿਹੜੇ ਇੰਡੀਆ ਦੇ ਮੀਡੀਆ ਵਾਲੇ ਆ ਸਪੈਸ਼ਲੀ ਜਗਬਣੀ ਹੋ ਗਏ ਜਾਂ ਅਜੀਤ ਹੋ ਗਏ, ਉਹਨਾਂ ਨੂੰ ਬਹੁਤ ਐਕਸਾਈਟਮੈਂਟ ਹੁੰਦੀ ਹੈ ਵੀ ਹਾਂ ਵੀ ਇਹਨਾਂ ਦਾ ਆ ਗਿਆ ਜੀ ਆ ਗਿਆ, ਹੁਣ ਦੇਖਦੇ ਹਾਂ ਕੀ ਆਉਂਦਾ, ਤੇ ਪਰ ਇਹ ਤੁਹਾਡੀ ਖਬਰ ਸਹੀ ਆ, ਇੱਕ ਦੋ ਦਿਨ ਦੇ ਵਿੱਚ ਕੀ ਕਹਿੰਦੇ ਹੁੰਦੇ ਆ ਇਹ ਜਿਹੜੀਆਂ ਲਿਸਟਾਂ ਆ ਜਾਂ 36 ਉਮੀਦਵਾਰਾਂ ਦੇ ਨਾਂ ਆ ਇਹ ਆਉਣਗੇ, ਤੇ ਉਸ ਤੋਂ ਬਾਅਦ ਕਾਫੀ ਕਹਿੰਦੇ ਹੁੰਦੇ ਆ ਲੋਕ ਇੱਧਰ ਉੱਧਰ ਵੀ ਭੱਜਣਗੇ, ਸੋ ਇਹ ਦੇਖਦੇ ਆ ਜੀ ਹੁਣ ਕੀ ਬਣਦਾ, ਪਰ ਇਹ ਖਬਰ ਪੱਕੀ ਆ ਜੀ, ਕਿਉਂਕਿ ਘੁੱਗੀ ਉਹਨਾਂ ਨੇ ਵੀ ਕਹਿਤਾ ਸੀ 4-5 ਦਿਨਾਂ ਦੇ ਵਿੱਚ ਹੀ ਲਿਸਟ ਆ ਰਹੀ ਹੈ, ਤੇ ਇਹ ਖਬਰ ਪੱਕੀ ਆ
ਜੀ।
ਜੀ
ਹਾਂਜੀ, ਤੇ ਬਹੁਤ ਬਹੁਤ ਧੰਨਵਾਦ ਗੁਰਪ੍ਰੀਤ ਸਿੰਘ ਜੀ,
ਬਹੁਤ ਬਹੁਤ ਧੰਨਵਾਦ ਜੀ ਟਾਈਮ ਦੇਣ ਲਈ, ਸਤਿ ਸ੍ਰੀ ਅਕਾਲ
ਜੀ, ਬਹੁਤ ਬਹੁਤ ਸਤਿ ਸ੍ਰੀ ਅਕਾਲ ਜੀ। ਤੇ ਗੁਰਸੇਵ ਸਿੰਘ ਜੀ ਆਪਾਂ ਥੋੜੀ ਜਿਹੀ ਗੱਲ ਦੱਸ ਦਈਏ, ਅੱਜ ਦੀ ਪੰਜਾਬੀ ਟ੍ਰਿਬਿਊਨ ਦੇ ਵਿੱਚ ਇਹ ਖਬਰ ਜਿਹੜੀ ਲੱਗੀ ਹੋਈ ਆ ਕਿ 36 ਉਮੀਦਵਾਰਾਂ ਦੀ ਜਿਹੜੀ ਚੋਣ ਆ ਉਹ ਹੋ ਚੁੱਕੀ ਆ, ਇਹਦੇ ਵਿੱਚ ਸੂਤਰਾਂ ਨੇ ਇਹ ਦੱਸਿਆ ਕਿ ਇਹ ਜਿਹੜੇ ਮੈਨੀਫੈਸਟੋ ਕਮੇਟੀ ਦੇ ਚੇਅਰਮੈਨ ਹੈਗੇ ਕਮਰ ਸੰਧੂ, ਉਹਨਾਂ ਨੂੰ ਵਿਧਾਨ ਸਭਾ ਹਲਕਾ ਖਰੜ ਸੁਖਪਾਲ ਸਿੰਘ ਖਹਿਰਾ ਨੂੰ ਵੀ ਮਿਲ ਗਈ ਆ ਪਲੱਥ ਤੋਂ ਟਿਕਟਾਂ ਮਿਲਣ ਦੀ ਸੰਭਾਵਨਾ ਜਾਣੀ ਦੱਸ ਦਿੱਤੀ ਗਈ। ਐਨ ਆਰ ਆਈ ਵਿੰਗ ਦੇ ਮੁਖੀ ਜਗਤਾਰ ਸਿੰਘ ਸੰਘੇੜਾ ਨਕੋਦਰ ਤੋਂ, ਪਾਰਟੀ ਦੇ ਕਿਸਾਨ ਵਿੰਗ ਦੇ ਚੇਅਰਮੈਨ ਗੁਰਵਿੰਦਰ ਸਿੰਘ ਕੰਗ ਫਿਰੋਜ਼ਪੁਰ ਛੱਡ ਕੇ ਬਾਘਾ ਪੁਰਾਣ ਦਾਅਵੇਦਾਰ ਆ, ਤੇ ਸਾਬਕਾ ਕਾਂਗਰਸੀ ਤੇ ਬਸਪਾ ਆਗੂ ਕਰਨਲ ਸੀ ਡੀ ਸਿੰਘ ਕੰਬੋਜ ਨੂੰ ਸ਼ਾਹਕੋਟ ਤੋਂ ਟਿਕਟ ਮਿਲਣ ਦੀ ਸੰਭਾਵਨਾ ਹੈਗੀ ਆ। ਪੁਰਾਣੇ ਵਲੰਟੀਅਰ ਡਾਕਟਰ ਅਮਰਜੀਤ ਸਿੰਘ ਥਿੰਦ ਵੀ ਦਾਅਵੇਦਾਰ ਆ, ਨਵਾਂ ਸ਼ਹਿਰ ਤੋਂ ਚਰਨਜੀਤ ਸਿੰਘ ਚੰਨੀ ਤੇ ਸ਼ਹੀਦ ਭਗਤ ਸਿੰਘ ਪਰਿਵਾਰ ਦੇ ਨੇੜੇ, ਜਸ਼ਨਦੀਪ ਸਿੰਘ ਸੰਧੂ ਉਹਨਾਂ ਦਾ ਪਰਿਵਾਰ ਉਹ ਵੀ ਇਸ ਦੇ ਵਿੱਚ ਹੈਗਾ। ਖੈਰ ਦੇਖਦੇ ਆ 7 ਤਰੀਕ ਵੀ ਪਰਸੋਂ ਨੂੰ ਆਉਣ ਵਾਲੀ ਆ। ਵੈਸੇ ਗੁਰਪ੍ਰੀਤ ਹੋਣੀ ਗੱਲ ਤਾਂ ਕਹੀ ਸਹੀ ਕਹੀ ਆ ਵੀ ਆਪਾਂ ਐਕਸਾਈਟਡ ਵੀ ਬਹੁਤ ਜਾਣੇ, ਬੱਲੇ ਬੱਲੇ ਆ ਗਿਆ ਵੀ ਹੋ ਗਿਆ ਹਨਾ ਉਮੀਦਵਾਰ ਕਿਹੜਾ ਆਉਂਦਾ ਆ ਨਾ, ਕਿਉਂਕਿ ਬਾਅਦ ਦੇ ਵਿੱਚ ਫਿਰ ਜਿਹਨਾਂ ਨੂੰ ਮਿਲਦੀ ਨੀ ਫਿਰ ਉਹ ਵੀ ਆ ਕੇ ਕਹਿੰਦੇ ਹੁੰਦੇ ਹਨਾ ਵੀ ਇੰਨੇ ਦੀ ਵਿਕੀ ਆ ਵੀ ਪਤਾ ਲੱਗ ਜਾਂਦਾ,
ਫਿਰ ਤਾਂ ਸਾਰੇ ਆ ਜਾਣੇ ਨਾ, ਫਿਰ ਉਹਨਾਂ ਦੇ ਖਿਲਾਫ ਖੜਨ ਵਾਲੇ ਆ ਜਾਣੇ ਕਿ ਆ ਤਾਂ ਬੰਦਾ ਪਹਿਲੇ ਗਲਤ ਸੀ,
ਇਹ ਤਾਂ ਪਹਿਲੇ ਬੰਦਾ ਗਲਤ ਸੀ ਬਿਲਕੁਲ ਜੀ। ਤੇ ਖੈਰ ਬਹੁਤ ਧੰਨਵਾਦ ਕਿ ਤੁਸੀਂ ਜੁੜੇ ਹੋ, ਤੇ ਹੁਣ ਆਪਣੇ ਆਪਾਂ ਥੋੜੀ ਗੱਲ ਕਰੀਏ ਸੁਖਵੀਰ ਬਾਦਲ ਹੋਣਾ ਦੀ। ਗੁਰਸੇਵ ਸਿੰਘ ਜੀ, ਸੁਖਵੀਰ ਬਾਦਲ ਹੋਣਾ ਦੀ ਬੇਚੈਨੀ ਨੇ ਕੱਲ ਡਾਕਟਰਾਂ ਦਾ ਚੈਨ ਖੋ ਲਿਆ, ਦੇਖੋ ਕਿੰਨੀ ਬਖਾ ਵਧਿਆ।
ਵਾਹ ਜੀ ਕੀ ਬਾਤ ਆ, ਪੂਰੀ ਦੇ ਚਾਨਣਾ ਪਾਓ ਨਿਕਲਣਾ ਕੁਛ ਹੋ ਰਿਹਾ।
ਕੱਲ ਜੀ ਉਪ ਮੁੱਖ ਮੰਤਰੀ ਸੁਖਵੀਰ ਸਿੰਘ ਬਾਦਲ ਦੀ ਤਬੀਅਤ ਥੋੜੀ ਜਿਹੀ ਵਿਗੜ ਗਈ ਦਿੱਲੀ ਦੇ ਪੰਜਾਬ ਭਵਨ ਦੇ ਵਿੱਚ, ਉੱਥੇ 5 ਡਾਕਟਰ ਜਿਹੜੇ ਪੰਜਾਬ ਤੋਂ ਜਾਣੀ ਉੱਥੇ ਡੈਪੂਟੇਸ਼ਨ ਤੇ ਭੇਜ ਦਿੱਤੇ ਜਾਂਦੇ ਆ, ਹੁਣ ਉਹ ਡਾਕਟਰਾਂ ਦਾ ਗੁਨਾਹ ਇੰਨਾ ਸੀ ਵੀ ਉਹ ਸਮੇਂ ਉਪ ਮੁੱਖ ਮੰਤਰੀ ਦਾ ਚੈੱਕਅਪ ਕਰਨ ਲਈ ਨਹੀਂ ਪੁੱਜੇ। ਡਾਕਟਰਾਂ ਦੇ ਇਸ ਰਵੱਈਏ ਨੂੰ ਦੇਖਦੇ ਸੁਖਬੀਰ ਬਾਦਲ ਰੋਹ ਵਿਚ ਆ ਗਏ ਤੇ ਉਹਨਾਂ ਪੰਜਾਬ ਸਿਹਤ ਵਿਭਾਗ ਤੋਂ ਡੈਪੂਟੇਸ਼ਨ ਤੇ ਆਏ ਜਿਹੜੇ ਇਹਨਾਂ ਡਾਕਟਰਾਂ ਨੂੰ ਪੰਜਾਬ ਦੇ ਵੱਖ ਵੱਖ ਜ਼ਿਲ੍ਹਿਆਂ ਵਿਚ ਭੇਜਣ ਦੇ ਹੁਕਮ ਚਾੜ ਦਿੱਤੇ। ਹੁਣ ਜੇ ਸਿਹਤ ਵਿਭਾਗ ਦੇ 8 ਡਾਕਟਰ ਪਹਿਲਾਂ ਡੈਪੂਟੇਸ਼ਨ ਦੇ ਉੱਤੇ ਤਾਇਨਾਤ ਸਨ ਤੇ ਇਹਦੇ ਵਿਚ ਕੀ ਆ ਕਿ 3 ਹਫ਼ਤੇ ਪਹਿਲਾਂ ਮੁੱਖ ਮੰਤਰੀ ਨੂੰ ਰਾਤ ਦੇ ਸਮੇਂ ਬੇਚੈਨੀ ਮਹਿਸੂਸ ਹੋਈ ਤਾਂ ਸਲਾਹ ਮਸ਼ਵਰੇ ਲਈ ਪੰਜਾਬ ਭਵਨ ਚ ਰਾਤ ਦੀ ਡਿਊਟੀ ਤੇ ਤਾਇਨਾਤ ਡਾਕਟਰ ਦੀ ਭਾਲ ਕੀਤੀ ਗਈ ਪਰ ਉਸਦਾ ਕੁਝ ਵੀ ਪਤਾ ਨਹੀਂ ਲੱਗਾ। ਜਾਣੀ ਜਿਹੜੇ ਡਾਕਟਰ ਹਰ ਥਾਂ ਇੱਦਾਂ ਕਰਦੇ ਆ
ਜੀ, ਪਰ ਵੈਸੇ ਮੈਨੂੰ ਲੱਗਦਾ ਕਿ ਆਮ ਆਦਮੀ ਵਾਲੇ ਡਿਗਰੇਡਡ ਰਹਿਣ ਲੱਗ ਪਏ, ਹੋ ਸਕਦਾ ਉਦਾਂ ਤਬੀਅਤ ਖਰਾਬ ਹੋ ਗਈ ਹੋਵੇ।
ਖੈਰ ਪਰ ਡਾਕਟਰਾਂ ਦਾ ਔਖਾ ਹੋ ਗਿਆ ਨਾ, ਜੇ ਉਹ 10 ਕਿਲੋਮੀਟਰ ਜਿਹੜੇ ਜੰਗ ਦੇ ਹੇਠ ਆਉਂਦੇ ਆ ਉੱਥੇ ਨਾ ਕਿਤੇ ਭੇਜ ਦੇਣ, ਕਿਹੜਾ ਚੱਲ ਵੀ ਉੱਥੇ ਚੱਲ ਤੂੰ ਹੁਣ
ਜੀ, ਪਰ ਬਣਦੇ ਵੀ ਉੱਥੇ ਹੀ ਆ
ਉਹ 10 ਕਿਲੋਮੀਟਰ ਵਾਲਾ ਘੇਰਾ ਹੁਣ ਬੜਾ ਖਤਰਨਾਕ ਆ ਗਿਆ ਨਾ। ਜਿਹੜਾ ਮਾਸਟਰ ਧਾਰਨੇ ਦਊਗਾ ਕਹਿਣਾ ਹੁਣ ਭਰਾਵਾ ਹੁਣ ਨਾ ਕਰੀ, ਮਲੂਕਾ ਸਾਹਿਬ ਨੂੰ ਗੁੱਸਾ ਆ ਸਕਦਾ, ਉੱਥੇ 10 ਕਿਲੋਮੀਟਰ ਦੇ ਅੰਦਰ ਭੇਜ ਦੇਵਾਂਗੇ। ਖੈਰ ਇੱਥੇ ਆਪਣੇ ਨਾਲ ਹੁਣ ਆਪਣੇ ਨਾਲ ਮਡੂਰਾ ਤੋਂ ਜੁੜ ਗਿਆ ਸੁਖਦੀਪ ਸਿੰਘ ਜੀ। ਸੁਖਦੀਪ ਸਿੰਘ ਜੀ ਤੁਹਾਨੂੰ ਵੀ ਸਤਿ ਸ੍ਰੀ ਅਕਾਲ ਆ, ਤੇ ਕਹਿੰਦੇ ਵੀ ਅਕੋਰਡਿੰਗ ਟੂ ਮੋਦੀ ਸਫੈਨ, ਜਾਣੀ ਵੀ ਜਿਹੜੇ ਮੋਦੀ ਦੇ ਫੈਨ ਆ ਉਹਨਾਂ ਦੇ ਅਨੁਸਾਰ ਬਈ ਉਹਨਾਂ ਦੀ 56 ਇੰਚ ਦੀ ਛਾਤੀ ਆ, ਫਿਰ ਉਹ ਕਹਿੰਦੇ ਵੀ ਨਵਾਜ਼ ਸ਼ਰੀਫ ਦੇ ਨਾਲ ਘੁਲ ਕਿਉਂ ਨੀ ਲੈਂਦੇ, ਨਾਲੇ ਦੇਖ ਲੈਂਦੇ ਕਹਿੰਦੇ ਵੀ ਕੌਣ ਜਿੱਤੂ ਹਨਾ, ਕਹਿੰਦੇ ਕਿਉਂ ਇੰਨੇ ਬੇਚਾਰੇ ਨਿਰਦੋਸ਼ ਜਿਹੜੇ ਲੋਕ ਆ ਉਹ ਮਾਰਨੇ ਆ। ਉਹ ਐਕਚੁਅਲੀ ਗੱਲ ਇਹ ਆ ਸੁਖਦੀਪ ਸਿੰਘ ਜੀ, ਇਹ ਇਹਨਾਂ ਦੇ ਲੜਨ ਦੇ ਸਟਾਈਲ ਹੋ ਰਿਹਾ ਹਨਾ, ਇਹ ਆ ਜਿਹੜੀਆਂ ਕੋਸਤੀਆਂ ਇਹ ਤਾਂ ਆਪਣੇ ਅਰਗਿਆਂ ਲਈ ਆ ਨਾ, ਮਿੱਟੀ ਦੇ ਵਿੱਚ ਲਿਟਣ ਵਾਲੀਆਂ, ਆਪਣੇ ਜਿਹੜੇ ਮਿੱਟੀ ਦੇ ਨਾਲ ਜੁੜੇ ਹੋਏ ਲੋਕ ਆ, ਇਹ ਤਾਂ ਹਵਾਈ ਜਹਾਜ਼ਾਂ ਚ ਰਹਿਣ ਵਾਲੇ ਲੋਕ ਆ ਹਨਾ। ਖੈਰ ਅੱਗੇ ਆਪਣੇ ਨਾਲ ਰਵਿੰਦਰ ਢਿੱਲੋਂ ਜੀ ਜੁੜੇ ਆ। ਕੁਲਵਿੰਦਰ ਢਿੱਲੋਂ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ, ਤੇ ਉਹਨਾਂ ਨੇ ਇੱਕ ਮੈਸੇਜ ਜਿਹੜਾ ਭੇਜਿਆ, ਸ਼ਾਇਦ ਉਹ ਅਜੇ ਪੂਰੇ ਤਰ੍ਹਾਂ ਆਪਾਂ ਨੂੰ ਆਇਆ ਨੀ, ਮੈਂ ਦੇਖਦਾ ਬਾਅਦ ਦੇ ਵਿੱਚ ਕਿ ਕਿਉਂ ਨੀ ਉਹ ਦਿਸਿਆ। ਕੁਲਵਿੰਦਰ ਸਿੰਘ ਜੀ ਜੇ ਤੁਸੀਂ ਦੁਬਾਰਾ ਤੋਂ ਭੇਜ ਦੋ ਲਿਖ ਕੇ ਤਾਂ ਸ਼ਾਇਦ ਵਧੀਆ ਰਹੂਗਾ, ਸ਼ਾਇਦ ਉਹ ਲਿੰਕ ਜਿਹੜਾ ਹੈ ਉਹ ਕੰਮ ਨੀ ਕਰ ਰਿਹਾ। ਬਹੁਤ ਬਹੁਤ ਧੰਨਵਾਦ ਹੋਣਾ ਤੁਹਾਡਾ। ਤੇ ਗੁਰਸੇਵ ਸਿੰਘ ਜੀ ਅੱਗੇ ਆਪਾਂ ਗੱਲ ਜਿਹੜੀ ਆ ਥੋੜੀ ਜਿਹੀ ਹੋਰ ਕਰ ਲਈਏ ਕਿ ਰਾਹੁਲ ਦੀ ਨਵਜੋਤ ਸਿੱਧੂ ਦੇ ਨਾਲ ਕੋਈ ਮੀਟਿੰਗ ਹੋਈ ਆ, ਕਹਿੰਦੇ ਰਾਹੁਲ ਜੀ ਕਾਂਗਰਸ ਜਾਣ ਨੂੰ ਫੈਲਦੇ ਆ।
ਅੱਛਾ ਜੀ, ਪਰ ਦਾਵਾ ਕੀਤਾ ਜਾ ਰਿਹਾ ਕਿ ਕੋਈ ਮੀਟਿੰਗ ਹੋਈ ਵੀ ਨਹੀਂ ਆ, ਪਰ ਹਜੇ ਏਦਾਂ ਹੀ ਆ, ਕਹਿੰਦੇ ਦੁਚਿੱਤੀ ਚ ਹੀ ਆ ਕੰਮ। ਪਰ ਤੁਹਾਡੀ ਖਬਰ ਕੀ ਕਹਿੰਦੀ ਆ?
ਸਾਡੀ ਤਾਂ ਇਹ ਕਹਿੰਦੀ ਆ ਜੀ ਕੈਪਟਨ ਤੇ ਆਸ਼ਾ ਕੁਮਾਰੀ ਜਿਹੜੇ ਹੈਗੇ ਆ ਉਹਨਾਂ ਨੇ ਤਾਂ ਵੈਸੇ ਨਾ ਕਰ ਦਿੱਤੀ ਗਈ ਆ, ਪਰ ਫੇਰ ਵੀ ਕਿਹਾ ਜਾ ਰਿਹਾ ਕਾਂਗਰਸ ਹਾਈ ਕਮਾਂਡ ਦੀ ਵੀ ਨਵਜੋਤ ਸਿੱਧੂ ਦੇ ਨਾਲ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਨੂੰ ਲੈ ਕੇ ਕੋਈ ਗੱਲਬਾਤ ਹੋਈ ਆ। ਪਰ ਇਹ ਕਹਿੰਦੇ ਵੀ ਨਾਲ ਦੀ ਨਾਲ ਇਹਨਾਂ ਨੇ ਕੈਪਟਨ ਸਾਹਿਬ ਨੇ ਤੇ ਆਸ਼ਾ ਕੁਮਾਰੀ ਨੇ ਇਹ ਵੀ ਗੱਲ ਕਹਿਤੀ ਆ ਵੀ ਜੇ ਸਿੱਧੂ ਬਿਨਾਂ ਸ਼ਰਤ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋਣਾ ਚਾਹੁੰਦਾ ਤਾਂ ਉਹਦੇ ਲਈ ਦਰਵਾਜ਼ੇ ਵੀ ਖੁੱਲੇ ਕਹਿ ਦਿੱਤੇ ਆ। ਇਹ ਤੋਂ ਮਤਲਬ ਆ ਵੀ ਕੁਛ ਨਾ ਕੁਛ ਜ਼ਰੂਰ ਹੋਇਆ ਹੋਣਾ, ਵੀ ਜਾਣੀ ਦਰਵਾਜ਼ੇ ਵੀ ਖੋਲ ਦਿੱਤੇ ਆ, ਥੋੜੀ ਅਫਵਾਹ ਵੀ ਦੱਸ ਦਿੱਤੀ ਆ।
ਜੇ ਸ਼ਰਤ ਤੋਂ ਬਗੈਰ ਹੈ ਨਾ, ਫਿਰ ਉਹਨਾਂ ਨੂੰ ਦੰਦੀਆਂ ਵੱਢਦੀ ਸੀ ਬੀਜੇਪੀ, ਸ਼ਰਤ ਦੇ ਪੱਟੇ ਉਹਦਾ ਪਾਰਟੀ ਜੱਟੀ ਫਿਰਦੇ ਆ।
ਹਾਂਜੀ ਹਾਂਜੀ, ਸ਼ਰਤਾਂ ਤਾਂ ਉਹਨਾਂ ਲਈ ਪਹਿਲਾਂ ਜ਼ਰੂਰੀ ਆ ਨਾ, ਉਹਨਾਂ ਦਾ ਇਦਾਂ ਨਹੀਂ ਗੱਲ ਹੈਗੀ। ਤੇ ਵੈਸੇ ਵੀ ਇੱਕ ਹੋਰ ਵੀ ਹੋਣਾ ਹਨਾ, ਵੀ ਪਹਿਲਾਂ ਉਹ ਤਾਜ਼ਾ ਕਰਦੇ ਹੁੰਦੇ ਆ, ਬਾਅਦ ਵਿੱਚ ਮੁੱਕਰ ਜਾਂਦੇ ਹੁੰਦੇ ਆ
ਜੀ, ਉਹ ਵੀ ਅਦਾਕਾਰ ਆ ਬਣਦਾ ਉਹਨਾਂ ਦਾ ਵੀ
ਜੀ ਬਿਲਕੁਲ। ਤੇ ਨਾਲ ਨਾਲ ਦੋਸਤੋ ਹੁਣ ਥੋੜੀ ਜਿਹੀ ਆਪਾਂ ਥੋੜੀ ਜਿਹੀ ਹੋਰ ਜਾਣਕਾਰੀ ਦੇਈਏ, ਚਰਨਜੀਤ ਭੁੱਲਰ ਹੋਣਾ ਦੀ ਰਿਪੋਰਟ ਵੀ ਤੁਹਾਡੇ ਨਾਲ ਸਾਂਝੀ ਕਰ ਦਿੰਦੇ ਆ। ਪੰਜਾਬ ਦੇ ਲੋਕ ਕਹਿੰਦੇ 15 ਵਰਿਆਂ ਦੇ ਵਿੱਚ 36,000 ਕਰੋੜ ਦੀ ਸ਼ਰਾਬ ਪੀ ਗਏ, 15 ਸਾਲਾਂ ਦੇ ਵਿੱਚ ਹਨਾ 36,000 ਕਰੋੜ ਦੀ। ਠੇਕਿਆਂ ਦੀ ਕਮਾਈ ਨੇ ਅਸਲ ਦੇ ਵਿੱਚ ਸਰਕਾਰੀ ਖਜ਼ਾਨੇ ਨੂੰ ਟੱਲੀ ਕਰ ਦਿੱਤਾ। ਅਕਾਲੀ ਭਾਜਪਾ ਗੱਠਜੋੜ ਸਰਕਾਰ ਦੇ 9 ਵਰਿਆਂ ਦੇ ਵਿੱਚ ਲੋਕ ਤਕਰੀਬਨ 27,697 ਕਰੋੜ ਰੁਪਏ ਸ਼ਰਾਬ ਦੇ ਉੱਤੇ ਖਰਚੇ ਆ। ਪੰਜਾਬ ਸਰਕਾਰ ਸ਼ਰਾਬ ਦੀ ਕਮਾਈ ਨਾਲ ਵਿਕਾਸ ਵਿੱਚ ਜੁੱਟੀ ਹੋਈ ਆ। 9 ਵਰਿਆਂ ਦੀ ਜੇ ਔਸਤ ਦੇਖੀਏ ਤਾਂ ਪੰਜਾਬ ਦੇ ਲੋਕ ਰੋਜ਼ਾਨਾ ਔਸਤਨ 8.43 ਕਰੋੜ ਰੁਪਏ ਸ਼ਰਾਬ ਉੱਤੇ ਖਰਚ ਰਹੇ ਆ। ਚਾਲੂ ਮਾਲੀ ਵਰੇ ਦੌਰਾਨ ਯਾਨੀ 15-16 ਦੇ ਦੌਰਾਨ ਪੰਜਾਬ ਸਰਕਾਰ ਨੇ ਸ਼ਰਾਬ ਤੋਂ 53.48 ਕਰੋੜ ਰੁਪਏ ਕਮਾਉਣ ਦਾ ਟੀਚਾ ਜਿਹੜਾ ਮੱਥਿਆ। ਤੇ ਜਾਣਕਾਰੀ ਅਨੁਸਾਰ ਪੰਜਾਬ ਸਰਕਾਰ ਨੇ ਸਾਲ 2002-03 ਤੋਂ ਲੈ ਕੇ 2015-16 ਤੱਕ 36,363 ਕਰੋੜ ਰੁਪਈਆ ਸ਼ਰਾਬ ਵੇਚ ਕੇ ਕਮਾਏ ਆ ਹਨਾ। ਅਜੇ ਕਹਿ ਦਿੰਦੇ ਆ ਵੀ ਸ਼ਰਾਬ ਬੰਦ ਕਰਨੀ, ਫਿਰ ਤਾਂ ਔਖਾ ਹੋ ਜੂ ਜੇ ਸ਼ਰਾਬ ਬੰਦੇ ਹੀ ਕਰ ਦਿੱਤੀ।
ਉੱਤੋਂ ਕਿਹਾ ਜਾ ਰਿਹਾ ਕਿ ਆਪਣੀ, ਮੈਂ ਕਹਿੰਦਾ ਜੀ ਖਬਰ ਪੂਰੀ ਕਰਨ ਤੋਂ ਪਹਿਲਾਂ ਕਾਲ ਲੈਂਦੇ ਜਾਈਏ ਆਪਾਂ
ਜੀ। ਬਾਲੀਆ ਸਾਹਿਬ ਆਪਣੇ ਨਾਲ ਜੁੜ ਗਏ ਆ, ਸਤਿ ਸ੍ਰੀ ਅਕਾਲ ਜਤਿੰਦਰ ਸਿੰਘ ਜੀ।
ਠੀਕ
ਆ, ਇਹ ਵੀ ਗੱਲ ਸਹੀ ਆ।
ਨਾ ਘਰ ਦੇ ਰਹੇ ਨਾ ਘਾਟ ਦੇ, ਜਿਹੜੀ ਜਿਹੜੀ ਪਾਰਟੀ ਚ ਜਾਂਦੇ ਨੇ ਸ਼ਰਤਾਂ ਰੱਖਦੇ ਨੇ,
ਪਹਿਲਾਂ ਪਿਆਰ ਪਿਆਰ ਨਾਲ ਗੱਲਾਂ ਕਰਦੇ ਆ, ਬਾਅਦ ਚ ਜਦੋਂ ਸ਼ਰਤਾਂ ਨਹੀਂ ਮੰਨਦੇ ਫੇਰ ਮੁੜ ਕੇ ਉਹਦੇ ਖਿਲਾਫ ਹੋ ਜਾਂਦੇ ਆ। ਮੈਨੂੰ ਤਾਂ ਲੱਗਦਾ ਹੁਣ ਕਦੀ ਇੱਕ ਦਿਨ ਇਹਨਾਂ ਨੂੰ ਕਪਿਲ ਸ਼ਰਮਾ ਦੇ ਸ਼ੋਅ ਚ ਵੀ ਕੱਢ ਦੇਣਾ ਅਗਲਿਆਂ ਨੇ।
ਠੀਕ ਹੈ ਬਿਲਕੁਲ। ਤੇ ਹੋਰ ਜਿੰਦਰ ਬਾਲੀਆ ਸਾਹਿਬ ਕੋਈ ਕਵਿਤਾ ਕੁਵਤਾ ਕੋਈ ਬਣਾਈ ਆ ਕਿ ਨਹੀਂ ਅਜੇ?
ਕਵਿਤਾ ਜਿੰਨੀਆਂ ਕੋ ਭਾਈ ਸੁਣਾ ਦਿੰਦੇ ਆ
ਜੀ। ਹੋਰ ਖੈਰ ਸੁਣਾਓ ਫੇਰ ਇੱਕ ਅੱਧੀ।
ਹਾਂਜੀ
ਸੁਣਾਓ ਫੇਰ ਜੇ ਜਾ ਲਓ
ਲਓ ਸੁਣਾ ਦਿੰਦੇ ਆ।
ਮੈਨੂੰ ਲੱਗਦਾ ਸਾਨੂੰ ਜੀ
ਹੈਲੋ ਸਰ ਆਵਾਜ਼ ਥੋੜੀ ਜਿਹੀ ਕਲੀਅਰ ਨਹੀਂ ਆ ਰਹੀ, ਸ਼ਾਇਦ ਇੱਕ ਮਿੰਟ ਠਹਿਰੋ ਮੈਂ ਪਾਰਕ ਕਰ ਲਾ ਆਪਣਾ ਆਪਣੀ ਗੱਡੀ। ਹੈਲੋ
ਜੀ ਤੇ ਦੋਸਤੋ ਹਾਂਜੀ ਜਿਤੇਂਦਰ ਸਿੰਘ ਜੀ
ਤਲਵਾਰ ਨੇ ਸਾਨੂੰ
ਹਾਂਜੀ
ਤਿੱਖੀ ਤਲਵਾਰ ਨੇ ਸਾਨੂੰ ਜਨਮ ਦਿੱਤਾ ਤੇ ਗੁੜਤੀ ਮਿਲੀਏ ਖੰਡੇ ਦੀ ਧਾਰ ਵਿਚੋਂ ਸਾਬਤ ਸਿੱਧਕ ਸਿਰ ਦਸਤਾਰ ਸੂਹੀ ਤੇ ਸਾਡਾ ਵੱਖਰਾ ਰੂਪ ਸੰਸਾਰ ਵਿਚੋਂ ਬੰਦ ਬੰਦ ਕਟਵਾਏ ਪਰ ਸੀਣਾ ਕੀਤੀ ਤੇ ਲੱਖਾਂ ਹੋਣੀਆਂ ਵੀ ਸੱਤ ਵਾਰੀਆਂ ਨੇ ਸਾਨੂੰ ਐਵੇਂ ਨੀ ਲੋਕ ਸਰਦਾਰ ਕਹਿੰਦੇ ਵੀ ਸੀਸ ਦੇ ਕੇ ਲਈਆਂ ਸਰਦਾਰੀਆਂ ਨੇ।
ਬਹੁਤ ਬਹੁਤ ਧੰਨਵਾਦ ਜਤਿੰਦਰ ਬਾਲੀਆ ਸਾਹਿਬ, ਕੁਛ ਨਾ ਕੁਛ ਕੇ ਆਇਆ ਕਰੋ ਇੱਦਾਂ ਦਾ ਹਨਾ, ਤੁਹਾਡੀ ਲਿਖਤ ਦੇ ਦੀਵਾਨੇ ਆ ਅਸੀਂ ਤੇ ਬਹੁਤ ਬਹੁਤ ਧੰਨਵਾਦ। ਤੇ ਗੁਰਸੇਵ ਸਿੰਘ ਜੀ ਹੁਣ ਦੱਸੋ ਫਿਰ ਜਿੱਦਾਂ ਜਤਿੰਦਰ ਬਾਲੀਆ ਸਾਹਿਬ ਕਹਿੰਦੇ ਆ ਵੀ ਬਹੁਤ ਘਰਾਂ ਦਾ ਪ੍ਰਾਹੁਣਾ ਹੈਗਾ, ਵੀ ਇਹਨੇ ਘਰਾਂ ਦਾ ਪ੍ਰਾਹੁਣਾ ਕਿ ਧੱਕੇ ਨਾਲ ਹੀ ਜਾਂਦਾ?
ਇੱਕ ਉਹ ਮੈਨੂੰ ਲੱਗਦਾ ਜੀ ਕਾਲ ਹੈ ਪਿੱਛੇ ਆ ਕਿ ਉਹਨਾਂ ਤੇ ਹੋ ਗਈ ਆ। ਬਾਲੀਆ ਸਾਹਿਬ ਗੱਲ ਪੂਰੀ ਕਰ ਚੁੱਕੇ ਆਪਣੀ, ਇੱਕ ਵਾਰੀ ਕਨਫਰਮ ਕਰ ਲਓ ਜੀ।
ਹਾਂਜੀ ਜੀ ਜੀ ਵੀਰ ਸਾਹਿਬ ਹੋਰ ਕੁਛ ਕਹਿਣਾ?
ਗੁਰਸੇਵ
ਸਿੰਘ ਜੀ ਆਪਣੇ ਨਾਲ ਗੁਰਸਿੰਘ ਚਾਹਲ ਸਾਹਿਬ ਮੈਲਬੋਰਨ ਤੋਂ ਜੁੜੇ ਆ। ਗੁਰਜੀਤ ਸਿੰਘ ਚਾਹਲ ਸਾਹਿਬ ਬਹੁਤ ਅਹਿਮ ਸ਼ਖਸੀਅਤ ਹੈਗੇ ਆ ਸਾਡੇ ਇਸ ਪ੍ਰੋਗਰਾਮ ਦੇ ਵਿਚ, ਬਹੁਤ ਵਧੀਆ ਕਰਦੇ ਆ, ਆਲੋਚਨਾ ਵੀ ਕਰਦੇ ਆ ਸਾਡੀ, ਬਹੁਤ ਵਧੀਆ ਸਿੱਖਣ ਨੂੰ ਮਿਲਦਾ। ਉਹਨਾਂ ਨੇ ਇੱਕ ਮੈਸੇਜ ਕੀਤਾ, ਉਹ ਕਹਿੰਦੇ ਵੀ ਆਮ ਆਦਮੀ ਪਾਰਟੀ ਦਾ ਵੈਸੇ ਵੋਟ ਰਿਹਾ ਪਰ ਮੇਰੇ ਕਹਿੰਦੇ ਕੁਝ ਸਵਾਲ ਹੈਗੇ ਕੇਜਰੀਵਾਲ ਸਾਹਿਬ ਨੂੰ। ਉਹ ਕਹਿੰਦੇ ਵੀ ਸਰਜੀਕਲ ਸਟ੍ਰਾਈਕ ਦੇ ਤਾਂ ਸਬੂਤ ਮੰਗਦੇ ਆ, ਪਰ ਜੋ ਸਰਜੀਕਲ ਸਟ੍ਰਾਈਕ ਸੁੱਚਾ ਸਿੰਘ ਦੇ ਨਾਲ ਹੋਇਆ ਉਹਦੀ ਵੀ ਵੀਡੀਓ ਦੇਣੀ ਚਾਹੀਦੀ ਨਹੀਂ?
ਬਿਲਕੁਲ, ਤੇ ਨਾਲੇ ਜਿਹੜਾ ਇੱਕ ਰਾਸ਼ਨ ਕਾਰਡ ਵਾਲਾ ਕਾਂਡ ਹੋਇਆ ਉਹਦੀ ਵੀ ਵੀਡੀਓ ਨਹੀਂ ਆਈ ਹੋਈ।
ਖੈਰ ਚਲੋ ਉਹ ਤਾਂ
ਗੱਲ ਸਹੀ ਆ ਜੀ, ਜਾਇਜ਼ ਜਾਇਜ਼ ਆ ਗੱਲ, ਬਿਲਕੁਲ ਸਹੀ ਆ।
ਤੇ ਤੁਹਾਡੇ ਵਿਚਾਰਾਂ ਦੀ ਅਸੀਂ ਕਦਰ ਕਰਦੇ ਆ ਜੀ, ਕਿਉਂਕਿ ਦੇਖੋ ਆਪਾਂ ਇਹ ਆ ਵੀ ਜਿੱਦਾਂ ਆਪਾਂ ਪਹਿਲਾਂ ਵੀ ਗੱਲ ਕਰਦੇ ਸੀ ਆਪਾਂ ਨੂੰ ਸੁਣਨੀਆਂ ਵੀ ਚਾਹੀਦੀਆਂ ਗੱਲਾਂ, ਕਿਉਂਕਿ ਇਹਦੇ ਨਾਲ ਹੀ ਫਿਰ ਜਦੋਂ ਲੋਕਾਂ ਨੂੰ ਫਿਰ ਏਦਾਂ ਕਿਸੇ ਤਰ੍ਹਾਂ ਦੀ ਸ਼ੱਕ ਰਹਿਣੀ ਨਹੀਂ ਚਾਹੀਦੀ, ਜਦੋਂ ਸ਼ੱਕ ਆਉਂਦੀ ਹੈ ਤਾਂ ਕੁਛ ਨਾ ਕੁਛ ਜਿਹੜਾ ਉਹਦਾ ਅਸਰ ਪੈਂਦਾ ਵੋਟਾਂ ਦੇ ਉੱਤੇ। ਤੇ ਖੈਰ ਤੇ ਨਾਲ ਦੀ ਨਾਲ ਗੁਰਸੇਵ ਸਿੰਘ ਜੀ ਥੋੜਾ ਜਿਹਾ ਨੈਟਵਰਕ ਦੇ ਵਿੱਚ ਪ੍ਰੋਬਲਮ ਥੋੜੀ ਜਿਹੀ ਲੱਗਦੀ ਹੈ ਤੇ ਆਪਾਂ ਥੋੜੀ ਜਿਹੀ ਬ੍ਰੇਕ ਇੱਕ ਲੈ ਲਈਏ, ਛੇਤੀ ਮੁੜੇ ਦੋਸਤੋ ਥੋੜਾ ਜਿਹਾ ਫਿਕਸ ਕਰ ਲਈਏ, ਟੈਕਨੀਕਲ ਥੋੜਾ ਜਿਹਾ ਚੱਲਦਾ ਤੇ ਆਪਾਂ ਇੱਦਾਂ ਹੀ ਮਿਲਦੇ ਆ ਦੋਸਤੋ ਫਿਰ ਲਹਿਰਾਂ ਪ੍ਰੋਗਰਾਮ ਦੇ ਨਾਲ, ਇੱਦਾਂ ਹੀ ਜੁੜੇ ਰਹੋ।
ਖੂਬਸੂਰਤ ਆਵਾਜ਼ ਦਾ ਸਫ਼ਰ ਹਰਮਨ ਰੇਡੀਓ ਆਸਟ੍ਰੇਲੀਆ ਮੁੜ ਹਾਜ਼ਰ ਹੋਣੇ ਆ ਇੱਕ ਛੋਟੇ ਜਿਹੇ ਵਕਫੇ ਤੋਂ ਬਾਅਦ, ਸੁਣਦੇ ਰਹੋ ਆਵਾਜ਼ ਦੀ ਖੂਬਸੂਰਤ ਪਰਵਾਜ਼ ਹਰਮਨ ਰੇਡੀਓ ਆਸਟ੍ਰੇਲੀਆ। ਫੋਰ ਮੋਰ ਇਨਫੋਰਮੇਸ਼ਨ ਸੈਂਡ ਅਸ ਮੈਸੇਜ ਔਨ info@harmanradio.com।
ਰੋਟੀ ਹਜ਼ਮ ਨਹੀਂ ਹੁੰਦੀ, ਵਰਤੋਂ ਗੋਲਡਨ ਗ੍ਰੇਨ ਫਲੋਰ ਮਿਲਦਾ ਗਰੇਵਾਲ ਚੱਕੀ ਆਟਾ, ਤਾਜ਼ਾ ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ, ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ, ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਸ਼ਨ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428895564।
ਸਸਤੀਆਂ ਹਵਾਈ ਟਿਕਟਾਂ ਲੈਣ ਵਾਸਤੇ ਸੰਪਰਕ ਕਰੋ ਟ੍ਰੈਵਲ ਕੇਅਰ, ਸਾਡਾ ਫੋਨ ਨੰਬਰ ਹੈ 1300-724-903, 1300-724-903, ਮੋਬਾਈਲ ਨੰਬਰ 0421-882733, 0400-21-8827-33। ਆਸਟ੍ਰੇਲੀਆ ਪਰ ਤੋਂ ਕਿਤੋਂ ਵੀ ਟਿਕਟਾਂ ਬੁੱਕ ਕਰਵਾਓ, ਸਾਡੀ ਵੈਬਸਾਈਟ ਹੈ travelcare.net.au। ਸਸਤੀਆਂ ਹਵਾਈ ਟਿਕਟਾਂ ਲਈ ਯਾਦ ਰੱਖੋ ਟ੍ਰੈਵਲ ਕੇਅਰ।
ਰਿਟਰਨ ਭਰਨ ਤੇ ਆਪਣੇ ਬਿਜ਼ਨਸ ਦੇ ਅਕਾਊਂਟ ਤਿਆਰ ਕਰਨ ਦੀ ਚਿੰਤਾ ਛੱਡੋ। ਇਹ ਜ਼ਿੰਮੇਵਾਰੀ ਲੈ ਰਹੇ ਹਨ ਆਪਣੇ ਪੰਜਾਬੀ ਭਰਾ SSK ਅਕਾਊਂਟੈਂਟਸ ਵਾਲੇ। ਇਸ ਤੋਂ ਬਿਨਾਂ ਕੰਪਨੀ ਟਰਸਟ ਤੇ ਸੁਪਰ ਫੰਡ ਟੈਕਸ ਰਿਟਰਨਾਂ ਵੀ ਭਰਦੇ ਹਨ। ਕਿਸੇ ਵੀ ਕਾਰੋਬਾਰ ਦੇ ਬਿਜ਼ਨਸ ਪਲਾਨ ਤੇ ਕੈਸ਼ ਫਲੋ ਦੀ ਸਲਾਹ ਦਿੱਤੀ ਜਾਂਦੀ ਹੈ। SSK ਅਕਾਊਂਟੈਂਟਸ ਅੰਗਰੇਜ਼ੀ ਤੋਂ ਇਲਾਵਾ ਪੰਜਾਬੀ ਤੇ ਹਿੰਦੀ ਚ ਵੀ ਗੱਲਬਾਤ ਕਰਦੇ ਹਨ। ਸਟੂਡੈਂਟਾਂ ਲਈ ਸਪੈਸ਼ਲ ਡਿਸਕਾਊਂਟ, ਪਤਾ ਨੋਟ ਕਰ ਲੋ। 3/61 Robinson Street, Dandenong, Melbourne. Phone number 0387590629.
ਹਰਮਨ ਰੇਡੀਓ ਦੇ ਸਾਰੇ ਹੀ ਸਤਿਕਾਰਤ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ। ਮੈਂ ਹਾਂ ਰਿਸ਼ੀ ਗੁਲਾਟੀ। ਉਂਝ ਤਾਂ ਇਹ ਇੱਕ ਕਮਰਸ਼ੀਅਲ ਐਡ ਹੈ, ਪਰ ਮੈਂ ਆਪਣਾ ਤਜਰਬਾ ਤੁਹਾਡੇ ਨਾਲ ਸਾਂਝਾ ਕਰਨਾ ਚਾਹੁੰਦਾ ਹਾਂ। ਮੈਂ ਕੇਵਲ 45 ਦਿਨਾਂ 'ਚ ਆਪਣਾ ਵਜ਼ਨ 10 ਕਿਲੋਗ੍ਰਾਮ ਘਟਾਇਆ ਹੈ। ਇਸ ਸਮੇਂ ਦੌਰਾਨ ਮੈਂ ਸੰਤੁਲਿਤ ਖੁਰਾਕ ਅਤੇ ਇੱਕ ਸੀਕ੍ਰੇਟ ਡ੍ਰੌਪਸ ਦੇ ਸੁਮੇਲ ਦਾ ਧਿਆਨ ਰੱਖਿਆ ਹੈ। ਜੀ ਹਾਂ, ਮੇਰੇ ਸੀਕ੍ਰੇਟ ਡ੍ਰੌਪਸ ਹਨ 1-2-3 ਡਾਇਟ। ਡ੍ਰੌਪਸ ਖਰੀਦਣ ਵੇਲੇ ਹਰਮਨ ਰੇਡੀਓ ਦਾ ਰੈਫਰੈਂਸ ਦਿਓ ਤੇ 2 ਸ਼ੀਸ਼ੀਆਂ ਖਰੀਦਣ ਤੇ 1 ਮੁਫਤ ਪ੍ਰਾਪਤ ਕਰੋ। ਇਹ ਡ੍ਰੌਪਸ ਦੁਨੀਆ ਭਰ 'ਚ ਕਿਤੇ ਵੀ ਮੰਗਵਾਏ ਜਾ ਸਕਦੇ ਹਨ। 1-2-3 ਡਾਇਟ ਦਾ ਫੋਨ ਨੰਬਰ ਹੈ 1-300-987-193 ਜਾਂ ਵੈਬਸਾਈਟ ਵਿਜ਼ਿਟ ਕਰੋ 1-2-3-diet.com.au। ਯਾਦ ਰੱਖੋ, ਰਿਸ਼ੀ ਦੇ ਵਜ਼ਨ ਘਟਾਉਣ ਦੇ ਸੀਕ੍ਰੇਟ ਡ੍ਰੌਪਸ ਦਾ ਨਾਮ 1-2-3-diet।
ਆਸਟ੍ਰੇਲੀਆ ਪਰ ਟੈਕਸੇਸ਼ਨ, ਅਕਾਊਂਟਿੰਗ ਜਾਂ ਬਿਜ਼ਨਸ ਸਬੰਧੀ ਕਿਸੇ ਵੀ ਸਲਾਹ ਲਈ ਸੰਪਰਕ ਕਰੋ ਮੈਕਸ ਮਾਰਜਨ ਅਕਾਊਂਟੈਂਟਸ ਨੂੰ। ਇੰਡੀਵਿਜੁਅਲਸ ਜਾਂ ਬਿਜ਼ਨਸ ਦੀਆਂ ਇਨਕਮ ਟੈਕਸ ਰਿਟਰਨਾਂ ਤੇ GST ਰਿਟਰਨਾਂ, ਕੰਪਨੀ ਪਾਰਟਨਰਸ਼ਿਪ, ਟਰਸਟ ਤੇ ਸੁਪਰ ਫੰਡ ਦੇ ਸੈਟਅਪ, ਬਿਜ਼ਨਸ ਪਲਾਨਸ, ਬਿਜ਼ਨਸ ਸ਼ੁਰੂ ਕਰਨ ਬਾਰੇ ਜਾਂ ਖਰੀਦਣ ਬਾਰੇ ਸਲਾਹ, ਜਾਂ ਟੈਕਸ ਡਿਪਾਰਟਮੈਂਟ ਨਾਲ ਕਿਸੇ ਵੀ ਕਿਸਮ ਦੇ ਇਸ਼ੂ ਹੱਲ ਕਰਨੇ ਹੋਣ, ਤਾਂ ਮੈਕਸ ਮਾਰਜਨ ਅਕਾਊਂਟੈਂਟਸ ਦੇ ਡਾਇਰੈਕਟਰ ਸੁਖਵਿੰਦਰ ਸਿੰਘ ਜੀ ਨੂੰ ਫੋਨ ਕਰੋ। ਮੋਬਾਈਲ ਨੰਬਰ 0470-430-650, ਆਫਿਸ ਨੰਬਰ 1300-886-518। ਪਤਾ ਨੋਟ ਕਰੋ, 168 ਮੈਨਰ ਲੇਕਸ ਬੁਲੇਵਾਰਡ, ਬਿੰਦਮਵੇਲ, ਮੈਲਬਰਨ। ਵੈਬਸਾਈਟ ਵਿਜ਼ਿਟ ਕਰੋ mmcpa.com.au। ਮੋਰਿੰਡਾ ਮੋਟਰਸ ਪੈਲਪੰਚਰ ਟਰੱਕਾਂ, ਕਾਰਾਂ ਤੇ ਟ੍ਰੇਲਰਾਂ ਦੀ ਸੰਪੂਰਨ ਤਸੱਲੀਬਖਸ਼ ਮੁਰੰਮਤ ਕਰਨ ਦੀ ਪੰਜਾਬੀ ਭਰਾਵਾਂ ਦੀ ਵਰਕਸ਼ਾਪ। ਇੱਥੇ ਟਰੱਕਾਂ, ਕਾਰਾਂ ਤੇ ਟ੍ਰੇਲਰਾਂ ਦੀ ਪੂਰੀ ਸਰਵਿਸ, ਟਰਾਂਸਮਿਸ਼ਨ, ਬੈਟਰੀਆਂ, ਸਸਪੈਂਸ਼ਨ, ਹਰ ਕਿਸਮ ਦੇ ਮਕੈਨੀਕਲ ਤੇ ਇਲੈਕਟ੍ਰੀਕਲ ਰਿਪੇਅਰ, ਡੈਂਟਿੰਗ, ਪੇਂਟਿੰਗ ਤੇ ਰੋਡਵੇਅਰ ਦੀ ਸਰਟੀਫਿਕੇਟ ਦਾ ਵੀ ਪੂਰਾ ਇੰਤਜ਼ਾਮ ਹੈ। ਸਮਾਂ ਸਵੇਰੇ 8 ਵਜੇ ਤੋਂ ਸ਼ਾਮ 6 ਵਜੇ ਤੱਕ, ਸੋਮਵਾਰ ਤੋਂ ਸ਼ਨੀਵਾਰ। ਐਮਰਜੈਂਸੀ ਲਈ ਪੂਰੇ ਮੈਲਬਰਨ 'ਚ 24 ਘੰਟੇ 7 ਦਿਨ ਆਨ ਸਪਾਟ ਉਪਲਬਧ ਨੇ। ਟੋ ਸਰਵਿਸ ਦਾ ਵੀ ਪ੍ਰਬੰਧ ਹੈ। ਫੋਨ ਕਰੋ ਸਾਬੀ ਨੂੰ, ਮੋਬਾਈਲ ਨੰਬਰ 0430-179-890। ਪਤਾ ਨੋਟ ਕਰੋ, 15 ਬਰੁਕਲੇਨ ਐਵੀਨਿਊ, ਡੈਂਡੀਨੋਂਗ, ਮੈਲਬਰਨ। ਸਾਨੂੰ ਕੋਟੇਸ਼ਨ ਭੇਜੋ, ਅਸੀਂ ਉਸ ਨੂੰ ਭੇਟ ਕਰਾਂਗੇ।
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ, 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ, ਹਰਮਨ ਰੇਡੀਓ 24 ਘੰਟੇ 7 ਦਿਨ।
ਹਰਮਨ ਰੇਡੀਓ।
ਜੀ ਦੋਸਤੋ, ਇੱਕ ਵਾਰੀ ਫੇਰ ਸਵਾਗਤ ਹੈ ਜੀ। ਪ੍ਰੋਗਰਾਮ ਚੱਲ ਰਿਹਾ ਲਹਿਰਾਂ ਤੇ ਅਸੀਂ ਹਰਮਨ ਰੇਡੀਓ ਦੇ ਨਾਲ ਸਾਂਝ ਜਿਹੜੀ ਆ ਬਣਾਈ ਹੋਈ ਆ। ਗੁਰਸੇਵ ਸਿੰਘ ਜੀ, ਥੋੜਾ ਜਿਹਾ ਆਪਾਂ ਇੱਕ ਵਿਸ਼ਵ ਬੈਂਕ ਦੀ ਰਿਪੋਰਟ ਦੇ ਨਾਲ ਸ਼ੁਰੂਆਤ ਕਰਦੇ ਹਾਂ, ਜਾਣਕਾਰੀ ਦੱਸ ਦਈਏ ਦੋਸਤਾਂ ਨੂੰ। ਇੱਕ ਵਿਸ਼ਵ ਬੈਂਕ ਦੀ ਰਿਪੋਰਟ ਜਿਹੜੀ ਆਈ ਆ, ਉਹ ਕਹਿੰਦੇ ਵੀ ਮਸ਼ੀਨੀਕਰਨ ਬਹੁਤ ਹੋ ਗਿਆ ਤੇ ਉਹਦੇ ਨਾਲ 69% ਨੌਕਰੀਆਂ ਦੇ ਖਤਰਾ ਬਣ ਗਿਆ ਆ ਭਾਰਤ ਦੇ ਵਿੱਚ ਖਾਸ ਤੌਰ ਤੇ ਚੀਨ ਦੇ ਵਿੱਚ 70% ਨੌਕਰੀਆਂ ਲਈ ਖਤਰਾ ਆ। ਯਾਨੀ ਇਹਦਾ ਮਤਲਬ ਕੀ ਆ, 69% ਜਿਹੜੇ ਨੌਕਰੀਆਂ ਅੱਜ ਕਰ ਰਹੇ ਆ, ਇੰਨਾ ਮਸ਼ੀਨੀਕਰਨ ਹੋ ਰਿਹਾ ਆ ਵੀ ਜਿੱਥੇ 5 ਬੰਦੇ ਕੰਮ ਕਰਦੇ ਸੀ ਉੱਥੇ ਹੁਣ 1 ਦੇ ਨਾਲ ਹੀ ਕੰਮ ਚੱਲੀ ਜਾਂਦਾ। ਇਸ ਕਰਕੇ 69% ਨੌਕਰੀਆਂ ਲਈ ਖਤਰਾ ਜਿਹੜਾ ਬਣ ਗਿਆ ਆ 70% ਚਾਈਨਾ ਦੇ ਲਈ। ਖੋਜ ਦੇ ਵਿੱਚ ਇਹ ਵੀ ਕਿਹਾ ਗਿਆ ਕਿ ਤਕਨਾਲੋਜੀ ਵਿਕਾਸਸ਼ੀਲ ਮੁਲਕਾਂ ਦੇ ਰਵਾਇਤੀ ਵਿੱਤੀ ਰਾਹ ਨੂੰ ਜਿਹੜਾ ਬੁਨਿਆਦੀ ਤੌਰ ਤੇ ਨੁਕਸਾਨ ਵੀ ਜਿਹੜਾ ਪਹੁੰਚਾ ਸਕਦੀ ਆ। ਵਿਸ਼ਵ ਬੈਂਕ ਦੇ ਪ੍ਰਧਾਨ ਜਿਹੜੇ ਹੈਗੇ ਆ ਜਿਮ ਕਿਮ, ਉਹਨਾਂ ਨੇ ਕਿਹਾ ਕਿ ਅਸੀਂ ਤਰੱਕੀ ਨੂੰ ਹੁਲਾਰਾ ਦੇਣ ਲਈ ਬੁਨਿਆਦੀ ਢਾਂਚੇ ਦੇ ਵਿੱਚ ਹੋਰ ਨਿਵੇਸ਼ ਨੂੰ ਉਤਸ਼ਾਹਿਤ ਕਰ ਰਹੇ ਹਾਂ ਤੇ ਸਾਨੂੰ ਇਹ ਵੀ ਸੋਚਣਾ ਪਵੇਗਾ ਕਿ ਇਹਨਾਂ ਮੁਲਕਾਂ ਨੂੰ ਇਹੋ ਜਿਹਾ ਬੁਨਿਆਦੀ ਢਾਂਚੇ ਦੀ ਕੀ ਲੋੜ ਹੈਗੀ ਆ ਜਿਹੜਾ ਕਿ ਭਵਿੱਖੀ ਆਰਥਿਕਤਾ ਲਈ ਜਿਹੜਾ ਲੋੜੀਂਦਾ ਹੋਵੇ। ਪਰ ਨਾਲ ਦੀ ਨਾਲ ਇਹਦੇ ਨਾਲ ਹੀ ਆਪਾਂ ਦੱਸ ਦਈਏ ਵੀ ਦਾਲਾਂ ਦੀਆਂ ਕੀਮਤਾਂ ਦੇ ਵਿੱਚ ਵੱਡਾ ਉਛਾਲ ਆ ਤੇ ਮਹਿੰਗਾਈ ਕਾਰਨ ਆਮ ਆਦਮੀ ਦਾ ਜਿਹੜਾ ਬਜਟ ਆ ਹਿੱਲਿਆ ਪਿਆ।
ਤੇ ਉੱਧਰ ਜੋਬ ਜਾਣ ਦਾਲਾਂ ਮਹਿੰਗੀ ਹੋ ਗਈ ਆ, ਔਖਾ ਹੀ ਔਖਾ ਹੋ ਗਿਆ ਕੰਮ।
ਜੀ ਬਿਲਕੁਲ ਤੇ ਛੋਲਿਆਂ ਦੀ ਦਾਲ ਬਾਜ਼ਾਰ ਦੇ ਵਿੱਚ 135 ਰੁਪਏ ਕਿਲੋ ਵਿਕ ਰਹੀ ਹੈ ਜੀ। ਇਹ ਦਾਲ 112 ਦੀ ਸੀਗੀ, ਸਿੱਧੀ ਵੱਧ ਕੇ 135 ਦੀ ਹੋ ਗਈ ਹੈ। ਇਹਦੇ ਪਤਾ ਨੀ ਲੱਗਾ, ਲੋਕੀ ਜਾ ਕੇ ਪੁੱਛਦੇ ਆ ਵੀ ਕੱਲ ਅਜੇ 112 ਦੀ ਸੀ, ਅੱਜ 135 ਦੀ ਕਿੱਦਾਂ ਹੋ ਗਈ। ਹੁਣ ਹੋਲਸੇਲਰ ਕਹਿੰਦਾ ਹੁਣ ਮੈਨੂੰ ਤਾਂ ਆਪ ਨੀ ਭਰਾਵਾ ਪਤਾ ਸੀ ਵੀ ਇੱਦਾਂ ਹੀ ਆ। ਤੇ ਕਾਲੇ ਛੋਲੇ, ਕਾਬਲੀ ਛੋਲੇ, ਬੇਸਣ ਸਾਰਿਆਂ ਦੇ ਵਿੱਚ ਤੇਜ਼ੀ ਆ ਚੁੱਕੀ ਆ। ਵੈਸੇ ਵੀ ਗੁਰਸੇਵ ਸਿੰਘ ਜੀ ਇੱਕ ਹੋਰ ਵੀ ਗੱਲ ਹੁੰਦੀ ਹੈ ਨਾ, ਜਦੋਂ ਜਦੋਂ ਤਿਉਹਾਰ ਆ ਜਾਂਦੇ ਆ ਉਸ ਵੇਲੇ ਕੀਮਤਾਂ ਅਸਮਾਨਾਂ ਨੂੰ ਛੂੰਹਦੀਆਂ ਆ, ਹੁਣ ਦੀਵਾਲੀ ਆ ਰਹੀ ਆ ਹਨਾ, ਤੇ ਉਹਦੇ ਨਾਲ ਫਿਰ ਜਿਹੜੇ ਸਟਾਕ ਕਰਨ ਵਾਲੇ ਹੁੰਦੇ ਲੋਕ ਉਹ ਸਟਾਕ ਕਰਕੇ ਰੱਖ ਦਿੰਦੇ ਆ ਵੀ ਦੀਵਾਲੀ ਦੇ ਵਿੱਚ ਆਪਾਂ ਵਰਤਾਂਗੇ, ਪਹਿਲਾਂ ਹੀ ਲੈ ਕੇ ਜਿੱਦਾਂ ਸਸਤਾ ਕਹਿ ਲਓ ਹਨਾ ਸਮਾਨ ਖਰੀਦਦਾਰੀ ਕਰ ਕਰਕੇ ਸਟੋਰਾਂ ਦੇ ਵਿੱਚ ਲੈਂਦੇ ਆ, ਉਹਦੇ ਕੀਮਤਾਂ ਅਸਲ ਦੇ ਵਿੱਚ ਵੱਧਦੀਆਂ। ਇਹਦੇ ਉੱਤੇ ਅਜੇ ਤੱਕ ਨਕੇਲ ਨਹੀਂ ਕਸ ਹੋਈ ਗੌਰਮੈਂਟ ਤੋਂ ਕੋਸ਼ਿਸ਼ਾਂ ਦੇ ਬਾਵਜੂਦ ਵੀ।
ਬਿਲਕੁਲ, ਇਸ ਚੀਜ਼ ਤੇ ਗੌਰ ਕਰਨਾ ਚਾਹੀਦਾ ਹੈ ਢਾਂਚੇ ਦੇ ਉੱਤੇ, ਤਾਂ ਜੋ ਕਿ ਇੱਕੋ ਲਖਤ ਆ ਰਹੇ ਉਛਾਲ ਨੂੰ ਰੋਕਿਆ ਜਾ ਸਕੇ, ਕਿਉਂਕਿ ਇਹ ਕੀਮਤਾਂ ਤਾਂ ਕਿਸਾਨਾਂ ਨੂੰ ਕੋਈ ਦੂਆ ਨਹੀਂ ਮਿਲਦਾ ਨਾ, ਫਾਇਦਾ ਨਹੀਂ ਹੁੰਦਾ, ਉਹ ਤਾਂ ਉਹ ਵੀ ਗਰੀਬੀ ਚ ਰਹਿੰਦੇ ਨੇ ਤੇ ਜਿਹੜੀ ਪੇ ਕਰਨ ਉਹ ਵੀ, ਤੇ ਵਿਚਾਲੇ ਜਿਹੜੇ ਵਿਚੋਲਗੀ ਆ ਜਾਂਦੀ ਹੈ, ਹੋਲਸੇਲਰ ਆ ਜਾਂਦੇ, ਉਹ ਕਮਾਈ ਕਰ ਜਾਂਦੇ ਆ ਕਿਤੇ ਨਾ ਕਿਤੇ ਜਾ ਕੇ। ਤੇ ਨਾਲ ਹੀ ਦਲਜੀਤ ਸਿੰਘ ਇੱਕ ਹੋਰ ਖਬਰ ਸਾਂਝੀ ਕਰਦੇ ਆ ਜੋ ਕਿ ਬਹੁਤ ਹੀ ਗੰਭੀਰ ਮਸਲੇ ਤੇ ਆ। ਹਰਿਆਣਵੀ ਗੈਂਗਸਟਰਾਂ ਤੇ ਪੰਜਾਬ ਪੁਲਿਸ ਵਿਚਕਾਰ ਕੱਲ ਗੋਲੀਬਾਰੀ ਹੋਈ ਆ ਤੇ ਗੈਂਗਸਟਰ ਚੱਠਾ ਨਾਮਕ ਗ੍ਰਿਫਤਾਰ ਵੀ ਕਰ ਲਿਆ ਗਿਆ ਹੋਇਆ। ਇਹਦੇ ਕਹਿੰਦੇ ਕਿ ਬੀਤੀ ਰਾਤ ਗੈਂਗਸਟਰਾਂ ਤੇ ਪੰਜਾਬ ਪੁਲਿਸ ਵਿਚਕਾਰ ਹੋਈ ਗੋਲੀਬਾਰੀ ਜਿਹਦੇ ਵਿੱਚ ਨਵਦੀਪ ਚੱਠਾ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਇਹਨਾਂ ਦੇ ਜਿਸ ਤੇ ਕਹਿੰਦੇ ਜੋ ਕਿ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਜਾ ਰਹੇ ਸੀ, ਜਿਸ ਤੇ ਤਰਜਿੰਦਰ ਸਿੰਘ ਦੇ ਨੇ ਦੋ ਟੀਮਾਂ ਬਣਾ ਕੇ ਪਿੰਡ ਤੇਸੂ ਯੋਧਾ ਤੋਂ ਸ਼ੇਖੂ ਤੱਕ ਨਾਕਾਬੰਦੀ ਕਰਵਾ ਦਿੱਤੀ ਸੀ। ਪੁਲਿਸ ਪਹਿਲੇ ਸੁਚੇਤ ਸੀ ਇਹਨਾਂ ਬਾਰੇ ਤੇ 12 ਵਜੇ ਤੇਸੂ ਯੋਧਾ ਵੱਲੋਂ ਆਉਂਦੀਆਂ ਦੋ ਕਾਰਾਂ ਨੂੰ ਰੁਕਣ ਦਾ ਇਸ਼ਾਰਾ ਕੀਤਾ ਗਿਆ ਤਾਂ ਪਿੱਛੋਂ ਆ ਰਹੀ ਕਾਰ ਨਾਕਾ ਦੇਖ ਕੇ ਮੁੜ ਗਈ, ਜੋ ਕਾਲੀ ਗਾਲੀ ਚ ਖੇਤਾਂ ਚ ਡਿੱਗ ਗਈ ਤਾਂ ਉੱਥੇ ਹੀ ਪੁਲਿਸ ਨਾਲ ਇਹਨਾਂ ਦਾ ਮੁਕਾਬਲਾ ਸ਼ੁਰੂ ਹੋ ਗਿਆ ਤੇ ਤਿੰਨੇ ਕਾਰ ਸਵਾਰ ਉਤਰ ਕੇ ਖੇਤਾਂ ਚ ਭੱਜ ਗਏ ਤੇ ਪੁਲਿਸ ਪਾਰਟੀ ਨੇ ਉਹਨਾਂ ਦਾ ਪਿੱਛਾ ਕੀਤਾ, ਜਿਨ੍ਹਾਂ ਚੋਂ ਇੱਕ ਗੈਂਗਸਟਰ ਨਵਦੀਪ ਚੱਠਾ ਨੂੰ ਕਾਬੂ ਕਰ ਲਿਆ ਗਿਆ, ਜਦਕਿ ਉਸਦੇ ਦੋ ਸਾਥੀ ਹਨੇਰੇ ਦਾ ਫਾਇਦਾ ਚੁੱਕਦੇ ਫਰਾਰ ਹੋ ਗਏ। ਅਸਥਾਨਾ ਨੇ ਦੱਸਿਆ ਕਿ ਕੁੱਲ ਤਿੰਨ ਗੈਂਗਸਟਰ ਫਰਾਰ ਹੋਏ ਹਨ ਜਿਨ੍ਹਾਂ ਦੀ ਸ਼ਨਾਖਤ ਹੋ ਚੁੱਕੀ ਹੈ ਤੇ ਛੇਤੀ ਗ੍ਰਿਫਤਾਰ ਕਰ ਲਏ ਜਾਣਗੇ ਤੇ ਇਹਨਾਂ ਦੇ ਕੋਲੋਂ ਦੋ ਕਾਰਾਂ ਬਰਾਮਦ ਹੋਈਆਂ ਆ, ਜਿਹ ਚੋਂ ਇੱਕ ਤਾਂ ਉਹਦੀ ਚੱਠੇ ਦੀ ਆਪਣੀ ਸੀ ਤੇ ਦੂਜੀ ਕਾਰ ਰਾਮਾ ਮੰਡੀ ਤੋਂ ਖੋਹੀ ਗਈ ਸੀ ਤੇ ਇਸ ਤਰ੍ਹਾਂ ਦੋ ਰਿਵਾਲਵਰ, 32 ਬੋਰ ਤੇ ਇੱਕ ਮੈਗਜ਼ੀਨ ਪਿਸਤੌਲ, 32 ਬੋਰ ਤੇ 25 ਕਾਰਤੂਸ ਬਰਾਮਦ ਕੀਤੇ ਗਏ ਤੇ ਇਹਨਾਂ ਦਾ ਸੰਬੰਧ ਜਿਹੜੇ ਕਿ ਪਿੱਛੇ ਚਰਚਾ ਚ ਰਹੇ ਕਾਊਂਟਰ ਗੈਂਗ ਤੇ ਸ਼ੇਖੋ ਗੈਂਗ, ਕਾਊਂਟਰ ਗੈਂਗ ਉਹੀ ਜਿਹੜਾ ਕਿ ਆਪਣੇ ਕਾਲਮਾ ਕਤਲ ਕੇਸ ਦੇ ਵਿੱਚ ਮੁੱਖ ਸੀਗੇ ਤੇ ਉਹਨਾਂ ਦੇ ਨਾਲ ਸੰਬੰਧ ਦੱਸੇ ਜਾ ਰਹੇ ਆ ਤੇ ਇਹਨਾਂ ਨੂੰ ਦਬੋਚਣ ਲਈ ਦੋ ਹੌਲਦਾਰਾਂ ਨੇ ਚੱਫਾ ਪਾ ਕੇ ਇਹਨਾਂ ਨੂੰ ਦਬੋਚਿਆ, ਫਿਰ ਜਾ ਕੇ ਕਾਬੂ ਆਏ ਨਵਦੀਪ ਚੱਠਾ ਤੇ ਇਸ ਖਬਰ ਬਾਰੇ ਹੁਣ ਤੁਸੀਂ ਕੀ ਵਿਚਾਰ ਦੇ?
ਮੈਂ ਤਾਂ ਇਹ ਕਹਿੰਦਾ ਵੀ ਮਜੀਠੀਆ ਸਾਹਿਬ ਨੇ ਇਹਦੇ ਬਾਰੇ ਕੋਈ ਬਿਆਨ ਹੀ ਨਹੀਂ ਦਿੱਤਾ, ਉਧਰਲਾ ਪਾਕਿਸਤਾਨ ਨਾਲ ਸਿੱਧਾ ਲੜਾਈ ਦੇ, ਇਹਦੇ ਬਾਰੇ ਦੇਣਾ ਚਾਹੀਦਾ ਸੀ ਬਿਆਨ ਵੀ ਆ ਕੀ ਚੱਲ ਰਿਹਾ ਆ ਪੰਜਾਬ ਦੇ ਵਿੱਚ ਜਿਹੜਾ ਕਿ ਉਹਨਾਂ ਦੇ ਸੰਬੰਧਿਤ ਹੈਗਾ। ਨਾਲ ਦੀ ਨਾਲ ਗੁਰਸੇਵ ਸਿੰਘ ਜੀ ਇਹ ਕਿਉਂ ਹੁੰਦਾ ਵੀ ਜਦੋਂ ਤਾਂ ਮੈਂ ਬਹੁਤ ਖਬਰਾਂ ਦੇਖੀ, ਜਦੋਂ ਵੀ ਮੁਕਾਬਲਾ ਹੁੰਦਾ ਇੱਦਾਂ ਹੀ ਪੁਲਿਸ ਪਾਰਟੀ ਨਾਕਾ ਲਾ ਕੇ ਖੜੀ ਸੀ, ਉਹਨਾਂ ਨੇ ਇਸ਼ਾਰਾ ਕੀਤਾ, ਉਹਨਾਂ ਨੂੰ ਦੇਖ ਕੇ ਗੱਡੀ ਪਿੱਛਾ ਨੂੰ ਮੁੜ ਗਈ ਆ, ਗੱਡੀ ਦੇਖ ਕੇ ਵਿੱਚੋਂ 3 ਜਵਾਨ ਨਿਕਲੇ ਆ, ਉਹਨਾਂ ਨੇ ਗੋਲੀਬਾਰੀ ਸ਼ੁਰੂ ਕਰ ਦਿੱਤੀ ਆ, ਫਿਰ ਖੇਤਾਂ ਵੱਲ ਨੂੰ ਦੌੜ ਗਏ ਆ, ਖੇਤਾਂ ਦੇ ਵਿੱਚ ਪਿੱਛਾ ਕੀਤਾ, ਹੌਲਦਾਰਾਂ ਨੇ ਜਫਾ ਪਾ ਕੇ ਜਿਹੜਾ ਆ ਰੋਕ ਲਿਆ, ਫਿਰ ਉਹਦਾ ਕੋਲ 2 ਪਿਸਤੌਲ, 1 ਇੰਨੇ ਬੋਰ ਦਾ, 1 ਇੰਨੇ ਬੋਰ ਦਾ, ਫਿਰ 1 ਇੰਨੇ ਕਾਰਤੂਸ, ਜਾਣੀ ਮੈਨੂੰ ਰੱਟਾ ਲੱਗ ਗਿਆ ਇਸ ਗੱਲ ਤੇ ਵੀ ਇੱਦਾਂ ਹੀ ਹੁੰਦਾ ਹਰ ਵਾਰੀ
ਜੀ। ਪਰ ਬਹੁਤ ਹੀ ਮੈਂ ਕਹਿੰਦਾ ਗੰਭੀਰ ਆ ਕਿ ਜਿਹੜੇ ਹੁਣ ਬਾਰਡਰ ਤੇ ਤਾਂ ਗੱਲ ਹੋ ਰਹੀ ਜਿੱਥੇ ਗੋਲੀ ਚੱਕ ਨਹੀਂ ਚੱਲੀ ਪੰਜਾਬ ਦੇ ਬਾਰਡਰ ਤੇ, ਪਰ ਜਿਹੜੀ ਆਪਣੇ ਪੰਜਾਬ ਦੇ ਅੰਦਰ ਆਪਣੇ ਵਿੱਚ ਜੰਗ ਚੱਲ ਰਹੀ ਆ ਤੇ ਇਹਦੇ ਬਾਰੇ ਉਹ ਹਜੇ ਤੱਕ ਗੰਭੀਰ ਨਹੀਂ ਹੋਏ, ਇਸ ਬਾਰੇ ਉਹਨਾਂ ਨੇ ਕੋਈ ਚਰਚਾ ਨਹੀਂ ਸ਼ੁਰੂ ਕੀਤੀ ਕਿ ਨੌਜਵਾਨੀ ਕਿੱਦਾਂ ਤੁਰ ਪਈ ਆ।
ਜੀ ਬਿਲਕੁਲ, ਖੈਰ ਇਹਦੇ ਬਾਰੇ ਵੀ ਗੱਲਾਂ ਹੈਗੀਆਂ ਕਿਉਂਕਿ ਗੈਂਗਵਾਰ ਜਿਹੜੀ ਆ ਇੰਡੀਆ ਦੇ ਵਿੱਚ ਕਾਫੀ, ਪੰਜਾਬ ਦੇ ਵਿੱਚ ਖਾਸ ਤੌਰ ਤੇ ਬਹੁਤ ਜ਼ਿਆਦਾ ਜਿਹੜੀ ਆ ਵੱਧ ਰਹੀ ਆ। ਤੇ ਅੱਗੇ ਆਪਾਂ ਥੋੜੀ ਜਿਹਾ ਕਰ ਲਈਏ ਥੋੜੀ ਜਿਹਾ ਦੋਸਤਾਂ ਨੂੰ, ਪਹਿਲਾਂ ਆਪਣੇ ਨਾਲ ਬਲਵਿੰਦਰ ਸਿੰਘ ਜੀ ਵੀ ਜੁੜੇ ਆ। ਬਲਵਿੰਦਰ ਸਿੰਘ ਜੀ ਤੁਹਾਡਾ ਵੀ ਸਵਾਗਤ ਆ ਕਹਿ ਲਓ ਮੇਲ ਕਲਾਬਿਆਂ ਦਾ, ਤੇ ਉਹਨਾਂ ਨੇ ਧੰਨਵਾਦ ਵੀ ਕੀਤਾ ਕਿ ਬਹੁਤ ਵਧੀਆ ਪ੍ਰੋਗਰਾਮ ਜਿਹੜਾ ਚੱਲ ਰਿਹਾ ਆ ਤੇ ਖਬਰਾਂ ਦੇ ਉੱਤੇ ਕਹਿੰਦੇ ਵੀ ਜਾਣਕਾਰੀ ਤੁਸੀਂ ਜਿਹੜੀ ਆ ਵਧਾਈ ਆ। ਅੱਗੇ ਆਪਣੇ ਨਾਲ ਸੇਮ ਰਟੋਲ ਜੀ ਜੁੜੇ ਆ ਪਰਥ ਤੋਂ, ਉਹ ਕਹਿੰਦੇ ਆ ਵੀ ਸਤਿ ਸ੍ਰੀ ਅਕਾਲ ਵੀ ਬੁਲਾਈ ਆ, ਉਹ ਕਹਿੰਦੇ ਵੀ ਤੁਹਾਡੇ ਸ਼ਹਿਰਾਂ ਦਾ ਜਿਹੜਾ ਟਾਈਮ ਆ ਪਿੱਛੇ ਹੁਣ ਸਾਨੂੰ ਬਹੁਤ ਘਾਟਾ ਪੈ ਗਿਆ, ਹੁਣ ਕਹਿੰਦੇ ਅਸੀਂ ਸਿਰਫ 1 ਘੰਟਾ ਪ੍ਰੋਗਰਾਮ ਸੁਣ ਪਾਉਂਦੇ ਆ ਕਿਉਂਕਿ ਇੱਥੇ ਟਾਈਮ ਦੇ ਹਿਸਾਬ ਨਾਲ 5:15 ਤੋਂ ਸ਼ੁਰੂ ਹੁੰਦਾ ਪ੍ਰੋਗਰਾਮ ਤੇ ਫਿਰ ਹਰਿਮੰਦਰ ਤੋਂ ਸਿੱਧਾ ਪ੍ਰਸਾਰਣ ਸ਼ੁਰੂ ਹੋਇਆ ਤੇ ਧੰਨਵਾਦ ਵੀ ਕੀ ਉਹਨਾਂ ਨੇ। ਖੈਰ ਗੁਰਸੇਵ ਸਿੰਘ ਜੀ ਕੀ ਕਹਿਣਾ ਚਾਹੁੰਦੇ ਇਹਦੇ ਬਾਰੇ?
ਜੇ ਉਹ ਚਲੋ ਉਹ ਵੀ ਜ਼ਰੂਰੀ ਆ ਸੁਣਨਾ ਹਰਿਮੰਦਰ ਸਾਹਿਬ ਵਾਲਾ ਪ੍ਰੋਗਰਾਮ, ਪਰ ਸਾਡੇ ਵਾਲਾ ਪ੍ਰੋਗਰਾਮ ਪੋਡਕਾਸਟ ਤੇ ਜਾ ਕੇ ਤੁਸੀਂ ਸੁਣ ਸਕਦੇ ਹੋ, ਪ੍ਰੋਗਰਾਮ ਫਿਨਿਸ਼ ਹੁੰਦੇ ਸਾਰੇ 10 ਮਿੰਟਾਂ ਚ ਸਰਬਜੀਤ ਭਾਜੀ ਪੋਡਕਾਸਟ ਤੇ ਪ੍ਰੋਗਰਾਮ ਨੂੰ ਕਰ ਦਿੰਦੇ ਆ, ਤੇ ਤੁਸੀਂ ਪੋਡਕਾਸਟ ਤੇ ਜਾ ਕੇ ਹਰਮਨ ਰੇਡੀਓ ਦੇ ਪ੍ਰੋਗਰਾਮ ਸੁਣ ਸਕਦੇ ਹੋ ਤੇ ਹੋਰ ਵੀ ਵਧੀਆ ਪ੍ਰੋਗਰਾਮ ਜਿਵੇਂ ਕਿ ਸ਼ਾਮ ਦੇ ਪ੍ਰੋਗਰਾਮ ਹੁੰਦੇ ਆ ਤੇ ਉਹ ਵੀ ਸੁਣੇ ਜਾ ਸਕਦੇ ਆ ਤੇ ਆਹ ਵਾਲਾ ਪ੍ਰੋਗਰਾਮ ਵੀ ਤੁਸੀਂ ਪੋਡਕਾਸਟ ਤੇ ਸੁਣ ਸਕਦੇ ਹੋ ਤੇ ਮੈਨੂੰ ਲੱਗਦਾ ਹਫ਼ਤਾ ਇੱਕ ਤੱਕ ਲਈ ਰਹਿੰਦੇ ਆ ਪ੍ਰੋਗਰਾਮ ਪੋਡਕਾਸਟ ਦੇ ਉੱਤੇ।
ਹਾਂਜੀ ਤੇ ਨਾਲੇ ਉਦਾਂ ਵੀ ਹੈ ਨਾ ਲਹਿਰਾਂ ਪ੍ਰੋਗਰਾਮ ਦੇ ਮੈਨੂੰ ਲੱਗਦਾ ਜ਼ਿਆਦਾ ਸਮੱਸਿਆ ਆਉਣੀਆਂ ਤੇ ਤੁਸੀਂ ਉਹ ਬਾਅਦ ਦੇ ਵਿੱਚ ਸੁਣ ਸਕਦੇ ਆ ਦੋਸਤੋ ਅੱਗੇ, ਕਿਉਂਕਿ ਦੋਸਤਾਂ ਦਾ ਵੀ ਹੁੰਦਾ ਵੀ ਲਹਿਰਾਂ ਪ੍ਰੋਗਰਾਮ ਸਵੇਰ ਨੂੰ ਸਾਰੇ ਜਿੱਦਾਂ ਵਧੀਆ ਖਬਰਾਂ ਖੁਬਰਾਂ ਦਾ ਪਤਾ ਲੱਗ ਜਾਂਦਾ ਹੈ ਇਸ ਕਰਕੇ ਰਟੋਲ ਸਾਹਿਬ ਕਹਿ ਰਹੇ ਆ। ਵੈਸੇ ਆਪਾਂ ਨੂੰ ਵੀ ਘਾਟਾ ਸੋਹਣਾ ਛਿਆ ਪਿਆ ਹਨਾ, ਭਾਵੇਂ ਆਪਣੇ ਟਾਈਮ ਨੀ ਚੇਂਜ ਹੁੰਦਾ ਪਰ ਉਹਦੇ ਨਾਲ ਫਿਰ ਥੋੜਾ ਜਿਹਾ ਅੱਗੇ ਪਿੱਛੇ ਕੰਮ ਹੋਈ ਜਾਂਦਾ ਹਨਾ।
ਜੀ ਮੈਨੂੰ ਤਾਂ ਨੀ ਤੁਹਾਨੂੰ ਕੰਮ ਤੋਂ ਘਰ ਪਹੁੰਚਣਾ ਜ਼ਰੂਰੀ।
ਜੀ ਬਿਲਕੁਲ, ਤੇ ਏਦਾਂ ਚੇਤਾ ਜਿਹਦਾ ਸਕੂਲ ਟਾਈਮ ਨੀ ਹੁੰਦਾ ਸੀ ਵੀ 8 ਵਜੇ ਲੱਗਦਾ ਹੁੰਦਾ ਫਿਰ 9 ਵਜੇ ਲੱਗਣਾ ਸ਼ੁਰੂ ਹੁੰਦਾ, 8 ਵਜੇ ਤੋਂ 9 ਵਜੇ ਬਾਅਦ ਤਾਂ ਉਦੋਂ ਤਾਂ ਇੰਨੀ ਸਮੱਸਿਆ ਨੀ ਸੀ ਆਉਂਦੀ, ਘੰਟਾ ਕੁ ਫ੍ਰੀ ਜਿਹਾ ਲੱਗਦਾ ਹੁੰਦਾ ਸੀ, ਪਰ ਜਦੋਂ 9 ਵਜੇ ਤੋਂ 8 ਵਜੇ ਕਰ ਦਿੱਤਾ ਜਾਂਦਾ ਸੀ ਉਦੋਂ ਬੜਾ ਔਖਾ ਹੁੰਦਾ ਸੀ ਵੀ 8 ਵਜੇ ਜਾਣਾ ਪੈਣਾ ਨਾ, ਸਵੇਰ ਨੂੰ 8 ਨੀ ਹੁੰਦਾ ਹੁੰਦਾ ਸੀ। ਰਾਜੀ ਪੰਗੂ ਜੀ ਵੀ ਜੁੜ ਚੁੱਕੇ ਆ, ਰਾਜੀ ਪੰਗੂ ਜੀ ਸਵਾਗਤ ਹੈ ਸਾਡਾ ਪ੍ਰੋਗਰਾਮ ਦੇ ਵਿੱਚ, ਤੇ ਉਹਨਾਂ ਨੇ ਹਾਲ ਚਾਲ ਪੁੱਛਿਆ, ਹਾਲ ਚਾਲ ਬਹੁਤ ਵਧੀਆ ਪ੍ਰੋਗਰਾਮ ਕਹਿੰਦੇ ਇੰਜੋਏ ਜਿਹੜਾ ਕਰ ਰਹੇ ਆ, ਬਹੁਤ ਬਹੁਤ ਧੰਨਵਾਦ ਕਿ ਤੁਸੀਂ ਇਸ ਪ੍ਰੋਗਰਾਮ ਦੇ ਨਾਲ ਜੁੜੇ ਆ ਰਾਜੀ ਸਾਹਿਬ। ਤੇ ਗੁਰਸੇਵ ਸਿੰਘ ਜੀ ਨਾਲ ਥੋੜੀ ਜਿਹੀ ਸਮੱਸਿਆ ਜੇ ਚੱਲਦੀ ਆ, ਕੋਈ ਗੱਲ ਨੀ ਆਪਾਂ ਹੋਰ ਖਬਰਾਂ ਜਿਹੜੀਆਂ, ਕਿਉਂਕਿ ਕਈ ਵਾਰੀ ਕੀ ਹੁੰਦਾ ਆ ਕਿ ਥੋੜਾ ਜਿਹਾ ਟੈਕਨੀਕ ਉਹਤੇ ਉੱਤੇ ਵੀ ਆਪਣਾ ਹੁੰਦਾ ਤਕਨੀਕੀ ਤੌਰ ਤੇ ਜਦੋਂ ਪੱਖ ਚੱਲ ਪੈਂਦੇ ਆ ਕੋਈ ਜ਼ੋਰ ਨੀ ਚੱਲਦਾ। ਚੀਮਾ ਵੱਲੋਂ ਤਨਖਾਹਾਂ ਉੱਤੇ ਕੱਟ ਨਾ ਲਾਉਣ ਦਾ ਭਰੋਸਾ ਜਿਹੜਾ ਦਿੱਤਾ ਗਿਆ ਪੰਜਾਬ ਦੇ ਸਿੱਖਿਆ ਮੰਤਰੀ ਆ ਡਾਕਟਰ ਦਲਜੀਤ ਸਿੰਘ ਚੀਮਾ, ਸਿੱਖਿਆ ਵਿਭਾਗ ਦੇ ਵਿੱਚ ਠੇਕਾ ਆਧਾਰ ਤੇ ਜਿਹੜੇ ਕੰਮ ਕਰਦੇ ਆ ਕਰਮਚਾਰੀ ਤੇ ਅਧਿਆਪਕ, ਉਹਨਾਂ ਦੀਆਂ ਜਥੇਬੰਦੀਆਂ ਦੇ ਨਾਲ ਕੱਲ ਮੀਟਿੰਗ ਕੀਤੀ ਆ ਤੇ ਇਹ ਕੱਲ ਬਾਅਦ ਦੁਪਹਿਰੇ ਹੋਈ ਆ, ਤੇ ਉਹਨਾਂ ਨੇ ਆਗੂਆਂ ਨੂੰ ਕਿਹਾ ਵੀ ਸਰਕਾਰ ਇਸ ਗੱਲ ਦਾ ਤਨਖਾਹ ਰੱਖੇਗੀ ਧਿਆਨ ਕਿ ਜਿੰਨੀ ਠੇਕਾ ਆਧਾਰਿਤ ਕਰਮਚਾਰੀ ਉਹਨਾਂ ਨੂੰ ਤਨਖਾਹ ਮਿਲਦੀ ਆ ਰੈਗੂਲਰ ਹੋਣ ਤੋਂ ਬਾਅਦ ਵੀ ਉਹਨਾਂ ਦੀ ਤਨਖਾਹ ਜਿਹੜੀ ਆ ਨਾ ਘਟੇ। ਵੈਸੇ ਹੁਣ ਬਹੁਤ ਵਧੀਆ ਆ ਜਿਹੜੇ ਠੇਕੇ ਦੇ ਆਧਾਰਿਤ ਹੈਗੇ ਆ ਵੀ ਹੁਣ ਵੋਟਾਂ ਤੱਕ ਲੱਗਦਾ ਵੀ ਪੱਕੇ ਹੋ ਗਏ।
ਜੇ ਚਾਹੀਦਾ ਵੀ ਚਲੋ ਕਿਤੇ ਜਾ ਕੇ ਤਨਖਾਹ ਮਿਲਣਾ ਚਾਹੀਦਾ ਨਾ ਆਪਣੇ ਆਵਾਮ ਨੂੰ ਆਪਣੇ ਲੋਕਾਂ ਨੂੰ ਜਿਹੜੇ ਲੱਗੇ ਹੋਏ ਕੰਮ ਹਰੇਕ ਨੂੰ ਆਉਂਦੀ ਆ। ਪਰ ਵੈਸੇ ਵੀ ਦੇਖ ਲਓ ਦਲਜੀਤ ਸਿੰਘ ਜੀ ਇੱਕ ਗੱਲ ਦੇਖਣ ਵਾਲੀ ਹੈ ਕਿ ਜਿਹੜਾ ਮਹਿੰਗਾਈ ਆ ਠੀਕ ਆ ਜੀ ਉਹਦੀ ਪਰਸੈਂਟੇਜ ਵਧਾ ਦਿੱਤੀ ਜਾਂਦੀ ਆ ਤੇ ਜਿਹੜੀ ਤਨਖਾਹਾਂ ਆਉਂਦੀਆਂ ਆ ਤੇ ਉਹ ਉਹਦੇ ਮੁਤਾਬਕ ਨਹੀਂ ਵਧਾਈਆਂ ਜਾਂਦੀਆਂ ਠੀਕ ਆ ਜੀ। ਜੋ ਜਿਹੜਾ ਕਿ ਸਿੱਧਾ ਸਿੱਧਾ ਅਸਰ ਦਾ ਜ਼ਿੰਦਗੀ ਦਾ ਅਸਰ ਪੈਂਦਾ ਹੈ ਕਿ ਉਹਨਾਂ ਨੂੰ ਤੇ ਆਪਣੇ ਜਿਹੜੇ ਕਰਮਚਾਰੀ ਹੁੰਦੇ ਭਾਵੇਂ ਸਰਕਾਰੀ ਆ ਭਾਵੇਂ ਪ੍ਰਾਈਵੇਟ ਆ
ਮਹਿੰਗਾਈ ਭੱਤਾ ਉਹਨਾਂ ਨੂੰ ਦਿੱਤਾ ਜਾਂਦਾ ਵੱਖਰਾ ਹਨਾ, ਅਸਲ ਵਿੱਚ ਪ੍ਰੋਬਲਮ ਇੱਥੇ ਹੁੰਦੀ ਜਿਹੜੇ ਤਾਂ ਸਰਕਾਰੀ ਮੁਲਾਜ਼ਮ ਹੁੰਦੀ ਆ ਉਹਨਾਂ ਨੂੰ ਤਾਂ ਤਨਖਾਹਾਂ ਵੱਧ ਜਾਂਦੀਆਂ, ਜਿਹੜੇ ਜਿਹੜੇ ਪ੍ਰਾਈਵੇਟ ਜੋਬਾਂ ਕਰਦੇ ਉਹਨਾਂ ਦੇ ਉਹ ਉੱਥੇ ਦੇ ਉੱਥੇ ਰਹਿ ਜਾਂਦੇ ਆ। ਸੌਖੀ ਜਿਹੀ ਐਗਜ਼ਾਮਪਲ ਲੈ ਲਈਏ ਬਈ ਆ ਸਕੂਲ ਦੇ ਵਿੱਚ ਆਪਾਂ ਲਾ ਲਈਏ ਪ੍ਰਾਈਵੇਟ ਟੀਚਰ ਜਿਹੜਾ ਆ 5-6 ਹਜ਼ਾਰ ਨੂੰ ਹੀ ਕੰਮ ਕਰੀ ਜਾਂਦਾ ਠੀਕ ਆ, ਤੇ ਜਿਹੜਾ ਸਰਕਾਰੀ ਆ ਉਹ 50-50 ਹਜ਼ਾਰ ਤੱਕ ਪਹੁੰਚਿਆ ਹੋਇਆ ਆ ਤੇ ਜਿਹੜੇ ਸੈਂਟਰ ਦੇ ਇੰਪਲੋਈ ਆ ਉਹਨਾਂ ਦੀ ਉਦੋਂ ਵੀ ਜ਼ਿਆਦਾ ਤਨਖਾਹ ਹੈਗੀ ਆ, ਉਹਦੇ ਨਾਲ ਪਾੜਾ ਬਹੁਤ ਵੱਧ ਗਿਆ। ਜਾਂ ਤਾਂ ਬਰਾਬਰ ਜਿਹਾ ਰੱਖਿਆ, ਥੋੜਾ ਜਿਹਾ ਚਲੋ ਘੱਟ ਵੀ ਜੇ ਹੈਗਾ ਥੋੜਾ ਜਿਹਾ ਨੇੜੇ ਦਾ ਕੰਮ ਜਿਹਾ ਰੱਖਿਆ ਜਾਵੇ, ਇਹ ਪਾੜਾ ਹੀ ਬਹੁਤ ਵੱਡਾ ਆ, ਇੱਕ 5 ਹਜ਼ਾਰ ਦਾ ਤੇ 50 ਹਜ਼ਾਰ ਦਾ ਪਾੜਾ ਬਹੁਤ ਵੱਡਾ ਆ, ਇਹਦੇ ਕਰਕੇ ਜਿਹੜੀ ਮਹਿੰਗਾਈ ਜਿਹੜੀ ਆ ਉਹ ਫਿਰ ਅਸਰ ਜ਼ਿਆਦਾ ਫਿਰ ਪਾਉਂਦੀ ਆ। ਹੁਣ ਜਿਹੜੇ ਬੰਦੇ ਦੀ 50 ਹਜ਼ਾਰ ਉਹਨਾਂ ਨੂੰ ਤਾਂ ਮਹਿੰਗਾਈ ਉਹਨਾਂ ਨੂੰ ਤਾਂ ਕੋਈ ਫਰਕ ਨਹੀਂ ਪੈਣਾ, ਪਰ ਜਿਹੜੇ 5 ਹਜ਼ਾਰ ਵਾਲੇ ਉਹਨਾਂ ਨੂੰ ਸਮੱਸਿਆ ਜਿਹੜੀ ਬਹੁਤ ਖੜ ਜਾਂਦੀ।
ਸਹੀ ਆ, ਜਿੱਦਾਂ ਕਿ ਪਹਿਲਾਂ ਕਿ ਆਪਣਾ ਸਮਾਜ ਜਾਤਾਂ ਦੇ ਵਿੱਚ ਵੰਡਿਆ ਹੋਇਆ ਸੀਗਾ ਤੇ ਮੈਨੂੰ ਲੱਗਦਾ ਕਿ ਉਸ ਤੋਂ ਤਾਂ ਲੋਕ ਫਿਰ ਵੀ ਥੋੜਾ ਕਹਿ ਰਹੇ ਆ ਕਿ ਸਮੇਂ ਦੇ ਨਾਲ ਨਾਲ ਬਦਲਣ ਲੱਗ ਗਏ, ਪਰ ਹੁਣ ਅੱਗੇ ਕੀ ਹੋ ਜਾਣਾ ਕਿ ਆ ਸਰਕਾਰੀ ਜੌਬ ਵਾਲਾ ਆ ਪ੍ਰਾਈਵੇਟ ਵਾਲਾ ਆ ਸਾਡੀ ਵੰਡ ਸਰਕਾਰੀ ਪ੍ਰਾਈਵੇਟ ਦੇ ਹਿਸਾਬ ਨਾਲ ਕੀਤੀ ਜਾਣ ਲੱਗ ਜਾਣੀ।
ਜੀ ਬਿਲਕੁਲ, ਤੇ ਅੱਗੇ ਆਪਣੇ ਨਾਲ ਰਾਜਨਦੀਪ ਸਿੰਘ ਜੀ ਜੁੜੇ ਆ ਕੈਨਬਰਾ ਤੋਂ ਤੇ ਉਹਨਾਂ ਨੇ ਅੱਜ ਦਾ ਵਿਚਾਰ ਜਿਹੜਾ ਦਿੱਤਾ ਤੇ ਸਤਿ ਸ੍ਰੀ ਅਕਾਲ ਵੀ ਬੁਲਾਈ ਆ, ਉਹ ਕਹਿੰਦੇ ਵੀ ਅਸੀਂ ਛੋਟੀ ਜਿਹੀ ਲੜਾਈ ਦੇ ਨਾਲ ਅਸੀਂ ਆਪਣਾ ਪਿਆਰ ਖਤਮ ਕਰ ਲੈਂਦੇ ਹਾਂ, ਇਹਦੇ ਨਾਲ ਉਹ ਚੰਗਾ ਆ ਕਿ ਅਸੀਂ ਪਿਆਰ ਦੇ ਨਾਲ ਆਪਣੀ ਲੜਾਈ ਖਤਮ ਕਰ ਲਈਏ। ਬਰਜਿੰਦਰ ਸਿੰਘ ਪਰਵਾਨਾ ਹੋਣਾ ਦਾ ਇਹ ਹੈਗਾ ਆ ਵਿਚਾਰ ਉਹਨਾਂ ਨੇ ਭੇਜਿਆ ਰਾਜਨਦੀਪ ਸਿੰਘ ਕੈਨਬਰਾ ਹੋਣਾਂ ਨੇ, ਕੀ ਕਹਿਣਾ ਚਾਹੁੰਦੇ ਆ ਵੀ ਪਿਆਰ ਦੇ ਨਾਲ ਲੜਾਈ ਖਤਮ ਕੀਤੀ ਜਾ ਸਕਦੀ?
ਬਿਲਕੁਲ ਬਿਲਕੁਲ ਜੀ, ਖਾਸ ਕਰਕੇ ਜਿਹੜੇ ਆਪਣੇ ਹਾਲਾਤਾਂ ਤੇ ਆਪਣੇ ਧਿਆਨ ਤੋਂ ਉਧਰ ਨੂੰ ਚੱਲ ਜਾਣਾ ਨਾ, ਮੁੜ ਕੇ ਜਿਹੜੀ ਵੀ ਆਉਂਦੀ ਸਾਨੂੰ ਐਂ ਲੱਗਦਾ ਕਿ ਜੋ ਪੰਜਾਬ ਦੇ ਹਾਲਾਤ ਬਣੇ ਹੋਏ ਆ ਗੱਲ ਉਹਨਾਂ ਤੇ ਹੀ ਹੋ ਰਹੀ ਹੈ ਨਾ, ਤੇ ਆਹ ਗੱਲ ਤੇ ਅਮਲ ਕਰਨਾ ਚਾਹੀਦਾ ਭਾਰਤ ਤੇ ਪਾਕਿਸਤਾਨ ਦੀ ਸਰਕਾਰਾਂ ਨੂੰ ਕਿ ਤੁਸੀਂ ਇਹਨਾਂ ਚੀਜ਼ਾਂ ਦਾ ਆਮ ਲੋਕਾਂ ਦਾ ਨੁਕਸਾਨ ਨਾ ਕਰੋ। ਜੇਕਰ ਗੱਲਬਾਤ ਕਿ ਹਰੇਕ ਜਿੱਦਾਂ ਕਿ ਸਿਮਰਜੀਤ ਸਿੰਘ ਮਾਨ ਦਾ ਵੀ ਬਿਆਨ ਆਇਆ ਸੀ ਇਸ ਤੇ ਕਿ ਗੱਲਬਾਤ ਨਾਲ ਜੇਕਰ ਅਸੀਂ ਦਾਅਵਾ ਕਰਦੇ ਕਿ ਅਸੀਂ ਤਗੜੇ ਆ, ਜੇ ਭਾਰਤ ਦਾਅਵਾ ਕਰਦਾ ਕਿ ਸਾਡੇ ਕੋਲ ਇੰਨੀ ਮਿਲਟਰੀ ਆ, ਫਿਰ ਤਾਂ ਤਾਕਤਵਰ ਬੰਦਾ ਤਾਂ ਸ਼ਾਂਤੀ ਦੀ ਗੱਲ ਕਰ ਸਕਦਾ ਨਾ ਆਪਣੇ ਜ਼ੋਰ ਨਾਲ, ਉਹ ਅਹਿਮੀਅਤ ਹੀ ਰਖਾਉਂਦਾ ਜਿੱਦਾਂ ਕਿ ਆਪਣੀ ਪਹਿਲਾਂ ਗੱਲ ਵੀ ਚੱਲ ਰਹੀ ਸੀ। ਇਹਨਾਂ ਨੂੰ ਚਾਹੀਦਾ ਗੱਲਬਾਤ ਨਾਲ ਸਲਿਊਸ਼ਨ ਕੱਢਣ ਤੇ ਆਹ ਚੋਰ ਚੋਰ ਮੋਹ ਪਾਕਿਸਤਾਨ ਵੀ ਉਹ ਵੀ ਆਪਣੀਆਂ ਹਰਕਤਾਂ ਤੋਂ ਬਾਜ ਜਾਵੇ ਤੇ ਇਹਨਾਂ ਨੂੰ ਵੀ ਚਾਹੀਦਾ ਕਿ ਪੇ ਟੁਕੇ ਬਿਆਨ ਛੱਡ ਕੇ ਗੱਲਬਾਤ ਤਰੱਕੀ ਵੱਲ ਨੂੰ ਲੈ ਕੇ ਜਾਣ, ਸ਼ਾਂਤੀ ਵੱਲ ਨੂੰ ਲੈ ਕੇ ਜਾਣ
ਜੀ। ਤੇ ਨਾਲ ਦੇ ਨਾਲ ਗੁਰਸੇਵ ਸਿੰਘ ਜੀ, ਤੁਹਾਡਾ ਹੁਣ ਫੇਵਰੇਟ ਸਬਜੈਕਟ ਹੈਗਾ ਕਬੱਡੀ, ਉਹਦੇ ਬਾਰੇ ਵੀ ਜਿਹੜੀਆਂ ਤਿਆਰੀਆਂ ਆ ਕਬੱਡੀ ਵਿਸ਼ਵ ਕੱਪ ਦੀਆਂ ਉਹ ਸ਼ੁਰੂ ਹੋ ਗਈਆਂ ਆ, ਮੰਚ ਤਿਆਰ ਆ, ਨਵੀਂ ਦਿੱਲੀ ਖਿਡਾਰੀ ਮੁਕਾਬਲੇ ਲਈ ਤਿਆਰ ਆ, ਅੱਜ ਤੋਂ ਦੁਨੀਆਂ ਦੀਆਂ 12 ਟੀਮਾਂ ਵਿਚਾਲੇ ਜਿਹੜਾ ਇਹ ਸ਼ੁਰੂ ਹੋ ਜਾਣਾ ਆ ਵਿਸ਼ਵ ਕੱਪ, ਇਹ ਜੇਤੂ ਬਣ ਦੀ ਜੰਗ ਵੀ ਸ਼ੁਰੂ ਹੋ ਜਾਣੀ ਆ। ਤੇ ਇਹਦੇ ਨਾਲ ਅੱਜ ਮੁਕਾਬਲਾ ਜਿਹੜਾ ਅਹਿਮਦਾਬਾਦ ਦੇ ਵਿੱਚ ਕੱਲੂ ਹੋਣਾ ਆ, ਅਹਿਮਦਾਬਾਦ ਦੇ ਵਿੱਚ ਭਾਰਤ ਤੇ ਦੱਖਣੀ ਕੋਰੀਆ ਦਾ ਜਿਹੜਾ ਤੀਜਾ ਵਿਸ਼ਵ ਕਬੱਡੀ ਕੱਪ ਆ, ਇਹ ਭਾਰਤ ਦਾ ਦੱਖਣੀ ਕੋਰੀਆ ਦੇ ਨਾਲ ਹੋਣਾ ਆ, ਸਾਬਰਮਤੀ ਦੇ ਕੰਢੇ ਵਸਿਆ ਜੀ ਅਹਿਮਦਾਬਾਦ ਸ਼ਹਿਰ, ਪਹਿਲੀ ਵਾਰ ਇਸ ਟੂਰਨਾਮੈਂਟ ਦੀ ਮੇਜ਼ਬਾਨੀ ਲਈ ਪੂਰੀ ਤਰ੍ਹਾਂ ਤਿਆਰ ਆ, ਸਾਰੀਆਂ ਟੀਮਾਂ ਜਿਹੜੀਆਂ ਪਹੁੰਚ ਚੁੱਕੀਆਂ ਤੇ ਆਪਣੀਆਂ ਤਿਆਰੀਆਂ ਨੂੰ ਪਰਖਣ ਦੇ ਵਿੱਚ ਵੀ ਲੱਗੀਆਂ। ਦੋ ਵਾਰ ਦਾ ਚੈਂਪੀਅਨ ਹੈਗਾ ਜੀ ਭਾਰਤ 2004 ਤੇ 2007, ਹੁਣ ਤੀਜੀ ਵਾਰ ਹੈਟ੍ਰਿਕ ਲਾਉਣ ਦੀ ਕੋਸ਼ਿਸ਼ ਦੇ ਵਿੱਚ ਹੈਗਾ। ਉੱਥੇ ਓਪੋਜਿਟ ਤੋਂ ਇਰਾਨੀ ਟੀਮ ਆ, ਉਹ ਵੀ ਵਿਸ਼ਵ ਕੱਪ ਜੇਤੂ ਬਣਨਾ ਚਾਹੁੰਦੀ ਆ, ਬਹੁਤ ਵਧੀਆ ਟੀਮ ਹੈਗੀ ਆ, ਪਿਛਲੀ ਵਾਰ ਬਹੁਤ ਵਧੀਆ ਖੇਡੀ ਸੀ ਜੀ ਇਰਾਨ ਦੀ ਹਨਾ ਟੀਮ।
ਹਾਂਜੀ ਆ ਪਰ ਦੱਸਦਾ ਜਾਵਾਂ ਕਿ ਨੈਸ਼ਨਲ ਸਟਾਲ ਕਬੱਡੀ ਦੀ ਗੱਲ ਹੋ ਰਹੀ ਆ, ਇਸ ਵਾਰ ਆਸਟ੍ਰੇਲੀਆ ਤੋਂ ਵੀ ਟੀਮ ਗਈ ਆ ਤੇ ਹੋਰ ਕੰਟਰੀ ਜਿਹੜੀ ਪਹਿਲਾਂ ਪਾਰਟੀਸਪੇਟ ਨਹੀਂ ਕੀਤਾ ਉੱਥੋਂ ਵੀ ਟੀਮਸ ਗਈ ਆ, ਜੋ ਕਿ ਵਧੀਆ ਗੱਲ ਆ। ਤੇ ਵੈਸੇ ਵੀ ਇਰਾਨੀ ਇਰਾਨ ਦੇ ਭਲਵਾਨ ਤਾਂ ਪਹਿਲਾਂ ਤੋਂ ਹੀ ਮਸ਼ਹੂਰ ਆ ਨਾ, ਪਹਿਲੇ ਸਮਿਆਂ ਤੋਂ ਇਰਾਨ ਦੇ ਭਲਵਾਨਾਂ ਦੀ ਗੱਲਬਾਤ ਹੁੰਦੀ ਆ। ਤੇ ਇਹਦੇ ਨਾਲ ਦੱਸਦਾ ਕਿ ਇਰਾਨ ਦੇ ਪਲੇਅਰ ਕੀ ਜਿਹੜੀ ਲੀਗ ਚੱਲ ਰਹੀ ਸੀ ਕੈਨੇਡਾ ਸਰਕਲ ਸਟਾਈਲ ਦੀ, ਉਹ ਚ ਵੀ ਉਹਨੇ ਪਾਰਟੀਸਪੇਟ ਕੀਤਾ ਤੇ ਉਹ ਵਧੀਆ ਇਸ ਗੇਮ ਦੇ ਵਿੱਚ ਵਧੀਆ, ਕਿਉਂਕਿ ਪੁਰਾਣੀ ਉੱਥੋਂ ਚੱਲੀ ਆ ਰਹੀ ਆ ਗੇਮ ਇਰਾਨ ਤੋਂ ਕਬੱਡੀ ਦੀ।
ਜੀ ਜੀ ਬਿਲਕੁਲ। ਤੇ ਇਹਦੇ ਵਿੱਚ ਹੁਣ ਭਾਰਤ ਨੂੰ ਵੈਸੇ ਡਰ ਵੀ ਜ਼ਿਆਦਾ ਇਰਾਨ ਤੋਂ ਹੀ ਹੈਗਾ ਆ, ਕਿਉਂਕਿ ਰਾਹ ਜਿਹੜਾ ਆਸਾਨ ਨਹੀਂ ਹੈਗਾ, ਗਰੁੱਪ ਗੇਟ ਦੇ ਵਿੱਚ ਐਤਕੀ ਇਰਾਨ ਦੇ ਨਾਲ ਭਿੜਨਾ ਪੈਣਾ, ਪਰ ਸੈਮੀਫਾਈਨਲ ਤੇ ਫਾਈਨਲ ਵਿੱਚ ਵੀ ਜਿਹੜਾ ਇਰਾਨ ਆ ਉਹਨਾਂ ਦੇ ਰਾਸਤੇ ਦੇ ਵਿੱਚ ਜਿਹੜਾ ਆ ਸਕਦਾ ਆ। ਤੇ ਅੱਗੇ ਆਪਣੇ ਨਾਲ ਗੁਰਜੀਤ ਸਿੰਘ ਚਾਹਲ ਸਾਹਿਬ ਜੁੜੇ ਆ, ਤੇ ਉਹਨਾਂ ਨੇ ਇੱਕ ਗਾਣਾ ਸੁਣ ਦੀ ਫਰਮਾਇਸ਼ ਕੀਤੀ ਆ, ਤੇ ਨਾਲ ਲਿਖਿਆ ਹਰਭਜਨ ਮਾਨ ਅਕਾਲੀ ਦਲ ਦਾ, ਤੇਰੇ ਵਾਲਾਂ ਵਿੱਚ ਲਾ ਚੀਰ ਚੀਰ ਕੋੜੇ, ਮੈਨੂੰ ਬੜਾ ਪਿਆਰਾ ਲੱਗਦਾ ਏ। ਹਰਭਜਨ ਮਾਨ ਅਕਾਲੀ ਦਲ ਕੀ ਕਹਿਣਾ ਚਾਹੁੰਦੇ ਆ, ਡੂੰਗੀ ਕਟਾਕਸ਼ ਕਰ ਗਏ,
ਡੂੰਗੀ ਕਟਾਕਸ਼ ਕੀਤੀ ਹੋਈ ਆ। ਤੇ ਮੈਂ ਲੱਗਦਾ ਸੀ ਪਹਿਲਾਂ ਗਾਣਾ ਸੁਣ ਲੈਂਦੇ ਆ
ਗਾਣੇ ਤੋਂ ਬਾਅਦ।
ਮਾੜਾ
ਗੁਰਸੇਵਕ ਸਿੰਘ ਜੀ
ਜੀ ਬਹੁਤ ਖੂਬਸੂਰਤ ਗੀਤ ਸੀ ਕਹਿੰਦੇ ਇੱਕ ਲੈਣੀ ਸਰਪੰਚੀ ਪਿੰਡ ਦੀ ਕਹਿੰਦੇ ਹੁਣ ਖੇਡ ਪਈ ਹੈ ਸਰਪੰਚੀ ਲੈਣੀ ਬਜਟ ਤਾਂ ਵਧੇ ਫਿਰਦੇ ਆ ਸਰਪੰਚੀ ਲੈਣ ਤੇ ਵੀ
ਹਾਂਜੀ ਘੱਟੋ ਘੱਟ 2-3 ਲੱਖ ਦੀ ਤਾਂ ਪੈਂਦੀ ਆ ਸਰਪੰਚੀ ਹੈ ਨਾ ਜੇ ਜਾਣੀ ਘਰ ਜੇ 500 ਦੀ ਵੋਟ ਹੈਗੀ ਆ ਫੇਰ ਵੀ 2-3 ਲੱਖ ਤਾਂ ਲੱਗੇ ਹੀ ਜਾਂਦਾ
ਸਹੀ ਹੈ ਸਹੀ ਹੈ ਪਰ ਜੇ ਅਸੀਂ ਮਾਲਵੇ ਦੀ ਗੱਲ ਕਰੀਏ ਜਿੱਥੇ ਵੋਟਾਂ 5-5, 6-6 ਹਜ਼ਾਰ ਵੋਟ ਆ 10-10 ਹਜ਼ਾਰ ਵੋਟ ਉੱਥੇ ਗੱਲ ਕਰੋੜਾਂ ਚ ਜਾ ਰਹੀ ਅੱਜ ਕੱਲ੍ਹ ਸਰਪੰਚੀ ਦੀ ਕਿਉਂਕਿ ਮੇਰੇ ਕਾਫੀ ਫਰੈਂਡ ਆ ਦੱਸਦੇ ਆ ਕਿਉਂਕਿ ਉਹਨਾਂ ਦੇ ਕੋਈ ਫੈਮਿਲੀ ਚੋਂ ਨੀ ਖੜਾ ਵੋਟਾਂ ਚ ਕੋਈ ਲੈਣ ਨੀ ਦੇਣ ਨੀ ਕੋਈ ਜਿਹੜੀ ਪਿੰਡ ਚ ਤੇ 5 ਲੱਖ ਤਾਂ ਉਹਨੇ ਭੇਜਿਆ ਸੀਗਾ ਪਿੰਡ ਦੀ ਸਰਪੰਚੀ ਇੱਥੋਂ ਮੈਂ ਕਿਹੜੇ ਚੱਕਰ ਚ ਪਏ ਹੋਏ ਆ ਕਹਿੰਦੇ ਐਂ ਆ ਯਾਰ ਕਹਿੰਦਾ ਹੁਣ ਸਰਪੰਚੀ ਲੈਣੀ ਕਿਤੇ ਖੇਡ ਪਈ ਆ ਰਾਜ ਬਰਾੜ ਦਾ ਵੀ ਇੱਕ ਗਾਣਾ ਆਇਆ ਸੀਗਾ ਚੇਤਾ ਹੋਣਾ ਤੁਹਾਨੂੰ ਕੇ ਸਰਪੰਚੀ ਕਹਿੰਦਾ ਵੀ ਉਹ ਗੱਲਾਂ ਨੀ ਰਹੀਆਂ ਹੁਣ ਤਾਂ ਬਸ ਗੱਡੀ ਦੇ ਵਿੱਚ ਸਰਪੰਚ ਲਿਖਣ ਵਾਲਾ ਰਹਿ ਗਿਆ ਕੁਛ ਨੀ ਮਿਲਦਾ ਬੋਲਦਾ ਮਗਰੋਂ
ਜੀ ਬਿਲਕੁਲ ਤੇ ਇੱਧਰ ਰਮਨਜੀਤ ਸਿੰਘ ਜੰਡੋਰੀਆ ਸਾਹਿਬ ਕਹਿੰਦੇ ਲਓ ਜੀ ਅਸੀਂ ਵੀ ਆ ਗਏ ਆ ਵੈਸੇ ਲੇਟ ਹੀ ਆਏ ਆ ਕਹਿੰਦੇ ਸਤਿ ਸ੍ਰੀ ਅਕਾਲ ਬੁਲਾਈ ਆ ਤੇ ਉਹਨਾਂ ਨੇ ਆਪਣੇ ਭੇਜਿਆ ਜਿੱਦਾਂ ਕਹਿੰਦੇ ਚੌਟਕਲਾ ਭੇਜਿਆ ਕਹਿੰਦੇ ਵੀ ਦਾਰੂ ਪਾਰਟੀ ਤੋਂ ਬਾਅਦ ਪਤੀ ਨੇ ਆਪਣੀ ਪਤਨੀ ਨੂੰ ਫੋਨ ਕੀਤਾ ਬਈ ਘਰ ਨੀ ਆ ਸਕਦਾ ਗੱਡੀ ਦਾ ਕੋਈ ਸਟੇਅਰਿੰਗ ਵੀ ਲੈ ਗਿਆ ਬ੍ਰੇਕ ਵੀ ਲੈ ਗਿਆ ਗੇਅਰ ਵੀ ਲੈ ਗਿਆ ਸਾਰਾ ਕੁਛ ਚੋਰੀ ਹੋ ਗਿਆ ਗੱਡੀ ਖੜੀ ਆ ਬਸ ਫਿਰ ਇੱਕ ਘੰਟੇ ਬਾਅਦ ਫੇਰ ਫੋਨ ਆਇਆ ਜਾਣੀ ਉਦੋਂ ਦਾਰੂ ਲੈ ਗਈ ਹੋਣੀ ਆ ਘੰਟੇ ਕੁ ਬਾਅਦ ਫੇਰ ਕਹਿੰਦਾ ਆਉਣ ਲੱਗਾ ਆ ਗਲਤੀ ਨਾਲ ਪਿਛਲੀ ਸੀਟ ਤੇ ਬਹਿ ਗਿਆ ਸੀ
ਕਈ ਚੁਟਕਲੇ ਜਾਂ ਫਿਲਮਾਂ ਦੇ ਸੀਨ ਬੜੇ ਹੁੰਦੇ ਨਾ ਕਿ ਪੀ ਕੇ ਡਿੱਗੀ ਚ ਇੰਜਣ ਲੱਭਦੇ ਰਹਿੰਦੇ ਆ
ਬਿਲਕੁਲ ਬਿਲਕੁਲ ਜੀ ਤੇ ਖੈਰ ਤੇ ਗੁਰਸੇਵ ਸਿੰਘ ਜੀ ਆਪਾਂ ਆਸਟ੍ਰੇਲੀਆ ਦੀ ਆਪਾਂ ਗੱਲ ਕਰੀਏ ਆਸਟ੍ਰੇਲੀਆ ਦੇ ਵਿੱਚ ਰੰਗ ਰੰਗ ਬਿਰੰਗੇ ਇੱਕ ਡੱਡੂ ਦੀ ਨਵੀਂ ਨਸਲ ਪਾਈ ਗਈ ਆ ਇਹ ਗੂੜੇ ਹਰੇ ਰੰਗ ਦੇ ਹੁੰਦੇ ਆ ਇਹਦਾ ਪੈਰ ਨਾਰੰਗੀ ਤੇ ਪੱਟ ਜਿਹੜੇ ਇੰਦਰ ਧਨੁਸ਼ੀ ਹੁੰਦੇ ਆ ਇਹ ਆਪਣੇ ਜੀਵਨ ਦਾ ਲੰਮਾ ਸਮਾਂ ਦਰਖਤਾਂ ਉੱਤੇ ਹੀ ਗੁਜ਼ਾਰਦਾ ਨਵੀਂ ਨਸਲ ਦਾ ਜਿਹੜਾ ਇਹ ਡੱਡੂ ਆ ਇਹ ਇਹਦਾ ਜਾਣੀ ਅੱਜ ਤੱਕ ਵਿਗਿਆਨੀ ਦੀ ਨਜ਼ਰ ਹੀ ਨਹੀਂ ਸੀ ਪਈ ਇਸ ਡੱਡੂ ਦੇ ਉੱਤੇ ਕਿਉਂਕਿ ਇਹਨੂੰ ਲੋਪ ਜਿਹੜਾ ਗ੍ਰੇਸਫੁੱਲ ਟ੍ਰੀ ਫਾਂਗ ਨਸਲ ਦਾ ਹੀ ਸਮਝਿਆ ਜਾਂਦਾ ਸੀ ਆਮ ਤੌਰ ਤੇ ਸਰਦੀ ਤੇ ਗਰਮੀ ਦੀ ਬਾਰਿਸ਼ ਦੇ ਦੌਰਾਨ ਇਹਨਾਂ ਦੀਆਂ ਆਵਾਜ਼ਾਂ ਸੁਣਦੀਆਂ ਸੀਗੀਆਂ ਤੇ ਆਪਣੇ ਇੱਥੇ ਕੁਵੀਨਸਲੈਂਡ ਮਿਊਜ਼ੀਅਮ ਦੇ ਨਾਲ ਜਿਹੜੇ ਜੁੜੇ ਹੋਏ ਆ ਕੀਥ ਮੈਕਡੋਨਲਡ ਉਹਨਾਂ ਨੇ ਕਿਹਾ ਵੀ ਅਸੀਂ ਇਸ ਨਤੀਜੇ ਤੇ ਪਹੁੰਚੇ ਹਾਂ ਵੀ ਕੇਪ ਯਾਰ ਗ੍ਰੇਸਫੁੱਲ ਟ੍ਰੀ ਫਾਗ ਵੱਖਰੀ ਤਰ੍ਹਾਂ ਦੀ ਨਸਲ ਦਾ ਡੱਡੂ ਆ ਪਰ ਆਪਾਂ ਹੁਣ ਇਹ ਦੋਸਤਾਂ ਨੂੰ ਦੱਸ ਦਈਏ ਵੀ ਦੋਸਤੋ ਇਸ ਡੱਡੂ ਦੀ ਖੋਜ ਹੋਣ ਦੇ ਨਾਲ ਆਸਟ੍ਰੇਲੀਆ ਦੇ ਵਿੱਚ ਡੱਡੂਆਂ ਦੀਆਂ ਕੁੱਲ ਨਸਲਾਂ ਜਿਹੜੀਆਂ ਹੋ ਗਈਆਂ 243 ਹੋ ਗਈਆਂ ਆ ਜਾਣੀ 243 ਤਰ੍ਹਾਂ ਦੇ ਜਿਹੜੇ ਡੱਡੂ ਆ ਉਹ ਆ ਗਏ ਆ
ਇਹਨਾਂ ਦੀ ਤਾਂ ਹੁਣ ਨਾਸ ਮਾਰਨਗੇ ਜਿਹਨਾਂ ਨੇ ਲੱਭ ਲਿਆ ਤੇ ਜਿਹੜਾ ਨਿਗਾਹ ਚ ਆਇਆ ਉਹਦੀ ਡੱਡੂਆਂ ਦੀ ਆਪਣੇ ਚ ਬਹੁਤ ਹੋਈ ਹੋਣੀ ਨਾ ਲਾਭ ਉਹ ਕੀਤੀ ਹੋਣੀ ਕਿੱਥੇ ਨਿਗਾਹ ਚ ਆ ਗਿਆ ਹੁਣ ਚੱਕ ਚੱਕ ਕੇ ਪ੍ਰੈਕਟੀਕਲ ਹੋੜੇ ਸਾਡੇ ਤੇ
ਜੀ ਬਿਲਕੁਲ ਤੇ ਖੈਰ ਆਪਣੇ ਜੰਡੋਰੀਆ ਸਾਹਿਬ ਨਾਲ ਨਾਲ ਕਹਿ ਰਹੇ ਬਈ ਆਰਮੀ ਟੈਸਟ ਦੇ ਲਈ ਜੰਗ ਕਰ ਰਹੇ ਆ ਅਜੇਪਾਲ ਸਿੰਘ ਸਾਹਿਬ ਜੁੜ ਚੁੱਕੇ ਬ੍ਰਿਸਬੇਨ ਤੋਂ ਸਤਿ ਸ੍ਰੀ ਅਕਾਲ ਅਜੇਪਾਲ ਜੀ
ਸਤਿ ਸ੍ਰੀ ਅਕਾਲ ਭਾਜੀ ਸਤਿ ਸ੍ਰੀ ਅਕਾਲ ਗੁਰਸੇਵਕ ਵੀਰ ਜੀ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ
ਜੀ ਤੇ ਅਜੇਪਾਲ ਜੀ ਕਿਤੇ ਇੱਦਾਂ ਤੇ ਨੀ ਪਏ ਅਜੇ 9:15 ਦੀ ਵੇਟ ਕਰਦੇ ਆ ਵੀ ਉਦੋਂ ਕਾਲ ਕਰਾਂਗੇ ਵੀ ਟਾਈਮ ਚੇਂਜ ਹੋ ਗਿਆ
ਨਹੀਂ ਨਹੀਂ ਮੈਂ ਐਕਚੁਅਲੀ ਅੱਜ ਨਹੀਂ ਨਹੀਂ ਮੇਰੀ ਛੁੱਟੀ ਸੀ ਅੱਜ ਮੈਂ ਹੁਣ ਥੋੜੇ ਬੱਚਿਆਂ ਨੂੰ ਐਡਜਸਟ ਜਿਹਾ ਕਰਕੇ ਤੇ ਮੈਂ ਕਿਹਾ ਚਲੋ ਹੁਣ ਕਾਲ ਲਾਵਾਂ ਤੇ ਚੀਕ ਚਾੜਾ ਜਿਹਾ ਪਾ ਕੇ ਬੈਠੇ ਸੀਗੇ
ਅੱਛਾ ਜੀ ਚਲੋ ਬਹੁਤ ਬਹੁਤ ਧੰਨਵਾਦ ਜੀ ਤੇ ਕੀ ਕਹਿਣਾ ਚਾਹੁੰਦੇ ਅੱਜ
ਮੈਂ ਉਹ ਸਿੱਧੂ ਦੀ ਗੱਲ ਚੱਲ ਰਹੀ ਸੀ ਮੈਂ ਥੋੜਾ ਥੋੜਾ ਵਿੱਚ ਰੁਕ ਰੁਕ ਕੇ ਪ੍ਰੋਗਰਾਮ ਸੁਣਿਆ ਪਰ ਜਿਵੇਂ ਸਿੱਧੂ ਦੀ ਗੱਲ ਚੱਲਦੀ ਸੀ ਉਹ ਮੈਨੂੰ ਪਤਾ ਨੀ ਵੀ ਕਾਂਗਰਸ ਵੱਲੋਂ ਕੀ ਬਣਿਆ ਉਹਦਾ ਪਰ ਮੈਂ ਕਿਹਾ ਸਿੱਧੂ ਨਾ ਕਿਤੇ ਉਹ ਨਾ ਹੋਵੇ ਵਿਚਾਰੇ ਧੋਬੀ ਕਾ ਕੁੱਤਾ ਨਾ ਗੜਕਾ ਨਾ ਘਾਟਕਾ ਸੋਰੀ ਮੇਰੇ ਖਿਆਲ ਰੇਡੀਓ ਤੇ ਇਦਾਂ ਦੀ ਗੱਲ ਨੀ ਕਰਨੀ ਚਾਹੀਦੀ ਪਰ ਉਹ ਲੱਗਦਾ ਮੈਨੂੰ ਤੇ ਉਹਦਾ ਐਂ ਲੱਗਦਾ
ਸਰੋਤਿਆਂ ਨੂੰ ਪੂਰੀ ਖੋਲ ਜੀ ਆਪਣੇ ਵਿਚਾਰ ਪੇਸ਼ ਕਰਦੇ ਸਾਨੂੰ ਆ ਥੋੜੀ ਵੱਧ ਜਾ
ਹਾਂਜੀ ਹਾਂਜੀ
ਹਾਂਜੀ ਬਿਲਕੁਲ ਜੀ ਜੀ ਤੇ ਵੈਸੇ ਵੀ ਜੀ ਹਾਂਜੀ ਜੀ
ਹਾਂਜੀ ਹਾਂਜੀ
ਖਾਸ ਤੌਰ ਤੇ ਜਦੋਂ ਆਵਾਜ਼ ਪੰਜਾਬ ਬਣਾਈ ਸੀ ਬਹੁਤ ਲੋਕਾਂ ਦੇ ਵਿੱਚ ਐਕਸਾਈਟਮੈਂਟ ਹੋ ਗਈ ਸੀ ਆਪਣੇ ਵੀ ਬਹੁਤ ਕਾਲਸ ਆਈਆਂ ਉਸ ਦਿਨ ਬਈ ਇਹਨੇ ਬਣਾ ਲਈ ਆ ਫਿਰ ਵੀ ਲੋਕਾਂ ਦੀ ਥੋੜੀ ਜਿਹੀ ਹਮਦਰਦੀ ਵੀ ਇਹਦੇ ਨਾਲ ਜੁੜ ਗਈ ਸੀ ਪਰ ਉਸ ਤੋਂ ਬਾਅਦ ਜਿੱਦਾਂ ਇਹਨੇ ਦਮੇ ਰੰਗ ਜਿੱਦਾਂ ਉਹ ਕਹਿੰਦੇ ਰੰਗ ਪਟਾ ਗਈ ਹਾਣ ਦੀ ਹਨਾ ਤੂੰ ਬਦਲ ਗਈ ਤੇ ਉਹੀ ਹਿਸਾਬ ਕਿਤਾਬ ਹੋਇਆ ਤੇ ਬਾਅਦ ਚ ਲੋਕਾਂ ਦਾ ਵਿਸ਼ਵਾਸ ਹੀ ਨਹੀਂ ਰਿਹਾ ਉਦਾਂ ਦਾ ਹੁਣ ਥੋੜੇ ਜਿਹਾ ਲੋਕੀ ਵਿਸ਼ਵਾਸ ਨਹੀਂ ਕਰਦੇ ਜੋ ਵੀ ਕਰਦੇ ਆ ਹਾਂਜੀ
ਇਹ ਜਦੋਂ ਆਪਣੇ ਲੋਕ ਸਭਾ ਦੀਆਂ ਚੋਣਾਂ ਹੋਈਆਂ ਸੀ ਨਾ ਉਸ ਟਾਈਮ ਮੈਨੂੰ ਪੱਕਾ ਯਾਦ ਹੈ ਬਿਆਨ ਹੁਣ ਵੀ ਯੂਟਿਊਬ ਤੇ ਪਿਆ ਹੋਣਾ ਜੀ ਛੋਟਾ ਜਿਹਾ ਕਲਿੱਪ ਹੈ ਇਹਨੇ ਉਸ ਦਿਨ ਹਰੇ ਰੰਗ ਦੀ ਪੱਗ ਬੰਨੀ ਹੋਈ ਆ ਤੇ ਹਰਾ ਕੋਟ ਹਰੀ ਟਾਈ ਪਾਈ ਹੋਈ ਆ। ਇਹਨੇ ਕਿਹਾ ਸੀ ਅਬ ਪਤਾ ਨੀ ਕਿਸ ਕਿਸ ਪਰ ਝਾੜੂ ਚਲੇਗਾ। ਤੇ ਉਦੋਂ ਵੀ ਸਾਰਿਆਂ ਨੂੰ ਉਮੀਦ ਹੋ ਗਈ ਸੀ ਕਿਉਂਕਿ ਇਹਨੂੰ ਫਿਰ ਅੰਮ੍ਰਿਤਸਰ ਤੋਂ ਇਹਨੂੰ ਇਲੈਕਸ਼ਨ ਨੀ ਸੀ ਲੜਾਇਆ, ਉੱਥੋਂ ਜੇਟਲੀ ਨੂੰ ਲੜਾ ਤਾ ਸੀ ਤੇ ਉਦੋਂ ਸਾਰਿਆਂ ਨੂੰ ਹੋ ਗਿਆ ਸੀ ਵੀ ਹੁਣ ਸਿੱਧੂ ਨੇ ਆਪ ਚ ਆ ਜਾਣਾ, ਵੀ ਇਹਨੇ ਏਦਾਂ ਦਾ ਬਿਆਨ ਦਿੱਤਾ। ਪਰ ਜੇ ਉਦੋਂ ਆ ਜਾਂਦਾ ਤੇ ਕੁਛ ਇਹਦਾ ਬਣ ਸਕਦਾ ਸੀ, ਪਰ ਹੁਣ ਤਾਂ ਫਿਰ ਉਹੀ ਗੱਲ ਹੈ ਵੀ ਧੋਬੀ ਦਾ ਕੁੱਤਾ ਨਾ ਘਰ ਦਾ ਨਾ ਘਾਟਦਾ। ਹੁਣ ਜਿਹੜੀ ਪਾਰਟੀ ਚ ਮਰਜ਼ੀ ਚਲਾ ਜਾਏ, ਜੋ ਮਰਜ਼ੀ ਕਰ ਲੈ, ਹੁਣ ਇਹਦੀ ਰਿਸਪੈਕਟ ਨੀ ਰਹੀ। ਕਿਉਂਕਿ ਸਾਡੇ ਵਰਗੇ ਜਿਹੜੇ ਨਿਊਟਰਲ ਬੰਦੇ ਆ ਨਾ, ਉਹ ਵੀ ਚੱਲ ਕਰਦੇ ਸੀ ਠੀਕ ਆ ਯਾਰ ਵੀ ਓਦਾਂ ਕੰਟਰੋਵਰਸੀ ਚੱਲ ਰਹੀ, ਬੰਦਾ ਠੀਕ ਆ, ਮਤਲਬ ਬੁਲਾਰਾ ਚੰਗਾ ਆ, ਇਮਾਨਦਾਰ ਆ, ਹਨਾ, ਕੋਈ ਇਹਦੀ ਵਾਈਫ ਹੈ ਬਹੁਤ ਮਤਲਬ ਕਿ ਨਿੱਠ ਕੇ ਕੰਮ ਕੀਤਾ ਉਹਨੇ, ਚੰਗੀ ਲੇਡੀ ਆ ਤੇ, ਪਰ ਹੁਣ ਨੀ ਉਹ ਰਿਸਪੈਕਟ ਜੀ ਇਹਨਾਂ ਨੇ ਆਪਦੀ ਗਵਾ ਲਈ ਮਤਲਬ।
ਜੀ ਬਿਲਕੁਲ, ਤੇ ਖੈਰ ਬਹੁਤ ਬਹੁਤ ਧੰਨਵਾਦ ਆ ਜੇਪਾਲ ਜੀ, ਹੋਰ ਕੁਛ ਕਹਿਣਾ ਚਾਹੁੰਦੇ ਆ?
ਉਹ ਸਰਜੀਕਲ ਸਟ੍ਰਾਈਕ ਵਾਲਾ ਮੈਂ ਪੁੱਛਣਾ ਸੀ, ਉਹ ਰੇਲੀ ਚ ਹੋਈ ਵੀ ਆ, ਓਪਰੇਸ਼ਨ ਹੋਇਆ ਜਾਂ ਨਹੀਂ ਮਤਲਬ, ਜਾਂ ਉਹ ਫਿਰ ਐਵੇਂ ਰੌਲਾ ਹੀ ਪਾ ਛੱਡਿਆ, ਉਹਦੀ ਕੋਈ ਅਥੈਂਟਿਸਿਟੀ ਆਈ ਆ ਮਤਲਬ?
ਅਜੇ ਤੱਕ ਤਾਂ ਕੋਈ ਨੀ, ਵੈਸੇ ਕਿਹਾ ਇਹ ਜਾ ਰਿਹਾ, ਵੈਸੇ ਰਿਪੋਰਟਸ ਇਹ ਆਈਆਂ ਵੀ ਸੈਂਟਰ ਗਵਰਨਮੈਂਟ ਨੂੰ ਜਿਹੜੀ ਸੀਡੀ ਜਿਹੜੀ ਦੇ ਦਿੱਤੀ ਆ ਆਰਮੀ ਨੇ, ਜਿਹੜੇ ਕਿਉਂਕਿ ਉਹਨਾਂ ਦੇ ਹੈਲਮਟ ਦੇ ਉੱਤੇ ਵੀ ਕਹਿੰਦੇ ਵੀ ਕੈਮਰੇ ਜਿਹੜੇ ਲੱਗੇ ਹੋਏ ਸੀ ਜਵਾਨਾਂ ਦੇ, ਤੇ ਨਾਲ ਦੀ ਨਾਲ ਜਿਹੜੇ ਬਣਾਈਆਂ ਗਈਆਂ ਵੀਡੀਓ ਸੀ ਜਿਹੜੀਆਂ, ਉਹਦੇ ਵਿੱਚ ਉਹ ਕਹਿੰਦੇ ਵੀ ਉਹਨਾਂ ਨੂੰ ਹੁਣ ਸਾਰਾ ਜਿੱਦਾਂ ਕਹਿ ਲਓ ਗੇਂਦ ਜਿਹੜੀ ਆ ਸੈਂਟਰ ਦੇ ਵਿੱਚ ਹੈਗੀ ਆ। ਹੁਣ ਉਹਦੇ ਵਿੱਚ ਇਹ ਹੁੰਦਾ ਆ ਵੀ ਕਈ ਟੈਕਨੀਕਸ ਵਰਤਦੇ ਆ ਆਰਮੀ ਵਾਲੇ, ਤੇ ਜੇ ਉਹ ਵੀਡੀਓ ਬਾਹਰ ਇਸ਼ੂ ਵੀ ਕਰ ਦਿੰਦੇ ਆ, ਉਹਦੇ ਨਾਲ ਕੀ ਹੁੰਦਾ ਬਹੁਤ ਸਾਰੀਆਂ ਜਿਹੜੇ ਸੀਕ੍ਰੇਟ ਚੀਜ਼ਾਂ ਹੁੰਦੀਆਂ ਆ ਉਹਨਾਂ ਦੀ, ਉਹਨਾਂ ਦੇ ਬਾਰੇ ਵੀ ਸੋਚ ਵਿਚਾਰ ਉਹ ਕਰਨਗੇ ਵੀ ਉਹ ਲੀਕ ਆਊਟ ਨਾ ਹੋ ਜਾਣ, ਹਨਾ। ਅਸਲ ਦੇ ਵਿੱਚ ਤਾਂ ਵੀਡੀਓ ਜਿਹੜੀ ਆ ਉਹ ਲਾਈਕ ਨਹੀਂ ਲੀਕ ਕੀਤੀ ਜਾਂਦੀ ਕਦੀ ਵੀ, ਤੇ ਇਦਾਂ ਰੌਲਾ ਵੀ ਨਹੀਂ ਪਾਇਆ ਜਾਂਦਾ ਕਿਉਂਕਿ ਇਹਦੇ ਵਿੱਚ ਬਹੁਤ ਸਾਰੀਆਂ ਸੀਕ੍ਰੇਟ ਚੀਜ਼ਾਂ ਹੁੰਦੀਆਂ, ਬਹੁਤ ਸਾਰੇ ਕੋਡ ਵਰਡ ਯੂਜ਼ ਕੀਤੇ ਜਾਂਦੇ ਆ, ਤੇ ਦੂਜੇ ਉਹ ਇੱਕ ਤਰ੍ਹਾਂ ਦੇ ਨਾਲ ਦੁਸ਼ਮਣ ਨੂੰ ਜਾਣਕਾਰੀ ਦੇਣ ਵਾਲੀ ਗੱਲ ਹੋਣੀ ਆ, ਹਨਾ। ਤੇ ਹੁਣ ਮੈਨੂੰ ਲੱਗਦਾ ਵੀ ਇਹ ਲੀਕ ਜਿਹੜਾ ਕਰ ਵੀ ਨਹੀਂ ਸਕਦੇ, ਉਹ ਜਿਹੜੀ ਵੀਡੀਓ ਦੇ ਵੀ ਨਹੀਂ ਸਕਦੇ, ਕਿਉਂਕਿ ਤੁਸੀਂ ਦੇਖਿਆ ਹੋਣਾ ਭਗਵੰਤ ਮਾਨ ਸਾਹਿਬ ਨੇ ਇੱਕੋ ਵੀਡੀਓ ਬਣਾ ਲਈ ਸੀ ਸੰਸਦ ਭਵਨ ਦੀ, ਹਨਾ, ਬੜਾ ਉਹਨੂੰ ਨਾਜ਼ੁਕ ਮੁੱਦਾ ਅਜੇ ਤੱਕ, ਉਹ ਕਾਫੀ ਉਹਨਾਂ ਦਾ ਵਿਵਾਦ ਜਿਹੜਾ ਵੱਧ ਰਿਹਾ। ਤੇ ਜੇ ਹੁਣ ਅੱਜ ਇਹ ਤਾਂ ਦੇਖੋ ਦੁਸ਼ਮਣ ਨੂੰ ਸਿੱਧੀ ਜਾਣਕਾਰੀ ਦੇ ਦੇਣੀ ਆ ਨਾ, ਆਪਣੀ ਫੌਜਾਂ ਦੇ ਬਾਰੇ ਕਿਹੜੇ ਹਥਿਆਰ ਯੂਜ਼ ਕਰਦੇ ਆ, ਰਾਤ ਨੂੰ ਕਿੱਦਾਂ ਤੁਰਦੇ ਆ, ਉਹਨਾਂ ਨੂੰ ਜਾਣਕਾਰੀ ਕਿੱਦਾਂ ਮਿਲ ਰਹੀ ਆ, ਇੱਕ ਦੂਜੇ ਦੇ ਨਾਲ ਸੰਪਰਕ ਕਿੱਦਾਂ ਕਰ ਰਹੇ ਆ, ਇੱਕ ਦੂਜੇ ਦੇ ਨਾਲ ਉਹਨਾਂ ਦੀ ਕੀ ਕਮਿਊਨੀਕੇਸ਼ਨ ਦਾ ਢੰਗ ਕੀ ਆ, ਉਹਨਾਂ ਦਾ ਤੁਰਨ ਦਾ ਮਾਰ ਕਰਨ ਦਾ ਕਿੰਨਾ ਟਾਈਮ ਲੈਂਦੇ ਆ, ਕਿਹੜੇ ਹਥਿਆਰ ਕਿੱਦਾਂ ਯੂਜ਼ ਕਰਦੇ ਆ, ਬਹੁਤ ਸਾਰੀਆਂ ਗੱਲਾਂ ਹੁੰਦੀਆਂ ਆ ਤੇ ਜਿਹੜੀਆਂ ਤੁਸੀਂ ਦੁਸ਼ਮਣ ਨੂੰ ਨਹੀਂ ਦੇ ਸਕਦੇ, ਇਸ ਕਰਕੇ ਇਹਦੀ ਮੰਗ ਵੀ ਵੈਸੇ ਕਰਨੀ ਨਹੀਂ ਚਾਹੀਦੀ। ਪਰ ਇਹ ਆ ਵੀ ਚਲੋ ਠੀਕ ਆ, ਥੋੜੀ ਜਿਹਾ ਦਿਲ ਪਹਿਲਾਣੇ ਕੋ ਖਿਆਲ ਅੱਛਾ ਹੈ ਗਾਲਿਬ ਦੇ ਕਹਿਣ ਕੋ।
ਹਾਂਜੀ ਹਾਂਜੀ, ਪਰ ਉਹ ਚੱਕਰ ਇਹ ਨਾ ਹੁਣ ਜਿੱਦਾਂ ਇਹ ਸਰਕਾਰ ਨੂੰ ਲੱਗ ਰਿਹਾ ਸੀ ਵੀ ਹੁਣ ਹੱਥ ਪੱਲੇ ਕੁਛ ਪੈ ਨਹੀਂ ਰਿਹਾ, ਜਿੱਦਾਂ ਹੁਣ ਕਹਿੰਦੇ ਵੀ ਮਨਮੋਹਨ ਸਿੰਘ ਦੇ ਸਰਕਾਰ ਦੇ ਵਿੱਚ ਵੀ ਸਰਜੀਕਲ ਓਪਰੇਸ਼ਨ ਤਾਂ ਹੋਏ ਸੀ, ਬਟ ਜਿੱਦਾਂ ਤੁਸੀਂ ਸਾਰੀ ਗੱਲ ਦੱਸੀ ਆ ਉਹ ਬਿਲਕੁਲ ਸਹੀ ਆ ਵੀ ਉਹਨੂੰ ਸਾਰਾ ਕੁਛ ਸੀਕ੍ਰੇਟ ਹੀ ਰੱਖਿਆ ਜਾਂਦਾ, ਜਿਵੇਂ ਕਿ ਉਹਨਾਂ ਨੇ ਇਹ ਵੀ ਗੱਲ ਬਾਹਰ ਨਹੀਂ ਆਉਣ ਦਿੱਤੀ ਕਿ ਅਸੀਂ ਸਰਜੀਕਲ ਓਪਰੇਸ਼ਨ ਕੀਤਾ ਆ, ਹਨਾ। ਪਰ ਇਹ ਸਰਕਾਰ ਨੇ ਆਪਦੀ ਸਾਖ ਬਚਾਉਣ ਵਾਸਤੇ ਸਗੋਂ ਇਹ ਗੱਲ ਬਾਹਰ ਲਿਆ ਕੇ ਹੁਣ ਸਗੋਂ ਇਹਨਾਂ ਦੀ ਗਲੇ ਦੀ ਹੱਡੀ ਬਣ ਗਿਆ ਮੇਰੇ ਹਿਸਾਬ ਨਾਲ, ਨਾ ਉਧਰ ਨਾ ਉਧਰ।
ਜੀ ਬਿਲਕੁਲ, ਉਹ ਜਿੱਦਾਂ ਕਈ ਬਾਰੇ ਹੁੰਦੇ ਆ ਨਾ, ਅੱਗੇ ਇੱਕ ਸੁਬਰਾਮਣੀਅਮ ਸਵਾਮੀ ਜਿਹੜੇ ਇਹਨਾਂ ਦੇ ਬੜੇ ਬੋਲ ਭੜਕ ਹੈਗੇ ਆ, ਹੁਣ ਮੈਨੂੰ ਲੱਗਦਾ ਇਹਨਾਂ ਦੇ ਅੱਗੇ ਇੱਕ ਹੀ ਹੁੰਦਾ ਸੀ, ਹੁਣ 4-5 ਜਣੇ ਬੋਲ ਭੜਕ ਹੋਏ ਆ ਬੋਲਣ ਲੱਗੇ, ਪਤਾ ਨੀ ਲੱਗਦਾ। ਇੱਦਾਂ ਹੀ ਤੁਸੀਂ ਦੇਖਿਆ ਹੋਣਾ ਜਦੋਂ ਮਿਆਂਮਾਰ ਦੇ ਵਿੱਚ ਆਰਮੀ ਆਪਣੀ ਮਿਆਂਮਾਰ ਵਿੱਚ ਚਲੇ ਗਈ ਸੀ ਬਰਮਾ ਦੇ ਵਿੱਚ, ਉਹਨਾਂ ਨਾਲ ਬੜੇ ਆਪਣੇ ਸੰਬੰਧ ਜਿਹੜੇ ਸੁਖਾਵੇ ਰਹੇ ਆ ਹੁਣ ਤੱਕ, ਉਦੋਂ ਵੀ ਕਿੰਨਾ ਹਾ ਹੁੱਲਾ ਹੋਇਆ ਸੀ ਵੀ ਉਹਨਾਂ ਦੇ ਦੇਸ਼ ਦੇ ਵਿੱਚ ਜਾ ਕੇ ਤੁਸੀਂ ਅੱਤਵਾਦੀਆਂ ਦੇ ਕੈਂਪ ਜਿਹੜੇ ਆ ਤਬਾਹ ਕਰਤੇ, ਉਹਨਾਂ ਨੂੰ ਖ਼ਬਰ ਨੀ ਦਿੱਤੀ ਗਈ। ਇਹੋ ਜਿਹੀਆਂ ਜਿਹੜੀਆਂ ਚੀਜ਼ਾਂ ਆ ਉਹਨਾਂ ਵਿੱਚ ਫਿਰ ਜਿਹੜੇ ਮੋੜ ਨਾਜ਼ੁਕ ਮੋੜ ਜਿਹੜੇ ਆ ਜਾਂਦੇ ਆ, ਨੋ ਡਾਊਟ ਇਹ ਹੋ ਵੀ ਸਕਦਾ ਆ, ਹੋਇਆ ਵੀ ਹੋਵੇ, ਪਰ ਉਹਦੀ ਜਿਹੜੀ ਜੇ ਆਪਾਂ ਗੱਲ ਕਹੀਏ ਵੀ ਗੱਲ ਹੁਣ ਢਕੀ ਰਹਿਣ ਦੇਈਏ ਤਾਂ ਵਧੀਆ ਆ।
ਹਾਂਜੀ ਹਾਂਜੀ ਹਾਂਜੀ
ਜੀ,
ਚਲੋ
ਬਹੁਤ ਬਹੁਤ ਧੰਨਵਾਦ ਆ ਜੇਪਾਲ ਜੀ, ਬਹੁਤ ਬਹੁਤ ਧੰਨਵਾਦ ਜੀ। ਤੇ ਅੱਗੇ ਗੁਰਸੇਵ ਸਿੰਘ ਜੀ ਆਪਣੇ ਨਾਲ ਨਿਰਵੈਰ ਸਿੰਘ ਨਵੀਂ ਵਿਨੀਪੈਗ ਕੈਨੇਡਾ ਤੋਂ ਜੁੜੇ ਆ, ਉਹਨਾਂ ਨੇ ਹੁਣ ਇਹ ਗੁਰਸੇਵ ਸਿੰਘ ਜੀ ਮੈਨੂੰ ਲੱਗਦਾ ਤੁਹਾਨੂੰ ਸਵਾਲ ਕੀਤਾ, ਕਹਿੰਦੇ ਵੀ ਭਾਜੀ ਅੱਜ ਕੱਲ ਦੇ ਗਾਣਿਆਂ ਤੋਂ ਏਦਾਂ ਕਿਉਂ ਲੱਗਦਾ ਕਿ ਵਿਆਹ ਕਰਵਾਉਣਾ ਕੋਈ ਸੌਖਾ ਕੰਮ ਨੀ ਰਹਿ ਗਿਆ, ਕੁੜੀ ਦੇ ਭਰਾ ਦੇ ਮਾਂ ਪਿਓ ਕੁੱਟਣੇ ਬਹੁਤ ਜ਼ਰੂਰੀ ਹੋ ਗਏ ਆ।
ਨਹੀਂ ਨਹੀਂ ਜੀ, ਜੇਕਰ ਮੈਂ ਕੀ ਕਹਾਂ, ਮੈਂ ਤਾਂ ਜਾਪ ਨੀ ਕਰਾਇਆ ਯਾਰ। ਤੇ ਨਹੀਂ ਨਹੀਂ ਇਹੋ ਜੀ ਗੱਲ ਨੀ, ਤੇ ਗਾਣਿਆਂ ਨੇ ਹੁਣ ਮਾਹੌਲ ਜਿੱਦਾਂ ਅਸੀਂ ਗੱਲ ਕੀਤੀ ਸੀ ਕਿ ਪੰਜਾਬ ਦੇ ਵਿੱਚ ਗੈਂਗਸਟਰ ਦੀ ਜਾਂ ਹੋਰ ਹੈ ਨਾ, ਇਹਨੀ ਮਾਹੌਲ ਵਾਕਿਆ ਖਰਾਬ ਕੀਤਾ ਹੋਇਆ, ਉਹ ਤੋਂ ਅਸਰ ਪ੍ਰਭਾਵ ਪੈਂਦਾ ਇਹਨਾਂ ਗਾਣਿਆਂ ਦਾ। ਪਿੱਛੇ ਇਹ ਗਾਣਾ ਸੁਣ ਰਿਹਾ ਸੀ, ਕਹਿੰਦਾ ਮੈਂ ਜੇਲ੍ਹ ਚੋਂ ਫੋਨ ਕਰਾਊਂਗਾ ਕਿ ਮੈਂ ਹੋਰ ਨੀ ਕਿਸੇ ਦੀ ਫਰਮਾਇਸ਼ ਪਵਾਉਣੀ ਕਿ ਜੇਲ੍ਹ 'ਚ ਜਿਹੜੇ ਗੈਂਗਸਟਰ ਬੈਠੇ ਹੋਏ ਆ। ਤੇ ਉਹ ਆਪਣੇ ਸੋਚਦੇ ਕਿ ਅਸੀਂ ਬਹੁਤ ਵਧੀਆ ਕੰਮ ਕਰ ਰਹੇ ਹਾਂ, ਅਸੀਂ ਬਹੁਤ ਵਧੀਆ ਗਾ ਰਹੇ ਹਾਂ ਨਾ, ਪਰ ਉਹ ਯੂਥ ਸੁਣਦਾ ਵੀ ਆ ਗਾਣੇ ਨਾ, ਤੇ ਉਹ ਅਸਰ ਪੈਂਦਾ। ਸੋ ਜੇ
ਸਾਰਾ ਕੁਝ ਤੁਹਾਡਾ ਜਿਹੜਾ ਰਲਣਾ ਬੜਾ ਜ਼ਰੂਰੀ ਹੈ, ਸਾਰਾ ਨਹੀਂ ਦਸਵਾ ਰਲਦਾ, ਥੋੜਾ ਬਹੁਤਾ ਕੁਝ ਚੀਜ਼ਾਂ ਕੌਮਨ ਜਿਹੜੀਆਂ ਸਾਡੀਆਂ ਹੋਣੀਆਂ ਬੜੀ ਜ਼ਰੂਰੀ ਆ, ਨਹੀਂ ਤਾਂ ਫਿਰ ਕਲੇਸ਼ ਜਦੋਂ ਪੈਣ ਲੱਗ ਜਾਂਦਾ ਫਿਰ ਔਖਾ ਹੋ ਜਾਂਦਾ, ਇਸ ਕਰਕੇ ਕੰਮ ਤਾਂ ਵੈਸੇ ਔਖਾ ਆ ਕਿ ਸੁਭਾਅ ਰਲਾਉਣੇ ਇੱਕ ਦੂਜੇ ਦੀ ਅੰਡਰਸਟੈਂਡਿੰਗ ਕਰਨੀ ਹਨਾ, ਤੇ ਪਰ ਆ ਜਿਹੜੀ ਕੁੱਟ ਕਟਾਪੇ ਵਾਲਾ ਜਿਹੜਾ ਕੰਮ ਹੈ ਜ਼ਰੂਰੀ ਨਹੀਂ ਹੈਗਾ, ਮੈਨੂੰ ਨਹੀਂ ਲੱਗਦਾ ਕੁੱਟ ਕਟਾਪੇ ਦੇ ਨਾਲ ਵਿਆਹ ਕੋਈ ਹੋਇਆ ਵੀ ਆ, ਕੋਈ ਹੋਇਆ ਤੇ ਨਹੀਂ ਹੋਣਾ ਗੁਰਸੇਵ ਸਿੰਘ ਜੀ, ਇਹ ਤਾਂ ਗੱਲਾਂ ਹੀ ਆ,
ਬਿਲਕੁਲ ਗੱਲਾਂ ਹੀ ਆ, ਜ਼ਿਆਦਾਤਰ ਤਾਂ ਗੱਲਾਂ ਹੀ ਹੁੰਦੀਆਂ, ਪਰ ਬਾਕੀ ਇਹਨਾਂ ਜੇਕਰ ਕਿਤੇ ਹੋਇਆ ਵੀ ਉਹਦੇ ਨਤੀਜੇ ਵਧੀਆ ਨੀ ਨਿਕਲਦੇ, ਜੇਕਰ ਕਿਤੇ ਦੇਖ ਲਈ ਹੈ ਨਾ 100 ਚ ਇੱਕ ਵਿਆਹ ਹੋਇਆ ਤੇ ਉਹਦੇ ਨਤੀਜੇ ਵਧੀਆ ਨੀ ਨਿਕਲਦੇ ਤੇ ਅਸੀਂ ਪਰਸਨਲ ਸਪੋਰਟ ਵੀ ਨਹੀਂ ਕਰਦੇ, ਇਹੋ ਜਿਹੀ ਗੱਲਾਂ ਦੀ ਤੇ ਗਾਣਿਆਂ ਦੀ ਗੱਲਾਂ ਬਾਤਾਂ ਦੀ ਅਸੀਂ ਪਰਸਨਲ ਸਪੋਰਟ ਨਹੀਂ ਕਰਦੇ
ਜੀ, ਤੇ ਇਹ ਕਲਾਕਾਰਾਂ ਨੂੰ ਤਾਂ ਪੁੱਛਣ ਦੀ ਲੋੜ ਆ, ਜਦੋਂ ਕਿ ਜਦੋਂ ਲਾਈਵ ਆਉਂਦੇ ਹਨਾ ਇੱਥੇ ਸਟੇਜਾਂ ਵੀ ਲਾਉਂਦੇ, ਇੱਥੋਂ ਜਾ ਕੇ ਇੱਦਾਂ ਦਾ ਗਾਣਾ ਕੋਈ ਗਾਉਣ ਲੱਗਦੇ ਆ ਵੀ ਕੁੱਟ ਕਟਾਈਏ ਦੇ, ਵੀ ਉਹਨੂੰ ਪੁੱਛਣਾ ਸ਼ੁਰੂ ਕਰਦੇ ਵੀ ਤੂੰ ਕਿੱਦਾਂ ਵਿਆਹ ਕਰਵਾਇਆ ਸੀ, ਤੂੰ ਆਪਣੀ ਵੀ ਥੋੜੀ ਜਿਹੀ ਦੱਸ ਹਨਾ, ਜਾਂ ਜਿਹੜਾ ਗੀਤਕਾਰ ਲਿਖਦਾ ਕੀ ਉਹਦੇ ਨਾਲ ਇੱਦਾਂ ਦਾ ਹੋਇਆ, ਵੀ ਆਪਣੇ ਕੋਲੋਂ ਕਲਪਨਾ ਤੇ ਨਹੀਂ ਇਹ ਕਿਤੇ ਹਨਾ, ਇੱਦਾਂ ਦੇ ਸਵਾਲ ਜੇ ਕਰਦੇ ਸ਼ਾਇਦ
ਮੈਂ ਸੋਚ ਰਿਹਾ ਸੀਗਾ ਜੀ, ਕਿਉਂਕਿ ਪਿੱਛੇ ਇੱਕ ਦੋ ਇੰਟਰਵਿਊ ਸੁਣ ਰਿਹਾ ਸੀ, ਵਿਵਾਦਕ ਇੰਟਰਵਿਊ ਸੁਣ ਰਿਹਾ, ਚਲੋ ਨਾਂ ਤੇ ਕੀ ਲੈਣਾ ਹਨਾ, ਕਿ ਉਹਨਾਂ ਦੇ ਕੁਐਸਚਨ ਕੀਤਾ ਗਿਆ ਸੀ, ਪਰ ਮੈਨੂੰ ਲੱਗਦਾ ਕਿ ਉਹਨਾਂ ਨੂੰ ਕੁਐਸਚਨ ਕਰਨ ਨਾਲੋਂ ਕਿ ਜਿਹੜੇ ਸਾਡੇ ਗੀਤ ਵਧੀਆ ਗੀਤਕਾਰ ਹੈਗੇ ਆ ਉਹਨਾਂ ਨੂੰ ਵਧੀਆ ਗੀਤ ਵਧੀਆ ਜਿਹੜੇ ਬੋਲ ਹੋਣ ਉਹ ਵਧੀਆ ਕੁਆਲਿਟੀ ਦੇ ਆਉਣ ਹਨਾ, ਮੋਹਰੇ ਸਿੰਗਰ ਵੀ ਗਾਉਣ ਵਾਲੇ ਵਧੀਆ ਹੋਣ, ਜੇਕਰ ਅਸੀਂ ਉਹ ਵਧੀਆ ਕੁਆਲਿਟੀ ਦੇ ਪੇਸ਼ ਕਰਾਂਗੇ ਆਪਣੇ ਸਰੋਤਿਆਂ ਨੂੰ ਤਾਂ ਆਹ ਆਪਣੇ ਆਪ ਇੱਕੇ ਪੈ ਜਾਣਗੇ, ਇਹਨਾਂ ਨੂੰ ਕੁਐਸਚਨ ਕਰਨਾ, ਇਹਨਾਂ ਨੂੰ ਫੇਮ ਦੇਣਾ ਅੱਜ ਦੀ ਤਰੀਕ ਦੇ ਵਿੱਚ, ਸਾਨੂੰ ਚਾਹੀਦਾ ਕਿ ਅਸੀਂ ਉਹ ਵਧੀਆ ਲੈ ਆਈਏ ਦੂਜੇ ਪਾਸੇ, ਹਾਂਜੀ ਆਪਣੇ ਸਮਾਜਿਕ ਕਦਰਾਂ ਕੀਮਤਾਂ ਵਾਲੇ ਗੀਤ ਵਧੀਆ ਤਰੀਕੇ ਨਾਲ ਪੇਸ਼ ਕਰੀਏ ਕਿ ਲੋਕਾਂ ਦਾ ਝੁਕਾਅ ਤੁਹਾਨੂੰ ਹੋ ਜਾਵੇ ਤੇ ਸਾਨੂੰ ਇਹਨਾਂ ਨੂੰ ਕੁਐਸਚਨ ਕਰਨ ਦੀ ਲੋੜ ਨਹੀਂ ਪੈਣੀ, ਇਹ ਨਹੀਂ ਆਪਣੇ ਆਪ ਹੀ ਚੇਂਜ ਹੋ ਕੇ ਉੱਧਰ ਆ ਜਾਣਾ ਬਜਾਏ ਲੜਨ ਦੇ ਬਜਾਏ ਕੁਐਸਚਨ ਕਰਨ ਦੇ ਇਹਨਾਂ ਨੂੰ।
ਤੇ ਗੁਰਸੇਵ ਸਿੰਘ ਜੀ ਹੁਣ ਜਾਣ ਦਾ ਵੇਲਾ ਹੋ ਗਿਆ ਆਪਣੇ, ਇੱਥੇ 9 ਵੱਜ ਗਏ ਆ ਤੇ 10 ਵੱਜ ਗਏ ਆ ਸਿਡਨੀ ਤੇ ਮੈਲਬੋਰਨ ਦੇ ਵਿੱਚ, ਤੇ ਹੁਣ ਚੱਲਦੇ ਆ ਅਗਲੇ ਹਫ਼ਤੇ ਮਿਲਦੇ ਆ ਦੋਸਤਾਂ ਨੂੰ
ਜੀ ਜ਼ਰੂਰ, ਤੇ ਫਤਿਹ ਦੀ ਸਾਂਝ ਪਾਉਂਦੇ ਆ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ
ਜੀ ਵਾਹਿਗੁਰੂ ਜੀ ਕੀ ਫਤਿਹ, ਦੋਸਤੋ ਰੱਬ ਰਾਖਾ। ਚਲੋ ਬਾਅਦ ਵਿੱਚ ਲਾ ਦਿਓ
ਚੌਕੀਆ
ਗੱਡੀ ਮੇਰੇ ਵਾਲੀ ਤੇਰੇ ਵਾਲੀ ਇੱਥੇ ਖੜੀ ਕਰਦੇ ਮੇਰੇ ਵਾਲੀ।